ਦਿਲ ਕਹਿੰਦਾ ਦਿਲ ਸੁਣਦਾ, ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ। ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ, ਦਿਲ ਪੰਜਾਬੀ ਜਜ਼ਬਾ ਪੰਜਾਬੀ।
ਭੁੱਲੀਏ ਕੀ ਚੇਤੇ ਰੱਖੀਏ, ਕੀ ਸੁਣੀਏ ਸੁਣਾਈਏ, ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ।
ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ, ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ, ਗੀਤ ਸੰਗੀਤ ਤੁਹਾਡੀ ਤੇ ਮੇਰੀ ਸਖਾਵਤਾਂ, ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ, ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ। ਹਰ ਬੁੱਧਵਾਰ ਸਵੇਰੇ 8 ਤੋਂ 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ। ਪਰਮਾਤਮਾ ਦੇ ਬਣਾਏ ਅਟਲ ਚੱਕਰ ਵਿੱਚ ਚੱਲਦਿਆਂ ਦਿਨ ਤੋਂ ਬਾਅਦ ਰਾਤ ਤੇ ਰਾਤ ਤੋਂ ਬਾਅਦ ਦਿਨ, ਸਾਡੇ ਸਭ ਲਈ ਇੱਕ ਆਮ ਜਿਹੀ ਪ੍ਰਕਿਰਿਆ ਤੋਂ ਵੱਧ ਹੋਰ ਕੁਝ ਵੀ ਨਹੀਂ ਹੁੰਦਾ। ਰੋਜ਼ ਵਰਗਾ ਇੱਕ ਆਮ ਜਿਹਾ ਦਿਨ ਹੈ ਨਾ, ਪਰ ਇਸ ਆਮ ਦਿਨ ਨੂੰ ਗੌਰ ਨਾਲ ਦੇਖੀਏ ਵਿਚਾਰੀਏ ਤਾਂ ਹਰ ਦਿਨ ਆਪਣੇ ਆਪ ਵਿੱਚ ਕੁਝ ਖਾਸ ਤੇ ਅਹਿਮ ਹੁੰਦਾ ਹੈ, ਜੋ ਆਪਣੇ ਨਾਲ ਲੈ ਕੇ ਆਉਂਦਾ ਹੈ ਤਾਜ਼ਾ ਤਰੀਨ ਪਲ, ਜਿਨ੍ਹਾਂ ਨੂੰ ਅਸੀਂ ਆਪਣੀ ਸਮਝ ਨਾਲ ਖਾਸ, ਬੇਹਤਰੀਨ ਤੇ ਨਾ ਭੁੱਲਣ ਯੋਗ ਬਣਾ ਸਕਦੇ ਹਾਂ। ਸੋ ਹਰ ਦਿਨ ਮੰਨੋ ਜੀ ਸਾਡੀ ਜੇਬ ਵਿਚ ਆਏ ਲਾਟਰੀ ਦੇ ਪੈਸਿਆਂ ਵਰਗਾ ਹੁੰਦਾ ਹੈ, ਜਿਹਨੂੰ ਅਸੀਂ ਬੇਫਜ਼ੂਲ ਖਰਚ ਬਰਬਾਦ ਵੀ ਕਰ ਸਕਦੇ ਹਾਂ ਤੇ ਆਪਣੀ ਸੂਝ ਬੂਝ ਨਾਲ ਇਸਤੇਮਾਲ ਕਰ ਜ਼ਿੰਦਗੀ ਵੀ ਬਦਲ ਸਕਦੇ ਹਾਂ। ਸੋ 24 ਘੰਟੇ 1440 ਮਿੰਟ 86,400 ਸਕਿੰਟਾਂ ਦਾ ਦਿਨ ਕੁਛ ਖਾਸ ਬਣਾਈਏ। 3 ਮਈ 2017 ਦੀ ਤਰੀਕ ਦੀ ਪਿਆਰੀ ਜਿਹੀ ਸਵੇਰ ਦਾ ਹੱਥ ਫੜ ਆਸਟ੍ਰੇਲੀਆ ਚ ਪੈਰ ਪਾ ਚੁੱਕੀ ਹੈ ਜੀ, ਤੇ ਇਸ ਬੁੱਧਵਾਰ ਦੀ ਸਵੇਰ ਦੇ ਨਾਲ ਮੈਂ ਸੁਖਪ੍ਰੀਤ ਵਾਅਦੇ ਮੁਤਾਬਿਕ ਹਾਜ਼ਰ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਤੁਹਾਡੇ ਸਾਰਿਆਂ ਦੇ ਨਾਲ ਐਡੀਲੇਡ ਸਟੂਡੀਓ ਤੋਂ। ਮੇਰੇ ਨਾਲ ਸਰਬਜੀਤ ਸਿੰਘ ਜੀ ਹਮੇਸ਼ਾ ਦੀ ਤਰ੍ਹਾਂ ਸਾਥ ਨਿਭਾ ਰਹੇ ਨੇ ਤੇ ਪਟਿਆਲਾ ਸਟੂਡੀਓ ਤੋਂ ਸਾਡੇ ਸਾਰਿਆਂ ਦੇ ਨਾਲ ਸਾਂਝ ਪਾ ਰਹੇ ਨੇ। ਸੋ ਸਭ ਤੋਂ ਪਹਿਲਾਂ ਆਪ ਸਭ ਦਾ ਪ੍ਰੋਗਰਾਮ ਲਹਿਰਾਂ ਦੇ ਵਿਚ ਨਿੱਘਾ ਸਵਾਗਤ ਹੈ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁਡ ਮਾਰਨਿੰਗ, ਆਦਾਬ, ਨਮਸਤੇ ਤੇ ਚਲੋ ਰਲ ਕੇ ਫਤਿਹ ਬੁਲਾਉਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਉਹ ਅਕਾਲ ਪੁਰਖ ਮੇਹਰ ਕਰਨ, ਆਪ ਸਭ ਦੀ ਜ਼ਿੰਦਗੀ ਵਿਚ ਖੁਸ਼ੀਆਂ ਦੀ ਬਹਾਰ ਲੱਗੀ ਰਹੇ ਜੀ, ਤੇ ਹਮੇਸ਼ਾ ਚੰਗੀ ਸੋਚ ਨਾਲ ਚੰਗੇ ਕਰਮ ਕਰਦੇ ਅਸੀਂ ਜ਼ਿੰਦਗੀ ਦੀਆਂ ਰਾਹਾਂ ਤੇ ਅੱਗੇ ਵਧਦੇ ਰਹੀਏ, ਸਰਬੱਤ ਦਾ ਭਲਾ ਮੰਗੀਏ ਤੇ ਉਸ ਪਰਮਾਤਮਾ ਦੀ ਯਾਦ ਦੇ ਵਿਚ ਜੁੜੇ ਰਹੀਏ। ਸੋ ਸਮਾਂ ਹੋ ਗਿਆ ਹੈ ਜੀ ਆਪਣੇ ਲਹਿਰਾਂ ਪ੍ਰੋਗਰਾਮ ਨੂੰ ਤੋਰਨ ਦਾ। ਅੱਗੇ ਐਡੀਲੇਡ ਦੀਆਂ ਘੜੀਆਂ ਇਸ ਵੇਲੇ 7:31 ਦਿਖਾ ਰਹੀਆਂ ਨੇ ਮੈਨੂੰ, ਤੇ ਸਿਡਨੀ, ਬ੍ਰਿਸਬੇਨ, ਮੈਲਬਰਨ ਦੇ ਵਿਚ 8:01 ਹੋ ਚੁੱਕੇ ਨੇ। ਪਰਥ, ਹਾਂਗਕਾਂਗ ਦੇ ਵਿਚ ਜਿਹੜਾ ਸਮਾਂ ਜੀ ਇਸ ਵੇਲੇ 6:01 ਜਿਹੜਾ ਉਹ ਚੱਲ ਰਿਹਾ ਹੈ। ਸੋ ਪੰਜਾਬ ਦੇ ਵਿਚ ਅਜੇ ਤੱਕ ਵੱਡਾ ਤੜਕਾ ਚੱਲ ਰਿਹਾ ਹੈ ਜੀ, ਮੇਰੇ ਵਰਗੇ ਅਜੇ ਲੰਮੀਆਂ ਤਾਣ ਕੇ ਸੁੱਤੇ ਹੋਣੇ ਆ ਉੱਥੇ, ਤੇ ਜਿਹੜੇ ਗੁਰਮੁਖ ਲੋਕ ਹੈ ਉਹ ਉੱਠ ਕੇ ਪੂਜਾ ਪਾਠ ਵਿਚ ਜੁੜ ਗਏ ਹੋਣੇ ਆ ਆਪਣੇ ਸਾਹਾਂ ਦਾ ਲਾਹਾ ਲੈਂਦੇ ਹੋਏ, ਤੇ ਯੂਰਪ ਦੀਆਂ ਗਲੀਆਂ ਅਜੇ ਸੁਪਨੇ ਬੁਣ ਰਹੀਆਂ ਹੋਣੀਆਂ ਆ, ਤੇ ਪੱਛਮੀ ਦੇਸ਼ ਮੰਗਲਵਾਰ ਦੀ ਢਲਦੀ ਦੁਪਹਿਰ ਦੇ ਨਾਲ ਆਪਣੇ ਕੰਮ ਕਾਰ ਮੁਕਾ ਘਰਾਂ ਵੱਲ ਮੁੜ ਰਹੇ ਹੋਣੇ ਆ। ਤੇ ਬਾਕੀ ਜੀ ਆਸਟ੍ਰੇਲੀਆ ਦੇ ਵਿਚ ਚਹਿਲ ਪਹਿਲ ਸ਼ੁਰੂ ਹੋ ਗਈ ਆ ਤੇ ਸਾਰੇ ਅਸੀਂ ਆਪਣੇ ਕੰਮਾਂ ਕਾਰਾਂ ਦੇ ਵਿਚ ਰੁੱਝ ਗਏ ਆ, ਤੇ ਇੱਕ ਹੀ ਧਰਤੀ ਹੈ, ਇੱਕ ਹੀ ਆਕਾਸ਼ ਹੈ, ਪਰ ਵੱਖੋ ਵੱਖਰੇ ਰੰਗ ਹੈ ਜੀ ਜ਼ਿੰਦਗੀ ਦੇ। ਕਿਸੇ ਵੀ ਰੰਗ ਨੂੰ ਤੁਸੀਂ ਇਸ ਵੇਲੇ ਮਾਣ ਰਹੇ ਹੋ, ਸੁਣਦੇ ਰਹੋ ਹਰਮਨ ਰੇਡੀਓ ਤੇ ਨਾਲ ਹੀ ਸਾਂਝ ਪਾਓ ਆਪਣੇ ਸੁੱਖ ਸੁਨੇਹਿਆਂ ਦੀ। ਸੋ ਆਪਣੇ ਸੁੱਖ ਸੁਨੇਹੇ ਤੁਸੀਂ ਸਾਨੂੰ ਜੀ ਈਮੇਲ ਦੇ ਜ਼ਰੀਏ ਵੀ ਭੇਜ ਸਕਦੇ ਹੋ ਤੇ ਟੈਲੀਗ੍ਰਾਮ ਦੇ ਰਾਹੀਂ ਵੀ ਤੁਸੀਂ ਜਿਹੜੀ ਸਾਂਝ ਉਹ ਪ੍ਰੋਗਰਾਮ ਦੇ ਨਾਲ ਬਣਾ ਸਕਦੇ ਹੋ। ਈਮੇਲ ਦਾ ਪਤਾ ਹੈ ਜੀ request@harmanradio.com ਤੇ @harmanradio ਰਾਹੀਂ ਤੁਸੀਂ ਟੈਲੀਗ੍ਰਾਮ ਤੇ ਸਾਨੂੰ ਆਪਣੇ ਵੋਇਸ ਮੈਸੇਜਿਸ ਮੈਸੇਜਿਸ ਫੋਟੋ ਮੈਸੇਜਿਸ ਜਿਹੜੇ ਆ ਉਹ ਭੇਜ ਸਕਦੇ ਹੋ। ਸੋ ਤੁਹਾਡੇ ਵਿਚਾਰਾਂ ਦੀ, ਤੁਹਾਡੀਆਂ ਯਾਦਾਂ ਦੀ, ਤੁਹਾਡੀਆਂ ਸੁੱਖ ਸੁਨੇਹਿਆਂ ਦੀ ਮੈਂ ਇੱਥੇ ਬੈਠੀ ਮੈਂ ਇੰਤਜ਼ਾਰ ਕਰ ਰਹੀ ਹਾਂ, ਉਡੀਕ ਕਰ ਰਹੀ ਹਾਂ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣੀ ਹੈ ਤੁਸੀਂ ਤੇ ਹੱਥ ਫੜ ਕੇ ਅਸੀਂ ਅੱਗੇ ਇਸ ਲਹਿਰਾਂ ਦਾ ਸਫ਼ਰ ਜਿਹੜਾ 2 ਘੰਟੇ ਦਾ ਹੁਣ ਤੋਂ ਚੱਲਣਾ ਹੈ ਉਹਦੇ ਵਿੱਚ ਤੁਸੀਂ ਹੱਥ ਫੜ ਕੇ ਰੱਖਣਾ ਹੈ, ਹੁੰਗਾਰਾ ਵੀ ਭਰਦੇ ਰਹਿਣਾ ਜੀ ਗੱਲਾਂ ਬਾਤਾਂ ਦੇ ਵਿੱਚ। ਗੀਤ ਸੰਗੀਤ ਹੋਵੇਗਾ ਕੁਝ ਮੇਰੀ ਪਸੰਦ ਆ ਤੇ ਬਾਕੀ ਤੁਹਾਡੀ ਫਰਮਾਇਸ਼ੀ ਗੀਤਾਂ ਵੀ ਜਿਹੜੇ ਪ੍ਰੋਗਰਾਮ ਵਿੱਚ ਚੱਲਣਗੇ। ਸੋ ਰਿਸ਼ਤਿਆਂ ਦੀ ਕੜੀ ਅਸੀਂ ਸ਼ੁਰੂ ਕੀਤੀ ਹੋਈ ਹੈ ਜੀ, ਹਰ ਬੁੱਧਵਾਰ ਨੂੰ ਅਸੀਂ ਕੋਈ ਨਾ ਕੋਈ ਰਿਸ਼ਤਾ ਇਸ ਕੜੀ ਦੇ ਵਿੱਚ ਗੁੰਦਦੇ ਹਾਂ। ਸੋ ਨਾਨੀ ਦਾ ਰਿਸ਼ਤਾ ਹੋ ਗਿਆ ਹੈ, ਬਾਪ ਦਾ ਰਿਸ਼ਤਾ ਅਸੀਂ ਉਸ ਤੇ ਵੀ ਗੱਲ ਕਰ ਲਈ ਹੈ, ਤੇ ਅੱਜ ਜ਼ਿੰਦਗੀ ਦਾ ਇੱਕ ਅਨਮੋਲ ਜਿਹਾ ਰਿਸ਼ਤਾ ਜਿਹਨੂੰ ਅਸੀਂ ਰੱਬ ਦਾ ਦਰਜਾ ਦਿੰਨੇ ਆ ਜੀ, ਬਿਲਕੁਲ ਸਹੀ ਸਮਝੇ ਤੁਸੀਂ, ਅੱਜ ਅਸੀਂ ਗੱਲ ਕਰਨੀ ਹੈ ਜੀ ਮਾਂ ਦੇ ਰਿਸ਼ਤੇ ਤੇ। ਸੋ ਮਾਂ ਲਫ਼ਜ਼ ਹੀ ਇਹੋ ਜਿਹਾ ਆ, ਮੂੰਹ ਚੋਂ ਕੱਢੋ ਤੇ ਬਸ ਇੱਕ ਨਿੱਘ ਜਿਹਾ ਆ ਜਾਂਦਾ ਹੈ। ਸੋ ਅੱਜ ਅਸੀਂ ਇਸ ਨਿੱਘ ਨੂੰ ਅਸੀਂ ਆਪਣੀ ਮਾਵਾਂ ਨਾਲ ਜੁੜੀਆਂ ਯਾਦਾਂ ਨੂੰ, ਉਹਨਾਂ ਦੇ ਪਿਆਰ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਕੇ ਇਸ ਪ੍ਰੋਗਰਾਮ ਨੂੰ ਸਜਾਉਣਾ ਹੈ ਜੀ। ਸੋ ਆਪਣੇ ਵੱਲੋਂ ਮਾਂ ਦੇ ਨਾਲ ਰਿਲੇਟਡ ਜਿਹੜੇ ਗੀਤ ਹੈ ਉਹ ਮੈਂ ਕੁਝ ਚੂਜ਼ ਕੀਤੇ ਆ ਤੁਹਾਡੇ ਲਈ, ਹੋਰ ਤੁਹਾਡੇ ਦਿਮਾਗ ਦੇ ਵਿੱਚ ਵੀ ਕੋਈ ਇਹੋ ਜਿਹਾ ਗੀਤ ਹੋਵੇ ਤਾਂ ਜ਼ਰੂਰ ਸ਼ੇਅਰ ਕਰਨਾ ਹੈ ਤੁਸੀਂ। ਸੋ ਸਭ ਤੋਂ ਪਹਿਲਾਂ ਸੁਣਦੇ ਆ ਜੀ ਇਹ ਪਿਆਰਾ ਜਿਹਾ ਗੀਤ ਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਦੇ ਵਿੱਚ ਅਸੀਂ ਅੱਗੇ ਵਧਦੇ ਹਾਂ। ਬਿਲਕੁਲ ਜੀ, ਬੜਾ ਹੀ ਪਿਆਰਾ ਜਿਹਾ ਗੀਤ ਮਾਂ ਦੇ ਉੱਤੇ ਸੁਣਿਆ ਤੁਸੀਂ, ਔਰ ਮੈਨੂੰ ਉਮੀਦ ਹੈ ਜ਼ਰੂਰ ਪਸੰਦ ਕੀਤਾ ਹੋਏਗਾ। ਸੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੀ ਸੁਖਵਿੰਦਰ ਸੌਂਦ ਹੁਣ ਵੀ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੁਲਦੀਪ ਕੌਰ ਜੁੜੇ ਨੇ ਤੇ ਉਹਨਾਂ ਨੇ ਵੀ ਬੜੇ ਪਿਆਰੇ ਜਿਹੇ ਵਿਚਾਰ ਰੱਖੇ ਆ ਮਾਂ ਦੇ ਲਈ। ਕਹਿ ਰਹੇ ਨੇ ਕਿ ਮਾਂ ਦੇ ਲਈ ਸਭ ਨੂੰ ਛੱਡ ਦਿਓ, ਪਰ ਸਭ ਦੇ ਲਈ ਕਦੇ ਵੀ ਮਾਂ ਨੂੰ ਨਾ ਛੱਡਿਓ। ਕਹਿੰਦੇ ਆ ਕਿ ਔਖੇ ਵੇਲੇ ਦੁਨੀਆਂ ਤੇ ਬਸ ਪਿੱਠ ਵਿਖਾਉਂਦੀ ਹੈ, ਜਿਉਂਦੀ ਰਹੇ ਮਾਂ ਮੇਰੀ ਜੋ ਚੁੰਨੀ ਪਾੜ ਕੇ ਮਲਮ ਲਾਉਂਦੀ ਹੈ। ਸੋ ਬਹੁਤ ਹੀ ਖੂਬਸੂਰਤ ਵਿਚਾਰ ਕੁਲਦੀਪ ਜੀ ਤੁਸੀਂ ਕਹੇ ਨੇ, ਤੇ ਜਿਵੇਂ ਉਹੀ ਕਹਿੰਦੀ ਹੁੰਦੀ ਆ ਕਿ ਸ਼ਬਦ ਸਾਡੇ ਆਪਣੇ ਆਪਣੇ ਹੁੰਦੇ ਆ, ਪਰ ਜਜ਼ਬਾਤ ਜਿਹੜੇ ਆ ਉਹ ਸਭ ਦੇ ਸਾਂਝੇ ਹੁੰਦੇ ਆ ਜੀ ਇਹਨਾਂ ਗੱਲਾਂ ਦੇ ਵਿੱਚ। ਸੋ ਨਾਲ ਹੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਹਰਮਨ ਰੇਡੀਓ ਦੇ ਵਿਹੜੇ ਜੁੜ ਬੈਠੇ ਸਾਰੇ ਹੀ ਪਰਿਵਾਰ ਨੂੰ ਕਹਿੰਦੇ ਸਤਿ ਸ੍ਰੀ ਅਕਾਲ, ਤੇ ਆਸ ਕਰਦੇ ਆ ਕਿ ਦਿਨ ਦੀ ਸ਼ੁਰੂਆਤ ਬਹੁਤ ਖੂਬ ਰਹੀ ਹੋਵੇਗੀ, ਅੱਗੇ ਵੀ ਸਮਾਂ ਸੁੱਖਾਂ ਦਾ ਬਤੀਤ ਹੋਵੇ ਅਰਦਾਸ ਕਰਦੀ ਆ। ਤੇ ਹਰਭਜਨ ਮਾਨ ਦਾ ਗੀਤ ਇਹਨਾਂ ਨੇ ਚਿੱਠੀ ਤੇਰੀ ਆਈ ਲਗਾ ਦਿਓ, ਇਹਨਾਂ ਨੇ ਉਹਦੀ ਫਰਮਾਇਸ਼ ਕੀਤੀ ਹੈ। ਜ਼ਰੂਰ ਜੀ ਪ੍ਰੋਗਰਾਮ ਦੇ ਵਿੱਚ ਕੁਲਦੀਪ ਜੀ ਅਸੀਂ ਇਹ ਗੀਤ ਜਿਹੜਾ ਚਲਾ ਦੇਵਾਂਗੇ। ਇੰਨੇ ਪਿਆਰੇ ਵਿਚਾਰਾਂ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਿਹੜੇ ਤੁਸੀਂ ਸਾਂਝੇ ਕੀਤੇ ਨੇ। ਸੋ ਬਿਲਕੁਲ ਜੀ ਸਵੇਰ ਦੀ ਸ਼ੁਰੂਆਤ ਬਹੁਤ ਵਧੀਆ ਹੋਈ ਆ, ਬੜੀ ਪਿਆਰੀ ਜਿਹੀ ਸਵੇਰ ਇੱਥੇ ਐਡੀਲੇਡ ਦੇ ਵਿੱਚ ਚੜੀ ਹੈ, ਤੇ ਉਮੀਦ ਕਰਦੀ ਆ ਕਿ ਸਾਰੇ ਅਸੀਂ ਇਸ ਸਵੇਰ ਦਾ ਆਨੰਦ ਜਿਹੜਾ ਲੈ ਰਹੇ ਹੋਵਾਂਗੇ। ਤੇ ਸਾਡੀ ਜਿਹੜੀ ਸਵੇਰ ਹੈ ਹੁਣ ਕੁਝ ਹੋਰ ਖਾਸ ਹੋਣ ਵਾਲੀ ਹੈ, ਕਿਉਂਕਿ ਸਾਡੇ ਨਾਲ ਸਾਂਝ ਪਾ ਲਈ ਹੈ ਜੀ ਮਿੰਟੂ ਬਰਾੜ ਹੋਣਾ ਨੇ। ਸੋ ਹੁਣ ਅਸੀਂ ਖ਼ਬਰਾਂ ਦੇ ਬਾਰੇ, ਅੱਜ ਦੀਆਂ ਕੁਝ ਤਾਜ਼ਾ ਤਰੀਨ ਖ਼ਬਰਾਂ, ਕੁਝ ਮੁੱਦੇ ਉਹਨਾਂ ਤੇ ਗੱਲ ਕਰਾਂਗੇ। ਸੋ ਤੁਹਾਡੇ ਦਿਲ ਵਿੱਚ ਵੀ ਕੋਈ ਇਹੋ ਜਿਹੀ ਖ਼ਬਰ ਜਾਂ ਮੁੱਦਾ ਰੜਕ ਰਿਹਾ ਹੋਵੇ ਤੇ ਤੁਸੀਂ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ, ਤੇ ਉਹਦੇ ਨਾਲ ਬੈਠ ਕੇ ਅਸੀਂ ਮਿੰਟੂ ਬਰਾੜ ਸਾਹਿਬ ਹੁਣਾਂ ਨਾਲ ਬੈਠ ਕੇ ਅਸੀਂ ਉਹਦੇ ਤੇ ਫਿਰ ਜਿਹੜਾ ਵਿਚਾਰ ਵਟਾਂਦਰਾ ਜ਼ਰੂਰ ਕਰਾਂਗੇ। ਸੋ ਸਭ ਤੋਂ ਪਹਿਲਾਂ ਸਵਾਗਤ ਕਰਦੀ ਹਾਂ ਮੈਂ ਬਰਾੜ ਸਾਹਿਬ ਦਾ ਪ੍ਰੋਗਰਾਮ ਲਹਿਰਾਂ ਦੇ ਵਿੱਚ। ਸਤਿ ਸ੍ਰੀ ਅਕਾਲ ਬਰਾੜ ਸਾਹਿਬ।
ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਮੀਦ ਕਰਦੇ ਜੀ ਦਿਨ ਬਹੁਤ ਖੂਬਸੂਰਤ ਚੜਿਆ ਹੋਏਗਾ। ਅੱਜ ਐਡਲੇਡ ਦੇ ਵਿੱਚ ਤਾਂ ਬੱਦਲ ਛਟੇ ਆ ਤੇ ਸਾਫ਼ ਸੁਥਰਾ ਜਿਹਾ ਮੌਸਮ ਦਿਖਾਈ ਦੇ ਰਿਹਾ ਫਿਲਹਾਲ।
ਜੀ ਬਿਲਕੁਲ, ਕਾਫੀ ਦਿਨਾਂ ਤੋਂ ਬੱਦਲਵਾਈ ਜਿਹੜੀ ਬਣੀ ਹੋਈ ਆ, ਸੋ ਬੱਦਲਵਾਈ ਦੇ ਆਸਾਰ ਤੇ ਅੱਜ ਵੀ ਆ, ਪਰ ਸਵੇਰੇ ਸਵੇਰੇ ਜਿਹੜਾ ਸੂਰਜ ਹੈ ਚਮਕ ਰਿਹਾ ਸੀਗਾ ਤੇ ਵਧੀਆ ਲੱਗੀ, ਬਹੁਤ ਵਧੀਆ ਸਵੇਰ ਚੜੀ ਹੋਈ ਆ ਜੀ ਇੱਥੇ। ਤੇ ਠੰਡ ਬਸ ਹੁਣ ਹੌਲੀ ਹੌਲੀ ਆਪਣੇ ਜ਼ੋਰ ਪਾ ਰਹੀ ਹੈ ਇੱਥੇ ਐਡੀਲੇਡ ਦੇ ਵਿੱਚ, ਤਾਂ ਕੀ ਬਾਕੀ ਸਾਰੇ ਆਸਟ੍ਰੇਲੀਆ ਦੇ ਵਿੱਚ ਵੀ ਇਹੀ ਚੱਲ ਰਿਹਾ ਹੈ।
ਬਿਲਕੁਲ ਜੀ, ਠੰਡ ਦਾ ਟਾਈਮ ਆ ਗਿਆ ਤੇ ਹੋਣਾ ਵੀ ਚਾਹੀਦਾ
ਜੀ ਬਿਲਕੁਲ। ਤੇ ਇਹ ਗੱਲ ਬੜੀ ਅਜੀਬ ਲੱਗਦੀ ਹੁੰਦੀ ਹੈ ਵਿਰਾਟ ਸਾਹਿਬ, ਜਦੋਂ ਅਸੀਂ ਉੱਥੇ ਗੱਲ ਕਰੀਏ ਕਿ ਉੱਥੇ ਜਿਹੜੇ ਵਿਸਾਖ ਚੱਲ ਰਿਹਾ ਜਾਂ ਹੁਣ ਜੇਠ ਸ਼ੁਰੂ ਹੋ ਜਾਣਾ, ਮਹੀਨਾ ਹਾੜ ਦਾ ਆ ਜਾਣਾ, ਤੇ ਉਦਾਂ ਉਦਾਂ ਇੱਥੇ ਠੰਡ ਜਿਹੜੀ ਉਹ ਵਧਣ ਲੱਗ ਜਾਂਦੀ ਹੈ। ਤੇ ਜਦੋਂ ਕਿਤੇ ਇੰਡੀਆ ਗੱਲ ਵੀ ਕਰੋ ਨਾ, ਤੇ ਉਹਨਾਂ ਨੂੰ ਦੱਸੋ ਵੀ ਅਸੀਂ ਤੇ ਹੀਟ ਚਲਾ ਕੇ ਬੈਠੇ ਆ, ਬੜੀ ਠੰਡ ਆ ਹਨਾ, ਤੇ ਉਹ ਅੱਗਿਓ ਜਦੋਂ ਕਹਿਣਗੇ ਅੱਛਾ ਭਈ ਇੰਨੀ ਠੰਡ, ਸਾਨੂੰ ਤਾਂ ਗੱਲ ਤੁਸੀਂ ਗੱਲ ਕਰਦੇ ਆ ਤਾਂ ਵੀ ਯਕੀਨ ਨਹੀਂ ਹੁੰਦਾ ਅਸੀਂ ਇੰਨੀ ਗਰਮੀ ਚ ਬੈਠੇ ਆ। ਸੋ ਇੱਕ ਇਸ ਗੱਲ ਤੋਂ ਜਿਹੜਾ ਕਿ ਅਸੀਂ ਇੰਡੀਆ ਤੋਂ ਬਿਲਕੁਲ ਅਪੋਜ਼ਿਟ ਚੱਲਦੇ ਆ ਇੱਥੇ, ਉਹ ਚਾਹੇ ਫਿਰ ਜਿਹੜੇ ਸਾਡੇ ਤਿਉਹਾਰ ਹੈਗੇ ਆ ਖਾਸ, ਜਿਹੜੇ ਸੀਜ਼ਨਲ ਜਿਹੜੇ ਫੈਸਟੀਵਲਸ ਕਹਿ ਲੋ, ਉਹਨਾਂ ਨੂੰ ਮਨਾਉਣ ਦਾ ਥੋੜਾ ਜਿਹਾ ਮਜ਼ਾ ਜਿਹੜਾ ਕਿਰਕਰਾ ਹੋ ਜਾਂਦਾ, ਪਰ ਅਸੀਂ ਫਿਰ ਸਰਦੀਆਂ ਦੇ ਵਿੱਚ ਹੀ ਉਹ ਅੱਗ ਬਾਲ ਕੇ ਧੂਣੀਆਂ ਵਾਲ ਲਈ ਦੀਆਂ, ਤੇ ਉਹ ਲੋਹੜੀ ਦਾ ਮਜ਼ਾ ਅਸੀਂ ਜੇਠ ਹਾੜ ਦੇ ਵਿੱਚ ਹੀ ਲੈ ਲਈਦਾ ਆ।
ਬਿਲਕੁਲ ਜੀ, ਪਰ ਕੋਈ ਗੱਲ ਨੀ ਜੀ, ਜੇ ਕੁਛ ਕਹਿੰਦੇ ਪਾਉਣਾ ਤਾਂ ਗਵਾਉਣਾ ਵੀ ਪੈਂਦਾ, ਇਹ ਦੁਨੀਆਂ ਦੀ ਇੱਕ ਕੌੜੀ ਸੱਚਾਈ ਆ, ਤੇ ਜੇ ਇਸ ਕੌੜੀ ਸੱਚਾਈ ਨੂੰ ਅਸੀਂ ਪਹਿਲਾਂ ਮੰਨ ਲਈਏ ਤਾਂ ਸਾਨੂੰ ਕੋਈ ਔਖਾ ਨਹੀਂ ਲੱਗਦਾ। ਜੇ ਅਸੀਂ ਵਰਤੇ ਤੋਂ ਭਾਣਾ ਬਈ ਵਾਪਰਨ ਤੋਂ ਬਾਅਦ ਵਰਤ ਕਿਸੇ ਗੱਲ ਨੂੰ ਮੰਨਦੇ ਹਾਂ ਤਾਂ ਫਿਰ ਉਹ ਸਾਨੂੰ ਲੱਗਦਾ ਵੀ ਇਹ ਕੌੜੀ ਦੁਨੀਆਦਾਰੀ ਦੇ ਵਿੱਚ ਖਣੀ ਸਾਡੇ ਨਾਲ ਹੀ ਕੋਈ ਭਾਣਾ ਵਰਤ ਗਿਆ, ਪਰ ਇਹ ਭਾਣਾ ਨਹੀਂ ਹੈ, ਇਹ ਦੁਨੀਆਦਾਰੀ ਦਾ ਇੱਕ ਸੱਚ ਆ ਜਿਹਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਵੀ ਜੇ ਕੁਛ ਪਾਉਣਾ ਤਾਂ ਪਹਿਲਾਂ ਗਵਾਓ। ਸੋ ਜੇ ਅਸੀਂ ਲੋਹੜੀਆਂ ਦੀ ਠੰਡ ਦੇ ਵਿੱਚ ਲੋਹੜੀਆਂ ਮਨਾਉਣੀਆਂ ਗਵਾਈਆਂ ਤਾਂ ਅਸੀਂ ਪਾਇਆ ਵੀ ਬਹੁਤ ਕੁਛ ਆ।
ਬਿਲਕੁਲ ਬਰਾੜ ਸਾਹਿਬ ਕਹਿੰਦੇ ਪੇ ਨੋ ਪੇਨ ਨੋ ਗੇਨ, ਸੋ ਬਿਲਕੁਲ ਠੀਕ ਕਿਹਾ ਕਿ ਕੁਛ ਪਾਉਣ ਦੇ ਲਈ ਕੁਝ ਖੋਣਾ ਪੈਂਦਾ। ਤੇ ਬਰਾੜ ਸਾਹਿਬ ਅੱਜ ਦੀਆਂ ਖਬਰਾਂ ਵੱਲ ਜੇ ਰੁੱਖ ਕਰਾਂ ਤੇ ਬੜੀ ਹੀ ਦੁਖਦਾਈ ਜਿਹੜੀ ਇੱਕ ਘਟਨਾ ਵਾਪਰੀ ਹੋਈ ਅੱਜ ਕੱਲ ਸ਼ਹੀਦ ਪਰਮਜੀਤ ਸਿੰਘ ਹੁਣਾਂ ਦੇ ਨਾਲ ਜੋ ਹੋਇਆ, ਅਸੀਂ ਸਾਰੇ ਵਾਕਿਫ ਹਾਂ, ਤੇ ਉਹਨਾਂ ਦਾ ਜਿਹੜਾ ਸੰਸਕਾਰ ਹੈ ਜੀ ਉਹ ਕਰ ਦਿੱਤਾ ਗਿਆ ਹੈ ਬਿਨਾਂ ਉਹਨਾਂ ਦੇ ਸੀਸ ਤੋਂ, ਤੇ ਉਹਦੇ ਬਦਲੇ ਦੇ ਵਿੱਚ ਇੱਕ ਬੜੀ ਰੋਸ ਦੀ ਲਹਿਰ ਜਿਹੜੀ ਹੈ ਉਹ ਪਰਿਵਾਰ ਦੇ ਵਿੱਚ ਤੇ ਸਾਰੇ ਆਪਣੇ ਭਾਰਤ ਦੇ ਵਿੱਚ ਫੈਲੀ ਹੋਈ ਹੈ, ਇਹਦੇ ਬਾਰੇ ਕੀ ਕਹੋਗੇ?
ਦੇਖੋ, ਮਨ ਨੂੰ ਹਲੂਣ ਵਾਲੀਆਂ ਖਬਰਾਂ ਜਦੋਂ ਸੁਬਹ ਸੁਬਹ ਆਉਂਦੀਆਂ ਤਾਂ ਕਹਿੰਦੇ ਨੇ ਹੁੰਦੇ ਵੀ ਅਖਬਾਰ ਪੜ੍ਹਨਾ ਇੱਕ ਮਜਬੂਰੀ ਹੈ ਸਾਡੀ, ਅਖਬਾਰ ਇੱਕ ਇਹ ਵੀ ਇੱਕ ਭਾਲ ਆ, ਇਹ ਵੀ ਇੱਕ ਕਹਿ ਸਕਦੇ ਆ ਬੈਲ ਆ, ਅਮਲ ਆ, ਨਸ਼ਾ। ਜਦੋਂ ਇੰਡੀਆ ਸੀ ਤਾਂ ਇੰਡੀਆ ਚ ਮੇਰੇ ਉਹ ਦਿਨ ਵੀ ਯਾਦ ਆ ਵੀ ਤੜਕੇ ਉੱਠਣ ਸਾਰ ਪਹਿਲਾਂ ਅੱਖਾਂ ਅਖਬਾਰ ਗੇਟ ਦੇ ਥੱਲੇ ਦੇਖਦੇ ਆ ਵੀ ਅਖਬਾਰ ਆ ਗਿਆ ਕਿ ਨਹੀਂ ਆ ਗਿਆ, ਸੋ ਉਦੋਂ ਜਿਹੜੇ ਸਾਧਨੀ ਇਹ ਜੇ ਸੀਗੇ ਵੀ ਸਲੋਅ ਸੀ ਸਾਰਾ ਕੁਛ, ਤਾਂ ਮੇਰੇ ਤਾਂ ਇਹ ਵੀ ਯਾਦ ਆ ਵੀ ਸਾਡੇ ਸੁਬਹਾ ਅਖਬਾਰ ਆ ਜਿਹੜਾ ਸਾਡੇ ਘਰ ਆਉਣ ਤੱਕ ਤਕਰੀਬਨ 9 ਵੱਜ ਜਾਂਦੇ ਸੀ, ਤੇ ਪਰ ਸ਼ਹਿਰ ਦੇ ਵਿੱਚ 6:30 ਵਜੇ ਆ ਜਾਂਦਾ ਸੀ, ਤੇ ਅਸੀਂ ਸਿਰਫ 200-300 ਮੀਟਰ ਰੇਲਵੇ ਸਟੇਸ਼ਨ ਦੂਰ ਸੀ ਤੇ ਉੱਥੇ ਜਾ ਕੇ ਅਸੀਂ ਆਪਣਾ ਅਖਬਾਰ ਉੱਥੋਂ ਫੜ ਲਿਆਉਂਦੇ ਹੁੰਦੇ ਸੀ ਵੀ ਕੌਣ 3 ਘੰਟੇ ਉਡੀਕੂ ਆ। ਸੋ ਉਹਦਾ ਕਾਰਨ ਹੀ ਸੀ ਵੀ ਇੱਕ ਨਸ਼ਾ ਐ ਬੈਲ ਲੋਕ ਦੁਨੀਆਦਾਰੀ ਨੂੰ ਜਾਣਨ ਦਾ। ਪਰ ਜੇ ਤੂੰ ਗਹਿਰਾਈ ਨਾਲ ਮੈਂ ਸੋਚਦਾ, ਰੋਜ਼ ਸੋਚਦਾ ਗਹਿਰਾਈ ਨਾਲ ਵੀ ਯਾਰ ਅਸੀਂ ਅਖਬਾਰ ਪੜ੍ਹਦੇ ਹਾਂ ਸਾਰੀ ਤਕਰੀਬਨ ਹੁਣ ਤੱਕ ਦਾ ਉਮਰ ਹੋ ਗਈ ਪੜ੍ਹਦਿਆਂ ਨੂੰ, ਮਜਬੂਰੀ ਆ ਸਾਡਾ ਪੜ੍ਹਨਾ, ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ ਵੀ ਅਸੀਂ ਉਹ ਅਖਬਾਰ ਪੜ੍ਹ ਕੇ ਮੈਨੂੰ ਨਹੀਂ ਕਿਤੇ ਲੱਗਿਆ ਵੀ ਸਾਨੂੰ 50% ਤੋਂ ਵੱਧ ਖੁਸ਼ੀ ਹੋਈ ਹੋਊਗੀ। ਹਮੇਸ਼ਾ ਜਿਹੜੀ ਖਬਰਾਂ ਦੀ ਜਿਹੜੀ ਮਿਕਦਾਰ ਹੁੰਦੀ ਆ ਉਹਦਾ ਰੇਸ਼ੋ ਆ ਜਿਹੜਾ ਉਹ 80% ਨਮੋਸ਼ ਕਰਨ ਵਾਲੀਆਂ ਖਬਰਾਂ ਹੁੰਦੀਆਂ, 20% ਇਹ ਜਿਹੀਆਂ ਖਬਰਾਂ ਹੁੰਦੀਆਂ ਜਿਨ੍ਹਾਂ ਨਾਲ ਤੁਹਾਨੂੰ ਖੁਸ਼ੀ ਮਿਲੇ, ਪਰ ਫਿਰ ਵੀ ਅਸੀਂ ਉਹ ਨਸ਼ਾ ਲੈਂਦੇ ਹਾਂ, ਉਹ ਨਸ਼ਾ ਗ੍ਰਹਿਣ ਕਰਦੇ ਹਾਂ, ਉਹਦੇ ਬਿਨਾਂ ਸਰਦਾ ਨਹੀਂ ਸਾਡਾ। ਪਰ ਹੁਣ ਤਾਂ ਚਲੋ ਥੋੜਾ ਜਿਹਾ ਆਧੁਨਿਕਤਾ ਜ਼ਮਾਨਾ ਆ ਗਿਆ, ਹੁਣ ਇੰਤਜ਼ਾਰ ਨਹੀਂ ਕਰਨਾ ਪੈਂਦਾ, ਰਾਤ ਨੂੰ ਹੀ ਤੁਹਾਨੂੰ ਅਪਡੇਟਾਂ ਆਈ ਜਾਂਦੀਆਂ, ਹਰ ਟਾਈਮ ਤੁਹਾਨੂੰ ਅਪਡੇਟਸ ਆਈ ਜਾਂਦੀਆਂ, ਸੁਬਹਾ ਉੱਠਣ ਸਾਰ ਤੁਹਾਨੂੰ ਸਾਰੀਆਂ ਖਬਰਾਂ ਸਾਹਮਣੇ ਆ ਜਾਂਦੀਆਂ, ਪਰ ਚਿੰਤਾ ਫਿਰ ਉਸੇ ਗੱਲ ਦੀ ਹੁੰਦੀ ਆ। ਸੁਬਹਾ ਸੁਬਹਾ ਹੀ ਜਦੋਂ ਅਖਬਾਰ ਖੋਲਦੇ ਆ ਤੇ ਉਹ ਇੱਕ ਇਹੋ ਜਿਹਾ ਹੁੰਦਾ ਦਿਮਾਗ ਦੇ ਵਿੱਚ ਆਪਦੇ ਆਪ ਹੀ ਮੈਂਟੈਲਿਟੀ ਸੈੱਟ ਹੋਈ ਹੋਈ ਆ ਵੀ ਆਪਦੇ ਆਪ ਨੂੰ ਸਟਰੋਂਗ ਕਰੀਦਾ ਵੀ ਕੋਈ ਖਬਰ ਆ ਜਿਹੜੀ ਉਹ ਪੜ੍ਹਨ ਤੋਂ ਪਹਿਲਾਂ ਮਾੜਾ ਜਿਹਾ ਕਰੜੇ ਜੇ ਦਿਲ ਨਾਲ ਪੜ੍ਹੀਏ ਵੀ ਪਤਾ ਨੀ ਕੀ ਹੋਇਆ ਹੋਊਗਾ। ਇਹੋ ਜਿਹੀਆਂ ਹਲੂਣ ਦਿਲ ਨੂੰ ਹਲੂਣ ਵਾਲੀਆਂ ਖਬਰਾਂ ਅੱਜ ਵੀ ਜੇ ਤੁਸੀਂ ਪੜ੍ਹ ਲਓ, ਜੇ ਤੁਸੀਂ 16 ਪੇਜ ਦਾ ਅਖਬਾਰ ਆ ਤਾਂ ਮੈਂ ਤੁਹਾਨੂੰ 40 ਖਬਰਾਂ ਇਹੋ ਜਿਹੀਆਂ ਦਿਖਾ ਸੁਣਾ ਸਕਦਾ ਜਿਹੜੀਆਂ ਕਿ ਤੁਹਾਨੂੰ ਅਪਸੈਟ ਕਰਦੀਆਂ, ਚਾਹ ਭਾਵੇਂ ਅਸੀਂ 5 ਮਿੰਟ ਕਹਿਤਾ ਵੀ ਦਿਨ ਬਹੁਤ ਸੋਹਣਾ ਚੜਿਆ, ਖੁਸ਼ੀ ਆ, ਅੱਜ ਦਾ ਦਿਨ ਚੰਗਾ ਹੋਵੇ, ਇਹੋ ਜਿਹੀਆਂ ਗੱਲਾਂ ਕਰ ਲਈਆਂ, ਪਰ ਅਖਬਾਰ ਕਿੰਨੀ ਝਾਤ ਮਾਨ ਸਰ ਕੀ ਤੁਹਾਡਾ ਮਨੋਬਲ ਕਿੱਥੇ ਜਾਊਗਾ, ਤੁਹਾਡਾ ਮਨੋਬਲ ਡਾਊਨ ਜਾਊਗਾ। ਸੋ ਮੈਂ ਤਾਂ ਇਹ ਜੇ ਲੋਕਾਂ ਨੂੰ ਵੀ ਜਾਣਦਾ ਜਿਹੜੇ ਕਹਿੰਦੇ ਵੀ ਮੈਂ ਤਾਂ ਅਖਬਾਰ ਪੜ੍ਹਨਾ ਹੀ ਨਹੀਂ ਚਾਹੁੰਦਾ, ਮੈਂ ਤਾਂ ਪੜ੍ਹਦਾ ਹੀ ਨਹੀਂ, ਮੈਂ ਤਾਂ ਦੁਨੀਆਦਾਰੀ ਬਾਰੇ ਜਾਣਨਾ ਨਹੀਂ ਚਾਹੁੰਦਾ, ਛੋਟੀ ਜਿਹੀ ਜ਼ਿੰਦਗੀ ਆ ਤੇ ਮੈਂ ਇਸ ਵਿੱਚ ਫਿਕਰਾਂ 'ਚ ਹੀ ਰਹਿ ਜਾਂਦਾ। ਪਰ ਅਸੀਂ ਭੱਜ ਵੀ ਨਹੀਂ ਸਕਦੇ, ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਵੀ ਜਾਂ ਤਾਂ ਘੋੜੇ ਵਾਂਗੂ ਸਾਡੇ ਅੱਖਾਂ ਦੇ ਉੱਤੇ ਸਾਈਡਾਂ ਤੇ ਪੱਟੀ ਲਾ ਦਿਓ ਤੇ ਸਿਰਫ ਆਪਦਾ ਟੀਚਾ ਦੇਖੀਏ, ਬਸ ਕੰਮ ਤੋਂ ਘਰੇ ਤੇ ਘਰੋਂ ਕੰਮ, ਬਸ ਇਹ ਜਿਹੀਆਂ ਚੀਜ਼ਾਂ ਸਿਮਟ ਕੇ ਰਹਿ ਜਾਈਏ। ਤੇ ਜਾਂ ਫਿਰ ਜੇ ਦੁਨੀਆਦਾਰੀ ਬਾਰੇ ਜਾਣਨਾ ਤਾਂ ਤੁਹਾਨੂੰ ਇਹ ਵੀ ਜਾਣਨਾ ਹੀ ਪੈਣਾ। ਸੋ ਅੱਜ ਫਿਰ ਇੱਕ ਬਹੁਤ ਜਿਹੜੀ ਦਿਲ ਨੂੰ ਦਿਲਾਉਣ ਵਾਲੀ ਖਬਰ ਜਿਹੜੀ ਸਾਹਮਣੇ ਆਈ ਆ ਤੇ ਉਹ ਖਬਰ ਨੇ ਮੈਨੂੰ ਸੁਬਹਾ ਸੁਬਹਾ ਕਾਫੀ ਲੂਣਿਆ। ਪਰ ਕਹਿੰਦੇ ਨੀ ਹੁੰਦੇ, ਕਹਿੰਦੇ ਵੀ ਜੇ ਖਾਸ ਕਰਕੇ ਬੈਰੀ ਨੂੰ ਮਾਰਨ ਦੀ ਖੁਸ਼ੀ ਹੁੰਦੀ ਹੈ ਜਿਹੜੀ, ਉਹ ਕਹਿੰਦਾ ਬਾਹਲੀ ਵੱਡੀ ਖੁਸ਼ੀ ਨਹੀਂ ਹੁੰਦੀ, ਕਿਉਂਕਿ ਇਹ ਮੰਨ ਕੇ ਚੱਲਿਓ ਵੀ ਬੈਰੀ ਨੂੰ ਤੁਸੀਂ ਮਾਰ ਕੇ ਜਿਹੜੀ ਜਿੱਤ ਆ ਉਹ ਤੁਸੀਂ ਜ਼ਰੂਰ ਪ੍ਰਾਪਤ ਕਰ ਲਈ, ਪਰ ਤੁਸੀਂ ਵੀ ਇੱਥੇ ਸਦੀਵੀ ਥੋੜਾ ਰਹਿਣ ਵਾਲੇ ਹੋ, ਤੁਸੀਂ ਵੀ ਤਾਂ ਇੱਥੇ ਥੋੜਾ ਟਾਈਮ ਹੀ ਆ। ਕਈ ਵਾਰੀ ਮੈਂ ਦੇਖਿਆ ਸਾਡੇ ਸੱਜਣ ਮਿੱਤਰ ਇਹ ਸੋਚ ਦਿੰਦੇ ਆ ਜਾਂ ਅਕਸਰ ਇਹ ਗੱਲਾਂ ਹੁੰਦੀਆਂ ਵੀ ਫਲਾਨਾ ਬੰਦਾ ਉਹ ਤੰਗ ਕਰ ਰਿਹਾ, ਫਲਾਨਾ ਫਲਾਨੇ ਦਾ ਨਿਪਟਾਰਾ ਕਰ ਦਈਏ ਚੰਗਾ, ਫਲਾਨਾ ਨਿਪਟ ਜੇ ਚੰਗਾ, ਇਹ ਜਿਹੀਆਂ ਅਰਦਾਸਾਂ ਦੁਆਵਾਂ ਕਰਦੇ ਆ। ਪਰ ਉਹ ਭੁੱਲ ਜਾਂਦੇ ਆ ਵੀ ਤੁਸੀਂ ਕਿਸੇ ਲਈ ਦੁਆ ਅਰਦਾਸਾਂ ਕਰਦੇ ਹੋ ਜਾਂ ਉਹਨੂੰ ਲੋਚਦੇ ਹੋ, ਮਰਿਆ ਲੋਚਦੇ ਹੋ ਜਾਂ ਉਹਨੂੰ ਇੱਥੋਂ ਆਪਦੇ ਅੜਿੱਕਾ ਸਮਝਦੇ ਹੋ। ਤਾਂ ਦੋਸਤੋ ਇਹ ਦੁਨੀਆਦਾਰੀ ਆ, ਇੱਕ ਅੜਿੱਕਾ ਖਤਮ ਹੋ ਗਿਆ ਅਗਲਾ ਖੜਾ ਹੋਜੂਗਾ, ਅਗਲਾ ਖਤਮ ਹੋ ਗਿਆ ਉਦੋਂ ਅਗਲਾ ਖੜਾ ਹੋਜੂ, ਤੇ ਉਹ ਇਹ ਤੁਹਾਡੀ ਵੀ ਇਹ ਹੈ ਵੀ ਤੁਸੀਂ ਵੀ ਕਿਸੇ ਲਈ ਅੜਿੱਕਾ ਤੇ ਤੁਸੀਂ ਵੀ ਇੱਥੇ ਸਦੀਵੀ ਨਹੀਂ ਹੋ, ਤੁਸੀਂ ਵੀ ਜਦੋਂ ਮਰਜ਼ੀ ਇੱਥੇ ਤੁਹਾਨੂੰ ਬੁਲਾਵਾ ਆ ਸਕਦਾ। ਪਤਾ ਨਹੀਂ ਲੱਗਦਾ 5 ਮਿੰਟਾਂ 'ਚ ਅੱਜ ਕੱਲ੍ਹ ਕਿਤੇ ਵੀ ਕਿਸੇ ਵੀ ਹਾਲਾਤ 'ਚ ਬੈਠੇ ਬੰਦੇ ਨੂੰ ਕਦੋਂ ਬੁਲਾਵਾ ਆ ਜੇ। ਹੁਣ ਇਹ ਪਰਮਜੀਤ ਸਿੰਘ ਦੀ ਆਪਾਂ ਗੱਲ ਕਰੀਏ ਤਾਂ ਪਰਮਜੀਤ ਸਿੰਘ ਦੇ ਛੁੱਟੀ ਆਉਣ 'ਚ 20 ਦਿਨ ਰਹਿ ਗਏ ਸੀਗੇ, 15-20 ਦਿਨਾਂ ਬਾਅਦ ਉਹਨੇ ਛੁੱਟੀ ਆਉਣਾ ਸੀ। ਛੁੱਟੀ ਪਤਾ ਕਿਆ ਆਉਣਾ ਸੀ, ਉਹਨੇ ਆਪਣੀ ਪਹਿਲਾਂ ਉਹਨੇ ਆਪਦਾ ਪਰਿਵਾਰ ਵਸਾਇਆ, ਪਰਿਵਾਰ 'ਚ ਉਹਨਾਂ ਦੇ 3 ਫੁੱਲਾਂ ਵਰਗੇ ਬੱਚੇ ਹੋਏ, ਉਦੋਂ ਬਾਅਦ ਉਹਨਾਂ ਨੂੰ ਲੱਗਿਆ ਵੀ ਮੇਰਾ ਵੀ ਇੱਕ ਵਧੀਆ ਘਰ ਹੋਵੇ, ਤਾਂ ਉਹਨਾਂ ਨੇ ਬੜੀ ਮਿਹਨਤ ਨਾਲ ਆਪਦੀ ਕਮਾਈ ਇਕੱਠੀ ਕਰਕੇ ਘਰ ਪਾਇਆ ਤੇ ਹੁਣ 15-20 ਦਿਨਾਂ ਬਾਅਦ ਉਸ ਘਰ ਦਾ ਮਹੂਰਤ ਸੀਗਾ ਤੇ ਉਸ ਮਹੂਰਤ ਦੇ ਉੱਤੇ ਉਹਨਾਂ ਨੇ ਛੁੱਟੀ ਆਉਣਾ ਸੀ 2 ਮਹੀਨੇ ਆਪਦੇ ਘਰ ਨੂੰ ਨਵੇਂ ਘਰ ਨੂੰ ਸੈਟਅਪ ਕਰਨ। ਪਰ ਬੜੀ ਦੁੱਖ ਹੋਇਆ ਜਦੋਂ ਕੱਲ੍ਹ ਉਸ ਨਵੇਂ ਘਰ ਦੇ ਵਿੱਚੋਂ ਉਹਨਾਂ ਦੀ ਅਰਥੀ ਉੱਠੀ ਤੇ ਉਹ ਅਰਥੀ ਵੀ ਬਿਨਾਂ ਸਿਰ ਦੇ। ਤਾਂ ਹੁਣ ਤੁਸੀਂ ਦੇਖੋ ਵੀ ਜੇ ਜਿਹੜੇ ਮੁਲਕ ਦੇ ਵਿੱਚ ਭਾਵਨਾਵਾਂ ਇੰਨੀਆਂ ਜੁੜੀਆਂ ਹੁੰਦੀਆਂ ਵੀ ਉਹ ਅਖੀਰੀ ਦਰਸ਼ਨ ਕਰਨ ਤੋਂ ਲੈ ਕੇ ਤੇ ਕੀ ਭਾਵਨਾਵਾਂ ਉਹਨਾਂ ਨਾਲ ਬੰਦੇ ਦੇ ਨਾਲ ਜੋੜਦੇ ਆ, ਚਾਹੇ ਵਹਿਮਾਂ ਨਾਲ ਜੋੜਦੇ ਆ, ਚਾਹੇ ਭਰਮਾਂ ਨਾਲ ਜੋੜਦੇ ਆ, ਚਾਹੇ ਸੰਸਕਾਰਾਂ ਨਾਲ ਜੋੜਦੇ ਆ, ਤੇ ਉਹਨਾਂ ਨੂੰ ਕਿਹੋ ਜਿਹਾ ਮਹਿਸੂਸ ਹੋਇਆ ਹੋਊ ਉਸ ਪਰਿਵਾਰ ਨੂੰ ਬਿਨਾਂ ਜਿਹੜੇ ਸਿਰ ਤੋਂ ਇੱਕ ਲਾਸ਼ ਦਾ ਸੰਸਕਾਰ ਕਰਨ ਤੇ। ਪਰ ਕੀਤਾ ਕੀ ਜਾਵੇ, ਜਿਹੜਾ ਜ਼ਹਿਰ ਹੀ ਇੰਨਾ ਘੋਲਿਆ ਹੋਇਆ ਸਾਡੇ ਆਪਸੀ ਮਨਾਂ ਦੇ ਵਿੱਚ, ਜ਼ਹਿਰ ਇੰਨਾ ਘੋਲ ਚੁੱਕੇ ਆ ਵੀ ਉਹ ਦਰਿੰਦਗੀ ਦੀ ਜਿਹੜੀ ਹਰ ਹੱਦ ਟੱਪ ਜਾਂਦੇ ਆ, ਉਸ ਦਰਿੰਦਗੀ ਦਾ ਨਤੀਜਾ ਹੋਇਆ ਜੀ ਪਰ ਹੁਣ ਸ਼ਹੀਦ ਦੇ ਬੱਚਿਆਂ ਨੇ ਜਾਂ ਇੱਕ ਦੂਜੇ ਸ਼ਹੀਦ ਦੀ ਭੈਣ ਨੇ ਵੀ ਇਹ ਅਰਜ ਕੀਤੀ ਆ ਵੀ ਮੈਨੂੰ 50 ਸਿਰ ਚਾਹੀਦੇ ਆ। ਪਰ ਮੈਂ ਉਸ ਪਿਆਰੀ ਭੈਣ ਨੂੰ ਪੁੱਛਦਾ ਵੀ ਭੈਣੇ ਜ਼ਰੂਰ ਇਹ ਭਾਵੁਕਤਾ ਦੇ ਬਸ ਮੈਂ ਹੁੰਦਾ, ਮੈਂ ਵੀ ਇਹ ਗੱਲਾਂ ਕਰਦਾ, ਪਰ ਪੂਰੀ ਗਹਿਰਾਈ ਨਾਲ ਸੋਚੋ, ਜਿਹੜੇ ਉਹ 50 ਸਿਰ ਹੋਣਗੇ ਉਹ ਵੀ ਗਾਂ ਕਿਸੇ ਦੇ ਭਰਾ ਹੋਣਗੇ, ਸੋ ਉਹਨਾਂ ਦਾ ਵੀ ਸ਼ਾਇਦ ਹੀ ਕੋਈ ਕਸੂਰ ਹੋਵੇ, ਉਹ ਵੀ ਜੌਬ ਲਈ ਹੀ ਫੌਜੀ ਬਣੇ ਹੋਣਗੇ, ਉਹਨਾਂ ਨੂੰ ਕੀ ਲੈਣਾ ਪਰਵੇਜ਼ ਮੁਸ਼ਰਫ ਤੋਂ ਤੇ ਉਹਨਾਂ ਨੇ ਕੀ ਲੈਣਾ ਜਿਹੜੇ ਅੱਜ ਕੱਲ ਦੇ ਨਵਾਜ਼ ਸ਼ਰੀਫ ਹੋਰਾਂ ਤੋਂ। ਉਹ ਤਾਂ ਸਿਰਫ ਉਹ ਮਰਵਾ, ਉਹਨਾਂ ਨੇ ਤੱਕ ਆਰਡਰ ਕਰਕੇ ਮਰਵਾਉਣਾ ਕਿਸੇ ਨੂੰ ਵੀ। ਸੋ ਬਹੁਤ ਜਿਹੜੀ ਇਹ ਦੁਨੀਆਂ ਦੇ ਵਿੱਚ ਜਿਹੜੀਆਂ ਅੱਗਾਂ ਪੈ ਰਹੀਆਂ, ਚਾਹੇ ਉਹ ਕੋਰੀਆ ਦੀ ਲੜਾਈ ਹੋਵੇ, ਚਾਹੇ ਅਮਰੀਕਾ ਦਾ ਹੋਮਿਓ ਹੋਵੇ, ਚਾਹੇ ਇਹ ਹੋਵੇ, ਸਾਡੇ ਕੋਲ ਤਾਂ ਬਸ ਇੱਕੋ ਹੀ ਸ਼ਬਦ ਆ ਜੀ, ਹੁਣ ਅਸੀਂ ਇਸ ਨੂੰ ਨਿੰਦਾ ਹੀ ਕਰ ਸਕਦੇ ਹਾਂ, ਹੋਰ ਕੁਛ ਨਹੀਂ ਕਰ ਸਕਦੇ। ਪਰ ਜਿਹੜੀ ਅਕਸਰ ਇੱਕ ਬਹੁਤ ਸਾਰੇ ਗਰਮ ਖਿਆਲੀ ਜਾਂ ਬਹੁਤ ਸਾਰੇ ਲੋਕ ਭੜਕਾਉਂਦੇ ਆ ਜਾਂ ਭੜਕਾਉਂਦੇ ਸੀ, ਉਹਨਾਂ ਨੂੰ ਵੀ ਹੁਣ ਸੋਚਣਾ ਪੈਣਾ ਵੀ ਅਸੀਂ ਵੇਲੇ ਵੇਲੇ ਸਿਰ ਕਿਵੇਂ ਭੜਕਾਉਣੇ ਆ, ਇੱਕ ਦੂਜੇ ਨੂੰ ਕਿਵੇਂ ਭੜਕਾ ਕੇ ਕਿਵੇਂ ਲੋਕਾਂ ਦੇ ਪੁੱਤ ਸ਼ਹੀਦ ਕਰਾਉਣੇ ਆ, ਤੇ ਬਸ ਇੰਨਾ ਕਿ ਸੋਚ ਲਓ ਵੀ ਇਹ ਜਿਹੜਾ ਸਾਰਾ ਪਰਮਜੀਤ ਨਾਲ ਵਰਤਾਰਾ ਹੋਇਆ, ਜੇ ਉਹ ਮੇਰਾ ਬਾਪ ਹੁੰਦਾ ਜਾਂ ਉਹ ਮੇਰਾ ਪੁੱਤ ਹੁੰਦਾ ਜਾਂ ਮੇਰਾ ਉਹ ਚਾਚਾ ਤਾਇਆ ਹੁੰਦਾ ਜਾਂ ਮੇਰਾ ਭਰਾ ਹੁੰਦਾ, ਤਾਂ ਮੇਰੇ ਤੇ ਕੀ ਬੀਤਦੀ ਅੱਜ। ਬਸ ਇੰਨਾ ਇੰਨਾ ਕੁ ਸੋਚ ਕੇ ਦੇਖ ਲੈਣ, ਜਿਹੜੇ ਜ਼ਹਿਰ ਫੇਰ ਫਲਾਉਂਦੇ ਆ ਨਾ ਇੱਕ ਦੂਜੇ ਦੇ ਮਨਾਂ ਚ, ਤੇ ਸਿਰਫ ਇੰਨੇ ਕੁ ਨਾਲ ਹੀ ਇਲਾਜ ਆ, ਬਸ ਸਿਰਫ ਇੰਨਾ ਹੀ ਸੋਚ ਲੈਣ ਵੀ ਅੱਜ ਇੱਕ ਗਲ ਕੱਟੇ ਵਾਲੀ ਲਾਸ਼ ਦਾ ਸੰਸਕਾਰ ਮੈਨੂੰ ਕਰਨਾ ਪੈ ਜਾਂਦਾ ਇੱਕ ਰਿਸ਼ਤੇ ਦੇ ਨਾਤੇ, ਤਾਂ ਮੇਰੇ ਤੇ ਕੀ ਬੀਤਦੀ। ਪਰ ਇਹ ਕਾਫੀ ਔਖਾ ਸੋਚਣਾ, ਝਰਨਾਹਟ ਨਿਕਲ ਜਾਂਦੀ ਹੈ ਸੋਚਣ ਤੋਂ ਪਹਿਲਾਂ ਹੀ, ਅਸੀਂ ਸੋਚ ਹੀ ਨਹੀਂ ਸਕਦੇ, ਇੱਥੋਂ ਤੱਕ ਸਾਡੀ ਸੋਚ ਹੀ ਨਹੀਂ ਜਾ ਸਕਦੀ। ਪਰ ਇਹ ਹੋਮਿਓ ਦੀਆਂ ਜਿਹੜੀਆਂ ਗੱਲਾਂ ਜੀ, ਸਿਰਫ ਤੇ ਸਿਰਫ ਕੋਈ ਧਰਮ ਦੇ ਨਾਂ ਤੇ ਭੜਕਾਈ ਜਾਂਦਾ, ਕੋਈ ਕੁਰਸੀ ਦੇ ਨਾਂ ਤੇ ਭਟਕਾਈ ਜਾਂਦਾ, ਕਿਸੇ ਨੂੰ ਕੋਈ ਮਤਲਬ ਨਹੀਂ ਵੀ ਭਾਈਚਾਰਕ ਸਾਂਝ ਹੋਵੇ, ਅਸੀਂ ਇਕੱਠੇ ਮਿਲ ਕੇ ਬੈਠ ਗਏ, ਅਸੀਂ ਇਕੱਠੇ ਹੋ ਕੇ ਅੱਗੇ ਤੁਰੀਏ, ਨਾ ਅੱਗੇ ਇਕੱਠੇ ਨਹੀਂ ਹੋ ਕੇ ਤੁਰਨਾ, ਅਸੀਂ ਤਾਂ ਸਿਰਫ ਇੱਕ ਦੂਜੇ ਦੀਆਂ ਲੱਤਾਂ ਖਿੱਚਣੇ ਆ, ਇੱਕ ਦੂਜੇ ਨੂੰ ਮਾਰੋ ਮਾਰੀ ਕਰਨੀ ਆ, ਜਿਵੇਂ ਅਸੀਂ ਸਦੀ ਵੀ ਇੱਥੇ ਆਏ ਹੁੰਦੇ ਆ, ਅਸੀਂ ਜਾਣਾ ਹੀ ਨਹੀਂ ਤੇ ਲੋਕਾਂ ਨੂੰ ਅਸੀਂ ਤੋੜ ਦਾਂਗੇ। ਇਹ ਕਾਫੀ ਦਿਲ ਨੂੰ ਦਿਲਾਉਣ ਵਾਲੀ ਖਬਰ ਆ ਜੀ, ਜ਼ਿਆਦਾ ਹੁਣ ਕੀ ਇਹਦੇ ਤੇ ਟਿੱਪਣੀ ਕਰੀਏ ਤੇ ਕੀ ਨਾ ਕਰੀਏ, ਪਰ ਇੱਕ ਥੋੜੀ ਜਿਹੀ ਇਸ ਦੀ ਇੱਕ ਨਿੰਦਿਆ ਜ਼ਰੂਰ ਅਸੀਂ ਹੋਰ ਕਰ ਸਕਦੇ ਹਾਂ ਵੀ ਪੰਜਾਬ ਗਵਰਨਮੈਂਟ ਨੇ ਬਹੁਤ ਸਾਰੀਆਂ ਆਫਰਾਂ ਤਾਂ ਭੇਜਤੀਆਂ ਵੀ ਭਾਈ ਏਦਾਂ ਏਦਾਂ ਕੀਤਾ ਜਾਊ, ਪਰ ਪੰਜਾਬ ਗਵਰਨਮੈਂਟ ਦਾ ਕੋਈ ਵੀ ਅਫੀਸ਼ੀਅਲ ਨੁਮਾਇੰਦਾ ਜਿਹੜਾ ਉਹ ਕੱਲ ਪਰਮਜੀਤ ਹੋਰਾਂ ਦੀ ਜਿਹੜੀ ਡੈਥ ਦੇ ਮੌਕੇ ਸੰਸਕਾਰ ਮੌਕੇ ਨਹੀਂ ਪਹੁੰਚਿਆ, ਭਾਵੇਂ ਰਾਜਸੀ ਜਿਹੜੇ ਸਿਸਟਮ ਨਾਲ ਉਹਨਾਂ ਦਾ ਸੰਸਕਾਰ ਕੀਤਾ ਗਿਆ, ਕਿਉਂਕਿ ਫੌਜ ਹਮੇਸ਼ਾ ਆਪਣੀ ਟੁਕੜੀ ਭੇਜਦੀ ਹੁੰਦੀ ਆ, ਜੇ ਉਹਨਾਂ ਦਾ ਕੋਈ ਵੀ ਫੌਜੀ ਜਵਾਨ ਸ਼ਹੀਦ ਹੁੰਦਾ ਤੇ ਉਹ ਉੱਥੇ ਆ ਕੇ ਉਹਨੂੰ ਸਲਾਮੀ ਜ਼ਰੂਰ ਦਿੰਦੇ ਹੁੰਦੇ ਆ, ਸਾਰਾ ਫੌਜ ਦੇ ਸਿਸਟਮ ਨਾਲ ਕੀਤਾ ਜਾਂਦਾ। ਪਰ ਸਰਕਾਰ ਦਾ ਜੇ ਕੈਪਟਨ ਅਮਰਿੰਦਰ ਸਿੰਘ ਤੇ ਜਾਂ ਉਹਨਾਂ ਦੀ ਟੀਮ ਦਾ ਕੋਈ ਵੀ ਬੰਦਾ ਉੱਥੇ ਨਹੀਂ ਸੀ, ਗੈਰ ਹਾਜ਼ਰ ਸੀ, ਤਾਂ ਕਾਫੀ ਇਸ ਚੀਜ਼ ਦਾ ਰੋਸ ਜ਼ਰੂਰ ਪਾਇਆ ਜਾ ਰਿਹਾ, ਤੇ ਮੈਨੂੰ ਲੱਗਦਾ ਵੀ ਜੇ ਕੈਪਟਨ ਖੁੱਲ ਕੇ ਜਿਵੇਂ ਬਿਆਨ ਦੇ ਸਕਦੇ ਆ ਵੀ ਸੱਜਣ ਦੇ ਅਗਵਾਈ ਕਰਨ ਕੋਈ ਨਾ ਜਾਓ, ਤਾਂ ਇੱਥੇ ਬਿਆਨ ਜ਼ਰੂਰ ਦੇ ਸਕਦੇ ਸੀ ਵੀ ਭਾਈ ਜ਼ਿਲ੍ਹੇ ਦਾ DC ਚਲਾ ਜਾਂਦਾ ਜਾਂ ਮੌਕੇ ਦਾ MLA ਮੰਤਰੀ ਨੂੰ ਜਾਣਾ ਜ਼ਰੂਰੀ ਸੀ
ਜੀ। ਬਿਲਕੁਲ ਬਰਾੜ ਸਾਹਿਬ, ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਜੀ ਇਹ ਕਿ ਆਪਣੇ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਿਹੜਾ ਉਹ ਸੰਸਕਾਰ ਵੇਲੇ ਉੱਥੇ ਨਹੀਂ ਪਹੁੰਚਿਆ ਜਾਂ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਤਸੱਲੀ ਜਿਹੜੀ ਆ ਉਹ ਨਹੀਂ ਦਿੱਤੀ ਗਈ। ਸੋ ਪਰ ਬਰਾੜ ਸਾਹਿਬ ਕੀ ਲੱਗਦਾ ਇਹਨਾਂ ਖਬਰਾਂ ਤੋਂ, ਯਾਨੀ ਕੀ ਮੁੱਦਾ ਨਿਕਲੇਗਾ, ਕੀ ਸਿੱਟਾ ਨਿਕਲੇਗਾ ਆਉਣ ਵਾਲੇ ਸਮੇਂ ਵਿੱਚ?
ਕੁਛ ਨਹੀਂ ਨਿਕਲਦਾ ਜੀ ਸਿੱਟਾ, ਜਿਉਂ ਤੁਸੀਂ ਰਾਜੇ ਮਹਾਰਾਜਿਆਂ ਤੋਂ ਚੱਲਦੇ ਦੇਖ ਲਓ, ਐਂ ਕਤਲੇਆਮ ਕਤਲੇ ਗੌਰਤ ਹੁੰਦੀ ਆਈ ਆ, ਚਾਹੇ ਪਰਮਾਣੂ ਹਥਿਆਰ ਜਪਾਨ ਤੇ ਵਰਤੇ ਗਏ, ਹੁਣ ਕੋਰੀਆ ਕਹਿੰਦਾ ਜੀ ਅਸੀਂ ਆਪਦੇ ਬਜਟ ਦਾ ਮੈਕਸੀਮਮ ਹਿੱਸਾ ਪਰਮਾਣੂ ਜਿਹੜੇ ਉਸ ਤੇ ਲਾ ਰਹੇ ਆ, ਤੇ ਉਹ ਜੇ ਲਾਉਣਗੇ ਮੈਕਸੀਮਮ ਹਿੱਸਾ ਤਾਂ ਉਹ ਜਿਹੜੇ ਪਰਮਾਣੂ ਬੰਬ ਬਣਨਗੇ ਉਹ ਕੋਈ ਚੰਗਾ ਕੰਮ ਤਾਂ ਕਰਦੇ ਕੋਈ ਨੀ, ਉਹ ਵੀ ਕੋਈ ਹੋਰ ਨਾਗਾਸਾਕੀ ਹੀਰੋਸ਼ੀਮਾ ਪੈਦਾ ਕਰ ਸਕਦੇ ਆ, ਚਾਹੇ ਜੇ ਹੁਣ ਰਾਜੇ ਮਹਾਰਾਜਿਆਂ ਦੀਆਂ ਅਫਗਾਨੀਆਂ ਦੀਆਂ ਗੱਲਾਂ ਕਰੀਏ ਤਾਂ ਕਿੰਨੇ ਅਬਦਾਲੀ ਦੇ ਹਮਲੇ ਹੋਏ, ਕਿੰਨਾ ਕੁਛ ਹੋਇਆ ਉਦੋਂ, ਕਿੰਨੀ ਕਤਲੇ ਗੌਰਤ ਹੋਈ ਉਦੋਂ, ਕਿੰਨੇ ਭੋਲੇ ਭਾਲੇ ਲੋਕ ਸਨ ਜਿਨ੍ਹਾਂ ਕੋਲ ਸਿਰਫ ਤੇ ਸਿਰਫ ਇੰਨੀ ਕੁ ਇੱਕ ਕੰਮ ਸੀ ਵੀ ਆਪਣੇ ਢਿੱਡ ਦੇ ਅਨਾਜ ਜੋਗਾ ਢਿੱਡ ਜੋਗਾ ਅਨਾਜ ਪੈਦਾ ਕਰਨਾ, ਕਿਉਂਕਿ ਉਦੋਂ ਨਾ ਤਾਂ ਕੋਈ ਲਗਜ਼ਰੀ ਲਾਈਫ ਦੀ ਰੌਲਾ ਸੀ ਨਾ ਕੋਈ ਹੋਰ ਸੀ, ਤੇ ਆਪਦੇ ਹੱਥੀਂ ਕਿਰਤ ਕਰਕੇ ਉਹ ਇੰਨਾ ਕਰਦੇ ਸੀ, ਪਰ ਜਿੱਥੋਂ ਦੀ ਅਬਦਾਲੀ ਦੀਆਂ ਫੌਜਾਂ ਲੰਘ ਜਾਂਦੀਆਂ ਸੀ ਤੇ ਉਹ ਬੀਆਵਾਨ ਬਣ ਜਾਂਦਾ ਸੀ, ਪੱਤਾਂ ਲੁੱਟੀਆਂ ਜਾਂਦੀਆਂ ਸੀ, ਬਹੁਤ ਜ਼ਿਆਦਾ ਦੁਨੀਆਂ ਦੇ ਵਿੱਚ ਇਹ ਜਿਹੜੀ ਚੌਧਰ ਪਿੱਛੇ ਹੁੰਦਾ ਰਿਹਾ ਜੀ, ਤੇ ਇਹ ਚੌਧਰ ਪਿੱਛੇ ਹੁੰਦਾ ਰਹੂਗਾ, ਮੈਨੂੰ ਨੀ ਲੱਗਦਾ ਵੀ ਬਹੁਤ ਘੱਟ ਮੁਲਕ ਆ ਜਿਹੜੇ ਸਿਆਣੇ ਹੋਏ ਆ। ਜੇ ਨਾਗਾਸਾਕੀ ਹੀਰੋਸ਼ੀਮਾ ਤੇ ਹੋਇਆ ਸੀ ਤਾਂ ਉਦੋਂ ਬਾਅਦ ਜਪਾਨ ਨੂੰ ਸਿਆਣਿਆਂ ਚ ਗਿਣਿਆ ਗਿਆ ਵੀ ਉਹ ਸਿਆਣਾ ਹੋ ਗਿਆ ਮੁਲਕ ਤੇ ਉਹ ਛੇਤੀ ਛੇਤੀ ਕਿਸੇ ਵੀ ਪੰਗੇ ਨਹੀਂ ਲੈ ਰਿਹਾ, ਕੁਛ ਨਹੀਂ ਕਰ ਰਿਹਾ ਤੇ ਅੱਗੇ ਵਧਣ ਦੀ ਸੋਚ ਰਿਹਾ। ਪਰ ਹੁਣ ਕੱਲ ਮੈਂ ਜਪਾਨ ਦਾ ਬਿਆਨ ਵੀ ਦੇਖ ਰਿਹਾ ਸੀ ਵੀ ਉਹਨਾਂ ਨੇ ਅਮਰੀਕਾ ਨੂੰ ਆਫਰ ਕੀਤੀ ਆ ਪਣਡੁੱਬੀ ਦੀ, ਕਿਸੇ ਚੀਜ਼ ਦੀ ਹੋਰ ਆਫਰ ਕੀਤੀ ਆ, ਭੇਜੀਆਂ ਵੀ ਆ ਕਈ ਥਾਵਾਂ ਦੇ ਉੱਤੇ ਕਈ ਚੀਜ਼ਾਂ। ਸੋ ਗੱਲ ਤਾਂ ਇਹ ਆ ਜਾਂਦੀ ਆ ਵੀ ਕਿਤੇ ਨਾ ਕਿਤੇ ਹਰੇਕ ਬੰਦਾ ਜੀ ਸਿਰਫ ਚੌਧਰ ਦਾ ਭੁੱਖਾ ਤੇ ਉਹ ਚੌਧਰ ਦੇ ਕਾਰਨ ਹੀ ਇਹ ਸਾਰਾ ਕੁਛ ਵਾਪਰ ਰਿਹਾ ਤੇ ਆਮ ਲੋਕਾਂ ਦੇ। ਮੈਨੂੰ ਲੱਗਦਾ ਫਿਰ ਮੈਂ ਕਈ ਵਾਰੀ ਇੱਕ ਇੱਕ ਇਸ ਗੱਲ ਤੇ ਛੱਡ ਸਕਦੇ ਹਾਂ ਵੀ ਹੋ ਸਕਦਾ ਹੈ ਵੀ ਜਿਹੜਾ ਹੁੰਦਾ ਤਾਂ ਦੇਖੋ ਸਭ ਕੁਛ ਰਾਜਾ ਚ ਹੀ ਆ, ਅਸੀਂ ਇਹ ਤਾਂ ਮੰਨਦੇ ਹਾਂ ਕਹਿਣੇ ਹਾਂ ਵੀ ਵਾਹਿਗੁਰੂ ਦੀ ਰਾਜਾ ਚ ਹੁੰਦਾ ਸਭ ਕੁਛ। ਸੋ ਮੈਨੂੰ ਲੱਗਦਾ ਹੈ ਵੀ ਇੱਕ ਰਾਜਾ ਹੀ ਹੋਣੀ ਆ ਤੇ ਇਹ ਹੋ ਹੀ ਜਾਂਦਾ, ਅਸੀਂ ਇੱਕ ਚਿੰਤਾ ਤੇ ਚਿੰਤਨ ਕਰੀ ਜਾਂਦੇ ਹਾਂ ਬੈਠੇ
ਜੀ। ਤੇ ਬਰਾੜ ਸਾਹਿਬ ਪਰ ਇਸ ਤੋਂ ਬਾਅਦ ਵੀ ਜਿਹੜਾ ਜਿਹੜੀ ਇਸ ਹੋਣ ਤੋਂ ਬਾਅਦ ਵੀ ਜਿਹੜਾ ਪਾਕਿਸਤਾਨੀ ਸਰਕਾਰ ਹੈ ਉਹ ਆਪਣੇ ਕਹਿੰਦੇ ਭਈ ਜਿਹੜੇ ਗਲਤ ਬਿਆਨਬਾਜ਼ੀ ਆ ਉਹਦੇ ਤੋਂ ਬਾਜ਼ ਨਹੀਂ ਆ ਰਿਹਾ ਤੇ ਉਹ ਇਸ ਦਰਿੰਦਗੀ ਤੇ ਭਾਰਤ ਤੋਂ ਸਬੂਤ ਮੰਗ ਰਿਹਾ ਕਿ ਕੀ ਇਹ ਉਹਨੇ ਹੀ ਕੀਤਾ ਹੈ। ਸੋ ਇਸ ਗੱਲ ਨੂੰ ਨਕਾਰ ਵੀ ਰਿਹਾ ਹੈ ਉਹ ਤੇ ਇਹਦੇ ਉੱਤੇ ਇੱਕ ਹੋਰ ਮੁੱਦਾ ਜਿਹੜਾ ਉਹ ਇੱਕ ਹੋਰ ਵਿਵਾਦ ਜਿਹੜਾ ਉਹ ਛੇੜ ਰਿਹਾ ਹੈ।
ਦੇਖੋ ਇਹ ਪਹਿਲਾਂ ਵੀ ਇਹੀ ਕੁਛ ਹੋ ਕੇ ਹਟਿਆ ਜਦੋਂ ਸਰਜੀਕਲ ਸਟ੍ਰਾਈਕ ਹੋਈ ਆ, ਉਦੋਂ ਵੀ ਦੋਨਾਂ ਮੁਲਕਾਂ ਦਾ ਇਹੀ ਰੌਲਾ ਪਿਆ, ਇੱਕ ਮੁਲਕ ਸਬੂਤ ਮੰਗਦਾ ਦੂਜਾ ਮੁਲਕ ਸਬੂਤ ਦਿੰਦਾ ਨੀ। ਸੋ ਇਹ ਚੀਜ਼ਾਂ ਤਾਂ ਚੱਲਦੀਆਂ ਰਹਿਣਗੀਆਂ ਜੀ, ਇਵੇਂ ਇਵੇਂ ਚੱਲਦੀਆਂ ਰਹਿਣਗੀਆਂ। ਪਰ ਇਹਨਾਂ ਨੂੰ ਸਾਨੂੰ ਜਿਹੜਾ ਦੇਖਣਾ ਪੈਣਾ ਵੀ ਇਹਨਾਂ ਦੇ ਜਿਹੜੇ ਅੰਦਰੂਨੀ ਕਾਰਨ ਆ ਉਹਨਾਂ ਨੂੰ ਦੇਖਣਾ ਪੈਣਾ। ਅੱਜ ਅਮੈਰੀਕਾ ਨੇ ਪਹਿਲਾਂ ਆਫਰ ਕੀਤੀ ਸੀ ਵਿਚੋਲਗੀ ਦੀ ਤਾਂ ਭਾਰਤ ਨੇ ਉਹਨੂੰ ਮਨਾ ਕਰਤਾ ਸੀ ਵੀ ਅਸੀਂ ਕਿਉਂ ਤੁਹਾਨੂੰ ਵਿਚੋਲਾ ਬਣਾਈਏ। ਹੁਣ ਫੇਰ ਆਫਰ ਆ ਰਹੀ ਆ ਤੇ ਪਰ ਉਸ ਇਹਨਾਂ ਆਫਰਾਂ ਦੇ ਵਿੱਚ ਬਹੁਤ ਸਾਰੇ ਹੁਣ ਆਫਰਾਂ ਆ ਰਹੀਆਂ ਵੀ ਭਾਈ ਇਹ ਕਰਕੇ ਸਾਨੂੰ ਵਿਚੋਲਗੀ ਦਾ ਟਾਈਮ ਦਿਓ। ਪਰ ਮੈਨੂੰ ਨੀ ਲੱਗਦਾ ਕੋਈ ਵਿਚੋਲਗੀ ਦਾ ਟਾਈਮ ਹੋਊਗਾ ਜਾਂ ਕਿਸੇ ਨੂੰ ਵਿਚੋਲਗੀ ਕਰਨ ਲਈ ਦਿੱਤੀ ਜਾਊਗੀ, ਕਿਉਂਕਿ ਜਦੋਂ ਤੀਜੀ ਧਿਰ ਆਊਗੀ ਉਹਨੇ ਫਿਰ ਦੋਨੇ ਪਾਸੇ ਦੀ ਸੋਚ ਕੇ ਜਾਂ ਆਪਣੀ ਸੋਚ ਕੇ ਉਹਨੇ ਫੈਸਲਾ ਕਰਨਾ ਤੇ ਇਹ ਮਨਜ਼ੂਰ ਨੀ ਫਿਰ ਕਿਸੇ ਇੱਕ ਮੁਲਕ ਨੂੰ ਤਾਂ ਜ਼ਰੂਰ ਹੀ ਨਹੀਂ ਮਨਜ਼ੂਰ ਹੋਣਾ।
ਜੀ ਬਰਾੜ ਸਾਹਿਬ, ਸੋ ਅਸੀਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਮੁੱਦਾ ਜਿਹੜਾ ਇਹ ਕਿਸੇ ਨਾ ਕਿਸੇ ਤਰ੍ਹਾਂ ਪਰਮਾਤਮਾ ਹੀ ਮੈਨੂੰ ਲੱਗਦਾ ਰੱਬ ਵੱਲੋਂ ਹੀ ਹੋਵੇ ਤੇ ਹੁਣ ਇਹ ਖਤਮ ਹੋਵੇ, ਕਿਉਂਕਿ ਪੀੜੀ ਦਰ ਪੀੜੀ ਇਹ ਨਫ਼ਰਤ ਜਿਹੜੀ ਚੱਲਦੀ ਆ ਰਹੀ ਹੈ ਬਚਪਨ ਤੋਂ ਹੀ ਦੇਖ ਰਹੇ ਹਾਂ। ਬਚਪਨ ਤੋਂ ਕੀ 48 ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਜਦੋਂ ਇਹ ਵੰਡ ਹੋਈ ਆ ਉਦੋਂ ਤੋਂ ਇਹ ਨਫ਼ਰਤ ਜਿਹੜੀ ਹੈ ਇਹ ਤੁਰੀ ਆ ਰਹੀ ਹੈ ਤੇ ਇਹ ਤੇ ਰੱਬ ਹੀ ਹੁਣ ਮਿਹਰ ਕਰੇ ਤਾਂ ਕਿਸੇ ਨਾ ਕਿਸੇ ਤਰ੍ਹਾਂ ਖਤਮ ਹੋ ਸਕਦੀ ਹੈ ਤੇ ਇਹ ਜਿਹੜੀਆਂ ਮਾਸੂਮ ਜਾਨਾਂ ਜਾ ਰਹੀਆਂ ਨੇ ਉਹ ਕਿਸੇ ਤਰ੍ਹਾਂ ਇਹਨਾਂ ਚੀਜ਼ਾਂ ਦਾ ਅੰਤ ਹੋਵੇ। ਸੋ ਬਰਾੜ ਸਾਹਿਬ ਜੀ, ਸੋ ਖਬਰਾਂ ਉਹੀ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਸਵੇਰੇ ਸਵੇਰੇ ਅਖਬਾਰ ਖੋਲੋ ਤੇ ਖਬਰ ਕੋਈ ਸੁਖੀਲੀ ਕਦੀ ਹੁੰਦਾ ਹੈ ਪੇ ਕੋਈ ਵਧੀਆ ਜਿਹੜੀ ਖਬਰ ਹੈ ਉਹ ਦਿਸ ਜਾਵੇ, ਨਹੀਂ ਤੇ ਖਬਰਾਂ ਜਿਹੜੀਆਂ ਉਹ ਇਹੋ ਜਿਹੀਆਂ ਦਿਲ ਨੂੰ ਹਿਲਾਉਣ ਵਾਲੀਆਂ ਹੀ ਹੁੰਦੀਆਂ। ਸੋ ਇੱਕ ਹੋਰ ਜਿਹੜੀ ਖਬਰ ਅੱਜ ਮੈਨੂੰ ਦਿਸ ਰਹੀ ਹੈ ਪੇ ਐਕਸਿਸ ਬੈਂਕ ਦੀ ਕੈਸ਼ ਵੈਨ ਚੋਂ 1,33,00,000 ਰੁਪਏ ਜਿਹੜੇ ਆ ਉਹ ਲੁੱਟੇ ਗਏ ਆ।
ਬਿਲਕੁਲ ਜੀ, ਕਾਫੀ ਹੈਰਾਨ ਕਰਨ ਵਾਲੀ ਘਟਨਾ ਤੇ ਮੈਂ ਜੋ ਖਬਰ ਦੀ ਤਹਿ ਤੇ ਜਾ ਰਿਹਾ ਸੀ ਤਾਂ ਉਸ ਚ ਮੈਂ ਦੇਖ ਰਿਹਾ ਸੀ ਵੀ ਬਹੁਤ ਸਾਰੇ ਲੋਕਾਂ ਨੇ ਇੱਟਾਂ ਡਲੇ ਚਲਾ ਕੇ ਉੱਥੇ ਉਹਨੂੰ ਰੋਕਣਾ ਚਾਹਿਆ ਤਾਂ ਉਹ ਹਵਾਈ ਫਾਇਰ ਤੋਂ ਡਰ ਗਏ। 3 ਵਾਰੀ 100 ਨੰਬਰ ਤੇ ਡਾਇਲ ਕੀਤਾ, ਮੂਹਰੋਂ ਚੱਕਿਆ ਨੀ, ਅਖੀਰ 3ਵਾਰ ਜਾ ਕੇ ਚੱਕਿਆ ਤੇ ਜਦੋਂ ਤੱਕ 2 ਲੇਟ ਹੋ ਗਿਆ ਸੀ। ਸਾਰੇ ਚਾਰ ਸਪਰੇ ਪੁਲਿਸ ਨੂੰ ਬਣਦਾ ਕੰਮ ਜਿਹੜਾ ਕਰ ਸਕਦੇ ਸੀ ਨੇੜੇ ਦੇ ਲੋਕਾਂ ਨੇ, ਹੁਣ ਜਾਗਰਤੀ ਆਈ ਆ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਪਰ ਉਹ ਕਿਤੇ ਨਾ ਕਿਤੇ ਪੁਲਿਸ ਨੂੰ ਝਕਾਣੀ ਦੇ ਕੇ 10 ਮਿੰਟਾਂ ਦੇ ਵਿੱਚ ਲੁੱਟ ਕਰਕੇ ਉਹ ਚਲੇ ਗਏ। ਪਰ ਹੁਣ ਜਿਹੜੀ ਹੈ ਉਹ ਗਾਜ ਆ ਉਹ ਸਾਰੇ ਉਹਨਾਂ ਲੋਕਾਂ ਤੇ ਡਿੱਗਣੀ ਆ ਜਿਹੜਿਆਂ ਤੇ ਜਿਹੜੇ ਖਾਸ ਕਰਕੇ ਉਸ ਬੈਂਡ ਦੇ ਵਿੱਚ ਮੌਜੂਦ ਸਨ ਤੇ ਉਹਨਾਂ ਤੋਂ ਹੀ ਪੁੱਛ ਪੜਤਾਲ ਹੋਣੀ ਆ, ਉਹਨਾਂ ਨੂੰ ਸ਼ੰਕਾ ਦੇ ਘੇਰੇ ਚ ਲਿਆਂਦਾ ਜਾਣਾ ਤੇ ਫੇਰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਵੀ ਕੀ ਕੌਣ ਵਿੱਚ ਨਿਕਲਦਾ, ਕਿਉਂਕਿ ਅਕਸਰ ਹੀ ਇਹ ਚੀਜ਼ਾਂ ਦੇਖਣ ਚ ਆ ਰਹੀਆਂ ਵੀ ਅਕਸਰ ਜਿਹੜੀ ਮਿਲੀ ਭੁਗਤ ਬਿਨਾ ਜਾਂ ਕੋਈ ਸੂਹ ਦਿੱਤੇ ਬਿਨਾ ਇਹ ਜੇ ਕੰਮ ਨਹੀਂ ਹੁੰਦੇ ਤੇ ਪਾਸਟ ਦੇ ਵਿੱਚ ਜਿੰਨੇ ਵੀ ਕੰਮ ਹੋਏ ਆ ਉਹ ਵਿੱਚੋਂ ਹੀ ਬੰਦਾ ਲੱਭਿਆ। ਸੋ ਲੱਗਦਾ ਇੱਥੇ ਵੀ ਇਹੀ ਕੁਛ ਹੀ ਹੋਣਾ ਜੀ। ਹਾਂਜੀ ਸੁਖਪ੍ਰੀਤ, ਮੇਰੀ ਆਵਾਜ਼ ਆ ਰਹੀ ਆ?
ਮੇਰੀ ਤੁਹਾਡੀ ਬਰਬਰਾਟ ਸਾਹਿਬ, ਮੈਨੂੰ ਤੁਹਾਡੀ ਆਵਾਜ਼ ਬਹੁਤ ਕੱਟ ਕੇ ਆ ਰਹੀ ਹੈ, ਮਾਫੀ ਚਾਹੁੰਦੀ ਹਾਂ ਇਸ ਕਰਕੇ ਮੈਨੂੰ ਕੁਛ ਜ਼ਿਆਦਾ ਕਲੀਅਰ ਜਿਹੜੀ ਆਵਾਜ਼ ਨਹੀਂ ਆ ਰਹੀ ਅੱਜ ਤੁਹਾਡੀ
ਜੀ। ਮੈਂ ਸਰਬਜੀਤ ਨੂੰ ਕਹਿਣਾ ਕੋਸ਼ਿਸ਼ ਕਰਦੇ ਆ ਜਿਹਨੂੰ
ਜੀ ਤੇ ਵਰਾੜ ਸਾਹਿਬ ਸਾਡੇ ਨਾਲ ਰਾਜ ਮਹਿੰਦਰ ਸਿੰਘ ਤੇ ਧਨੀ ਸਾਹਿਬ ਜੁੜੇ ਆ ਤੇ ਉਹਨਾਂ ਨੇ ਰਾਜ ਮਹਿੰਦਰ ਹੁਣਾਂ ਨੇ ਇੱਕ ਬੜਾ ਪਿਆਰਾ ਜਿਹੜਾ ਵਿਚਾਰ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਾਡੇ ਨਾਲ ਸਾਂਝਾ ਕੀਤਾ। ਲਿਖਿਆ ਹੈ ਕਿ ਫਿਰਦੀ ਫਿਰਦੀ ਦਹਿਦੀ ਸਾ ਜਲ ਪਰਬਤ ਬਨ ਰਾਏ ਜਿੱਥੇ ਡਿੱਠਾ ਮਿਰਤਕੋ ਇਲ ਬੈਠੀ ਆਏ। ਸੋ ਇਹਦਾ ਭਾਵ ਇਹਨਾਂ ਨੇ ਦੱਸਿਆ ਕਿ ਦਸੀ ਪਾਸੀ ਦਰਿਆਵਾਂ ਪਹਾੜਾਂ ਅਤੇ ਰੁੱਖਾਂ ਬਿਰਖਾਂ ਤੇ ਉੱਡਦੀ ਉੱਡਦੀ ਇਲ ਨੇ ਜਿੱਥੇ ਮੁਰਦਾਰ ਆ ਵੇਖਿਆ ਉੱਥੇ ਆ ਬੈਠੀ। ਇਹੀ ਹਾਲ ਉਸ ਮਨ ਦਾ ਹੈ ਜੋ ਪਰਮਾਤਮਾ ਤੋਂ ਵਿਛੜ ਕੇ ਵਿਕਾਰਾਂ ਤੇ ਆ ਡਿੱਗਦਾ ਹੈ। ਤੇ ਬਹੁਤ ਹੀ ਖੂਬਸੂਰਤ ਵਿਚਾਰ ਹੈ ਰਾਜਮਹਿੰਦਰ ਸਿੰਘ ਹੁਣਾਂ ਨੇ ਸਾਡੇ ਨਾਲ ਸਾਂਝਾ ਕੀਤਾ। ਬਿਲਕੁਲ ਜੀ, ਗੱਲ ਉਹੀ ਹੁੰਦੀ ਹੈ ਕਿ ਅਸੀਂ ਆਪਣੇ ਮਨ ਤੇ ਜਿਹੜਾ ਉਹ ਹਮੇਸ਼ਾ ਇੱਕ ਅਵੇਅਰਨੈਸ ਜਿਹੜੀ ਰਹਿਣੀ ਚਾਹੀਦੀ ਹੈ, ਉਹਦੇ ਉੱਤੇ ਨਜ਼ਰ ਜ਼ਰੂਰ ਰੱਖੀਏ ਕਿ ਉਹ ਕਿੱਥੇ ਜਾ ਕੇ ਬੈਠਦਾ ਹੈ। ਤੇ ਧਨੀ ਸਾਹਿਬ ਹੁਣਾਂ ਨੇ ਵੀ ਸਾਂਝ ਪਾ ਲਈ ਹੈ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਪੁੱਛ ਰਹੇ ਨੇ ਕੀ ਹਾਲ ਚਾਲ ਹੈ। ਬਿਲਕੁਲ ਧਨੀ ਸਾਹਿਬ, ਹਾਲ ਚਾਲ ਬਿਲਕੁਲ ਦਰੁਸਤ ਨੇ ਤੇ ਉਮੀਦ ਕਰਦੇ ਆ ਤੁਸੀਂ ਵੀ ਰਾਜੀ ਖੁਸ਼ੀ ਹੋਵੋਗੇ।
ਗਾਣੇ ਦੀ ਆਵਾਜ਼ ਬਹੁਤ ਤੇਜ਼ ਹੋ ਗਈ ਹੈ ਤੇ ਮੈਂ ਸੁਣ ਨਹੀਂ ਪਾ ਰਿਹਾ ਸਰਬਜੀਤ।
ਸੋ ਅੱਗੇ ਜਿਹੜਾ
ਬਹੁਤ ਜ਼ਿਆਦਾ ਤੇਜ਼ ਹੋ ਗਈ ਸੀ ਪਿੱਛੇ ਤੇ ਮੈਂ ਸੁਣ ਨਹੀਂ ਪਾਇਆ। ਚਲੋ ਹਾਂਜੀ ਹਾਂਜੀ
ਜੀ, ਤੇ ਨਾਲ ਈਮੇਲ ਦੇ ਜ਼ਰੀਏ ਸਾਡੇ ਨਾਲ ਤੇਜ਼ਵੀਰ ਤੇ ਹਰਲੀਨ ਜੁੜੇ ਨੇ ਐਡੀਲੇਡ ਤੋਂ ਤੇ ਪਰਮਜੀਤ ਹੁਣ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਤੇ ਨਾਈਸ ਪ੍ਰੋਗਰਾਮ ਸਟਾਰਟਡ ਵਿਦ ਨਾਈਸ ਸੌਂਗ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਭ ਦਾ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ। ਸੋ ਬ੍ਰਾਡ ਸਾਹਿਬ, ਖਬਰਾਂ ਵੱਲ ਅੱਗੇ ਚੱਲਦੇ ਹਾਂ ਅਸੀਂ ਤੇ ਅੱਗੇ ਜਿਹੜੀ ਅੱਜ ਕੱਲ ਆਪਣੇ ਰਾਸ਼ਟਰਪਤੀ ਹੈ ਉਹ ਪੰਜਾਬ ਪਹੁੰਚੇ ਹੋਏ ਨੇ ਲਵਲੀ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਡਿਗਰੀਜ਼ ਵਗੈਰਾ ਦੇਣ ਲਈ ਸਟੂਡੈਂਟਸ ਨੂੰ ਤੇ ਉਹਨਾਂ ਨੇ ਉੱਥੇ ਗੱਲ ਉਹੀ ਕੀਤੀ ਕਿ ਜਿਹੜਾ ਨੌਜਵਾਨ ਹੈ ਉਹ ਦੇਸ਼ ਦੇ ਨਿਰਮਾਣ ਚ ਯੋਗਦਾਨ ਪਾਉਣ ਤੇ ਉਹਨਾਂ ਨੇ ਲਿਖਿਆ ਕਿ ਨੌਜਵਾਨਾਂ ਨੂੰ ਜਿਹੜਾ ਉਹ ਦੇਸ਼ ਦੇ ਨਿਰਮਾਣ ਲਈ ਅੱਗੇ ਆਉਣਾ ਪਵੇਗਾ। ਪਰ ਗੱਲ ਇਹ ਹੈ ਬਰਾੜ ਸਾਹਿਬ ਕਿ ਕਦੀ ਇਹ ਗੱਲਾਂ ਬਿਲਕੁਲ ਲੱਗਦੀਆਂ ਹੁੰਦੀਆਂ ਕਿ ਸਿਰਫ ਗੱਲਾਂ ਹੀ ਨੇ, ਸਿਰਫ ਕਹਿਣ ਸੁਣਨ ਨੂੰ ਇਹ ਗੱਲਾਂ ਚੰਗੀਆਂ ਲੱਗਦੀਆਂ ਨੇ। ਸੋ ਜੋ ਹਾਲ ਹੀ ਦੇ ਦਿਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੋ ਕੇ ਵਰਤਾਰਾ ਹੋਇਆ ਹੈ, ਜੋ ਉੱਥੇ ਨੌਜਵਾਨਾਂ ਦੇ ਨਾਲ ਹੋਇਆ ਹੈ, ਬੜੀ ਮੰਦਭਾਗੀ ਘਟਨਾ ਹੈ। ਸੋ ਇੱਕ ਤਰਫ ਅਸੀਂ ਕਹਿੰਦੇ ਹਾਂ ਕਿ ਨੌਜਵਾਨਾਂ ਤੋਂ ਨੂੰ ਆਉਣਾ ਚਾਹੀਦਾ ਦੇਸ਼ ਦੇ ਨਿਰਮਾਣ ਲਈ, ਅੱਗੇ ਵਧਣਾ ਚਾਹੀਦਾ। ਕਿੱਥੇ ਕਮੀ ਤੁਹਾਨੂੰ ਲੱਗਦੀ ਹੈ ਕਿ ਕਿਤੇ ਨੌਜਵਾਨਾਂ ਨੂੰ ਇੱਕ ਸੇਧ ਨਹੀਂ ਹੈ ਜਾਂ ਉਹਨਾਂ ਨੂੰ ਉਕਸਾਉਣ ਵਾਲੇ ਜਿਹੜੇ ਅਨਸਰ ਆ ਉਹ ਜ਼ਿਆਦਾ ਬੈਠੇ ਹੋਏ ਆ? ਕਿੱਥੇ ਇਹ ਜਿਹੜੀ ਅੱਜ ਦੀ ਪੀੜ੍ਹੀ ਹੈ, ਕਹਿ ਲਓ ਗਵਰਨਮੈਂਟ ਤੇ ਜਿਹੜੇ ਨੌਜਵਾਨ ਹੈ ਉਹਨਾਂ ਦੇ ਵਿੱਚ ਕਿੱਥੇ ਇਹੋ ਜਿਹੀ ਸਥਿਤੀ ਆ ਜਾਂਦੀ ਹੈ ਵੀ ਇੱਕ ਦੂਜੇ ਦਾ ਹੱਥ ਫੜ ਕੇ ਜਿਹੜੇ ਅਗਾਂਹ ਨਹੀਂ ਵੱਧ ਪਾ ਰਹੇ?
ਦੇਖੋ, ਜਿਹੜੇ ਨੌਜਵਾਨਾਂ ਦੀ ਜਿਹੜੀ ਪੋਜੀਸ਼ਨ ਆ ਜਾਂ ਜਿਹੜੀ ਨੌਜਵਾਨ ਜਦੋਂ ਵੀ ਤਬਦੀਲੀ ਆਈ ਆ ਜਾਂ ਜਦੋਂ ਵੀ ਕੋਈ ਨਾ ਕੋਈ ਦੁਨੀਆਂ ਦੇ ਵਿੱਚ ਵੱਡੀ ਕ੍ਰਾਂਤੀ ਆਈ ਆ ਤਾਂ ਉਹ 'ਚ ਨੌਜਵਾਨਾਂ ਦਾ ਸਹਿਯੋਗ ਰਿਹਾ ਤੇ ਨੌਜਵਾਨਾਂ ਦੀ ਐਨਰਜੀ ਉਹਦੇ ਲਈ ਆਈ ਆ ਤੇ ਇੱਕ ਸਭ ਤੋਂ ਵਧੀਆ ਗੱਲ ਇਹ ਆ ਰਹੀ ਆ ਵੀ ਭਾਰਤ ਦੇ ਵਿੱਚ ਜਿਹੜਾ ਹੁਣ ਉਮਰ ਰੇਸ਼ੋ ਆ ਉਹ ਨੌਜਵਾਨਾਂ ਦਾ ਵੱਧ ਆ ਤੇ ਉਹਦਾ ਉਸ ਨੂੰ ਦੁਨੀਆਂ ਭਾਰਤ ਨੂੰ ਦੇਖ ਰਹੀ ਹੈ ਵੀ ਆਉਣ ਵਾਲਾ ਜਿਹੜਾ ਵਕਤ ਆ ਉਹ ਭਾਰਤ ਦਾ ਹੋਏਗਾ ਕਿਉਂਕਿ ਜਿੱਥੇ ਐਨਰਜੀ ਬਹੁਤ ਜ਼ਿਆਦਾ ਆ ਤੇ ਐਨਰਜੀ ਨੇ ਹਮੇਸ਼ਾ ਹੀ ਜਿਹੜੇ ਰਿਸੋਰਸ ਜਾਂ ਸੋਰਸਿਸ ਪੈਦਾ ਕੀਤੇ ਆ, ਬਿਨਾਂ ਐਨਰਜੀ ਤੋਂ ਕੋਈ ਵੀ ਸੋਰਸਿਸ ਪੈਦਾ ਨਹੀਂ ਹੁੰਦਾ ਤੇ ਜਿੰਨੀ ਕਿ ਤੁਸੀਂ ਅੱਗ ਮਚਾਓਗੇ ਜਿੰਨਾ ਕਿ ਝੋਖਾ ਲਾਓਗੇ ਉਨਾ ਕੀ ਉਬਾਲਾ ਆਉਣਾ। ਸੋ ਇਸ ਕਰਕੇ ਪਹਿਲੀ ਗੱਲ ਤਾਂ ਇਹ ਹੈ ਵੀ ਦੁਨੀਆਂ ਦੇ ਨਕਸ਼ੇ ਦੇ ਉੱਤੇ ਦੁਨੀਆਂ ਪ੍ਰਤੀ ਭਾਰਤ ਦੇ ਨਜ਼ਰੀਏ ਹੀ ਇਹ ਆ, ਭਾਰਤ ਪ੍ਰਤੀ ਜਿਹੜੇ ਨਜ਼ਰੀਏ ਕਹੀਏ ਤਾਂ ਉਹ ਇਹ ਹੈ ਜੀ ਵੀ ਭਾਰਤ ਆਉਣ ਵਾਲੇ ਦਿਨਾਂ ਦੇ ਵਿੱਚ ਵਿਸ਼ਵ ਸ਼ਕਤੀ ਦੇ ਤੌਰ ਤੇ ਉੱਭਰ ਕੇ ਆਊਗਾ। ਉਹਦਾ ਕਾਰਨ ਹੀ ਹੈ ਵੀ ਭਾਈ ਉਹਦੇ ਕੋਲੇ ਇਸ ਟਾਈਮ ਜਿਹੜਾ ਯੂਥ ਦਾ ਜਿਹੜਾ ਰੇਸ਼ੋ ਬਹੁਤ ਜ਼ਿਆਦਾ ਹੈ ਤੇ 10 ਸਾਲ ਯੂਥ ਨੇ ਮਿਹਨਤ ਕਰ ਲਈ ਤਾਂ ਬਹੁਤ ਅੱਗੇ ਚਲਾ ਜਾਊਗਾ। ਪਰ ਹੁਣ ਦੂਜੇ ਪਾਸੇ ਆ ਜਾਂਦਾ ਵੀ ਯੂਥ ਲਈ ਜਿਹੜਾ ਇੱਕ ਨੌਜਵਾਨ ਪੈਦਾ ਹੁੰਦਾ ਜਾਂ ਨੌਜਵਾਨੀ ਉਮਰ ਚ ਆਉਂਦਾ ਉਹਦੇ ਲਈ ਜੇ ਇੱਕ ਪਲੇਟਫਾਰਮ ਹੈ ਜਿਹੜੇ ਪਲੇਟਫਾਰਮ ਦੇ ਉੱਤੇ ਉਹਨੇ ਖੜ ਕੇ ਆਪਣੀ ਪਰਫਾਰਮੈਂਸ ਦੇਣੀ ਆ ਜਾਂ ਇੱਕ ਮੈਦਾਨ ਆ ਜਿਹਦੇ ਉੱਤੇ ਉਹਨੇ ਘੋਲਣਾ ਜਿਹਦੇ ਚ ਇੱਕ ਛਿੰਝ ਆ ਛਿੰਝ ਦੇ ਵਿੱਚ ਜਿਹਨੇ ਉਹਨਾਂ ਚ ਲੜਨਾ, ਜੇ ਉਹ ਪ੍ਰੋਪਰ ਢੰਗ ਨਾਲ ਬਣੀ ਹੋਈ ਆ ਫੇਰ ਤਾਂ ਉਹ ਆਪਣੀ ਪਰਫਾਰਮੈਂਸ ਦੇ ਸਕਦਾ ਤੇ ਜੇ ਫਿਰ ਜ਼ੀਰੋ ਤੋਂ ਸ਼ੁਰੂ ਕਰਨਾ ਪਹਿਲਾਂ ਆਪਣੇ ਲਈ ਇੱਕ ਪਲੇਟਫਾਰਮ ਖੜਾ ਕਰਨਾ ਤੇ ਫਿਰ ਉਸ ਪਲੇਟਫਾਰਮ ਖੜਾ ਕਰਦੇ ਕਰਦੇ ਉਹਨੇ ਆਪਦੀ ਜਿਹੜਾ ਸੁਨਹਿਰੀ ਟਾਈਮ ਆ ਜਿਹੜੀ ਐਨਰਜੀ ਆ ਉਹ ਪਲੇਟਫਾਰਮ ਖੜਾ ਕਰਨ ਤੇ ਲਾ ਲੈਣੀ ਆ ਤੇ ਉਦੋਂ ਬਾਅਦ ਉਹਦੀ ਪਰਫਾਰਮੈਂਸ ਹੋ ਜਾਣੀ ਆ ਜ਼ੀਰੋ। ਸੋ ਇਹ ਗੱਲ ਆੜੇ ਆ ਰਹੀ ਆ, ਰਾਸ਼ਟਰਪਤੀ ਨੇ ਗੱਲ ਕਹਿਣਾ ਉਹਨਾਂ ਦਾ ਫਰਜ਼ ਸੀ, ਉਹਨਾਂ ਦੀ ਡਿਊਟੀ ਸੀ, ਉਹ ਉਹਨਾਂ ਨੂੰ ਉਹਨਾਂ ਦਾ ਇੱਕ ਕਰਮ ਵੀ ਆ ਕਹਿ ਸਕਦੇ ਆ ਪਰ ਦੂਜੇ ਪਾਸੇ ਆ ਜਾਂਦੀ ਹੈ ਵੀ ਜਾਂ ਤਾਂ ਪਰਿਵਾਰ ਪੱਧਰ ਦੇ ਉੱਤੇ ਪਲੇਟਫਾਰਮ ਹੁੰਦੇ ਆ, ਫਿਰ ਪਰਿਵਾਰ ਪੱਧਰ ਤੋਂ ਬਾਅਦ ਪਲੇਟਫਾਰਮ ਹੁੰਦਾ ਸਰਕਾਰੀ ਦਰਬਾਰੇ ਰਾਜ ਸਰਕਾਰ ਦਾ, ਫਿਰ ਸੈਂਟਰ ਸਰਕਾਰ ਦਾ ਹੁੰਦਾ ਜਿਹੜਾ ਨੌਜਵਾਨਾਂ ਲਈ ਮੁਹੱਈਆ ਕਰਾਉਣਾ। ਹੁਣ ਪਰਿਵਾਰ ਪੱਧਰ ਦੇ ਉੱਤੇ ਪੇਂਡੂ ਏਰੀਆ ਚ ਤਾਂ ਅਸੀਂ ਦੇਖਿਆ ਹੀ ਆ ਵੀ ਮਾਂ ਬਾਪ ਨੂੰ ਹੁਣ ਤੱਕ ਤਾਂ ਇਹ ਨੀ ਪਤਾ ਹੁੰਦਾ ਸੀ ਵੀ ਬੱਚੇ ਨੂੰ ਅਸੀਂ ਐਡਮਿਸ਼ਨ ਕਾਹਦੇ ਚ ਦਵਾਉਣਾ, ਬਸ ਇੰਨਾ ਪਤਾ ਲੱਗਿਆ ਵੀ ਸਕੂਲ ਖਤਮ ਹੋ ਗਿਆ ਹੁਣ ਕਾਲਜ ਪੜ੍ਹਨ ਲਾਉਣਾ ਜਵਾਕ ਨੂੰ, ਤੇ ਹੁਣ ਉਹਨੂੰ ਸਾਡੇ ਖਰਚੇ ਵੀ ਵੱਧ ਜਾਣਗੇ, ਤੇ ਬਸ ਉਹ ਜਵਾਕ ਨੇ ਇੱਕ ਕਾਪੀ ਲੈ ਕੇ ਤੁਰ ਜਾਣਾ, ਮੁੜਿਆਉਣਾ ਬੱਸਾਂ ਤੇ ਫਿਰ ਮੋਟਰਸਾਈਕਲਾਂ ਤੇ ਹੁਣ ਕਾਰਾਂ ਤੇ। ਸੋ ਉਹਦੇ ਲਈ ਜਿਹੜੇ ਸਾਧਨ ਆ ਪਿਓ ਮਾਂ ਪਿਓ ਨੂੰ ਮੁਹੱਈਆ ਕਰਾਉਣੇ, ਮਾਂ ਬਾਪ ਤਾਂ ਇੱਕ ਇਹਨੂੰ ਪਲੇਟਫਾਰਮ ਮੰਨਦੇ ਆ ਵੀ ਅਸੀਂ ਸਾਡੇ ਮਾਂ ਬਾਪ ਨੇ ਸਾਨੂੰ ਪੜ੍ਹਾਇਆ ਨੀ, ਸਾਨੂੰ ਸਾਧਨ ਨੀ ਦਿੱਤੇ, ਅਸੀਂ ਤੁਹਾਨੂੰ ਸਾਧਨ ਦਿੱਤੇ ਤੇ ਤੁਸੀਂ ਪੜ੍ਹੋ। ਪਰ ਉਹ ਪਲੇਟਫਾਰਮ ਮੈਨੂੰ ਲੱਗਦਾ ਵੀ ਉਸ ਉਮਰ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਦੇਣੀਆਂ ਬੱਚੇ ਨੂੰ ਜਾਂ ਦਿੱਤੀਆਂ ਜਾਂਦੀਆਂ, ਉਹ ਕੋਈ ਰੇਅਰ ਹੀ ਬੱਚਾ ਮਿਲੂਗਾ ਜਿਹੜਾ ਉਹਨਾਂ ਨੂੰ ਯੂਜ਼ ਕਰੂਗਾ, ਨਹੀਂ ਤਾਂ ਫਿਰ ਉਸ ਉਮਰ ਦੇ ਵਿੱਚ ਮਿਸ ਯੂਜ਼ ਹੋਣਾ ਹੀ ਹੋਣਾ, ਤੇ ਉਹ ਮਿਸ ਯੂਜ਼ ਜਿਹੜਾ ਹੁੰਦਾ ਉਹ ਫਿਰ ਕਿਤੇ ਨਾ ਕਿਤੇ ਸਭ ਦਾ ਦਿਲ ਦਿਖਾਉਂਦਾ ਵੀ ਉਹਨੂੰ ਕਿਹੋ ਜਿਹਾ ਮਾਹੌਲ, ਕਿਹੋ ਜਿਹੀਆਂ ਗੱਲਾਂ ਹੋ ਜਾਂਦੀਆਂ। ਕੱਲ ਹੀ ਮੈਂ ਇੱਕ ਇੱਥੇ ਸਟੋਰੀ ਪੜ੍ਹ ਰਿਹਾ ਸੀ, ਦਿਲ ਨੂੰ ਹਲੂਣ ਵਾਲੀ ਸਟੋਰੀ ਸੀ, ਪਰਸਨਲ ਕਿਸੇ ਨੇ ਆਪਦਾ ਐਕਸਪੀਰੀਅੰਸ ਪਾਇਆ ਸੀ ਬਿਨਾਂ ਨਾਂ ਲਿਖੇ ਹੋਏ, ਤੇ ਉਹ ਕਹਿੰਦਾ ਵੀ ਮੇਰਾ ਨਿੱਜੀ ਤਜਰਬਾ, ਤੇ ਮੈਂ ਉਸ ਨਿੱਜੀ ਤਜਰਬੇ ਨੂੰ ਸਿਰਫ ਇਸ ਲਈ ਸ਼ੇਅਰ ਕਰਦਾ ਵੀ ਜਿਹੜੇ ਅਸੀਂ ਲੋਕ ਦੋਸ਼ ਲਾਉਣੇ ਆ ਨਾ ਵੀ ਕੁੜੀਆਂ ਨੀ ਯੋਗ ਜੰਮਣ ਦਿੰਦੇ, ਭਰੂਣ ਹੱਤਿਆ ਕਰਦੇ ਆ, ਜਾਂ ਕੁੜੀਆਂ ਦੇ ਮਾਮਲੇ ਚ ਮਾਂ ਪਿਓ ਐ ਗੱਲਾਂ ਕਰਦੇ ਆ ਸਖ਼ਤ, ਆ ਉਹਦੇ ਲਈ ਕਿਤੇ ਨਾ ਕਿਤੇ ਬਹੁਤ ਸਾਰੇ ਪੱਧਰ ਤੇ ਉਹ ਕੁੜੀਆਂ ਵੀ ਜ਼ਿੰਮੇਵਾਰ ਆ ਜਿਹੜੀਆਂ ਸਮਾਜ ਦੇ ਵਿੱਚ ਇਹੋ ਜਿਹਾ ਸਟੈਪ ਪੜਦੀਆਂ ਜਾਂ ਇਹੋ ਜਿਹਾ ਕੰਮ ਕਰਦੀਆਂ ਜਿਹੜੀਆਂ ਕੁੜੀਆਂ ਪ੍ਰਤੀ ਮਾਂ ਬਾਪ ਨੂੰ ਜਾਂ ਲੋਕਾਂ ਨੂੰ ਦੇਖਣ ਵਾਲਿਆਂ ਨੂੰ ਨਫ਼ਰਤ ਹੋ ਜਾਂਦੀ ਆ ਵੀ ਜੇ ਸਾਡੀ ਧੀ ਇਹੋ ਜਿਹਾ ਕੁਛ ਕੱਲ ਨੂੰ ਕਰੂਗੀ ਤਾਂ ਉਦੋਂ ਬਿਹਤਰ ਸਾਡੇ ਧੀ ਹੋਵੇ ਨਾ। ਇਹ ਸਟੋਰੀ ਬੜੀ ਦਿਲ ਨੂੰ ਦਲਾਉਣ ਵਾਲੀ ਸਟੋਰੀ ਸੀ, ਉਹਦੇ ਚ ਉਹਨਾਂ ਨੇ ਸਿੰਪਲ ਜੀ ਗੱਲ ਸੀ, ਉਹ ਕਹਿੰਦੇ ਜੀ ਮੈਂ ਬੱਸ ਚ ਕਿਸੇ ਚ ਬੈਠਾ ਤੇ ਮੈਂ ਮੂਹਰਲੀ ਸੀਟ ਦੇ ਉੱਤੇ ਬੈਠਾ ਸੀ ਤੇ ਇਹਨੇ ਇੱਕ ਕਾਰ ਰੁਕੀ ਆ ਕੇ ਕਿਸੇ ਬੱਸ ਅੱਡੇ ਤੇ ਬੱਸ ਖੜੀ ਸੀ ਤੇ ਕਾਰ ਦੇ ਵਿੱਚੋਂ ਇੱਕ ਬਜ਼ੁਰਗ ਬਾਪ ਪੂਰਾ ਬੀਬੀ ਦਾੜੀ ਵਾਲਾ ਉਤਰਿਆ ਤੇ ਨਾਲ ਉਹਦੀ ਬੇਟੀ ਉਤਰੀ ਤੇ ਉਹ ਆ ਕੇ ਕਹਿੰਦਾ ਮੈਨੂੰ ਪੁੱਛਿਆ ਵੀ ਇਹ ਸਿੱਧੀ ਚੰਡੀਗੜ੍ਹ ਜਾਊ, ਕਹਿੰਦਾ ਮੈਂ ਕਿਹਾ ਹਾਂਜੀ, ਤੇ ਕਹਿੰਦੇ ਉਹਨਾਂ ਨੇ ਦਵਾ ਦਾ ਬੂਟ ਦੇ ਵਿੱਚੋਂ ਵੱਡਾ ਬੈਗ ਸਮਾਨ ਕੱਢਿਆ ਕੁੜੀ ਦਾ, ਉਹ ਕੰਡਕਟਰ ਨੂੰ ਕਹਿ ਕੇ ਰਖਾ ਕੇ ਤੇ ਉਹਦਾ ਬਾਪ ਪੂਰੇ ਧਿਆਨ ਨਾਲ ਕਹਿੰਦਾ ਵੀ ਬੇਟਾ, ਕੰਡਕਟਰ ਨੂੰ ਕਹਿੰਦਾ ਵੀ ਮੇਰੀ ਆਹ ਟਿਕਟ ਦੇ ਦੇ ਚੰਡੀਗੜ੍ਹ ਦੀ, ਚੰਡੀਗੜ੍ਹ ਦੀ ਉਹਨੂੰ ਟਿਕਟ ਲੈਤੀ ਤੇ ਕਹਿੰਦਾ ਵੀ ਇਹਨੂੰ ਧਿਆਨ ਨਾਲ ਵੀ ਇਹਦਾ ਸਮਾਨ ਸਮੂਨ ਚੰਡੀਗੜ੍ਹ ਲਵਾ ਦਿਓ ਤੇ ਉੱਥੇ ਇਹ ਤੁਸੀਂ ਥੋੜੀ ਜਿਹੀ ਹੈਲਪ ਕਰ ਦਿਓ ਜ਼ਰੂਰ। ਤੇ ਉਹ ਕਹਿੰਦੇ ਜੀ ਉਹ ਆਪਦੀ ਬੇਟੀ ਨੂੰ ਕੰਡਕਟਰ ਤੇ ਉੱਥੇ ਇੱਕ ਸੁਲਝੇ ਹੋਏ ਇੱਕ ਦੋ ਬੰਦਿਆਂ ਨੂੰ ਕਹਿ ਕੇ ਤੇ ਆਪਦਾ ਸਿਰਖਰੂ ਹੋ ਕੇ ਬਾਪ ਘਰੇ ਚਲਾ ਗਿਆ। ਪਰ ਕਹਿੰਦੇ ਸਾਨੂੰ ਹੈਰਾਨੀ ਇਸ ਗੱਲ ਦੀ ਹੋਈ ਵੀ ਸਹੀ 20 ਮਿੰਟਾਂ ਬਾਅਦ, 15 ਤੋਂ 20 ਮਿੰਟਾਂ ਬਾਅਦ ਅਗਲੇ ਸਟਾਪੇਜ ਦੇ ਉੱਤੇ ਉਹ ਕੁੜੀ ਖੜੀ ਹੋ ਕੇ ਕੰਡਕਟਰ ਨੂੰ ਕਹਿੰਦੀ ਵੀ ਮੇਰਾ ਬੈਗ ਲਾ ਦਿਓ ਤੇ ਮੈਂ ਉਤਰਨਾ। ਤੇ ਕਹਿੰਦੇ ਜਦੋਂ ਅਸੀਂ ਆਲੇ ਦੁਆਲੇ ਦੇਖਿਆ ਤਾਂ ਉੱਥੇ ਇੱਕ ਕਾਰ ਵਾਲਾ ਨੌਜਵਾਨ ਖੜਾ ਸੀ ਤੇ ਉਹ ਨੌਜਵਾਨ ਦੀ ਵੇਟ ਕਰ ਰਿਹਾ ਸੀ ਤੇ ਉਹ ਉੱਥੋਂ ਕੁੜੀ ਨੂੰ ਕੰਡਕਟਰ ਨੇ ਤੇ ਸਾਰੀ ਬੱਸ ਨੇ ਸਮਾਨ ਜੋ ਵੀ ਦੇਖਿਆ ਲਹਿੰਦਾ ਜਾਂਦਾ ਚੜ੍ਹਦਾ, ਤਾਂ ਬੱਸ ਦੇ ਉੱਤੇ ਕੀ ਬੀਤੀ ਹੋਊਗੀ, ਉਹਨਾਂ ਲੋਕਾਂ ਦੇ ਉੱਤੇ ਕੀ ਬੀਤੀ ਹੋਊਗੀ ਜਿਹੜੇ ਲੋਕਾਂ ਨੇ ਬੀਬੀ ਦਾੜੀ ਵਾਲਾ ਇੱਕ ਬਜ਼ੁਰਗ ਨੂੰ ਜਿਹੜੀਆਂ ਗੱਲਾਂ ਕਰਕੇ ਬੱਸ ਚ ਆਪਦੀ ਧੀ ਨੂੰ ਚੜਾਉਂਦਾ ਦੇਖਿਆ ਸੀ ਤੇ ਉਦੋਂ ਬਾਅਦ ਉਸ ਧੀ ਨੇ 20 ਮਿੰਟਾਂ ਬਾਅਦ ਕੀ ਸਟੈਪ ਲਿਆ, ਤੇ ਉਹ ਜਵਾਨੀ ਦੀ ਉਮਰੇ ਜਾਂ ਜਵਾਨੀ ਦੇ ਨਸ਼ੇ ਲਾ ਲਓ ਜਾਂ ਕਿਸੇ ਵੀ ਜੇ, ਤਾਂ ਕਿੰਨੇ ਲੋਕਾਂ ਤੇ ਕੀ ਅਸਰ ਪਊਗਾ ਇਸ ਚੀਜ਼ ਦਾ। ਇਹ ਚੀਜ਼ਾਂ ਸੋਚਣੀਆਂ ਪੈਣੀਆਂ, ਸਾਡੇ ਨੌਜਵਾਨ ਨੂੰ ਵੀ ਸੋਚਣੀਆਂ ਪੈਣੀਆਂ। ਜੇ ਤੁਹਾਡੇ ਲਈ ਇਹ ਪਲੇਟਫਾਰਮ ਆ ਜਾਂ ਤੁਹਾਡੇ ਲਈ ਪਲੇਟਫਾਰਮ ਬਣ ਰਹੇ ਆ, ਮਾਂ ਬਾਪ ਆਪਦੇ ਫਰਜ਼ ਨਿਭਾ ਰਹੇ ਆ, ਤੁਸੀਂ ਉਹਨੂੰ ਯੂਜ਼ ਕਰ ਰਹੇ ਹੋ ਕਿ ਮਿਸ ਯੂਜ਼ ਕਰ ਰਹੇ ਹੋ, ਇਹ ਦੇਖਣ ਵਾਲੀ ਗੱਲ ਆ। ਗਾਣੇ ਸੁਣ ਕੇ ਜਾਂ ਇਹ ਜੀਆਂ ਗੱਲਾਂ ਸੁਣ ਕੇ, ਇਧਰ ਉਧਰਲੀਆਂ ਗੱਲਾਂ ਸੁਣ ਕੇ, ਜੇ ਅਸੀਂ ਕਹੀਏ ਵੀ ਇੱਕ ਬਾਪ ਉਹ ਆਦੇ ਕਹਿੰਦੇ ਸਾਨੂੰ ਨਾ ਸਾਰੇ ਰਾਹ, ਉਹ ਜਿਹੜੇ ਬੱਸ ਦੇ ਵਿੱਚੋਂ ਜਿਹੜੇ ਬੰਦੇ ਨੇ ਲਿਖੀ ਸੀ ਕਹਿੰਦੇ ਸਾਨੂੰ ਸਰ ਰਾਹ ਉਹ ਬਜ਼ੁਰਗ ਦੀ ਚਿੱਟੀ ਦਾੜੀ ਤੇ ਉਹਦੀ ਪੱਗ ਅੱਖਾਂ ਮੂਹਰੇ ਘੁੰਮਦੀ ਰਹੀ, ਵੀ ਬਾਪ ਦੀ ਜਿਹੜੀ ਇੱਜ਼ਤ ਆ 20 ਮਿੰਟਾਂ ਬਾਅਦ ਤਾਰ ਤਾਰ ਹੁੰਦੀ ਸੀ ਖੁਦ ਦੇਖੀ। ਤਾਂ ਇਹ ਚੀਜ਼ਾਂ ਸਾਨੂੰ ਦੋਨਾਂ, ਜੇ ਅਸੀਂ ਨੌਜਵਾਨਾਂ ਨੂੰ ਦੋਸ਼ ਦੇ, ਉਹਨਾਂ ਲੋਕਾਂ ਨੂੰ ਦੋਸ਼ ਦਿੰਦੇ ਆ ਵੀ ਸਿਆਸੀ ਲੋਕ ਨੌਜਵਾਨਾਂ ਨੂੰ ਕੁਛ ਦਿੰਦੇ ਨੀ, ਮਾਂ ਬਾਪ ਕੁਛ ਦਿੰਦੇ ਨੀ, ਤਾਂ ਦੋਸ਼ੀ ਕਿਤੇ ਨਾ ਕਿਤੇ ਨੌਜਵਾਨ ਵੀ ਹੈਗਾ, ਨੌਜਵਾਨ ਨੂੰ ਵੀ। ਹੁਣ ਆਸਟ੍ਰੇਲੀਆ ਆ ਕੇ ਦੇਖੀਏ ਤਾਂ ਆਸਟ੍ਰੇਲੀਆ ਦੇ ਵਿੱਚ ਸਾਡੇ ਜਿਹੜੇ ਬੱਚਿਆਂ ਨੇ ਆਪਦੀ ਸੈਲਫ ਰਿਸਪੈਕਟ ਕਾਇਮ ਰੱਖੀ, ਜਿਹੜੇ ਬੱਚਿਆਂ ਨੇ ਆਪਦੀ ਆਪਦਾ ਜਿਹੜਾ ਮਾਂ ਬਾਪ ਦਾ ਤੇ ਹੋਰ ਜਿਹੜੀ ਉਹਨਾਂ ਨੂੰ ਸੁਪਨੇ ਲੈ ਕੇ ਭੇਜਿਆ ਸੀ ਉਹਨਾਂ ਨੂੰ ਕਾਇਮ ਰੱਖਿਆ, ਉਹ ਬੱਚੇ ਮੈਂ ਅੱਜ ਦੇਖ ਰਿਹਾ ਵੀ ਇੱਥੇ ਵੀ ਕਾਮਯਾਬ ਹੋ ਗਏ, ਉਹਨਾਂ ਦੇ ਮਾਂ ਬਾਪ ਵੀ ਇੱਥੇ ਵੀ ਆ ਕੇ ਵੀ ਉਹਨਾਂ ਤੇ ਮਾਣ ਕਰ ਰਹੇ ਆ। ਤੇ ਪਰ ਕੁਝ ਬੱਚੇ ਇਹੋ ਜਿਹੇ ਗੁਜਰੇ ਜਿਨ੍ਹਾਂ ਨੇ ਆਜ਼ਾਦੀ ਦਾ ਨਜਾਇਜ਼ ਫਾਇਦਾ ਉਠਾਇਆ ਇੱਥੇ ਆ ਕੇ, ਤੇ ਉਹਨਾਂ ਨੂੰ ਅਸੀਂ ਦੇਖ ਹੀ ਰਹੇ ਹਾਂ ਵੀ ਇੱਕ ਬਦਨਾਮੀ ਉਹਨਾਂ ਨੇ ਕਿੱਥੋਂ ਤੱਕ ਖੱਟੀ ਆ ਤੇ ਕੀ ਕੀ ਉਹਨਾਂ ਦੇ ਪੱਲੇ ਪਿਆ। ਸੋ ਇਹ ਚੀਜ਼ਾਂ ਨੂੰ ਸਾਨੂੰ ਮੰਨਣਾ ਪੈਣਾ ਵੀ ਤਾੜੀ ਦੋਨਾ ਪਾਸਿਓ ਵੱਜ ਰਹੀ ਆ। ਨੌਜਵਾਨ ਲਈ ਪਲੇਟਫਾਰਮ ਜੇ ਸਰਕਾਰਾਂ ਨੀ ਬਣਾ ਕੇ ਦੇ ਰਹੀਆਂ ਜਾਂ ਸਰਕਾਰਾਂ ਕੁਛ ਉਹਨਾਂ ਨੂੰ ਦਿੰਦੀਆਂ ਨੀ ਜਾਂ ਉਸ ਨੌਜਵਾਨ ਜਿਹੜੇ ਕਾਬਲ ਨੌਜਵਾਨ ਆ ਉਹਨਾਂ ਨੂੰ ਖੁਦਕੁਸ਼ੀਆਂ ਕਰਨੀਆਂ ਪੈ ਰਹੀਆਂ, ਤੇ ਕਿਤੇ ਨਾ ਕਿਤੇ ਦੋਸ਼ ਸਾਡੇ ਸਿਸਟਮ ਦੇ ਵਿੱਚ ਸਾਡੇ ਚ ਵੀ ਆ ਵੀ ਜ਼ਿਆਦਾ ਕੰਪੀਟੀਸ਼ਨ ਹੋ ਗਿਆ, ਪ੍ਰੈਸ਼ਰ ਇੰਨਾ ਕੁ ਬਣ ਗਿਆ, ਜਿਹੜੇ ਚੰਗੇ ਬੱਚੇ ਉਹ ਕੰਪੀਟੀਸ਼ਨ ਦੀ ਲਪੇਟ ਚ ਆ ਗਏ, ਜਿਹੜੇ ਬੱਚੇ ਆਜ਼ਾਦ ਹੋ ਗਏ ਮਾਂ ਬਾਪ ਦੇ ਮਿਸ ਯੂਜ਼ ਕਰਨ ਲੱਗ ਗਏ ਉਸ ਚੀਜ਼ ਚ ਖਰਾਬ ਹੋ ਗਏ। ਸੋ ਕੁੱਲ ਮਿਲਾ ਕੇ ਤਾਂ ਕੱਲੇ ਕੱਲੇ ਬੰਦੇ ਨੂੰ ਸੁਲਝਣਾ ਪੈਣਾ, ਕੱਲੇ ਕੱਲੇ ਬੰਦੇ ਨੂੰ ਆਪਦੇ ਆਲੇ ਦੁਆਲੇ ਨੂੰ ਜਾਗਰੂਕ ਕਰਨਾ ਪੈਣਾ, ਮਾਪਿਆਂ ਨੂੰ ਬੱਚਿਆਂ ਦੀ ਉਸ ਢੰਗ ਨਾਲ ਗੌਰ ਕਰਨੀ ਪੈਣੀ ਹੈ ਜਿਹੜੇ ਢੰਗ ਦਾ ਫਰਜ਼ ਬਣਦਾ, ਕਿਉਂਕਿ ਬੱਚਿਆਂ ਦਾ ਕਸੂਰ ਨਹੀਂ ਹੈ। ਜਿਹੜੀ 16-17-18 ਸਾਲ ਦੀ ਉਮਰ ਦੇ ਵਿੱਚ ਜੇ ਕੋਈ ਬੱਚਾ ਬੱਚੀ ਬਾਹਰ ਪੜ੍ਹਨ ਲੱਗਿਆ ਤਾਂ ਉਹਦੀ ਜਿਹੜੀ ਸੋਝੀ ਆ ਉਹਨੂੰ ਉਨੀ ਕ ਤੇ ਉਹਨੂੰ ਉਸ ਟਾਈਮ ਜਿਹੜੀਆਂ ਜਵਾਨੀ ਵੇਲੇ ਚੰਗੀਆਂ ਗੱਲਾਂ ਲੱਗਦੀਆਂ ਉਹਨੂੰ ਚੰਗੀਆਂ ਲੱਗਦੀਆਂ, ਉਹ ਪ੍ਰਭਾਵਿਤ ਹੋ ਸਕਦਾ, ਭਾਵਕ ਹੋ ਸਕਦਾ। ਪਰ ਜੇ ਬੱਚਾ ਸੁਬਹਾ ਸ਼ਾਮ ਤੁਹਾਡੇ ਕੋਲੇ ਆਉਂਦਾ, ਤੁਸੀਂ ਛੱਡ ਕੇ ਆਉਣੇ, ਤੁਸੀਂ ਲੈ ਕੇ ਜਾਂਦੇ, ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਉਹਨੂੰ ਗੁਲਾਮੀ ਦੀ ਜ਼ਿੰਦਗੀ ਦਿਓ, ਉਹਨੂੰ ਆਜ਼ਾਦੀ ਨਾ ਦਿਓ, ਉਹਨੂੰ ਆਜ਼ਾਦੀ ਦਿਓ, ਉਹਦੇ ਨਾਲ ਨਾਲ ਉਹਨੂੰ ਨਾਲ ਖੁੱਲ੍ਹ ਕੇ ਉਹਦੇ ਨਾਲ ਗੱਲ ਕਰੋ। ਮੈਨੂੰ ਲੱਗਦਾ ਵੀ ਜੇ ਉਹ ਬਾਪ ਖੁੱਲ੍ਹ ਕੇ ਗੱਲ ਕਰਦਾ ਵੀ ਇਹ ਦੱਸਦਾ ਵੀ ਕੱਲ ਨੂੰ ਇਹ ਨਾ ਹੋਵੇ, ਮੈਨੂੰ ਪਤਾ ਵੀ ਇਹ ਵੀ ਹੋ ਜਾਂਦਾ, ਬੱਚੇ ਇੱਦਾਂ ਵੀ ਕਰਦੇ ਆ, ਤੇ ਮੇਰਾ ਜ਼ਿੰਦਗੀ ਚ ਕੁਛ ਨਹੀਂ ਰਹਿਣਾ। ਜੇ ਤੂੰ ਚਾਹੁਣੀ ਆ, ਬੱਚੇ ਨੂੰ ਜੇ ਇਹ ਕਿਹਾ ਹੁੰਦਾ ਵੀ ਤੂੰ ਮੇਰੀ ਪੱਗ ਨੂੰ ਮਿੱਟੀ ਚ ਰੋਲਣਾ ਚਾਹੁੰਦੇ ਤਾਂ ਮੈਂ ਤੈਨੂੰ ਹੁਣੇ ਹੀ ਦੱਸ ਕਿਹਦੇ ਨਾਲ ਕਾਰ ਤੇ ਚੜਾ ਕੇ ਆਵਾਂ, ਮੈਂ ਤੈਨੂੰ ਚੜਾਇਆ ਆਉਣਾ, ਪਰ ਬੱਸ ਚ ਉਤਰ ਕੇ ਕਾਰ ਚ ਨਾ ਚੜੀ ਕਿਸੇ ਨਾਲ। ਜੇ ਇਹ ਜੀ ਗੱਲ ਖੁੱਲ੍ਹ ਕੇ ਸਾਡੇ ਮਾਂ ਬਾਪ ਬੱਚੇ ਆਪਦੇ ਨਾਲ ਗੱਲ ਕਰਨਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਬੱਚਾ ਕੋਈ ਗਲਤ ਸਟੈਪ ਪੱਟੂਗਾ। ਸੋ ਥੋੜੀ ਜਿਹੀ ਹੁਣ ਹੋਰ ਅੱਗੇ ਵਧਣ ਦੀ ਲੋੜ ਆ ਗਈ, ਇਹਦੋਂ ਅਗਲਾ ਸਟੈਪ ਸੋਚਣ ਦੀ ਲੋੜ ਆ ਗਈ।
ਜੀ ਬਰਾੜ ਸਾਹਿਬ, ਬਿਲਕੁਲ ਬੜੀ ਦਿਲ ਛੂਹਣ ਵਾਲੀ ਸਟੋਰੀ ਸੀ। ਔਰ ਸਭ ਤੋਂ ਜ਼ਿਆਦਾ ਇਹਦੇ ਵਿੱਚ ਇਹ ਹੁੰਦਾ ਕਿ ਉਸ ਬੱਸ ਦੇ ਵਿੱਚ ਜਿੰਨੇ ਵੀ ਸਵਾਰ ਹੋਰ ਜਿੰਨੀਆਂ ਸਵਾਰੀਆਂ ਸੀ, ਸੋ ਉਸ ਕੁੜੀ ਦੀ ਇਸ ਕੀਤੀ ਜੋ ਕਾਰਨਾਮਾ ਸੀ ਉਹਨੂੰ ਦੇਖ ਕੇ ਉਹਨਾਂ ਨੂੰ ਕਿਤੇ ਨਾ ਕਿਤੇ ਆਪਣੀਆਂ ਭੈਣਾਂ ਆਪਣੀਆਂ ਧੀਆਂ ਜ਼ਰੂਰ ਯਾਦ ਆਈਆਂ ਹੋਣਗੀਆਂ, ਜੋ ਬੇਸ਼ੱਕ ਆਪਣੇ ਕਿਰਦਾਰ ਦੇ ਵਿੱਚ ਬੜੀਆਂ ਪੱਕੀਆਂ ਹੋਣਗੀਆਂ, ਚੰਗੀਆਂ ਹੋਣਗੀਆਂ। ਪਰ ਜਦੋਂ ਕੋਈ ਇੱਕ ਇਹੋ ਜਿਹਾ ਹੁੰਦਾ ਹੈ ਤੇ ਉਹਦੇ ਨਾਲ ਜਿਹੜੇ ਬਾਕੀ ਵੀ ਜਿਹੜੇ ਸ਼ੱਕ ਦੇ ਦਾਇਰੇ ਦੇ ਵਿੱਚ ਆ ਜਾਂਦੇ ਆ। ਸੋ ਬਿਲਕੁਲ ਤੁਸੀਂ ਆ ਬੜਾ ਵਧੀਆ ਗੱਲ ਤੋਰੀ ਹੈ ਅੱਜ। ਸੋ ਜੇ ਅਸੀਂ ਕੁੜੀਆਂ ਦੀ ਗੱਲ ਦਾ ਵੀ ਮੁੱਦਾ ਬਣਾਉਂਦੇ ਆ, ਲੋਕ ਅਸੀਂ ਕਹਿੰਦੇ ਆ ਕਿ ਉਹ ਚੁੱਕਦੇ ਆ ਕਿ ਕੁੜੀਆਂ ਤੋਂ ਗੁਰੇਜ਼ ਕਰਦੇ ਆ, ਸੋ ਇਹਦੇ ਵਿੱਚ ਕਿਤੇ ਨਾ ਕਿਤੇ ਇਹੋ ਜਿਹੀਆਂ ਕੁੜੀਆਂ ਦਾ ਹੱਥ ਹੁੰਦਾ। ਸੋ ਬਹੁਤ ਇਹੋ ਜਿਹੀਆਂ ਕੁੜੀਆਂ ਵੀ ਆ ਜਿਹੜੇ ਮਾਂ ਬਾਪ ਦੀ ਇੱਜ਼ਤ ਦੇ ਲਈ ਹਮੇਸ਼ਾ ਤਤਪਰ ਰਹਿੰਦੀਆਂ। ਸੋ ਔਰ ਬਾਕੀ ਬਰਾੜ ਸਾਹਿਬ, ਮੈਨੂੰ ਇਸ ਗੱਲ ਤੇ ਨਾ ਆਪਣੇ ਦਾਦੀ ਜੀ ਦੀ ਗੱਲ ਯਾਦ ਆ ਗਈ। ਉਹ ਬਜ਼ੁਰਗਾਂ ਦੀਆਂ ਗੱਲਾਂ ਬਾਅਦ ਵਿੱਚ ਹੀ ਯਾਦ ਆਉਂਦੀਆਂ। ਉਹਨਾਂ ਨੇ ਸਾਡੇ ਤੇ, ਅਸੀਂ ਚਾਰ ਭੈਣਾਂ ਹੁੰਦੀਆਂ ਸੀ ਔਰ ਉਹਨਾਂ ਨੂੰ ਇਸ ਚੀਜ਼ ਦੀ ਬੜੀ ਹਮੇਸ਼ਾ ਰਹਿੰਦੀ ਹੁੰਦੀ ਸੀ ਭਈ ਚਾਰ ਧੀਆਂ ਆ ਮੇਰੇ ਪੁੱਤ ਦੀਆਂ ਤੇ ਪਤਾ ਨੀ ਕਿੱਦਾਂ, ਔਰ ਪਿੰਡਾਂ ਦੇ ਮਾਹੌਲਾਂ ਦਾ ਪਤਾ ਹੀ ਹੈ ਕੀ ਹਿਸਾਬ ਹੁੰਦਾ ਸੀ। ਔਰ ਉਹ ਸਾਡੇ ਮੰਮੀ ਡੈਡੀ ਨੇ ਕਦੀ ਉਹ ਚੀਜ਼ ਦੀ ਸਖਤੀ ਨੀ ਸਾਡੇ ਤੇ ਵਰਤੀ ਸੀ, ਪਰ ਉਹ ਬਜ਼ੁਰਗ ਜਿੱਦਾਂ ਹੁੰਦੇ ਆ ਉਹਨਾਂ ਨੇ, ਦਾਦੀ ਨੇ ਸਾਨੂੰ ਇੱਕ ਗੱਲ ਕਹੀ ਹੁੰਦੀ ਸੀ ਭਈ ਪੁੱਤ ਜਿਹੜੀ ਦੁੱਧ ਤੇ ਮੱਤ ਆ ਨਾ ਉਹ ਫਟਣ ਲੱਗੇ ਦੇਰ ਨੀ ਲੱਗਦੀ, ਬਸ ਥੋੜੀ ਜਿਹੀ ਖਟਾਈ ਪਈ ਤੇ ਉਹ ਦੁੱਧ ਵੀ ਫਟ ਜਾਂਦਾ ਤੇ ਤੁਹਾਡੀ ਮੱਤ ਵੀ ਜਿਹੜੀ ਫਟ ਜਾਂਦੀ ਹੈ। ਸੋ ਉਹਦੇ ਲਈ ਚੰਗੀਆਂ ਗੱਲਾਂ, ਚੰਗੇ ਵਿਚਾਰ ਔਰ ਚੰਗੀ ਸੰਗਤ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਮੈਨੂੰ ਇਹ ਲੱਗਦਾ ਬਰਾੜ ਸਾਹਿਬ ਕਿ ਜਿਹੜੀ ਸੰਗਤ ਹੈ ਉਹ ਤੁਹਾਡੀ ਬਹੁਤ ਵਧੀਆ ਹੋਣੀ ਚਾਹੀਦੀ ਹੈ। ਸੋ ਆਪਣੇ ਬੱਚੇ ਤੇ ਜਿੱਥੇ ਤੁਸੀਂ ਨਜ਼ਰ ਰੱਖਦੇ ਹੋ ਉਹਦੇ ਨਾਲ ਨਾਲ ਉਹਦਾ ਜਿਹੜਾ ਫਰੈਂਡ ਸਰਕਲ ਆ ਉਹਦੀ ਜੋ ਕੰਪਨੀ ਆ ਉਹਦੇ ਉੱਤੇ ਵੀ ਨਜ਼ਰ ਜਿਹੜੀ ਮਾਂ ਬਾਪ ਨੂੰ ਰੱਖਣੀ ਚਾਹੀਦੀ ਹੈ।
ਅਸਲ ਚ ਜਿਹੜੀ ਸੰਗਤ ਸ਼ਬਦ ਆ ਨਾ ਇਹਦੀ ਮਹਿਮਾ ਜਾਂ ਇਹਦੇ ਮੀਨਿੰਗ ਜਾਂ ਇਹਦਾ ਇੱਕ ਦੇਖੀ ਹੀ ਸਾਡੇ ਲੋਕਾਂ ਨੇ ਬਦਲ ਕੇ ਰੱਖਤੀ। ਜੇ ਧਾਰਮਿਕ ਲੋਕਾਂ ਨੇ ਉਹਨੂੰ ਆਪਦੇ ਧਰਮ ਨਾਲ ਜੋੜ ਕੇ ਦੇਖ ਲਿਆ, ਦੂਜੇ ਲੋਕਾਂ ਨੇ ਮਾੜੇ ਪਾਸੇ ਜੋੜ ਕੇ ਦੇਖ ਲਿਆ, ਪਰ ਜਿਹੜੀ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸੰਗਤ ਦਾ ਜਿਹੜਾ ਵਿਚਰਨ ਦੀ ਗੱਲ ਕੀਤੀ ਆ ਉਹ ਸੰਗਤ ਦੀ ਕੀਤੀ ਆ ਵੀ ਜਿੱਥੇ ਵੀ ਕਿਤੇ ਤੁਸੀਂ ਰਹਿੰਦੇ ਹੋ, ਬੈਠਦੇ ਹੋ, ਉੱਠਦੇ ਹੋ, ਜੇ ਤੁਹਾਡਾ ਆਲਾ ਦੁਆਲਾ ਉਹ ਤੁਹਾਡੀ ਸੰਗਤ ਆ ਜਿਨ੍ਹਾਂ ਨਾਲ ਤੁਸੀਂ ਸੰਗ ਕਰਦੇ ਹੋ, ਸੋ ਉਹ ਜੇ ਜਿਨ੍ਹਾਂ ਨਾਲ ਤੁਸੀਂ ਸੰਗ ਕੀਤਾ ਜੇ ਉਹ ਸੰਗ ਕਰਨ ਵਾਲੇ ਮਾੜੇ ਆ, ਉਹ ਤੁਹਾਨੂੰ ਮਾੜੀ ਸੋਚ ਦਿੰਦੇ ਆ, ਮਾੜੀਆਂ ਗੱਲਾਂ ਕਰਦੇ ਆ, ਤਾਂ ਤੁਸੀਂ ਜ਼ਰੂਰ ਤੁਹਾਡਾ ਵਿਗੜਨਾ ਲਾਜ਼ਮੀ ਆ। ਸੋ ਸੰਗਤ ਅਹਿਮ ਜਿਹੜੀ ਰੋਲ ਅਦਾ ਕਰਦੀ ਆ ਜੀਵਨ ਦੇ ਵਿੱਚ। ਸੋ ਆਲਾ ਦੁਆਲਾ ਜਿੱਥੇ ਵੀ ਤੁਸੀਂ ਹੋ, ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਕੋਲ ਮਾੜੀ ਸੰਗਤ ਆ, ਤਾਂ ਤੁਸੀਂ ਦੋ ਤਰੀਕੇ ਹੋ ਸਕਦੇ। ਇੱਕ ਤਰੀਕਾ ਤਾਂ ਇਹ ਆ ਵੀ ਤੁਸੀਂ ਉਹਨਾਂ ਨੂੰ ਛੱਡ ਕੇ ਪਾਸੇ ਹੋ ਜਾਓ, ਤੇ ਦੂਜਾ ਤਰੀਕਾ ਇਹ ਹੁੰਦਾ ਵੀ ਮਨ ਲਓ ਵੀ ਮਜਬੂਰ ਨੂੰ ਤੁਸੀਂ ਛੱਡ ਨਹੀਂ ਸਕਦੇ ਉਸ ਚੀਜ਼ ਨੂੰ, ਜਿਵੇਂ ਕਿ ਮੰਨ ਲਓ ਇੱਕ ਸਕੂਲ ਆ, ਸਕੂਲ ਦੇ ਵਿੱਚ ਜਦੋਂ ਤੁਹਾਡੇ ਨਾਲ ਮਾੜੇ ਬੱਚੇ ਪੜ੍ਹਦੇ ਆ ਤੁਸੀਂ ਛੱਡ ਕੇ ਕਿੱਥੇ ਜਾਓਗੇ, ਅਗਲੇ ਸਕੂਲ ਚ ਹੋਰ ਮਾੜੇ ਹੋ ਸਕਦੇ ਆ। ਜਾਂ ਮੰਨ ਲਓ ਤੁਸੀਂ ਜੋਬ ਕਰਦੇ ਹੋ, ਜੋਬ ਦੇ ਵਿੱਚ ਮਾੜੇ ਲੋਕ ਆ, ਮੰਨ ਲਓ ਪੰਜ ਬੰਦੇ ਆ, ਪੰਜ ਚੋਂ ਜਦੋਂ ਵੀ ਸਮੋਕ ਆਉਂਦਾ ਤਿੰਨ ਤੁਹਾਡੇ ਕੋਲੇ ਸਿਗਟਾਂ ਲਾ ਕੇ ਬਹਿ ਜਾਂਦੇ ਆ, ਕੋਈ ਚੱਜ ਦੀ ਗੱਲ ਨਹੀਂ ਕਰਦੇ, ਹੋਰ ਨਹੀਂ ਕਰਦੇ, ਤਾਂ ਉਹੋ ਜਿਹੇ ਟਾਈਮ ਦੇ ਵਿੱਚ ਤੁਸੀਂ ਭੱਜ ਵੀ ਨਹੀਂ ਸਕਦੇ, ਜੋਬ ਵੀ ਨਹੀਂ ਛੱਡ ਸਕਦੇ। ਪਰ ਫਿਰ ਇੱਥੇ ਤਾਂ ਦੱਸੀ ਗਈ ਹੈ ਨਾ ਗੱਲ ਵੀ ਜੇ ਮਾੜਾ ਇੱਕ ਸੇਬ ਸਾਰੇ ਬਿੰਨ ਨੂੰ ਖਰਾਬ ਕਰ ਸਕਦਾ, ਤੇ ਇੱਕ ਚੰਗਾ ਬੰਦਾ ਸਾਰਿਆਂ ਨੂੰ ਸੁਧਾਰ ਵੀ ਸਕਦਾ ਤੇ ਇਹ ਤੁਹਾਡੇ ਲਈ ਜ਼ਿੰਦਗੀ ਦਾ ਚੈਲੰਜ ਹੋ ਸਕਦਾ। ਤੁਸੀਂ ਚੈਲੰਜ ਦੇ ਤੌਰ ਤੇ ਕਬੂਲ ਕਰੋ, ਮੰਨ ਲਓ ਤੁਹਾਨੂੰ ਮਾੜੀ ਸੰਗਤ ਮਿਲ ਰਹੀ ਆ, ਤੁਸੀਂ ਆਈਡੈਂਟੀ ਕਰ ਲਈ ਵੀ ਇਹ ਸੰਗਤ ਮਾੜੀ ਆ ਜੀ, ਇਹ ਨਸ਼ੇ ਨੂੰ ਲਾਉਂਦੀ ਆ, ਇਹ ਖਾਂਦੀ ਪੀਂਦੀ ਆ, ਇਹ ਗਲਤ ਗੱਲਾਂ ਕਰਦੀ ਆ, ਗਲਤ ਸਿੱਖਿਆ ਦਿੰਦੀ ਆ, ਤਾਂ ਤੁਸੀਂ ਆਪਣਾ ਫਿਰ ਇੱਕ ਪਲਾਨ ਤਿਆਰ ਕਰੋ। ਉਹ ਪਲਾਨ ਤਿਆਰ ਕਰਨ ਵਾਲਾ ਇਹੀ ਹੈ ਵੀ ਥੋੜੀ ਜਿਹੀ ਦੂਰੀ ਵੀ ਬਣਾਓ ਉਹਨਾਂ ਨਾਲ ਤੇ ਉਹਨਾਂ ਨੂੰ ਇਹੋ ਜਿਹੇ ਢੰਗ ਨਾਲ ਇਕੱਲੇ ਇਕੱਲੇ ਨੂੰ, ਜੇ ਤੁਸੀਂ ਇਕੱਠਿਆਂ ਨੂੰ ਤੋੜਨ ਦੀ ਕੋਸ਼ਿਸ਼ ਕਰੋਗੇ ਨਾ, ਕੋਈ ਗਿਆਨ ਦੇਣ ਦੀ ਕਰੋਗੇ, ਉਹ ਤੁਹਾਡੇ ਤੇ ਹਾਵੀ ਹੋ ਜਾਣਗੇ। ਮੰਨ ਲਓ ਚਾਰ ਬੰਦੇ ਇੱਕ ਪਾਸੇ ਆ, ਤੁਹਾਡੀ ਇਕੱਲੇ ਨੇ ਕਿਸੇ ਨੇ ਨੀ ਸੁਣਨੀ, ਤੁਸੀਂ ਇੱਕ ਨੂੰ ਟਾਰਗੇਟ ਕਰੋ ਜਿਹੜਾ ਤੁਹਾਨੂੰ ਲੱਗਦਾ ਵੀ ਇਹ ਬ੍ਰੇਕ ਹੋ ਸਕਦਾ, ਜਿਹੜਾ ਕੋਈ ਕਿਤੇ ਨਾ ਕਿਤੇ ਕੋਈ ਪਲਾਈਟ ਆ, ਉਹਨੂੰ ਟਾਰਗੇਟ ਕਰਕੇ ਉਹਨੂੰ ਹੌਲੀ ਹੌਲੀ ਜ਼ਿੰਦਗੀ ਦੇ ਰਾਹ ਤੇ ਲੈ ਕੇ ਆਓ, ਉਹ ਫਿਰ ਤੁਸੀਂ ਦੋ ਹੋ ਜਾਓਗੇ, ਫਿਰ ਅਗਲੇ ਨੂੰ ਲੈ ਕੇ ਆਓ, ਏਦਾਂ ਕਰਕੇ ਤੁਸੀਂ, ਮੈਂ ਗਰੰਟੀ ਕਰਦਾ ਵੀ ਇੱਕ ਸਾਲ ਦੇ ਵਿੱਚ ਜਿਹੜੀ ਉਹ ਕਹਿਣਗੇ ਵੀ ਸਾਨੂੰ ਚੰਗੀ ਸੰਗਤ ਨੇ ਬਦਲਤਾ। ਇਹ ਵੀ ਹੋ ਸਕਦਾ ਵੀ ਸੰਗਤ ਮੀਨ ਗਰੁੱਪ ਨਹੀਂ ਹੁੰਦਾ ਲੋਕਾਂ ਦਾ, ਸੰਗਤ ਕਿਸੇ ਵੀ ਇੱਕ ਦੀ ਵੀ ਹੋ ਸਕਦੀ ਆ, ਪਰ ਉਹ ਹੋਣੀ ਉਹ ਡਿਪੈਂਡ ਕਰਦਾ ਵੀ ਸੋਚ ਕਿਵੇਂ ਆ, ਸੋਚ ਕਿੱਥੋਂ ਦੀ ਆ, ਤਾਂ ਜਾਂ ਕਿਹ ਜੀ ਹੋਣੀ ਚਾਹੀਦੀ ਆ। ਸੋ ਕਾਫੀ ਅਹਿਮ ਗੱਲਾਂ ਰਹਿੰਦੀਆਂ ਜੀ ਇਹ, ਜੇ ਤੁਸੀਂ ਮੰਨੋ ਤਾਂ, ਜੇ ਨਾ ਮੰਨੋ ਤਾਂ ਫਿਰ ਤੁਹਾਨੂੰ ਪਤਾ ਹੀ ਆ ਜੀ।
ਬਿਲਕੁਲ ਜੀ, ਗੱਲ ਜਿਹੜੀ ਆ ਉਹ ਵਿਚਾਰਾਂ ਦੀ ਆ। ਸੋ ਇਹ ਗੱਲ ਇਹ ਨਹੀਂ ਹੁੰਦੀ ਕਿ ਇਹੋ ਜਿਹੇ ਚੈਲੰਜ ਵਿਰਾਟ ਸਾਹਿਬ ਲਾਈਫ ਦੇ ਵਿੱਚ ਸਿਰਫ ਉਦੋਂ ਹੀ ਆਉਂਦੇ ਆ ਜਦੋਂ ਤੁਸੀਂ ਟੀਨੇਜਰ ਹੁੰਦੇ ਆ ਜਾਂ ਕਹਿ ਲਓ ਹਨਾ ਚੜ੍ਹਦੀ ਉਮਰੇ ਹੁੰਦੇ ਆ। ਜ਼ਿੰਦਗੀ ਦੇ ਹਰ ਫੇਜ਼ ਦੇ ਨਾਲ, ਹਰ ਪੜਾਅ ਦੇ ਨਾਲ ਤੁਹਾਡੀਆਂ ਆਪਣੀਆਂ ਆਪਣੀਆਂ ਚੁਣੌਤੀਆਂ ਜਿਹੜੀਆਂ ਉਹ ਹੁੰਦੀਆਂ ਆ, ਔਰ ਗੱਲ ਉੱਥੇ ਹੀ ਵਿਚਾਰਾਂ ਤੇ ਆ ਕੇ ਖੜੀ ਹੋ ਜਾਂਦੀ ਹੈ ਕਿ ਕਿਹੋ ਜਿਹੇ ਵਿਚਾਰ ਤੁਸੀਂ ਹਰ ਉਮਰ ਦੇ ਦਰਾਜ਼ ਦੇ ਨਾਲ ਰੱਖਦੇ ਆ ਤੇ ਉਸੇ ਅਕੋਰਡਿੰਗਲੀ ਤੁਹਾਡੀ ਸੋਚ ਹੁੰਦੀ ਹੈ ਤੇ ਉਹਦੇ ਅਨੁਸਾਰ ਹੀ ਤੁਹਾਡੀ ਪਰਸਨੈਲਿਟੀ ਬਣ ਜਾਂਦੀ ਹੈ ਤੇ ਤੁਸੀਂ ਜਿਹੜਾ ਵਿਵਹਾਰ ਇੱਕ ਦੂਜੇ ਨਾਲ ਕਰਦੇ ਆ। ਸੋ ਧਨੀ ਸਾਹਿਬ ਹੁਣਾਂ ਨੇ, ਵਿਰਾਟ ਸਾਹਿਬ ਕਿਹਾ ਕਿ ਸਟੋਰੀ ਨਹੀਂ ਹੈ ਜੀ, ਕਹਿੰਦੇ ਸੱਚਾਈ ਆ। ਸੋ ਨਾਲ ਹੀ ਇਹਨਾਂ ਨੇ ਗੁੱਡ ਮਾਰਨਿੰਗ ਬੁਲਾਈ ਹੈ ਜੀ ਸਾਨੂੰ ਤੇ ਪੁੱਛ ਰਹੇ ਆ ਕੀ ਹਾਲ ਚਾਲ ਹੈ। ਬਿਲਕੁਲ ਠੀਕ ਹੈ ਜੀ। ਤੇ ਇੱਕ ਇਹਨਾਂ ਨੇ ਸਵਾਲ ਪੁੱਛਿਆ ਵਿਰਾਟ ਸਾਹਿਬ, ਧਨੀ ਸਾਹਿਬ ਨੇ ਇਹ ਕਹਿ ਰਹੇ ਆ ਕਿ ਸਾਰੇ ਦੇਵੀ ਦੇਵਤੇ ਕਹਿੰਦੇ ਇੰਡੀਆ ਚ ਕਿਉਂ ਹੋਏ ਆ, ਬਾਕੀ ਦੇਸ਼ਾਂ ਚ ਕਹਿੰਦੇ ਬੰਦੇ ਨਹੀਂ ਰਹਿੰਦੇ ਸੀ।
ਦੇਖੋ ਇਹ ਨਾ ਇਹ ਸਵਾਲ ਤੁਸੀਂ ਕਿਸੇ ਦਿਨ ਨਾ ਅਮਨਦੀਪ ਨੂੰ ਕਰਿਓ, ਕਈ ਵਾਰ ਉਹ ਰੇਡੀਓ ਤੇ ਜਵਾਬ ਵੀ ਦੇ ਚੁੱਕਿਆ ਇਸ ਚੀਜ਼ ਦਾ ਤੇ ਫੇਰ ਵੀ ਦੇ ਦੇਣਗੇ ਤੇ, ਪਰ ਅਸੀਂ ਸਿਰਫ ਤੇ ਸਿਰਫ ਇਸ ਗੱਲ ਪਿੱਛੇ ਨਾ ਲਾਈਏ ਵੀ ਸਿਰਫ ਤੇ ਸਿਰਫ ਇਹਨੂੰ ਇਹ ਨਿੰਦਿਆ ਵਾਲੇ ਪਾਸੇ ਲਾਈਏ ਜਾਂ ਵਹਿਮ ਭਰਮ ਵਾਲੇ ਪਾਸੇ ਲਾਈਏ। ਜਿਹੜੀ ਸਭਿਅਤਾ ਹੁੰਦੀ ਹੈ ਨਾ, ਉਹ ਸਭਿਅਤਾ ਬਹੁਤ ਅਸਰ ਕਰਦੀ ਹੈ, ਕਿਹੜੀ ਸਭਿਅਤਾ ਕਿੰਨੀ ਪੁਰਾਣੀ ਆ ਤੇ ਕਿੰਨੀ ਪੁਰਾਣੀ ਹੋਣ ਤੋਂ ਬਾਅਦ ਫਿਰ ਉਸ ਸਭਿਅਤਾ ਦੇ ਵਿੱਚ ਕੀ ਚੀਜ਼ਾਂ ਸੀ, ਜਾਂ ਜਿਹੜੀ ਸ੍ਰਿਸ਼ਟੀ ਆ, ਜੇ ਸ੍ਰਿਸ਼ਟੀ ਦਾ ਜਿਹੜਾ ਵਿਸਥਾਰ ਕਿਵੇਂ ਹੋਇਆ, ਕੀ ਕਿੰਨੇ ਕਿੰਨਾ ਚੀਜ਼ਾਂ ਤੋਂ ਵਿਸਥਾਰ ਹੋਇਆ, ਇਹ ਚੀਜ਼ਾਂ ਨਾ ਬਹੁਤ ਗਹਿਰਾਈ ਦੀਆਂ। ਮੇਰੇ ਵਰਗੇ ਇੱਕ ਕਲਯੁਗੀ ਬੰਦੇ ਤੋਂ ਇਹਦਾ ਜਵਾਬ ਦੇਣਾ ਕਾਫੀ ਔਖਾ, ਪਰ ਮੈਂ ਇਹਨਾਂ ਦੇ ਸਵਾਲ ਬਹੁਤ ਕੀਤੇ ਲੋਕਾਂ ਨੂੰ ਤੇ ਮੈਨੂੰ ਜਵਾਬ ਮਿਲੇ ਆ ਜਿਨ੍ਹਾਂ ਤੋਂ ਮੈਂ ਸੰਤੁਸ਼ਟ ਹੋਇਆ, ਪਰ ਮੈਂ ਇਸ ਦੇ ਕਾਬਲ ਨਹੀਂ ਹੋਇਆ ਵੀ ਮੈਂ ਗਾਂਹ ਕਿਸੇ ਨੂੰ ਸੰਤੁਸ਼ਟ ਕਰ ਸਕਾਂ ਉਸ ਦੇ ਵਿੱਚ, ਕਿਉਂਕਿ ਇਹਦੇ ਵਿੱਚ ਮੈਂ ਉਸੇ ਚੀਜ਼ ਨਾਲ ਹੀ ਤੁਹਾਨੂੰ ਪੰਗਾ ਲੈਣਾ ਚਾਹੀਦਾ ਜਿਹਦੇ ਚ ਤੁਸੀਂ ਜੈ ਤੈ ਤੱਕ ਜਾਂ ਜੜ ਤੱਕ ਜਾ ਸਕੋ, ਤੇ ਇਹ ਨਾ ਹੋਵੇ ਵੀ ਮੈਂ ਤੁਹਾਡੇ ਦੋ ਸਵਾਲਾਂ ਦਾ ਜਵਾਬ ਦੇ ਦਿਆਂ ਤੇ ਤੀਜੇ ਸਵਾਲ ਦੇ ਜਵਾਬ ਵੇਲੇ ਮੈਂ ਉਹਦੇ ਚ ਕਿਤੇ ਨਾ ਕਿਤੇ ਅੜ ਕੇ ਰਹਿ ਜਾ। ਸੋ ਤੁਸੀਂ ਕਿਸੇ ਦਿਨ ਜ਼ਰੂਰ ਅਮਨਦੀਪ ਨਾਲ ਇਸ ਵਿਸ਼ੇ ਤੇ ਗੱਲ ਕਰਿਓ, ਤੇ ਕਈ ਵਾਰ ਹੁੰਦਾ ਵੀ ਮੈਂ ਵੀ ਜੇ ਕਿਤੇ ਥੋੜੀ ਜੀ ਸਿੱਖਿਜ਼ਮ ਦੀ ਗੱਲ ਜ਼ਿਆਦਾ ਕਰਕੇ, ਜ਼ਿਆਦਾ ਤਰਕ ਦੀ ਗੱਲ ਕਰਕੇ, ਤੇ ਮੈਨੂੰ ਵੀ ਲੱਗਦਾ ਵੀ ਬ੍ਰਹਮਾ ਵਿਸ਼ਨੂੰ ਮਹੇਸ਼ ਕੀ ਸੀ ਕਿਵੇਂ ਸੀ, ਪਰ ਜਦੋਂ ਮੈਨੂੰ ਪਤਾ ਲੱਗਿਆ ਵੀ ਇਹ ਐ ਨਹੀਂ ਸੀ, ਐ ਸੀ, ਦੁਨੀਆਂ ਦੀ ਐ ਸ੍ਰਿਸ਼ਟੀ ਹੋਈ ਆ, ਤਾਂ ਮੈਨੂੰ ਕਾਫੀ ਇਸ ਚੀਜ਼ ਦੀ ਸੰਤੁਸ਼ਟੀ ਮਿਲੀ ਆ ਵੀ ਨਹੀਂ ਉਹ ਲੌਜਿਕ ਦੀਆਂ ਗੱਲਾਂ ਕੱਲੀਆਂ ਵਹਿਮ ਭਰਮ ਦੀਆਂ ਗੱਲਾਂ ਨੀ। ਇਹ ਨਾ ਅਸਲ ਚ ਸਭ ਤੋਂ ਪਹਿਲਾਂ ਦਿਮਾਗ ਚ ਤੁਹਾਨੂੰ ਗੱਲ ਵਾੜਨੀ ਪੈਣੀ ਆ, ਇਹ ਚੀਜ਼ਾਂ ਸੰਭੋਲਿਕ ਆ, ਜਿਹੜੀਆਂ ਮੂਲ ਰੂਪ ਚ ਨਾ ਸੰਭੋਲਿਕ ਚੀਜ਼ਾਂ, ਨਾ ਕਿ ਹੋਂਦ। ਹੋਂਦ ਨੀ ਹੁੰਦੀ, ਇਹ ਕਿਸੇ ਚੀਜ਼ ਨੂੰ ਸਮਝਾਉਣ ਲਈ ਮਾਨ ਲਓ ਮੂਲ ਧਨ 100 ਜਿਹੜਾ ਆਪਾਂ ਕਹਿੰਦੇ ਨੀ ਹੁੰਦੇ, ਬਸ ਉਹ ਉਸ ਐਂਗਲ ਤੇ ਤੁਸੀਂ ਚੱਲੋਗੇ ਜੇ। ਪਰ ਵਕਤ ਨੇ ਕੀ ਕੀਤਾ, ਵਕਤ ਨੇ ਇਹਨੂੰ ਮੂਲ ਨੂੰ ਅਸਲੀ ਰੂਪ ਦੇਣ ਦੀ ਕੋਸ਼ਿਸ਼, ਜਿਹੜਾ ਮੰਨਣਾ ਸੀ ਮੂਲ, ਉਹ ਮੰਨਣ ਦੀ ਥਾਂ ਤੇ ਉਹਨੂੰ ਮੂਲ ਬਣਾਤਾ, ਠੀਕ ਆ, ਉਹ ਮੂਲ ਬਣਾ ਕੇ ਉਹਦੀ ਹੋਂਦ ਖੜੀ ਕਰਤੀ, ਮੂਰਤੀਆਂ ਬਣ ਗਈਆਂ, ਉਹ ਚੀਜ਼ਾਂ ਹੋਂਦ ਨੇ ਆ ਕੇ ਕਿਤੇ ਨਾ ਕਿਤੇ। ਤੁਸੀਂ ਤਾਂ ਮੈਂ ਤਾਂ ਜੇ ਤੁਸੀਂ ਰਮਾਇਣ ਦੀ ਵੀ ਗੱਲ ਕਰਦੇ ਹੋ, ਰਾਮ ਲਕਸ਼ਮਣ ਸੀਤਾ ਦੀ ਵੀ ਗੱਲ ਕਰਦੇ ਹੋ, ਤਾਂ ਤੁਸੀਂ ਜੇ ਉਹਨੂੰ ਵੀ ਸੁਣੋਗੇ ਤਾਂ ਤੁਸੀਂ ਹੈਰਾਨ ਹੀ ਹੋ ਜਾਓਗੇ ਕਥਾ ਨੂੰ, ਵੀ ਅਸਲ ਚ ਰਾਮ ਲਕਸ਼ਮਣ ਸੀਤਾ ਕੀ ਆ। ਕਈ ਵਾਰ ਰੇਡੀਓ ਤੇ ਹੋਈ ਆ ਗੱਲ, ਪਰ ਮੇਰਾ ਮੰਨਣਾ ਇਹ ਆ ਵੀ ਜੇ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਕੁਝ ਇੱਕ ਗੱਲਾਂ ਲਿਖ ਗਏ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਜ਼ਿਕਰ ਆ ਗਏ, ਤਾਂ ਉਹ ਇਹਦਾ ਮਤਲਬ ਉਹ ਹੋਂਦ ਹੈਗੀ ਆ, ਪਰ ਉਹ ਹੋਂਦ ਸੰਭੋਲਿਕ ਤੌਰ ਤੇ ਇੱਕ ਸਿੰਬਲ ਬਣਾ ਕੇ ਆਮ ਬੰਦੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਪਰ ਸਾਡੇ ਚ ਥੋੜੀ ਜਿਹੀ ਕਿਤੇ ਨਾ ਕਿਤੇ ਆ ਜਾਂਦੀ ਹੈ ਵੀ ਅਸੀਂ ਗਾਂਹ ਦੀ ਗਾਂਹ ਤੁਰੇ ਚੱਲਦੇ ਹਾਂ ਤੇ ਅਸੀਂ ਹੋਰ ਚੀਜ਼ਾਂ ਚ ਵਿਸ਼ਵਾਸ ਕਰ ਸਕਦੇ ਹਾਂ, ਕਰਨ ਲੱਗ ਜਾਂਦੇ ਛੇਤੀ।
ਜੀ ਔਰ ਬਰਾੜ ਸਾਹਿਬ ਮੈਨੂੰ ਲੱਗਦਾ ਹੁੰਦਾ ਕਿ ਦੇਵੀ ਦੇਵਤੇ ਉਹੀ ਅਸੀਂ ਸਾਰੇ ਹੀ ਜਿਹਨਾਂ ਦੇ ਚੰਗੇ ਵਿਚਾਰ ਆ ਜਿਹੜੇ ਉਸ ਪਰਮਾਤਮਾ ਦੇ ਨਾਲ ਜੁੜੇ ਹੋਏ ਨੇ ਉਹ ਸਾਡੇ ਵਿੱਚੋਂ ਜਿਹੜੇ ਦੇਵੀ ਦੇਵਤੇ ਹੁੰਦੇ ਆ ਔਰ ਸਾਡੇ ਵਿੱਚੋਂ ਜਿਹੜੇ ਦੁਸ਼ਕਰਮ ਕਰਦੇ ਆ ਉਹ ਰਾਕਸ਼ਸ਼ ਹੋ ਨਿਬੜਦੇ ਆ ਔਰ ਸਾਰਾ ਵਰਤਾਰਾ ਇਹ ਜਿਹੜਾ ਸਾਡਾ ਅੰਦਰ ਦਾ ਹੀ ਹੈ। ਸੋ ਬੜੀਆਂ ਡੂੰਘੀਆਂ ਗਹਿਰੀਆਂ ਗੱਲਾਂ ਨੇ, ਬਿਲਕੁਲ ਤੁਸੀਂ ਠੀਕ ਕਿਹਾ ਕਿ ਕਿਸੇ ਦਿਨ ਅਮਨਦੀਪ ਭਾਜੀ ਦੇ ਨਾਲ ਇਹਦੇ ਤੇ ਵਿਚਾਰ ਚਰਚਾ ਜਿਹੜੀ ਕਰ ਸਕਦੇ ਆ। ਤੇ ਨਾਲ ਹੀ ਸਾਡੇ ਨਾਲ ਅੱਗੇ ਜੀ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਜੁੜੇ ਨੇ ਤੇ ਉਹਨਾਂ ਨੇ ਆਪਣਾ ਹਮੇਸ਼ਾ ਦੀ ਤਰ੍ਹਾਂ ਇੱਕ ਬੜਾ ਪਿਆਰਾ ਜਿਹਾ ਵਿਚਾਰ ਜਿਹੜਾ ਸਾਡੇ ਨਾਲ ਸਾਂਝਾ ਕੀਤਾ। ਚੜ੍ਹਦੀ ਸਵੇਰ ਦੀ ਫੋਟੋ ਹੈ ਜੀ, ਨਾਲ ਲਿਖਿਆ ਹੋਇਆ ਕਿ ਹਮੇਸ਼ਾ ਸਕਾਰਾਤਮਕ ਸੋਚ ਨੂੰ ਅਪਣਾਓ ਤੇ ਹਮੇਸ਼ਾ ਦੂਸਰਿਆਂ ਦਾ ਭਲਾ ਕਰੋ ਤੇ ਇਹ ਅਣਕਿਆਸੇ ਰਾਹੀਂ ਤੁਹਾਡੇ ਤੱਕ ਵਾਪਸ ਪਹੁੰਚੇਗਾ। ਸ਼ੁਭ ਸਵੇਰ। ਸੋ ਬਹੁਤ ਪਿਆਰਾ ਇਹਨਾਂ ਨੇ ਕਿਹਾ ਕਿ ਤੁਸੀਂ ਜਿਹੜੀ ਆਪਣੀ ਥਿੰਕਿੰਗ ਉਹਨੂੰ ਪੋਜ਼ਿਟਿਵ ਰੱਖੋ ਤੇ ਹਮੇਸ਼ਾ ਦੂਸਰਿਆਂ ਦਾ ਭਲਾ ਕਰੋ। ਸੋ ਜੋ ਤੁਸੀਂ ਇਸ ਯੂਨੀਵਰਸ ਨੂੰ ਦਿੰਨੇ ਹੋ ਉਹ ਵਾਪਸ ਮੁੜ ਕੇ ਤੁਹਾਡੇ ਕੋਲ ਆਉਣਾ ਆ। ਸੋ ਜੇ ਤੁਸੀਂ ਚੰਗੀ ਸੋਚ ਰੱਖੋਗੇ, ਭਲਾ ਕਰੋਗੇ ਦੂਸਰੇ ਦਾ, ਤੇ ਤੁਹਾਡਾ ਵੀ ਜਿਹੜਾ ਉਹ ਖੁਦ ਭਲਾ ਇਹਦੇ ਵਿੱਚ ਹੀ ਹੈ। ਤੇ ਦਲਜੀਤ ਸਿੰਘ ਹੁਣੇ ਉਹਨਾਂ ਨੇ ਵੀ ਸਾਂਝ ਪਾਈ ਹੈ ਜੀ, ਮੈਂ ਤਾਂ ਚੌਂਕ ਇੰਡੀਆ ਤੋਂ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਨਾਲ ਲਿਖਿਆ ਹੈ ਕਿ ਹਾਰਟ ਟਚਿੰਗ ਸਟੋਰੀ। ਸੋ ਬਿਲਕੁਲ ਜੀ, ਅੱਜ ਜਿਹੜੀ ਤੁਸੀਂ ਸਟੋਰੀ ਸੁਣਾਈ ਹੈ ਬਰਾੜ ਸਾਹਿਬ, ਮੈਨੂੰ ਲੱਗਦਾ ਮੇਰੇ ਨਾਲ ਨਾਲ ਹੋਰ ਵੀ ਬਹੁਤ ਬਾਕੀ ਹੋਣਗੇ ਜਿਨ੍ਹਾਂ ਨੂੰ ਸੋਚਣ ਤੇ ਮਜਬੂਰ ਕੀਤਾ ਹੋਏਗਾ। ਤੇ ਅੱਜ ਉਹ ਜਿਹੜੀ ਕੁੜੀ ਹੈ ਉਹ ਸਾਡੇ ਸਾਰਿਆਂ ਦੇ ਦਿਮਾਗ 'ਚ ਚੱਲਦੀ ਰਹੇਗੀ ਕਿ ਅਜਿਹਾ ਕੀ ਸੀ ਕਿ ਉਹਨੇ ਕਿਉਂ ਕੀਤਾ। ਸੋ ਬਰਾੜ ਸਾਹਿਬ ਗੱਲ ਆ ਜਾਂਦੀ ਹੈ ਆਪਣੀਆਂ, ਅਸੀਂ ਲੋਕ ਗਾਥਾਵਾਂ ਦੀ ਵੀ ਗੱਲ ਕਰਦੇ ਹਾਂ, ਹੀਰ ਰਾਂਝਾ ਹੋ ਗਿਆ ਹਨਾ, ਸੱਸੀ ਪੁੰਨੂ ਹੋ ਗਏ, ਔਰ ਉਹਨਾਂ ਨੂੰ ਵੈਸੇ ਦੇਖਿਆ ਜਾਏ ਤੇ ਬੜਾ ਇੱਕ ਉਹਨਾਂ ਨੂੰ ਐਜ਼ ਅ ਹੀਰੋ ਹੀਰੋਇਨ ਪ੍ਰੈਜ਼ੈਂਟ ਕੀਤਾ ਜਾਂਦਾ। ਪਰ ਮੈਨੂੰ ਵੀ ਕਿਤੇ ਨਾ ਕਿਤੇ ਇਹ ਗੱਲ, ਔਰ ਸਾਹਿਬਾਂ ਜਿਹੜੀ ਆ ਉਹਨੂੰ ਹਮੇਸ਼ਾ ਇਹ ਸੋਚਿਆ ਜਾਂਦਾ ਕਿ ਨਹੀਂ ਉਹਨੇ ਠੀਕ ਨਹੀਂ ਕੀਤਾ ਨਾ, ਪਰ ਇਹ ਜਿਹੜੀ ਇੱਕ ਗੱਲ ਹੈ ਫਿਰ ਉੱਥੇ ਆ ਕੇ ਖੜੀ ਹੋ ਜਾਂਦੀ ਹੈ ਕਿ ਸਾਹਿਬਾਂ ਨੇ ਉਦੋਂ ਠੀਕ ਨਹੀਂ ਕੀਤਾ ਸੀ। ਸੋ ਮੇਰੇ ਲਈ ਹਮੇਸ਼ਾ ਜਿਹੜੀ ਸਾਹਿਬਾਂ ਉਹ ਇੱਕ ਹੀਰੋਇਨ ਰਹੀ ਆ, ਇੱਕ ਮੇਨ ਅਦਾਕਾਰਾ ਰਹੀ ਆ ਕਿ ਹਾਂ ਜਿੰਨੇ ਇੰਨੀ ਹਿੰਮਤ ਰੱਖੀ ਕਿ ਉਹ ਆਪਣੇ ਭਰਾਵਾਂ ਦੀ ਵੀ ਹੋ ਸਕੇ, ਜਿੱਥੇ ਉਹਨੇ ਇਹ ਫੈਸਲਾ ਲਿਆ ਕਿ ਉਹ ਮਿਰਜ਼ੇ ਨਾਲ ਜਾ ਰਹੀ ਆ, ਪਰ ਉਹਨੇ ਫੇਰ ਵੀ ਆਪਣੇ ਭਰਾਵਾਂ ਦਾ ਵੀ ਜਿਹੜਾ ਸਾਥ ਨਿਭਾਇਆ। ਸੋ ਬਿਲਕੁਲ ਜੀ, ਅੱਜ ਸਟੋਰੀ ਜਿਹੜੀ ਤੁਸੀਂ ਉਹ ਬਹੁਤ ਵਧੀਆ ਸੁਣਾਈ ਹੈ ਬਰਾੜ ਸਾਹਿਬ।
ਦੇਖੋ ਗੱਲਾਂ ਇਹ ਹੁੰਦੀਆਂ, ਜਿਹੜੇ ਮਾਫੀ ਚਾਹੂੰਗਾ, ਜਿਹੜੇ ਕਿੱਸੇ ਆ ਨਾ, ਕਿਸੇ ਵੀ ਰੂਪ ਚ ਕੋਈ ਵੀ ਕਿੱਸੇ ਬਣੇ ਆ, ਉਹ ਕਿੱਸਿਆਂ ਨੂੰ ਤੋਂ ਅਸੀਂ ਕੁਝ ਇੱਕ ਚੀਜ਼ਾਂ ਲੈ ਸਕਦੇ ਹਾਂ, ਚੀਜ਼ਾਂ ਵਿੱਚੋਂ ਚੁੱਕ ਸਕਦੇ ਹਾਂ, ਪਰ ਉਹ ਕਿੱਸਿਆਂ ਦੀ ਹੂਬਹੂ ਨਕਲ ਕਰਕੇ ਜਾਂ ਉਹ ਜਿਹਾ ਬਣਨਾ ਨਹੀਂ ਲੋਚਣਾ ਚਾਹੀਦਾ। ਜੇ ਅਸੀਂ ਕੋਈ ਫਿਲਮ ਦੇਖਣ ਜਾਂਦੇ ਹਾਂ ਤਾਂ ਫਿਲਮ ਦੇ ਵਿੱਚੋਂ ਅਸੀਂ ਢੁੱਕਵੀਆਂ ਚੀਜ਼ਾਂ ਗ੍ਰਹਿਣ ਕਰੀਏ, ਕਿੱਸਾ ਪੜ੍ਹਦੇ ਉਹ ਚੋਂ ਢੁੱਕਵੀਆਂ ਚੀਜ਼ਾਂ ਗ੍ਰਹਿਣ ਕਰੀਏ, ਕੋਈ ਕਹਾਣੀ ਕਥਾ ਪੜ੍ਹਦੇ ਹਾਂ ਉਹਦੇ ਚੋਂ ਢੁੱਕਵੀਆਂ ਚੀਜ਼ਾਂ ਗ੍ਰਹਿਣ ਕਰੀਏ, ਨਾ ਕਿ ਆਪਦੇ ਦਿਮਾਗ ਦੇ ਉੱਤੇ ਉਹਨੂੰ ਇੰਨਾ ਕੁ ਹੈਵੀ ਹੋਣ ਦੇਈਏ ਵੀ ਜਿਹਦੇ ਨਾਲ ਉਹ ਤੁਹਾਨੂੰ ਆਪਦੀ ਜ਼ਿੰਦਗੀ ਦਾ ਜਿਹੜਾ ਰਾਹ ਹੀ ਬਦਲ ਜਾਏ ਜਾਂ ਜ਼ਿੰਦਗੀ ਹੀ ਤੁਹਾਡੀ ਬਦਲ ਕੇ ਰਹਿ ਜੇ। ਸੋ ਇਹ ਚੀਜ਼ਾਂ ਸਭ ਤੋਂ ਵੱਡੀ ਗੱਲ ਇੱਥੇ ਆਉਂਦੀ ਆ ਵੀ ਚੰਗਿਆਈ ਕਿਤੇ ਵੀ ਕਮੀ ਨੀ, ਚੰਗਿਆਈ ਦੀ ਬਹੁਤ ਪਈ ਆ ਦੁਨੀਆ ਦੇ ਵਿੱਚ, ਜੇ ਬੁਰਾਈ ਦੀ ਕਮੀ ਨੀ ਨਾ ਤੇ ਕਮਾਈ ਕਮੀ ਚੰਗਿਆਈ ਦੀ ਵੀ ਨੀ ਹੈ। ਸੋ ਚੰਗਿਆਈ ਨੂੰ ਤੁਸੀਂ ਪਿੱਕ ਕਿਵੇਂ ਕਰਨਾ, ਚੰਗਿਆਈ ਨੂੰ ਤੁਸੀਂ ਕਿੱਥੋਂ ਕਿੱਥੋਂ ਚੱਕਣਾ ਤੇ ਜਿਹੜੀ ਚੰਗਿਆਈ ਨੂੰ ਤੁਸੀਂ ਕਿੱਥੇ ਕਿੱਥੇ ਵਰਤਣਾ ਤੇ ਬੁਰਾਈ ਤੋਂ ਤੁਸੀਂ ਕਿਵੇਂ ਖਹਿੜਾ ਛਡਾਉਣਾ ਇਹ ਤੁਹਾਡੇ ਤੇ ਆ। ਕੋਈ ਬੰਦਾ ਧੱਕੇ ਨਾਲ ਤੁਹਾਡੇ ਸਿਰ ਚ ਬੁਰਾਈ ਪਾ ਕੇ ਨੀ ਜਾਂਦਾ, ਕੋਈ ਬੰਦਾ ਧੱਕੇ ਨਾਲ ਤੁਹਾਡੇ ਤੋਂ ਚੰਗਿਆਈ ਖੋ ਕੇ ਨਹੀਂ ਲਿਜਾਂਦਾ। ਸੋ ਇਹ ਇੰਨਾ ਕੁ ਦਿਮਾਗ ਦੇ ਵਿੱਚ ਤੁਸੀਂ ਸੈੱਟ ਕਰ ਲਓ ਨਾ ਇੱਕ ਮੈਂਟੈਲਿਟੀ। ਮੈਂ ਤਾਂ ਇਹ ਕਹਿਣਾ ਹੁੰਦਾ ਅਕਸਰ ਕਿਤਾਬਾਂ ਦੇ ਮਾਮਲੇ 'ਚ ਮੈਂ ਦੇਖਿਆ, ਜਿਹਨੇ 5 ਜਾਂ 7-10 ਕਿਤਾਬਾਂ ਪੜ੍ਹੀਆਂ ਹੁੰਦੀਆਂ ਤੇ ਉਹ ਮੇਰੇ ਵਰਗਾ ਆਪਦੇ ਆਪ ਨੂੰ ਐਂ ਸਮਝਣ ਲੱਗ ਜਾਂਦਾ ਵੀ ਮੈਂ ਤਾਂ ਬੁੱਧੀਜੀਵੀ ਬਣ ਗਿਆ, ਕਿਉਂਕਿ 10 ਕਿਤਾਬਾਂ ਤੋਂ ਉਹਨੂੰ ਐਂ ਲੱਗਦਾ ਵੀ ਮੈਂ ਤਾਂ ਇੰਨਾ ਕੁ ਗਿਆਨ ਹਾਸਲ ਕਰ ਲਿਆ ਜਿਹੜਾ ਤੁਸੀਂ ਸੋਚ ਵੀ ਨਹੀਂ ਸਕਦੇ। ਪਰ ਅਸਲੀਅਤ ਇਹ ਹੁੰਦੀ ਆ, ਜਿਹੜੇ ਪੱਖ ਦੀਆਂ ਜਿਹੋ ਜਿਹੀਆਂ ਕਿਤਾਬਾਂ ਤੁਸੀਂ ਪੜ੍ਹੀਆਂ ਉਹੋ ਜਿਹੀ ਤੁਹਾਡੀ ਸੋਚ ਸੋਚਣੀ ਹੁੰਦੀ ਜਾਂਦੀ ਆ, ਤਾਂ ਹੁੰਦੀ ਆ ਕਿਉਂਕਿ ਤੁਸੀਂ ਉਹਨੂੰ ਹਰ ਗੱਲ ਨੂੰ ਬੜੀ ਗਹਿਰਾਈ ਨਾਲ ਮਾਣ ਰਹੇ ਹੋ ਤੇ ਉਹਨੂੰ ਮੰਨ ਲੈਂਦੇ ਹੋ। ਮੈਂ ਨਹੀਂ ਕਹਿੰਦਾ ਵੀ ਤੁਸੀਂ ਨਾ ਮੰਨੋ, ਕੁਛ ਵੀ ਪੜ੍ਹੋ, ਤੁਸੀਂ ਮੰਨੋ ਵੀ ਉਹਨੂੰ, ਬੜੇ ਗਹਿਰਾਈ ਨਾਲ ਮੰਨੋ, ਪਰ ਉਹਦੀ ਆਪੇ ਵਿਸ਼ਲੇਸ਼ਣ ਕਰੋ, ਆਪੇ ਵਿਸ਼ਲੇਸ਼ਣ ਕਰੋ। ਜੇ ਤੁਹਾਡੇ ਤੋਂ ਨਹੀਂ ਹੁੰਦਾ ਕਿਸੇ ਹੋਰ ਤੋਂ ਵਿਸ਼ਲੇਸ਼ਣ ਕਰਵਾਓ ਤੇ ਤੁਸੀਂ ਉਹਨੂੰ ਆਪਦੇ ਸਿਰ ਦੇ ਉੱਤੇ ਭਾਰ ਨਾ ਭਾਰੀ ਨਾ ਪੈਣ ਦਿਓ। ਉਹਦੇ ਚੋਂ ਚੰਗੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਣ ਵੀ ਆ ਚੰਗੀਆਂ ਚੀਜ਼ਾਂ ਉਹਨਾਂ ਨੂੰ ਗ੍ਰਹਿਣ ਕਰਕੇ ਤੇ ਅਗਲੀ ਕਿਤਾਬ ਵੱਲ ਹੋ ਜਾਓ, ਕਿਉਂਕਿ ਹੋ ਸਕਦਾ ਉਦੋਂ ਅਗਲੀ ਕਿਤਾਬ ਬਿਲਕੁਲ ਉਹਦੇ ਪੋਜ਼ਿਟਿਵ ਉਹਦੇ ਨੈਗੇਟਿਵ ਗੱਲ ਕਰਦੀ ਹੋਵੇ ਤੇ ਉਹ ਤੁਹਾਡਾ ਤੁਹਾਡਾ ਰੁੱਖ ਹੀ ਬਦਲ ਕੇ ਰੱਖ ਦੇ ਤੇ ਤੁਹਾਨੂੰ ਫਿਰ ਕਨਫਿਊਜ਼ ਹੋ ਜਾਓਗੇ ਵੀ ਉਹ ਚਾਹੇ ਸਹੀ ਸੀ ਕਿ ਇਹ ਸਹੀ ਸੀ। ਤੁਸੀਂ ਦੋਨਾਂ ਨੂੰ ਸਹੀ ਮੰਨ ਕੇ ਦੋਨਾਂ ਚੋਂ ਜਿਹੜੀਆਂ ਚੰਗੀਆਂ ਗੱਲਾਂ ਉਹਨਾਂ ਨੂੰ ਗ੍ਰਹਿਣ ਕਰੋ, ਫਿਰ ਤੁਸੀਂ ਕਦੇ ਵੀ ਇੱਕ ਤਰਫੇ ਗਿਆਨ ਦੇ ਮਾਲਕ ਨਹੀਂ ਬਣੋਗੇ। ਨਹੀਂ ਤਾਂ ਫਿਰ ਮੈਂ ਦੇਖਿਆ ਚਾਰ ਕਾਮਰੇਡੀ ਕਿਤਾਬਾਂ ਪੜ੍ਹ ਕੇ ਕਾਮਰੇਡ ਬਣ ਜਾਂਦਾ ਬੰਦਾ, ਚਾਰ ਧਾਰਮਿਕ ਕਿਤਾਬਾਂ ਪੜ੍ਹ ਕੇ ਧਾਰਮਿਕ ਬਣ ਜਾਂਦਾ, ਪਰ ਇਹ ਨਹੀਂ ਕਿਤੇ ਮੈਂ ਦੇਖਿਆ ਵੀ ਜਿਹੜਾ ਕਿਤੇ ਨਿਊਟਰਲ ਗੱਲ ਕਰ ਸਕੇ, ਜਿੱਥੇ ਦੁਸ਼ਮਣ ਨੂੰ ਵੀ ਸਲਾਹਣਾ ਪੈ ਜੇ ਤੇ ਉਹਨੂੰ ਸਲਾਹ ਸਕੇ, ਇਹ ਇਹੋ ਜਿਹਾ ਮੈਨੂੰ ਬਹੁਤ ਘੱਟ ਲੋਕ ਮਿਲਦੇ ਆ।
ਜੀ ਜੀ ਤੇ ਰਾਜਮਿੰਦਰ ਸਿੰਘ ਹੁਣਾਂ ਲਿਖਿਆ ਭਾਜੀ ਚੰਗੇ ਬੰਦੇ ਮਰਾ ਮਰਾ ਵਿੱਚੋਂ ਵੀ ਰਾਮ ਰਾਮ ਲੱਭ ਰਹਿੰਦੇ ਨੇ। ਸੋ ਬਿਲਕੁਲ ਸਹੀ ਕਿਹਾ ਜੀ। ਤੇ ਧਨੀ ਸਾਹਿਬ ਹੁਣਾਂ ਨੇ ਲਿਖਿਆ ਜੀ ਕਿ ਮਿਰਜ਼ੇ ਨੂੰ ਤਾਂ ਲੋਕਾਂ ਨੇ ਐਵੇਂ ਹੀ ਕਹਿੰਦੇ ਹੀਰੋ ਬਣਾਇਆ ਕਿ ਗੱਲ ਦੱਸੋ ਕਿਸੇ ਦੀ ਕੁੜੀ ਕੱਢ ਕੇ ਲੈ ਕੇ ਚਲਾ ਗਿਆ, ਉਹਨਾਂ ਨੇ ਵੱਢਣਾ ਹੀ ਸੀ, ਸੋ ਇਸ ਚ ਕਹਿੰਦੇ ਕਿਹੜੀ ਬਹਾਦਰੀ ਕੀਤੀ ਉਹਨੇ। ਸੋ ਬਿਲਕੁਲ ਜੀ ਆਪਣੀ ਸੋਚ ਦੀ ਗੱਲ ਹੈ ਧਨੀ ਸਾਹਿਬ, ਬਿਲਕੁਲ ਗੱਲ ਉਹੀ ਅੱਜ ਵਿਚਾਰਾਂ ਦੀ ਚੱਲ ਰਹੀ ਹੈ।
ਹੈਲੋ
ਜੀ,
ਜੀ ਜੀ ਕਾਲ ਕਾਲ
ਜੀ ਇੱਕ ਕਾਲ ਆ ਰਹੀ ਹੈ ਜੀ ਸਾਡੇ ਨਾਲ, ਸੋ ਉਹਨਾਂ ਨੂੰ ਲੈਣੇ ਪ੍ਰੋਗਰਾਮ ਦੇ ਵਿੱਚ।
ਹੈਲੋ ਹੈਲੋ
ਹਾਂਜੀ
ਹੈਲੋ
ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ, ਕੌਣ
ਬੋਲ ਰਹੇ ਜੀ?
ਸੰਗਰ ਸਾਹਿਬ ਲੱਗ ਰਹੇ ਮੈਨੂੰ, ਸੰਗਰ ਸਾਹਿਬ ਨੇ ਸਾਡੇ ਨਾਲ ਜੀ
ਜੀ
ਹਾਂਜੀ ਹਾਂਜੀ ਬਿਲਕੁਲ।
ਅੱਛਾ ਜੀ ਮਹਿੰਗਾ ਸਿੰਘ ਜੀ ਸੰਗਰ ਸਾਹਿਬ ਜੀ ਦੇ ਉੱਤੇ ਤੇ ਹਾਂਜੀ ਹਾਂਜੀ ਬਲੀਜ ਜੀ ਤੁਸੀਂ ਆਨ ਏਅਰ ਹੋ ਤੇ ਥੋੜਾ ਜਿਹਾ ਸਾਡਾ ਨਿਊਜ਼ ਸੈਕਸ਼ਨ ਚੱਲ ਰਿਹਾ ਸੀ, ਕੋਈ ਚੱਕਰ ਨਹੀਂ। ਮੈਨੂੰ ਲੱਗਦਾ ਹੁਣ ਆਪਾਂ ਸੁਖਪ੍ਰੀਤ ਅੱਜ ਦੀਆਂ ਖਬਰਾਂ ਨੂੰ ਇੱਕੋ ਹੀ ਖਬਰ ਜ਼ਰੂਰੀ ਰਹੇਗੀ ਉਹਨੂੰ ਲਪੇਟੀਏ ਤੇ ਫਿਰ ਤੁਸੀਂ ਸੰਗਰ ਸਾਹਿਬ ਨਾਲ ਜਿਹੜੀ ਅੱਜ ਜ਼ਰੂਰੀ ਵਿਸ਼ੇ ਤੇ ਗੱਲ ਕਰਨੀ ਆ ਜ਼ਰੂਰ ਕਰਿਓ। ਸੋ ਮੈਨੂੰ ਲੱਗਦਾ ਹੋਰਾਂ ਦੀ
ਜੀ ਜੀ ਬਿਲਕੁਲ ਇਹੀ ਇਹ ਖਬਰ ਹੀ ਮੇਰੇ ਮਨ ਵਿਚ ਵੀ ਸੀ ਵਿਰਾਟ ਸਾਹਿਬ ਜੀ ਇਹਦੇ ਬਾਰੇ ਤੁਸੀਂ ਕਹਿਣ ਲੱਗੇ ਆ, ਇਹ ਜ਼ਰੂਰ ਸਰੋਤਿਆਂ ਨਾਲ ਸਾਂਝੀ ਕਰੋ।
ਬਿਲਕੁਲ ਜੀ ਮੈਂ ਪਹਿਲਾਂ ਸਾਡੇ ਸਰੋਤਿਆਂ ਨੂੰ ਦੱਸ ਦਿਆਂ ਵੀ ਹਰਜੀਤ ਸਿੰਘ ਸੱਜਣ ਹੋਰਾਂ ਦੇ ਮਾਮਲੇ ਚ ਕਈ ਦਿਨਾਂ ਤੋਂ ਮਾਮਲਾ ਭਖਿਆ ਹੋਇਆ ਤੇ ਉਸ ਮਾਮਲੇ ਦੇ ਵਿਚ ਸਭ ਤੋਂ ਵੱਡੀ ਗੱਲ ਇਹ ਆ ਰਹੀ ਹੈ ਜੀ ਵੀ ਪਹਿਲਾਂ ਤਾਂ ਭਾਰਤ ਦੇ ਵਿਚ ਉਹਨਾਂ ਦੇ ਦੌਰੇ ਦੇ ਉੱਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬਣੀ ਉਹ ਇਗਨੋਰ ਕਰਨਾ ਤੇ ਉਹ ਇੱਜ਼ਤ ਨਾ ਦੇਣੀ ਤੇ ਉਦੋਂ ਬਾਅਦ ਕੁਝ ਇੱਕ ਜਥੇਬੰਦੀਆਂ ਬੰਨੀ ਉਹ ਇਸ ਮਸਲੇ ਨੂੰ ਕੈਨੇਡਾ ਦੇ ਵਿਚ ਜਾਂ ਹੋਰ ਥਾਵਾਂ ਦੇ ਉੱਤੇ ਚੱਕਣਾ ਜਾਂ ਭਾਰਤ ਚ ਵੀ ਚੱਕਣਾ ਤਾਂ ਉਹ ਕਿਤੇ ਨਾ ਕਿਤੇ ਅਸੀਂ ਸ਼ੰਕਾ ਜ਼ਾਹਰ ਕੀਤੀ ਸੀ ਪਹਿਲਾਂ ਵੀ ਖਬਰਾਂ ਦੇ ਵਿਚ ਵੀ ਇਹ ਸੱਜਣ ਲਈ ਕਿਤੇ ਨਾ ਕਿਤੇ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਕੈਨੇਡਾ ਦੀ ਵਾਪਸੀ ਤੋਂ ਬਾਅਦ ਤੇ ਉਹ ਸਮੱਸਿਆਵਾਂ ਸ਼ੁਰੂ ਹੋ ਚੁੱਕੀਆਂ ਜੀ ਤੇ ਉਹਨਾਂ ਦੇ ਤਹਿਤ ਜਿਹੜਾ ਉਹਨਾਂ ਦੀ ਜਿਹੜੀ ਉਹਨਾਂ ਦੇ ਉੱਤੇ ਕਈ ਦੋਸ਼ ਲੱਗ ਰਹੇ ਉਹਨਾਂ ਦੀ ਕੰਪਲੇਂਟ ਹੋ ਰਹੀ ਆ ਪਾਰਲੀਮੈਂਟ ਦੇ ਵਿੱਚ ਪਰ ਕੱਲ ਜਿਹੜੇ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਹੈ ਜਸਟਿਨ ਟਿਊਡੋ ਉਹ ਸੱਜਣ ਦੇ ਹੱਕ ਚ ਆ ਕੇ ਖੜੇ ਆ ਪਰ ਨਾਲ ਨਾਲ ਕਿਤੇ ਨਾ ਕਿਤੇ ਇੱਕ ਗੱਲ ਜਿਹੜੀ ਸੱਜਣ ਤੇ ਪਹਿਲਾਂ ਵੀ ਦੋਸ਼ ਲੱਗਿਆ ਸੀ ਉਹੀ ਗੱਲ ਫੇਰ ਆਈ ਆ ਵੀ ਜਿਹੜੀ ਅਫਗਾਨਿਸਤਾਨ ਦੇ ਮਾਮਲੇ ਦੇ ਵਿੱਚ ਜਿਹੜੀ ਬਿਆਨਬਾਜ਼ੀ ਹੋਈ ਆ ਹੁਣ ਅਸੀਂ ਤਾਂ ਅਕਸਰ ਕਹਿ ਸਕਦੇ ਹਾਂ ਅਸੀਂ ਸੱਜੇ ਆਮ ਅਖਬਾਰਾਂ ਵਾਲੇ ਰੇਡੀਓ ਵਾਲੇ ਆਮ ਲੋਕ ਤਾਂ ਕਹਿ ਸਕਦੇ ਆ ਵੀ ਸੱਜਣ ਦਾ ਜਿਹੜਾ ਰੋਲ ਸੀ ਆਰਮੀ ਦੇ ਵਿੱਚ ਬਹੁਤ ਅਹਿਮ ਸੀ ਤੇ ਤਾਂ ਕਰਕੇ ਉਹਨਾਂ ਨੂੰ ਜਿਹੜਾ ਗਿਫਟ ਦੇ ਤੌਰ ਦੇ ਉੱਤੇ ਜਿਹੜੀ ਰੱਖਿਆ ਮੰਤਰੀ ਦੀ ਕੁਰਸੀ ਮਿਲੀ ਜਿਵੇਂ ਕਿ ਮਨਮੋਹਨ ਸਿੰਘ ਹੋਰਾਂ ਦਾ ਆਰਥਿਕ ਮਾਮਲਿਆਂ ਦੇ ਵਿੱਚ ਭਾਰੀ ਹੋਣਾ ਕਰਕੇ ਉਹਨਾਂ ਨੂੰ ਘਰੇ ਬੈਠਿਆਂ ਨੂੰ ਵਿੱਤ ਮੰਤਰੀ ਬਣਾ ਲਿਆ ਗਿਆ ਸੀ ਉਹੀ ਚੀਜ਼ ਜਿਹੜੀ ਸੱਜਣ ਸਿੰਘ ਹਰਜੀਤ ਸੱਜਣ ਹੋਰਾਂ ਦੇ ਮਾਮਲੇ 'ਚ ਹੋਈ ਆ ਪਰ ਦੂਜੇ ਪਾਸੇ ਜੇ ਹਰਜੀਤ ਸੱਜਣ ਕੋਈ ਇਹ ਗੱਲਾਂ ਕਰਦੇ ਆ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਤਾਂ ਉਹਨਾਂ ਨੂੰ ਲੌਜਿਕ ਦੇ ਆਧਾਰ ਤੇ ਜਾਂ ਜਿੰਨਾ ਕੁ ਉਹਨਾਂ ਦਾ ਰੋਲ ਸੀ ਉਹੀ ਕਰਨੀ ਚਾਹੀਦੀ ਆ ਜੇ ਹੁਣ ਮੈਂ ਆਪਣਾ ਰੋਲ ਆ ਮੰਨ ਲਓ ਮੈਂ ਕੁਛ ਵੀ ਆ ਹੁਣ ਸਿੱਖ ਖੇਡਾਂ ਹੋਈਆਂ ਸਿੱਖ ਖੇਡਾਂ 'ਚ ਮੇਰਾ ਰੋਲ ਜਿੰਨਾ ਕੁ ਸੀ ਜੇ ਮੈਂ ਓਨੀ ਕੁ ਗੱਲ ਕਰਾਂ ਤਾਂ ਠੀਕ ਆ ਤੇ ਜੇ ਮੈਂ ਉਹ ਕਹਾਂ ਵੀ ਉਹ ਤਾਂ ਸਾਰਾ ਰੋਲ ਹੀ ਮੇਰਾ ਸੀ ਮੈਂ ਹੀ ਕੀਤਾ ਸੀ ਮੇਰੀ ਡਾਇਰੈਕਸ਼ਨ ਸੀ ਤਾਂ ਕਿਤੇ ਨਾ ਕਿਤੇ ਉਹ ਮੈਂ ਝੂਠਾ ਹੋਊਂਗਾ ਤੇ ਉਹ ਸਾਰਿਆਂ ਦਾ ਸਹਿਯੋਗ ਸੀ ਸਾਰਿਆਂ ਨੇ ਕੀਤਾ ਸੀ ਤਾਂ ਉਹ ਮੇਰਾ ਝੂਠ ਅੱਜ ਨਹੀਂ ਸਵੇਰੇ ਨਹੀਂ ਪਰਸੋਂ ਫੜਿਆ ਜਾਣਾ ਤੇ ਮੈਨੂੰ ਇੱਕ ਆਪਦੀ ਜ਼ਿੰਮੇਵਾਰੀ ਨਾਲ ਬਿਆਨ ਦੇਣਾ ਬਣਦਾ ਜਿਹੜੇ ਅਸੂਲ ਆ ਸੋ ਇਸੇ ਢੰਗ ਨਾਲ ਜਿਹੜੀ ਸੱਜਣ ਹੋਰਾਂ ਦੇ ਉੱਤੇ ਦੋਸ਼ ਇਹ ਲੱਗਿਆ ਵੀ ਉਹਨਾਂ ਨੇ ਕਿਹਾ ਵੀ ਅਫਗਾਨਿਸਤਾਨ ਦੇ ਵਿੱਚ ਜਿਹੜੇ ਵੀ ਘਟਨਾਕ੍ਰਮ ਹੋਇਆ ਉਹਦਾ ਰਣਨੀਤੀ ਘਾੜਾ ਜਿਹੜਾ ਸੀ ਉਹ ਮੈਂ ਹੀ ਸੀ ਜਾਂ ਉਹਨਾਂ ਨੇ ਖੁਦ ਕਿਹਾ ਵੀ ਉਹਦੀ ਮੇਨ ਜਿਹੜਾ ਮਾਸਟਰ ਮਾਇੰਡ ਸੀ ਉਹ ਮੈਂ ਸੀ ਪਰ ਕਿਤੇ ਨਾ ਕਿਤੇ ਇਹ ਗੱਲ ਉਹ ਲੋਕਾਂ ਤੱਕ ਪਹੁੰਚੀ ਜਿਹੜੇ ਲੋਕ ਵਾਕਈ ਮਾਸਟਰ ਮਾਇੰਡ ਸੀ ਮਿਸਟਰ ਡੇਵਿਡ ਦੇ ਨਾਂ ਦੇ ਇੱਕ ਜਿਹੜੇ ਆਰਮੀ ਆਫਿਸਰ ਸਨ ਜਿਨ੍ਹਾਂ ਦਾ ਬ੍ਰੇਨ ਇਹ ਸਾਰੇ ਕੰਮ ਦੇ ਉੱਤੇ ਚੱਲਿਆ ਸੀ। ਹਾਂ, ਸੱਜਣ ਉਸ ਟਾਈਮ ਦੇ ਵਿੱਚ ਉਹ ਅਹਿਮ ਰੋਲ ਦੇ ਵਿੱਚ ਸਨ, ਉਹ ਅਫਗਾਨਿਸਤਾਨ ਦੇ ਵਿੱਚ ਰਹੇ ਆ, ਉਹਨਾਂ ਨੇ ਆਪਣਾ ਅਹਿਮ ਰੋਲ ਅਦਾ ਕੀਤਾ ਆਪਦੇ ਅਹੁਦੇ ਮੁਤਾਬਕ, ਉਹਦੇ ਲਈ ਉਹਨਾਂ ਨੂੰ ਅਵਾਰਡ ਵੀ ਮਿਲਿਆ। ਪਰ ਪੂਰਾ ਜਿਹੜਾ ਉਹ ਮੇਜਰ ਜਨਰਲ ਡੇਵਿਡ ਫਰੇਜ਼ਰ ਆ ਜਿਹੜੇ, ਉਹਨਾਂ ਦੀ ਜਿਹੜੀ ਇਹ ਪਲਾਨਿੰਗ ਸੀ, ਤੇ ਹੁਣ ਉਸ ਲਈ ਉਹਨਾਂ ਨੂੰ ਮਾਫ਼ੀ ਮੰਗਣੀ ਪਈ ਆ ਆਪਦੇ ਬਿਆਨ ਲਈ ਵੀ ਹਾਂ ਮੇਰਾ ਰੋਲ ਆ ਜਿਹੜਾ ਉਹ ਲਿਮਿਟਡ ਸੀ, ਜਿਹੜੇ ਮਾਸਟਰ ਮਾਇੰਡ ਜਿਹੜੇ ਡੇਵਿਡ ਫਰੇਜ਼ਰ ਸਨ। ਪਰ ਚੰਗੀ ਗੱਲ ਇਹ ਹੋਈ ਆ ਵੀ ਉਹਨਾਂ ਦੇ ਹੱਕ ਦੇ ਵਿੱਚ ਪ੍ਰਧਾਨ ਮੰਤਰੀ ਦੇਸ਼ ਦੇ ਖੜੇ ਆ। ਪਰ ਮੈਨੂੰ ਲੱਗਦਾ ਜਿਹੜੀ ਵਿਵਾਦ ਅਸੀਂ ਸੱਜਣ ਦੇ ਮਾਮਲੇ ਦੇ ਵਿੱਚ ਖੜਾ ਕਰਤਾ, ਇਹ ਆਉਣ ਵਾਲੇ ਟਾਈਮ ਦੇ ਲਈ ਸੱਜਣ ਲਈ ਕੋਈ ਚੰਗਾ ਨਹੀਂ ਹੈ, ਕਿਉਂਕਿ ਇਹ ਮੁਲਕ ਇਹੋ ਜਿਹਾ ਹੈ, ਇੱਥੇ ਕੁਰਸੀਆਂ ਨਾਲ ਚਿਪਕ ਕੇ ਨਹੀਂ ਰਿਹਾ ਜਾ ਸਕਦਾ, ਇੱਥੇ ਅਸਤੀਫਾ ਤੁਹਾਨੂੰ ਦੇਣਾ ਪੈ ਸਕਦਾ। ਤੁਸੀਂ ਇਹ ਨਾ ਹੋਵੇ ਵੀ ਅਸੀਂ ਇੱਕ ਸਰਦਾਰ ਜੀ ਦੀ ਅਸੀਂ ਉਦਾਹਰਣ ਦਿੰਦੇ ਹਾਂ ਵੀ ਅਸੀਂ ਉਹ ਸਿੱਖ ਕੌਮ ਦੇ ਨਾਲ ਬਿਲੋਂਗ ਕਰਦੇ ਹਾਂ ਜਿਹੜਾ ਦਾ ਇੱਕ ਰੱਖਿਆ ਮੰਤਰੀ ਇੱਕ ਮੁਲਕ ਦਾ, ਤੇ ਇਹ ਨਾ ਹੋਵੇ ਵੀ ਅਸੀਂ ਇਹ ਗਵਾ ਲਈਏ, ਜ਼ਿਆਦਾ ਖਾਂਦੇ ਕਿਤੇ ਥੋੜੇ ਤੋਂ ਵੀ ਨਾ ਚਲੇ ਜਾਈਏ। ਸੋ ਇਹ ਮੇਰਾ ਮੰਨਣਾ, ਹੋ ਸਕਦਾ ਮੈਂ ਕਿਸੇ ਗੱਲ ਤੇ ਇਸ ਤੇ ਗਲਤ ਵੀ ਹੋਵਾਂ, ਪਰ ਕੁੱਲ ਮਿਲਾ ਕੇ ਜਿਹੜਾ ਸੱਜਣ ਦਾ ਜਿਹੜਾ ਆਉਣ ਵਾਲਾ ਸਮਾਂ ਉਹ ਕਿਤੇ ਨਾ ਕਿਤੇ ਇਹ ਦੌਰ ਜ਼ਰੂਰ ਪ੍ਰੋਬਲਮ ਭਰਿਆ ਰਹੂਗਾ ਇਹ ਕੁਝ ਇੱਕ ਕਾਰਨਾਂ ਕਰਕੇ। ਸੋ ਮੈਨੂੰ ਲੱਗਦਾ
ਜੀ ਬਰਾੜ ਸਾਹਿਬ, ਮੇਰੇ ਕੋਲ ਇੱਕ ਦੋ ਜਿਹੜੇ ਸੁਨੇਹੇ ਆਏ ਆ ਉਹ ਮੈਂ ਜ਼ਰੂਰ ਸਾਂਝੇ ਕਰਨਾ ਚਾਹਾਂਗੀ। ਸ਼ਿਵਪ੍ਰੀਤ ਹੁਣਾਂ ਨੇ ਸਾਂਝ ਪਾਈ ਹੈ ਈਮੇਲ ਦੇ ਜ਼ਰੀਏ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹਨਾਂ ਨੇ ਸਟੋਰੀ ਦੇ ਬਾਰੇ ਗੱਲ ਕੀਤੀ ਹੈ ਜਿਹੜੀ ਸਾਂਝੀ ਕੀਤੀ ਅੱਜ ਤੁਸੀਂ। ਲਿਖਿਆ ਕਿ ਭਾਜੀ ਸਟੋਰੀ ਕੋਈ ਵੀ ਹੋਵੇ, ਨਥਿੰਗ ਕੈਨ ਜਸਟੀਫਾਈ ਭਰੂਣ ਹੱਤਿਆ। ਕਿਸੇ ਨੂੰ ਕੋਈ ਰਾਈਟ ਨਹੀਂ ਬਣਦਾ ਕਿਸੇ ਦੀ ਜਾਨ ਲਵੇ, ਉਹ ਵੀ ਉਹਦੀ ਜੋ ਹਾਲੇ ਇਸ ਦੁਨੀਆਂ ਤੇ ਵੀ ਨਹੀਂ। ਆਈ ਐਮ ਸੋਰੀ ਟੂ ਸੇ ਭਾਜੀ, ਬਟ ਆਈ ਡੋਂਟ ਐਗਰੀ ਵਿਦ ਦੈਟ ਸਟੋਰੀ। ਏਦਾਂ ਤੇ ਵਾਈ ਡੋਂਟ ਵੀ ਕਿਲ ਬੋਇਸ ਜਦੋਂ ਉਹ ਹਾਲੇ ਇਸ ਦੁਨੀਆਂ ਚ ਆਏ ਵੀ ਨਹੀਂ। ਜਿੱਥੇ ਵੇਖਿਆ ਜਾਏ ਕਿ ਮੁੰਡੇ ਬਹੁਤ ਗਲਤ ਕੰਮ ਕਰਦੇ ਨੇ, ਕ੍ਰਾਈਮ ਰੇਟ ਚ ਕਹਿੰਦੇ ਸਭ ਤੋਂ ਜ਼ਿਆਦਾ ਮੁੰਡੇ ਹੀ ਨੇ। ਵਾਈ ਡੋਂਟ ਵੀ ਕਿਲ ਦੈਮ ਬਿਫੋਰ ਦੇ ਆਰ ਬੋਰਨ। ਸੋ ਗੱਲ ਸਿਰਫ ਸੋਚ ਦੀ ਆ ਕਹਿੰਦੇ ਭਾਜੀ, ਇਟਸ 2017, ਸੋਚ ਬਦਲਣ ਦੀ ਲੋੜ ਹੈ। ਪੇਰੈਂਟਸ ਨੀਡ ਟੂ ਟਾਕ ਟੂ ਦੀਅਰ ਚਿਲਡਰਨ ਐਜ ਫਰੈਂਡ ਨਾਉ ਐਂਡ ਬੀ ਫਰੈਂਕ ਵਿਦ ਦੈਮ ਬਰੇ, ਭਾਵੇਂ ਕੋਈ 18+ ਗੱਲ ਵੀ ਹੋਵੇ।
ਜੀ ਜੀ, ਮੈਂ ਸਾਹਿਬਪ੍ਰੀਤ ਹੋਰਾਂ ਨੂੰ ਇਹੀ ਗੱਲ ਕਹਿਣੀ ਚਾਹਾਂਗਾ ਵੀ ਮੇਰੇ ਗੱਲਬਾਤ ਦਾ ਅਖੀਰ ਵੀ ਸ਼ਾਇਦ ਤੁਸੀਂ ਸੁਣਿਆ ਤਾਂ ਇਹੀ ਗੱਲ ਕਹੀ ਸੀ ਮੈਂ ਵੀ ਜੇ ਉਹ ਬੇਟੀ ਆਪਦੇ ਬਾਪ ਨੂੰ ਜਾਂ ਬਾਪ ਬੇਟੀ ਨਾਲ ਸਪਸ਼ਟ ਸ਼ਬਦਾਂ ਚ ਇਹ ਕਹਿੰਦਾ ਵੀ ਬੇਟਾ ਮੈਂ ਤੈਨੂੰ ਬੱਸ ਤੇ ਚੜਾਉਣ ਦੀ ਲੋੜ ਨਹੀਂ ਹੈ ਮੈਨੂੰ, ਜੇ ਤੂੰ ਕਿਸੇ ਨਾਲ ਜਾਣਾ ਚਾਹੁੰਦੀ ਅੱਜ 2017 ਤੂੰ ਆਪਣੀਆਂ ਕਦਰਾਂ ਕੀਮਤਾਂ ਲੈ, ਮੈਂ ਤੈਨੂੰ ਉਹਦੇ ਨਾਲ ਚੜਾ ਦਿੰਦਾ, ਤਾਂ ਆਹ ਨੌਬਤ ਨਹੀਂ ਆਉਣੀ ਸੀ। ਦੂਜੀ ਗੱਲ ਇਹ ਮੇਰਾ ਮੰਨਣਾ ਇਹ ਆ, ਜਿਹੜੀ ਭਰੂਣ ਹੱਤਿਆ ਦੀ ਗੱਲ ਆਉਂਦੀ ਹੈ ਨਾ, ਜੇ ਕੋਈ ਵੀ ਕੋਈ ਬੁਰਾਈ ਫੈਲਦੀ ਹੈ ਨਾ, ਉਹ ਬੁਰਾਈ ਕੋਈ ਇੱਕ ਕਾਰਨ ਕਰਕੇ ਨਹੀਂ ਫੈਲਦੀ, ਨਿੱਕੀਆਂ ਨਿੱਕੀਆਂ ਇੰਸੀਡੈਂਟ ਇਕੱਠੇ ਹੋ ਜਾਂਦੇ ਆ, ਉਹ ਇਕੱਠੇ ਹੋ ਕੇ ਫਿਰ ਇੱਕ ਵੱਡਾ ਮਸਲਾ ਬਣ ਜਾਂਦੇ ਆ। ਜੇ ਹੁਣ ਸਾਨੂੰ ਸਾਡੇ ਤੇ ਇਹ ਆਉਂਦਾ, ਜਿਹੜੇ ਅਨਪੜ੍ਹ ਲੋਕ ਅਸੀਂ ਆਪ ਕਹਿੰਦੇ ਆ ਵੀ ਅਨਪੜ੍ਹ ਆ, ਸਾਡੀ ਸੋਚ ਸੋੜੀ ਆ, ਅਸੀਂ ਪੁਰਾਣੇ ਕਲਚਰ ਚ ਜਿਉਣੇ ਆ, ਪਰ ਨਾਲ ਨਾਲ ਇੱਕ ਗੱਲ ਜ਼ਰੂਰ ਇਹ ਮੰਨ ਕੇ ਚੱਲਿਓ ਵੀ ਜੇ ਤੁਹਾਡੇ ਮਨ ਦੇ ਵਿੱਚ ਕਿਤੇ ਵੀ ਆਪਦੇ ਤੇ ਢਾਲ ਕੇ ਦੇਖੋ, ਜਿਵੇਂ ਪਰਮਜੀਤ ਹੋਰਾਂ ਦੀ ਦੱਸਿਆ ਵੀ ਜੇ ਤੁਹਾਨੂੰ ਬਿਨਾਂ ਸਿਰ ਵਾਲੀ ਲਾਸ਼ ਦਾ ਅੱਜ ਸੰਸਕਾਰ ਕਰਨਾ ਪੈਂਦਾ ਤਾਂ ਦੇਖੋ ਤੁਹਾਡਾ ਸੀਨਾ ਕੀ ਕਹਿੰਦਾ। ਹੁਣ ਇਹ ਤੁਸੀਂ ਕਰਕੇ ਦੇਖੋ, ਜੇ ਤੁਹਾਡੀ ਸਿਸਟਰ ਤੁਹਾਡੀ ਭੈਣ ਇਹ ਵਰਤਾਰਾ ਕਰਦੀ ਤਾਂ ਤੁਹਾਨੂੰ ਕੀ ਮਹਿਸੂਸ ਹੁੰਦਾ? ਇਹਦੇ ਨਾਲ ਜਿਹੜੀ ਬੱਸ ਦੇ ਵਿੱਚ 60 ਸਵਾਰੀਆਂ ਬੈਠੀਆਂ ਸੀ ਉਹਨਾਂ ਦੇ ਮਨ ਚ ਕੀ ਗਈ? ਉਹ ਤਾਂ ਹੀ ਕਹਿੰਦੇ ਆ ਨਾ ਵੀ ਅਸੀਂ ਕਿਉਂ ਆ ਕਰਨਾ। ਸੋ ਜੇ ਮੰਨ ਲਓ ਚ ਇੱਕ ਗੰਦਾ ਬੰਦਾ ਵੀ ਸੋੜੀ ਸੋਚਦਾ ਬੈਠਾ ਤਾਂ ਉਹ ਭਰੂਣ ਹੱਤਿਆ ਕਰੂਗਾ, ਉਹ ਕਿਉਂ ਨਾ ਕਰੂਗਾ, ਉਹ ਕਰੂਗਾ ਜਦੋਂ ਉਹਨੂੰ ਇਹ ਬਹਾਨਾ ਮਿਲ ਗਿਆ, ਇੱਕ ਗੱਲ ਦਾ ਦੇਖ ਮਿਲ ਗਈ। ਸੋ ਅਸੀਂ ਨਹੀਂ ਕਹਿੰਦੇ ਵੀ ਭਰੂਣ ਹੱਤਿਆ ਕੱਲੀ ਇਸੇ ਕਾਰਨਾਂ ਕਰਕੇ ਕੱਲੀਆਂ ਕੁੜੀਆਂ ਹੀ ਦੋਸ਼ੀ ਆ ਉਹਦੇ ਲਈ, ਪਰ ਉਹਦੇ ਚ ਕਿਤੇ ਨਾ ਕਿਤੇ ਸਭ ਤੋਂ ਵੱਧ ਔਰਤ ਦਾ ਦੋਸ਼ ਇਹ ਆਉਂਦਾ ਵੀ ਔਰਤ ਨੂੰ, ਜੇ ਹੁਣ ਭਰੂਣ ਹੱਤਿਆ ਦੇ ਮਾਮਲੇ ਚ ਅਸੀਂ ਗੱਲ ਕਰਦੇ ਹਾਂ ਤਾਂ ਅਕਸਰ ਔਰਤ ਹੀ ਔਰਤ ਦਾ ਬੈਰੀ ਇਹ ਸ਼ਬਦ ਕਿਹਾ ਜਾਂਦਾ, ਇੱਕ ਸੱਸ ਦੇ ਰੂਪ ਦੇ ਵਿੱਚ ਔਰਤ ਆਪਦੀ ਨੂੰਹ ਤੋਂ ਭਰੂਣ ਹੱਤਿਆ ਕਰਾ ਰਹੀ ਆ, ਦੱਸੋ ਕੀ ਕਰੋਗੇ ਤੁਸੀਂ ਹੁਣ ਉੱਥੇ? ਸੋ ਇਸ ਕਰਕੇ ਇਹਦੇ ਬਹੁਤ ਸਾਰੇ ਪਹਿਲੂ ਆ, ਅਸੀਂ ਵੀ ਇਸ ਚੀਜ਼ ਉੱਤੇ ਰਾਜੀ ਨਹੀਂ ਹਾਂ ਵੀ ਕੋਈ ਉਹ ਅਣਜੰਮੇ ਬੱਚਾ ਚਾਹੇ ਮੁੰਡਾ ਚਾਹੇ ਕੁੜੀ ਕਿਸੇ ਨੂੰ ਹੱਕ ਨਹੀਂ, ਹੱਕ ਕਿਸੇ ਨੂੰ ਨਹੀਂ ਹੈ। ਮੇਰਾ ਤਾਂ ਮੈਂ ਅਕਸਰ ਇੱਕ ਡਾਇਲੋਗ ਬੋਲਦਾ ਵੀ ਤੁਸੀਂ ਜਾਣ ਲੈਣ ਦਾ ਹੱਕ ਸਿਰਫ ਉਸੇ ਨੂੰ ਆ ਜਿਹੜਾ ਜਾਣ ਦੇ ਸਕਦਾ, ਜੇ ਤੁਸੀਂ ਦੇ ਨਹੀਂ ਸਕਦੇ ਕੋਈ ਚੀਜ਼ ਤੁਸੀਂ ਲੈ ਵੀ ਨਹੀਂ ਸਕਦੇ, ਬਸ ਦੈਟਸ ਇਟ, ਇੱਥੇ ਗੱਲ ਮੁੱਕਦੀ ਆ। ਜਾਣ ਲੈਣ ਦਾ ਕਿਸੇ ਨੂੰ ਕੋਈ ਹੱਕ ਨਹੀਂ, ਪਰ ਗੱਲ ਇਹ ਆ ਜਾਂਦੀ ਹੈ ਜੇ ਅਸੀਂ 2017 ਚ ਜਿਉਂ ਰਹੇ ਹਾਂ ਨਾ ਤਾਂ ਸਾਨੂੰ 2017 ਵਰਗੇ ਹੋਣਾ ਪਊਗਾ, ਉਹਨਾਂ ਮਾਂ ਬਾਪ ਨੂੰ ਹੋਣਾ ਪਊ, ਉਹਨਾਂ ਬੱਚਿਆਂ ਨੂੰ ਹੋਣਾ ਪਊ, ਖੁੱਲ ਕੇ ਗੱਲ ਕਰਨੀ ਪਊ। ਜੇ ਕੋਈ ਬੱਚਾ ਚਾਹੁੰਦਾ, ਚੱਲ ਅੱਜ 2017 ਦੇ ਵਿੱਚ ਇੱਕ ਕੁੜੀ ਟੀਨੇਜ਼ਰ ਨਹੀਂ, ਉਸ ਇੱਕ ਆਪਣੀ ਅਡਲਟ ਏਜ ਦੇ ਵਿੱਚ ਆ ਗਈ ਆ, ਤੇ ਉਹ ਕਹਿ ਰਹੀ ਆ ਵੀ ਮੈਂ ਚੰਡੀਗੜ੍ਹ ਪੜ੍ਹ ਜਾਣਾ, ਪਰ ਮੈਂ ਜਾਣਾ ਆਪਦੇ ਦੋਸਤ ਨਾਲ ਕਾਰ ਤੇ ਜਾਣਾ, ਤੇ ਉਹ ਪਰਿਵਾਰ ਨੂੰ ਕਹਿ ਰਹੀ ਹੈ ਤੇ ਪਰਿਵਾਰ ਉਹਨੂੰ ਦੋਸਤ ਨੂੰ ਘਰੋਂ ਪਿੱਕ ਕਰਕੇ ਲਿਜਾਂਦਾ, ਕੋਈ ਬੁਰਾਈ ਨਹੀਂ, ਮੈਂ ਨਹੀਂ ਇਸ 'ਚ ਬੁਰਾਈ ਮੰਨਦਾ, ਇਹ 2017 ਦੇ ਵਿੱਚ ਹੋ ਸਕਦਾ, ਵਾਪਰ ਸਕਦਾ। ਪਰ ਜੇ ਉਹ ਮੂਰਖ ਬਣਾ ਕੇ ਘੱਟਾ ਪਾ ਕੇ ਅੱਖਾਂ 'ਚ ਜਾਂਦੇ ਤਾਂ ਉਹ ਰੌਲਾ ਸੀ, ਇਹ ਸਟੋਰੀ ਨਹੀਂ ਸੀ, ਵੈਸੇ ਸੀ ਵੀ ਸੱਚੀ ਗੱਲ, ਪਰ ਫਿਰ ਵੀ ਇਹ ਕਿਤੇ ਨਾ ਕਿਤੇ ਤਾਂ ਅਸੀਂ ਇਸ ਗੱਲ ਨੂੰ ਚੱਕਿਆ। ਇਹਦੇ ਨਾਲ ਸਾਡਾ ਨਥਿੰਗ ਟੂ ਡੂ ਵਿਦ ਭਰੂਣ ਹੱਤਿਆ, ਵੀ ਅਸੀਂ ਭਰੂਣ ਹੱਤਿਆ ਨੂੰ ਕਹਿ ਰਹੇ ਹਾਂ ਵੀ ਕਰੋ ਜਾਂ ਨਾ ਕਰੋ, ਇਹ ਚੀਜ਼ਾਂ ਨੀ, ਅਸੀਂ ਤਾਂ ਰੋਕਣ ਵਾਲਿਆਂ 'ਚੋਂ ਹੀ ਹਾਂ, ਪਰ ਅਸੀਂ ਸਿਰਫ ਇਹ ਕਹਿ ਰਹੇ ਹਾਂ ਵੀ ਸਾਨੂੰ ਥੋੜਾ ਜਿਹਾ ਹੋਰ ਹੁਣ ਇਸ ਚੀਜ਼ ਦੇ ਉੱਤੇ ਸੋਚਣਾ ਪੈਣਾ, ਹਰ ਪਹਿਲੂ ਨੂੰ ਹਰ ਬੰਦੇ ਨੂੰ ਰੋਲ ਅਦਾ ਕਰਨਾ ਪੈਣਾ।
ਜੀ ਬਿਲਕੁਲ ਬਰਾੜ ਸਾਹਿਬ, ਗੱਲ ਕੁੜੀ ਜਾਂ ਮੁੰਡੇ ਦੀ ਨਹੀਂ ਹੈ, ਗੱਲ ਕਦਰਾਂ ਕੀਮਤਾਂ ਦੀ ਹੈ, ਗੱਲ ਸਾਡੀ ਵੈਲਿਊਜ਼ ਦੀ ਹੈ, ਜਿਹੜੇ ਅਸੀਂ ਵਿਰਸੇ ਦੀ ਗੱਲ ਕਰਦੇ ਹਾਂ, ਗੱਲ ਉਸ ਚੀਜ਼ ਦੀ ਹੈ। ਸੋ ਚੈਲੰਜ ਸਾਡੇ ਲਈ ਵੱਡੇ ਹੋ ਜਾਂਦੇ ਆ ਜਦੋਂ ਅਸੀਂ ਬਿਲਕੁਲ, ਹੁਣ ਇਹ ਗੱਲ ਨਹੀਂ ਹੈਗੀ ਕਿ ਪੰਜਾਬ ਦੇ ਵਿੱਚ ਵੀ ਉਹੀ ਮਾਹੌਲ ਨੇ, ਬਿਲਕੁਲ ਸਮੇਂ ਦੇ ਨਾਲ ਨਾਲ ਕਾਫੀ ਪੱਛਮੀਕਰਨ ਹੋਇਆ ਔਰ ਤਬਦੀਲੀ ਜ਼ਿੰਦਗੀ ਦੇ ਨਾਲ ਹੋਣੀ ਵੀ ਚਾਹੀਦੀ ਹੈ, ਪਰ ਉਹਨਾਂ ਦਾ ਅਸਰ ਤੁਹਾਡੀਆਂ ਜਿਹੜੀਆਂ ਡੀਪ ਰੂਟਡ ਤੁਹਾਡੀਆਂ ਆਪਣੀਆਂ ਵੈਲਿਊਜ਼ ਆ ਉਹਨਾਂ ਦੇ ਉੱਤੇ ਨਹੀਂ ਹੋਣਾ ਚਾਹੀਦਾ। ਬਾਕੀ ਬਿਲਕੁਲ ਜੀ, ਜ਼ਿੰਦਗੀ ਦੇ ਵਿੱਚ ਮਾਡਰਨ ਹੋਣਾ ਕੋਈ ਬੁਰੀ ਗੱਲ ਨਹੀਂ ਹੈਗੀ। ਸੋ ਆਪਣੇ ਵਿਚਾਰਾਂ ਦੇ ਉੱਤੇ ਧਿਆਨ ਰੱਖਣਾ ਚਾਹੀਦਾ, ਆਪਣੀਆਂ ਕਦਰਾਂ ਕੀਮਤਾਂ ਤੇ ਧਿਆਨ ਰੱਖਣਾ ਚਾਹੀਦਾ। ਬਰਾੜ ਸਾਹਿਬ, ਮੇਰੇ ਦਿਮਾਗ 'ਚ ਹਮੇਸ਼ਾ ਸਤਿੰਦਰ ਸਰਤਾਜ ਦੀ ਉਹ ਲਾਈਨ ਜਿਹੜੀ ਹੈ ਉਹ ਆ ਜਾਂਦੀ ਹੈ, ਭਈ ਅਜੇ ਨਹੀਂ ਪਤਾ ਤੈਨੂੰ ਪਤਾ ਉਦੋਂ ਲੱਗੂ ਜਦੋਂ ਹੱਥੀਂ ਚੋਇਆ ਸ਼ਹਿਦ ਖੁਦ ਜ਼ਹਿਰੀ ਹੋ ਗਿਆ। ਸੋ ਇਹ ਵਾਲੀ ਜਿਹੜੀ ਲਾਈਨ ਹੈ ਮੇਰੇ ਦਿਲ ਤੇ ਬੜੀ ਬੁਰੀ ਤਰ੍ਹਾਂ ਅਸਰ ਕਰਦੀ ਹੈ ਔਰ ਇਸੇ ਲਾਈਨ ਦੇ ਨਾਲ ਇਹੀ ਅਰਦਾਸ ਹੁੰਦੀ ਹੈ ਕਿ ਪਰਮਾਤਮਾ ਸਾਡੇ ਸਾਰਿਆਂ ਦੇ ਪਰਿਵਾਰਾਂ ਤੇ, ਸਾਰਿਆਂ ਦੇ ਬੱਚਿਆਂ ਦੇ ਉੱਤੇ, ਆਉਣ ਵਾਲੀ ਪੀੜ੍ਹੀ ਦੇ ਉੱਤੇ ਜਿਹੜਾ ਮਿਹਰ ਭਰਿਆ ਹੱਥ ਰੱਖਣ, ਉਹਨਾਂ ਦੀ ਸੋਚ ਸਮਝ ਜਿਹੜੀ ਹੈ ਉਹਨਾਂ ਦੇ ਉੱਤੇ ਆਪਣੀ ਮਿਹਰ ਰੱਖਣ। ਬਰਾੜ ਸਾਹਿਬ, ਸਾਡੇ ਨਾਲ ਰਵਿੰਦਰ ਰਵੀ ਹੁਣੀ ਵੀ ਜੁੜੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹਰਮਨ ਰੇਡੀਓ ਸੁਣਨ ਵਾਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਕਹਿੰਦੇ ਆਈ ਐਮ ਰਵਿੰਦਰ ਸਿੰਘ ਵਰਕਿੰਗ ਇਨ ਮਲੇਸ਼ੀਆ ਫਰੋਮ ਇੰਡੀਆ ਪੰਜਾਬ ਲੁਧਿਆਣਾ ਖੰਨਾ ਤੋਂ, ਇਹ ਸਾਡੇ ਨਾਲ ਵੈਸੇ ਅੱਜ ਕੱਲ ਮਲੇਸ਼ੀਆ ਨੇ। ਸੋ ਬੜੇ ਰੈਗੂਲਰ ਜਿਹੇ ਲਿਸਨਰਸ ਨੇ, ਹਮੇਸ਼ਾ ਪਿਆਰੇ ਪਿਆਰੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਨੇ ਤੇ ਹਾਲ ਪੁੱਛ ਰਹੇ ਨੇ, ਕਹਿੰਦੇ ਕੀ ਹਾਲ ਹੈ ਤੁਹਾਡਾ ਮਿੰਟੂ ਵੀਰ ਜੀ ਦਾ ਤੇ ਤੁਹਾਡਾ ਭੈਣ ਜੀ। ਸੋ ਬਿਲਕੁਲ ਰਾਜੀ ਖੁਸ਼ੀ ਆ ਰਵਿੰਦਰ ਜੀ,
ਹਾਲ ਵਧੀਆ ਤੇ ਚਾਲ ਮਸਤ ਆ ਜੀ।
ਜੀ ਬਿਲਕੁਲ। ਸੋ ਇਹਨਾਂ ਨੇ ਬੜੀ ਵਧੀਆ ਇੱਕ ਵਿਸ਼ ਕੀਤੀ ਹੈ, ਕਹਿੰਦੇ ਵਿਸ਼ਿੰਗ ਯੂ ਵਾਰਮ ਐਂਡ ਹੈਲਦੀ ਮਾਰਨਿੰਗ ਟੂ ਮੇਕ ਯੂਰ ਡੇ ਸੋ ਸਪੈਸ਼ਲ, ਹੈਵ ਅ ਗ੍ਰੇਟ ਡੇ। ਸੋ ਬਹੁਤ ਬਹੁਤ ਸ਼ੁਕਰੀਆ ਰਵਿੰਦਰ ਜੀ। ਤੇ ਮਹਿੰਦਰ ਹੰਸ ਬ੍ਰਮਟਨ ਤੋਂ ਜੁੜੇ ਆ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਮਿੰਟੂ ਜੀ, ਲੱਗਦਾ ਸੱਜਣ ਜੀ ਜ਼ਿਆਦਾ ਹੀ ਫੂਕ ਛੱਕ ਗਏ, ਮਹਿੰਦਰ ਹੰਸ ਬ੍ਰਮਟਨ ਤੋਂ ਕਹਿ ਰਹੇ ਨੇ।
ਦੇਖੋ ਕਈ ਵਾਰੀ ਕਹਿੰਦੇ ਨੇ ਵੀ 100 ਵਾਰੀ ਜੇ ਝੂਠ ਬੋਲਦੇ ਤਾਂ ਉਹ ਅਖੀਰ ਸੱਚ ਬਣ ਜਾਂਦਾ। ਸੋ ਹਰ ਅਖਬਾਰ ਹਰ ਗੱਲ ਇੱਕੋ ਹੀ ਦੇ ਰਹੀ ਹੈ, ਜਿੱਥੇ ਕਿਤੇ ਤੁਸੀਂ ਪੜੋਗੇ ਉੱਥੇ ਇਹ ਲਿਖਿਆ ਹੁੰਦਾ ਵੀ ਇਹ ਉਹ ਸੱਜਣ ਨੇ ਜਿਨ੍ਹਾਂ ਨੇ ਅਫਗਾਨਿਸਤਾਨ ਦੇ ਵਿੱਚ ਧੂੜ ਚਟਾਈ ਜਾਂ ਜਿਨ੍ਹਾਂ ਨੇ ਅਫਗਾਨਿਸਤਾਨ ਦੇ ਵਿੱਚ ਅਹਿਮ ਰੋਲ ਅਦਾ ਕੀਤਾ, ਤਾਂ ਉਹਨਾਂ ਨੂੰ ਲੱਗਣ ਲੱਗ ਗਿਆ ਵੀ ਮੈਂ ਸੱਚੀ ਕੀਤਾ ਤੇ ਉਹ ਵੀ ਕਹਿ ਗਏ ਕਿਤੇ ਨਾ ਕਿਤੇ, ਤੇ ਉਹ ਹੁਣ ਉਹਨਾਂ ਨੂੰ ਅਫੀਸ਼ੀਅਲ ਇਹਦਾ ਬਿਆਨ ਦੇਣਾ ਪਿਆ।
ਜੀ ਤੇ ਗੌਰੀ ਥਿੰਦ ਜੁੜੇ ਨੇ ਜੀ ਸਾਡੇ ਨਾਲ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਤੇ ਕਹਿ ਰਹੇ ਨੇ ਕਿ ਐਗਰੀ ਵਿਦ ਮਿੰਟੂ ਭਾਜੀ ਅਬਾਊਟ ਬੱਸ ਵਾਲੀ ਗੱਲ। ਤੇ
ਮਿਹਰਬਾਨੀ ਜੀ
ਜੀ, ਤੇ ਧਨੀ ਸਾਹਿਬ ਨੇ ਕਿਹਾ ਜੀ ਜਵਾਬ ਦੇਣ ਦਾ ਸਿਰਾ ਲਾ ਦਿੰਦੇ ਆ, ਧਨੀ ਸਾਹਿਬ ਨੇ ਇਹ ਜਿਹੜਾ ਮੈਸੇਜ ਆ ਸਾਡੇ ਨਾਲ ਸਾਂਝਾ ਕੀਤਾ।
ਮਿਹਰਬਾਨੀ ਜੀ, ਮਿਹਰਬਾਨੀ ਤੁਹਾਨੂੰ ਜੇ ਲੱਗਦਾ ਤਾਂ, ਮੈਨੂੰ ਲੱਗਦਾ ਹੁਣ ਸੁਖਪ੍ਰੀਤ ਮੈਨੂੰ ਇਜਾਜ਼ਤ ਦਿਓ, ਮੈਂ ਤੁਹਾਡੇ 7 ਮਿੰਟ ਜ਼ਿਆਦਾ ਲੈ ਗਿਆ, ਸੰਗਰ ਸਾਹਿਬ ਵੀ ਬਿਜ਼ੀ ਆ ਤੇ ਕਾਇਮ ਜਿਹੜਾ ਇੱਕ ਵਰਤਾਰਾ ਆਉਣ ਵਾਲੇ ਦਿਨਾਂ 'ਚ ਕਰ ਰਹੇ ਆ ਤੇ ਉਹਦੇ ਬਾਰੇ ਜਾਣਕਾਰੀ ਜ਼ਰੂਰ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ। ਦੁਨੀਆਂ ਭਰ ਦੇ ਵਿੱਚ ਜੁੜੇ ਸਰੋਤਿਆਂ ਨੂੰ ਬੇਨਤੀ ਆ ਵੀ ਮੈਂ ਥੋੜਾ ਜਿਹਾ ਦੱਸ ਦਿਆਂ ਜੀ, ਇਹ ਸੰਗਰ ਫੈਮਿਲੀ ਸਾਡੇ ਐਡਲੇਡ ਦਾ ਮਾਣ ਆ ਸਾਡਾ, ਤੇ ਉਹ ਕੁਝ ਨਾ ਕੁਝ ਵੇਲੇ ਵੇਲੇ ਸਿਰ ਇਹੋ ਜਿਹੇ ਕੰਮ ਆ ਜਿਹੜੇ ਉਹ ਕਾਰਜ ਜਿਨ੍ਹਾਂ ਨੂੰ ਕਹੂੰਗਾ ਮੈਂ, ਕੰਮ ਨਹੀਂ ਕਾਰਜ ਕਰਦੇ ਰਹਿੰਦੇ ਆ ਜਿਹੜੇ ਕਿ ਆਉਣ ਵਾਲੀ ਜਨਰੇਸ਼ਨ ਦੇ ਲਈ ਲਾਹੇਵੰਦ ਵੀ ਆ, ਉਹਨਾਂ ਦੇ ਰਾਹ ਦਸੇਰੇ ਵੀ, ਉਹਨਾਂ ਦੇ ਲਈ ਰਾਹ ਵੀ ਖੁੱਲਦੇ ਆ। ਸੋ ਉਹਨਾਂ ਦੀ ਜਿਹੜੀ ਉਹਨਾਂ ਦੀ ਜਵਾਨੀ ਆਪਾਂ ਜਿਹੜੇ ਆਉਣ ਵਾਲੀ ਵਰਕਸ਼ਾਪ ਦੇ ਬਾਰੇ ਚ ਗੱਲਾਂ ਬਾਤਾਂ ਸੁਣੀਏ ਤੇ ਮੈਨੂੰ ਇਜਾਜ਼ਤ ਦਿਓ ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ।
ਜੀ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਅੱਜ ਦੀ ਇਸ ਵਿਚਾਰ ਚਰਚਾ ਲਈ, ਤੇ
ਬਹੁਤ ਮਿਹਰਬਾਨੀ ਜੀ।
ਜੀ ਸਤਿ ਸ਼੍ਰੀ ਅਕਾਲ। ਸੋ ਜੀ ਬਰਾੜ ਸਾਹਿਬ ਨੇ ਸਾਂਝ ਪਾਈ ਹੋਈ ਸੀ ਪ੍ਰੋਗਰਾਮ ਦੇ ਨਾਲ, ਅੱਜ ਵਿਚਾਰ ਚਰਚਾ ਜਿਹੜੀ ਹੈ ਕੁਛ ਥੋੜੀ ਜਜ਼ਬਾਤੀ ਵੀ ਹੋ ਗਈ ਕਿਤੇ, ਔਰ ਸੋ ਆਪ ਸਭ ਨਾਲ ਬੈਠ ਕੇ ਜੀ ਇੱਕ ਪਰਿਵਾਰ ਵਾਂਗ ਲੱਗਦਾ ਹੁੰਦਾ ਹੈ। ਸੋ ਸਭ ਕਿਸੇ ਨੂੰ ਆਪਣੇ ਵਿਚਾਰ ਜਿਹੜੇ ਆ ਰੱਖਣ ਦੀ ਪੂਰੀ ਖੁੱਲ ਹੁੰਦੀ ਹੈ, ਔਰ ਉਹ ਹੀ ਇੱਕ ਖੁੱਲੀ ਚਰਚਾ ਹੁੰਦੀ ਹੈ ਜਦੋਂ ਸਾਰੇ ਆਪਣੇ ਵਿਚਾਰ ਖੁੱਲ ਕੇ ਰੱਖ ਸਕਣ ਤੇ ਉਹਦੇ ਉੱਤੇ ਜਿਹੜੀ ਚਰਚਾ ਹੋ ਸਕੇ। ਸੋ ਬੜਾ ਵਧੀਆ ਲੱਗਦਾ ਹੈ ਜੀ, ਔਰ ਜ਼ਰੂਰ ਹੀ ਲੱਗਦਾ ਹੈ ਕਿ ਅਸੀਂ ਹਰ ਸਵੇਰੇ ਇਹ ਲਹਿਰਾਂ ਪ੍ਰੋਗਰਾਮ ਜਿਹੜਾ ਹੁੰਦਾ ਹੈ ਉਹਦੇ ਵਿੱਚੋਂ ਕੁਝ ਨਾ ਕੁਝ ਸਿੱਖ ਸਕੀਏ, ਉਹਦੇ ਵਿੱਚੋਂ ਇੱਕ ਵੀ ਚੰਗੀ ਗੱਲ ਕਿਤੇ ਸਾਡੇ ਦਿਮਾਗ ਵਿੱਚ ਪੈ ਜਾਵੇ ਤੇ ਮੈਨੂੰ ਲੱਗਦਾ ਹੈ ਕਿ ਸਾਡਾ ਇਹ ਪ੍ਰੋਗਰਾਮ ਕਰਨ ਦਾ, ਇਹ ਰੇਡੀਓ ਜਿਹੜਾ ਚਲਾ ਰਹੇ ਹਾਂ ਉਹਦਾ ਉਹ ਸਫਲ ਹੁੰਦਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਭ ਦਾ ਸਾਂਝ ਪਾਉਣ ਦੇ ਲਈ ਪ੍ਰੋਗਰਾਮ ਦੇ ਵਿੱਚ। ਤੇ ਜਗਤਾਰ ਗਿੱਲ ਹੁਣਾਂ ਨੇ ਵੀ ਜੀ ਮੈਸੇਜ ਕੀਤਾ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਫਿਰ ਕਹਿ ਰਹੇ ਨੇ ਕਿ ਨੇਕੀ ਤੇ ਬੁਰਾਈ ਦੀ ਤੁਲਨਾ ਹੈ, ਸਿਰਫ ਇਹ ਕਥਾਵਾਂ ਬਣਾਈਆਂ ਗਈਆਂ ਸੀ ਪਰ ਇਸ ਤੇ ਪੈਰੋਕਾਰਾਂ ਨੇ ਹੋਰ ਢੰਗ ਨਾਲ ਪੇਸ਼ ਕਰਕੇ ਰੋਜ਼ੀ ਰੋਟੀ ਜਿਹੜਾ ਉਹਦਾ ਵਸੀਲਾ ਬਣਾਉਂਦਿਆਂ ਹੁਣ ਖੁਦ ਹੀ ਉਲਝ ਗਏ ਲੱਗਦੇ ਨੇ। ਤੇ ਇਹਦੇ ਬਾਰੇ ਇਹਨਾਂ ਨੇ ਮਿੰਟੂ ਜੀ ਦੇ ਵਿਚਾਰ ਪੁੱਛੇ ਨੇ। ਜਿਹੜੀ ਗੱਲ ਸੀ ਹੀਰ ਰਾਂਝੇ ਦੀ ਜਾਂ ਮਿਰਜ਼ਾ ਸਾਹਿਬਾਂ ਦੇ ਜਿਹੜੀਆਂ ਗਾਥਾਵਾਂ ਦੀ ਕੀਤੀ ਸੀ ਕਥਾਵਾਂ ਦੀ, ਉਹਨਾਂ ਦੇ ਰਿਗਾਰਡਿੰਗ ਇਹਨਾਂ ਨੇ ਪੁੱਛਿਆ। ਸੋ ਮਾਫੀ ਚਾਹੁੰਦੀ ਹਾਂ ਜਗਤਾਰ ਜੀ, ਪ੍ਰੋਗਰਾਮ ਦੇ ਵਿੱਚ ਸਮੇਂ ਦੀ ਬੰਦਿਸ਼ ਹੋਣ ਕਰਕੇ ਇਹ ਜਿਹੜੀ ਆ ਮੁੱਦਾ ਅਸੀਂ ਦੁਬਾਰਾ ਨਹੀਂ ਚੱਕ ਸਕੇ, ਪਰ ਕੋਈ ਗੱਲ ਨੀ ਜੀ, ਅਗਲੇ ਕਿਸੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਇਸ ਬਾਰੇ ਗੱਲਬਾਤ ਕਰਾਂਗੇ। ਤੇ ਕਹਿੰਦੇ ਕਈ ਗੱਲਾਂ ਇਕੱਠੀਆਂ ਹੋ ਕੇ ਮੁੱਦਾ ਬਣਦਾ, ਕੁੜੀਆਂ ਚਿੜੀਆਂ ਤੇ ਵੀ ਇਹੀ ਲਾਗੂ ਹੁੰਦਾ ਹੈ। ਬਿਲਕੁਲ ਜੀ, ਗੱਲ ਇਹੀ ਹੈ ਕਿ ਜੇ ਕਈ ਵਾਰੀ ਮੈਨੂੰ ਲੱਗਦਾ ਹੁੰਦਾ ਕਿ ਅੱਜ ਕੱਲ ਅਸੀਂ ਕੁੜੀਆਂ ਦੀ ਜ਼ਿਆਦਾ ਗੱਲ ਕਰਦੇ ਆ, ਹੈਨਾ, ਤੇ ਜਿਹੜਾ ਇੱਕ ਗੀਤ ਵੀ ਆਉਂਦਾ ਹੈ ਨਾ ਕਿ ਕੁੜੀਆਂ ਦਾ ਸਤਿਕਾਰ ਕਰੋ, ਧੀਆਂ ਦਾ ਸਤਿਕਾਰ ਕਰੋ ਤੇ ਪੁੱਤਰਾਂ ਵਾਂਗੂ ਪਿਆਰ ਕਰੋ। ਸੋ ਮੈਨੂੰ ਇਹ ਚੀਜ਼ ਵੀ ਬੁਰੀ ਲੱਗਦੀ ਹੈ ਵੀ ਕਿਉਂ ਪੁੱਤਰਾਂ ਵਾਂਗ ਪਿਆਰ ਕਰੋ, ਕੁੜੀਆਂ ਨੂੰ ਆਪਣਾ ਪਿਆਰ ਜਿਹੜਾ ਆ ਉਹ ਉਹਨਾਂ ਦਾ ਹੱਕ ਹੈ, ਉਹੀ ਮਿਲਣਾ ਚਾਹੀਦਾ। ਸੋ ਇਹ ਨਹੀਂ ਕਿ ਉਹਨਾਂ ਨੂੰ ਪੁੱਤਰਾਂ ਵਾਂਗੂ ਪਿਆਰ ਕਰੋ। ਸੋ ਹਰ ਆਪਣੇ ਪਰਿਵਾਰਾਂ ਵਿੱਚ ਵੀ ਦੇਖੀਏ ਜੀ, ਧੀ ਪੁੱਤਰ ਦਾ ਆਪਣਾ ਆਪਣਾ ਮੋਹ ਹੁੰਦਾ, ਆਪਣਾ ਆਪਣਾ ਪਿਆਰ ਹੁੰਦਾ ਹੈ। ਸੋ ਬਿਲਕੁਲ ਦੋਨੇ ਹੀ ਆਪਣੀ ਆਪਣੀ ਜਗ੍ਹਾ ਕੁਛ ਗਲਤੀਆਂ ਵੀ ਕਰਦੇ ਨੇ, ਪਰ ਉਹਨਾਂ ਨੂੰ ਉਹਨਾਂ ਦੀਆਂ ਗਲਤੀਆਂ ਤੇ ਘੂਰ ਨਾ ਸਮਝਾਉਣਾ ਉਹ ਮਾਂ ਬਾਪ ਦਾ ਜਿਹੜਾ ਫਰਜ਼ ਬਣਦਾ ਹੈ। ਸੋ ਤੇ ਸੰਦੀਪ ਰਾਏ ਹੁਣੀ ਜੁੜੇ ਆ ਜੀ, ਸਤਿ ਸ਼੍ਰੀ ਅਕਾਲ। ਕਹਿੰਦੇ ਮੈਨੂੰ ਹੈਰਾਨੀ ਨਹੀਂ ਹੋਈ, ਮੈਂ ਇਹ ਚੀਜ਼ 10 ਸਾਲ ਪਹਿਲਾਂ ਵੀ ਦੇਖਿਆ ਹੈ, ਕਹਿੰਦੇ ਬੱਸ ਵਾਲੀ, ਬਟ ਆਈ ਫੀਲ ਫਰਕ ਤਾਂ ਪੈਂਦਾ ਹੈ। ਬਿਲਕੁਲ ਜੀ, ਇਹਨਾਂ ਚੀਜ਼ਾਂ ਦੇ ਨਾਲ ਜਿਹੜੇ ਵਰਤਾਰੇ ਅਸੀਂ ਦੇਖਦੇ ਹਾਂ ਉਹਨਾਂ ਦਾ ਫਰਕ ਪੈਂਦਾ ਹੈ। ਹੋ ਸਕਦਾ ਜੇ ਇਹੀ ਗੱਲ ਕਿਸੇ ਹੋਰ ਸੱਭਿਆਚਾਰ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਵਾਪਰੀ ਹੋਵੇ ਤੇ ਉਹਨਾਂ ਲਈ ਇਹ ਬਿਲਕੁਲ ਹੀ ਮਾਮੂਲੀ ਗੱਲ ਹੈ, ਪਰ ਗੱਲ ਉਹੀ ਹੈ ਕਿ ਅਸੀਂ ਜਿਸ ਸੋਸਾਇਟੀ ਸਮਾਜ 'ਚ ਰਹਿੰਦੇ ਹਾਂ ਉਹਦੀਆਂ ਕਦਰਾਂ ਕੀਮਤਾਂ ਨੂੰ ਫੋਲੋ ਕਰਦੇ ਹਾਂ ਔਰ ਚਾਹੁੰਦੇ ਹਾਂ ਕਿ ਅੱਗੇ ਸਾਡੇ ਬੱਚੇ ਵੀ ਕਰਦੇ ਰਹਿਣ। ਸੋ ਇਹੀ ਜਿਹੜਾ ਇਹੀ ਉਲਝਣ ਹੈ, ਇਹੀ ਵਿਚਾਰਾਂ ਦੇ ਵਿੱਚ ਕਿਤੇ ਨਾ ਕਿਤੇ ਫਰਕ ਲੈ ਆਉਂਦੀ ਹੈ। ਸੋ ਬਿਲਕੁਲ ਜੀ, ਵਿਚਾਰ ਚਰਚਾ ਬੜੀ ਵਧੀਆ ਛਿੜੀ ਹੋਈ ਹੈ ਇਹਦੇ ਉੱਤੇ, ਪਰ ਅਸੀਂ ਕਿਸੇ ਫੇਰ ਅਗਲੇ ਪ੍ਰੋਗਰਾਮ ਦੇ ਵਿੱਚ ਜਿਹੜੀ ਹੈ ਗੱਲ ਕਰਾਂਗੇ, ਕਿਉਂਕਿ ਅੱਜ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਹੁਣ ਜ਼ਿਆਦਾ ਸਮਾਂ ਨਹੀਂ ਰਹਿ ਗਿਆ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਸਾਡੇ ਨਾਲ MS ਸੰਗਰ ਹੁਣਾਂ ਨੇ ਜੁੜਨਾ ਹੈ, ਜਿਨ੍ਹਾਂ ਨੇ ਐਡੀਲੇਡ ਦੇ ਵਿੱਚ ਇੱਕ ਥੀਏਟਰ ਵਰਕਸ਼ਾਪ ਜਿਹੜੀ ਆ ਉਹ ਅਰੇਂਜ ਕਰਵਾਉਣ ਜਾ ਰਹੇ ਨੇ। ਕੱਲ ਪ੍ਰੋਗਰਾਮ ਅਮਰਦੀਪ ਜੀ ਦੇ ਪ੍ਰੋਗਰਾਮ ਦੇ ਵਿੱਚ ਰਸਨਾ ਹੁਣਾਂ ਨੇ ਵੀ ਉਹਦੇ ਬਾਬਤ ਗੱਲ ਕੀਤੀ ਸੀ। ਸੋ ਅੱਜ ਐਡੀਲੇਡ ਦੇ ਵਿੱਚ ਉਸ ਵਰਕਸ਼ਾਪ ਦੇ ਰਿਗਾਰਡਿੰਗ ਗੱਲ ਕਰਨਗੇ। ਸੋ ਜੇ ਤੁਹਾਡੇ ਮਨ ਵਿੱਚ ਕੋਈ ਵਿਚਾਰ, ਕੋਈ ਪ੍ਰਸ਼ਨ ਹੋਵੇ ਤੇ ਤੁਸੀਂ ਸਾਨੂੰ ਲਿਖ ਭੇਜ ਸਕਦੇ ਹੋ। ਤੇ ਪ੍ਰੋਗਰਾਮ ਦੇ ਵਿੱਚ ਅੱਜ ਮਾਂ ਦੇ ਉੱਤੇ ਵਿਸ਼ੇ ਤੇ ਵੀ ਗੱਲ ਕਰਨੀ ਸੀ, ਇਸ ਰਿਸ਼ਤੇ ਦੇ ਉੱਤੇ ਵੀ ਗੱਲ ਕਰਨੀ ਹੈ ਜੀ। ਸੋ ਦੇਖਦੇ ਹਾਂ ਕਿੰਨਾ ਟਾਈਮ ਬਚਦਾ, ਪਰ ਤੁਸੀਂ ਪ੍ਰੋਗਰਾਮ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ, ਆਪਣੇ ਵਿਚਾਰਾਂ ਦੀ ਸਾਂਝ ਜਿਹੜੀ ਇਸੇ ਤਰ੍ਹਾਂ ਪਾਈ ਰੱਖਣੀ ਹੈ। ਲੈਨੇ ਆ ਇੱਕ ਬ੍ਰੇਕ ਤੇ ਉਸ ਤੋਂ ਬਾਅਦ ਫਿਰ ਮੈਂ ਸੰਗਰ ਸਾਹਿਬ ਹੁਣਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੁੰਦੀ ਹਾਂ ਜੀ।
ਨੋਟਾਂ ਜਹੀ ਨਾ ਤੜ ਹੁੰਦੀ ਸਿੱਕਿਆਂ ਦੀਆਂ ਪਾਨਾਂ 'ਚ, ਪਰਚੀਆਂ ਨਹੀਂ ਉਹ ਚੱਲਦੀਆਂ ਸੋਹਣਿਆ, ਜ਼ਿੰਦਗੀ ਦੇ ਇਮਤਿਹਾਨਾਂ 'ਚ, ਜ਼ਿੰਦਗੀ ਦੇ ਇਮਤਿਹਾਨਾਂ 'ਚ। ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ, ਯੋਗੇਸ਼ ਗੁਰਨਾ ਦੇ ਵੱਲੋਂ। ਲਓ ਜੀ, ਹੁਣ ਸ਼ਾਮ 6 ਵਜੇ ਯੋਗੇਸ਼ ਗੁਰਨਾ ਰੇਡੀਓ ਹਰਮਨ ਤੇ ਆਪਣੀ ਹਾਜ਼ਰੀ ਲਵਾਏਗਾ। ਕੁਝ ਗੱਲਾਂ ਤੁਹਾਡੀਆਂ ਵੀ ਸੁਣੂ ਤੇ ਕੁਝ ਆਪਣੀਆਂ ਵੀ ਸੁਣਾਏਗਾ, ਥੋੜਾ ਜਿਹਾ ਖੁਦ ਵੀ ਹੱਸੇਗਾ ਤੇ ਤੁਹਾਨੂੰ ਵੀ ਹਸਾਏਗਾ। ਹੁਣ ਤੁਸੀਂ ਯਾਦ ਰੱਖਿਓ, ਸ਼ਾਮ 6 ਵਜੇ ਹਰਮਨ ਰੇਡੀਓ ਤੇ ਯੋਗੇਸ਼ ਗੁਰਨਾ ਮਹਿਫਲਾਂ ਸਜਾਏਗਾ। ਸੁਣਦੇ ਰਹੋ ਹਰਮਨ ਰੇਡੀਓ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਜੀ, ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਤੇ ਹਰਮਨ ਰੇਡੀਓ ਦੇ ਵਿੱਚ ਲਹਿਰਾਂ ਜਿਹੜੀਆਂ ਉਹ ਹਮੇਸ਼ਾ ਤੁਹਾਡੇ ਜਿਹੜੇ ਸੁਨੇਹੇ ਆ, ਤੁਹਾਡੇ ਵਿਚਾਰ ਹੈ ਉਹ ਹੀ ਲਗਾਉਂਦੇ ਨੇ। ਸੋ ਅੱਜ ਵੀ ਲਹਿਰਾਂ ਲੱਗੀਆਂ ਹੋਈਆਂ ਪ੍ਰੋਗਰਾਮ ਦੇ ਵਿੱਚ, ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਖਾਸ ਇੱਕ ਮਹਿਮਾਨ MS ਸੰਗਤ ਜਿਹੜੇ ਉਹ ਜੁੜੇ ਹੋਏ ਨੇ, ਤੇ ਉਹਨਾਂ ਨੇ ਅੱਜ ਸਾਨੂੰ ਐਡੀਲੇਡ ਦੇ ਵਿੱਚ ਹੋਣ ਵਾਲੀ ਥੀਏਟਰ ਵਰਕਸ਼ਾਪ ਦੇ ਰਿਗਾਰਡਿੰਗ ਸਾਡੇ ਨਾਲ ਗੱਲਬਾਤ ਕਰਨੀ ਹੈ। ਸੋ ਪ੍ਰੋਗਰਾਮ 'ਚ ਉਹਨਾਂ ਦਾ ਸਵਾਗਤ ਕਰਦੀ ਹਾਂ ਮੈਂ। ਬਹੁਤ ਬਹੁਤ ਸਵਾਗਤ ਹੈ ਸੰਗਤ ਸਾਹਿਬ।
ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਸਾਰੇ ਸਰੋਤਿਆਂ ਨੂੰ ਵੀ ਮੇਰੀ ਸਤਿ ਸ਼੍ਰੀ ਅਕਾਲ। ਹਰਮਨ ਰੇਡੀਓ ਨਾਲ ਜੁੜੇ ਹਰ ਸਰੋਤੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਫੇਕ ਲਾਈਫ ਥੀਏਟਰੀਕਲ ਗਰੁੱਪ ਐਡੀਲੇਡ ਵੱਲੋਂ ਤੇ ਮੇਰੇ ਵੱਲੋਂ ਪਰਸਨਲ ਤੌਰ ਤੇ ਵੀ
ਜੀ। ਜੀ ਸੰਗਤ ਸਾਹਿਬ, ਮੈਨੂੰ ਯਾਦ ਹੈ ਕਿ ਇੱਕ ਸਾਲ ਪਹਿਲਾਂ ਜਿਹੜੀ ਤੁਹਾਡੇ ਨਾਲ ਮੈਂ ਇੰਟਰਵਿਊ ਕੀਤੀ ਸੀ, ਔਰ ਉਹਨਾਂ ਵਿੱਚੋਂ ਕਾਫੀ ਸਰੋਤੇ ਜਿਹੜੇ ਆ ਤੁਹਾਨੂੰ ਜਾਣਦੇ ਹੋਣਗੇ, ਪਰ ਕੁਝ ਨਵੇਂ ਸਰੋਤੇ ਜਿਹੜੇ ਜੁੜੇ ਆ ਸਾਡੇ ਨਾਲ, ਉਹਨਾਂ ਨੂੰ ਮੈਂ ਦੱਸ ਦੇਵਾਂ ਕਿ ਸੰਗਤ ਪਰਿਵਾਰ, ਜਿਵੇਂ ਬਰਾੜ ਸਾਹਿਬ ਨੇ ਦੱਸਿਆ ਕਿ ਐਡੀਲੇਡ ਦਾ ਮਾਣ ਨੇ, ਸੋ ਥੀਏਟਰ ਦੇ ਨਾਲ, ਰੰਗ ਮੰਚ ਦੇ ਨਾਲ ਜੁੜੇ ਹੋਏ ਨੇ, ਔਰ ਬੜੇ ਹੀ ਇੱਕ ਵਧੀਆ ਫੀਲ ਦੇ ਨਾਲ ਇਹ ਕੰਮ ਕਰ ਰਹੇ ਨੇ, ਸੋ ਹਮੇਸ਼ਾ ਹੀ ਇਹਨਾਂ ਨੂੰ ਰਹਿੰਦਾ ਹੈ ਕਿ ਰੰਗ ਮੰਚ ਦੇ ਨਾਲ ਹੋਰ ਵੱਧ ਤੋਂ ਵੱਧ ਲੋਕ ਜੁੜਨ। ਸੋ ਸੰਗਤ ਸਾਹਿਬ, ਪਹਿਲਾਂ ਤੁਸੀਂ ਇੱਕ ਵਾਰੀ ਜਿਹੜੇ ਸਾਡੇ ਨਵੇਂ ਸਰੋਤੇ, ਉਹਨਾਂ ਨੂੰ ਆਪਣੇ ਫੇਕ ਲਾਈਫ ਥੀਏਟਰੀਕਲ ਗਰੁੱਪ ਬਾਰੇ ਵੀ ਦੱਸੋ।
ਬਿਲਕੁਲ ਜੀ, ਫੇਕ ਲਾਈਫ ਥੀਏਟਰੀਕਲ ਗਰੁੱਪ ਉਹਨਾਂ ਸਾਰੇ ਸਰੋਤਿਆਂ ਲਈ, ਨਵੇਂ ਪੁਰਾਣੇ ਜਿਹੜੇ ਅਮਨ ਰੇਡੀਓ ਨਾਲ ਇਸ ਵਕਤ ਜੁੜੇ ਹੋਏ ਨੇ ਜਾਂ ਜੋ ਬਾਅਦ ਚ ਰਿਕਾਰਡਿਡ ਵਰਜ਼ਨ ਵੀ ਸੁਣਦੇ ਨੇ, ਉਹਨਾਂ ਬਾਰੇ ਵੀ ਮੈਂ ਦੱਸਣਾ ਚਾਹਾਂਗਾ ਕਿ ਫੇਕ ਲਾਈਫ ਥੀਏਟਰੀਕਲ ਗਰੁੱਪ 2012 ਚ ਹੋਂਦ ਚ ਆਇਆ ਸੀ। ਸੋ ਉਸ ਤੋਂ ਲੈ ਕੇ ਹੁਣ ਤੱਕ ਲਗਾਤਾਰ ਅਸੀਂ ਹਰ ਸਾਲ ਤਕਰੀਬਨ ਇੱਕ ਜਿਹੜਾ ਸਟੇਜ ਸ਼ੋਅ ਦਿੰਦੇ ਆ, ਇੱਕ ਪਲੇ ਕਰਦੇ ਆ ਕਿਸੇ ਨਾ ਕਿਸੇ ਸਮਾਜਿਕ ਬੁਰਾਈ ਨੂੰ ਲੈ ਕੇ, ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਜੇ ਮੈਂ ਗੁਰਸ਼ਰਨ ਭਾਜੀ ਦੀ, ਜਿਹਨਾਂ ਨੂੰ ਭਾਈ ਮਨਾ ਸਿੰਘ ਜੀ ਕਹਿੰਦੇ ਨੇ, ਉਹਨਾਂ ਦਾ ਕਹਿਣਾ ਸੀ ਭਾਈ ਜੇ ਨਾਟਕ ਨੇ ਥੀਏਟਰ ਦੀ ਗੱਲ ਹੀ ਨਹੀਂ ਕਰਨੀ ਤੇ ਫਿਰ ਨਾਟਕ ਕਰਨਾ ਵੀ ਕਾਹਦੇ, ਜੇ ਸਮਾਜ ਦੀ ਗੱਲ ਹੀ ਨਹੀਂ ਕਰਨੀ ਤੇ ਫਿਰ ਨਾਟਕ ਕਰਨਾ ਵੀ ਕਾਹਦੇ ਵਾਸਤੇ ਹੈ। ਮੈਂ ਉਸ ਚੀਜ਼ ਨੂੰ ਬੜਾ ਸਟਰੋਂਗਲੀ ਜਿਹੜਾ ਲੈਣਾ, ਕੋਈ ਵੀ ਜਿਹੜਾ ਨਾਟਕ ਹੈ ਅਗਰ ਉਹ ਕਿਸੇ ਇਸ਼ੂ ਨੂੰ ਚੱਕਦਾ ਨਹੀਂ, ਕਿਸੇ ਸਮਾਜਿਕ ਪਹਿਲੂ ਤੇ ਗੱਲਬਾਤ ਨਹੀਂ ਕਰਦਾ, ਚਿੰਤਨ ਨਹੀਂ ਕਰਦਾ, ਕੋਈ ਲੋਕਾਂ ਦੇ ਵਿੱਚ ਕੁਐਸਚਨ ਨਹੀਂ ਰੇਜ਼ ਕਰਦਾ, ਤੇ ਫਿਰ ਉਹ ਨਾਟਕ ਕਰਨ ਦਾ ਕੋਈ ਫਾਇਦਾ ਨਹੀਂ। ਸੋ ਇਸੇ ਸੋਚ ਨੂੰ ਲੈਂਦੇ ਹੋਏ ਜਿਹੜਾ ਕਿ ਲੋਕਲ ਜਿਹੜਾ ਟੈਲੈਂਟ ਹੈ ਇੱਥੋਂ ਦਾ, ਐਡੀਲੇਡ ਦਾ ਜਾਂ ਸਾਊਥ ਆਸਟ੍ਰੇਲੀਆ ਦਾ, ਈਵਨ ਮੈਂ ਤਾਂ ਚਾਹੁੰਦਾ ਆਸਟ੍ਰੇਲੀਆ ਵਾਈਡ ਵੀ, ਕਿਉਂਕਿ ਪਿਛਲੀ ਦਫਾ ਜਿਹੜਾ ਪਲੇ ਦੇ ਵਿੱਚ ਤੇ ਉਸ ਤੋਂ ਪਿਛਲੀ ਦਫਾ ਵੀ ਈਵਨ ਮੈਲਬਰਨ ਤੋਂ ਵੀ ਜਿਹੜੇ ਆਰਟਿਸਟ ਸੀ ਮੁੰਡੇ ਜਿਹੜੇ ਉਹ ਨਾਲ ਜੁੜੇ ਸੀ
ਜੀ,
ਜਿਹੜਾ ਲੋਕਲ ਟੈਲੈਂਟ ਹੈ ਸਾਡਾ ਆਸਟ੍ਰੇਲੀਆ ਦਾ ਉਹਨੂੰ ਪ੍ਰਮੋਟ ਕੀਤਾ ਜਾਵੇ, ਥੀਏਟਰ ਦੇ ਨਾਲ ਜੋੜਿਆ ਜਾਵੇ, ਕਿਉਂਕਿ ਥੀਏਟਰ ਇਟਸੈਲਫ ਇੱਕ ਨਿਵੇਕਲੀ ਕਲਾ ਤਾਂ ਹੈ ਹੀ, ਸਿੰਗਿੰਗ ਤੋਂ, ਭੰਗੜੇ ਤੋਂ, ਡਾਂਸ ਤੋਂ ਅਲੱਗ ਹੋ ਕੇ ਇਹ ਜਿਹੜੀ ਸਭ ਤੋਂ ਵੱਡੀ ਮੈਨੂੰ ਜੋ ਖੂਬੀ ਲੱਗਦੀ ਹੈ ਕਿਸੇ ਵੀ ਬੱਚੇ ਚ, ਜਿਹਨਾਂ ਨੂੰ ਕੰਫੀਡੈਂਸ ਬਹੁਤ ਜ਼ਿਆਦਾ ਡਿਵੈਲਪ ਕਰਦੀ ਹੈ, ਜ਼ਿੰਦਗੀ ਦੇ ਅਲੱਗ ਅਲੱਗ ਕਰੈਕਟਰ ਸਮਝਣ ਚ ਸਹਾਇਤਾ ਹੁੰਦੀ ਹੈ, ਲੇਕਿਨ ਨਾਲ ਹੀ ਨਾਲ ਤੁਹਾਨੂੰ ਇੱਕ ਰੋਲ ਮਾਡਲ ਬਣ ਕੇ ਸਮਾਜ ਵਿੱਚ ਰਹਿਣ ਲਈ ਵੀ ਪ੍ਰੇਰਿਤ ਕਰਦਾ ਥੀਏਟਰ। ਇਸ ਵਾਸਤੇ ਥੀਏਟਰ ਨਾਲ ਜੁੜਨਾ, ਸਾਡੇ ਬੱਚਿਆਂ ਨੂੰ ਜੁੜਨਾ ਬਹੁਤ ਜ਼ਰੂਰੀ ਹੋ ਜਾਂਦਾ। ਸੋ ਉਸੇ ਸੋਚ ਨੂੰ ਲੈ ਕੇ ਜਿਹੜੀ ਆਉਣ ਵਾਲੀ 20 ਤੋਂ ਲੈ ਕੇ 26 ਤਰੀਕ ਤੱਕ ਜਿਹੜੀ ਥੀਏਟਰ ਵਰਕਸ਼ਾਪ ਅਸੀਂ ਓਰਗਨਾਈਜ਼ ਕਰ ਰਹੇ ਹਾਂ। ਸੋ ਚੰਗੀ ਗੱਲ ਇਹ ਹੈ ਕਿ ਇਹਦੇ ਵਿੱਚ ਰਨਾਊਂਡ ਜਿਹੜੀ ਪੰਜਾਬੀ ਫਿਲਮ ਹਸਤੀਆਂ ਜਿਹੜੀਆਂ ਆਪਣੇ ਅਨੀਤਾ ਦੇਵਗਨ ਜੀ, ਬਹੁਤ ਸਾਰੇ ਲੋਕ ਜਾਣਦੇ ਨੇ ਵੀ ਉਹ ਗੁੱਚੀ ਮੁੱਚੀ ਫੇਮ ਕਹਿ ਦਿੰਦੇ ਉਹਨਾਂ ਨੂੰ, ਵੀ ਉਹਨਾਂ ਦਾ ਕਾਫੀ ਫੇਮਸ ਡਾਇਲੋਗ ਹੋਇਆ ਸੀ ਮੇਰੀ ਗੁੱਚੀ ਨੀ, ਉਹਨਾਂ ਦੇ ਹਸਬੈਂਡ ਹਰਦੀਪ ਗਿੱਲ ਜੀ ਤਕਰੀਬਨ ਜੋ ਅੱਜ ਤੱਕ 500 ਤੋਂ ਵੀ ਵੱਧ ਥੀਏਟਰ ਵਰਕਸ਼ਾਪ ਓਰਗਨਾਈਜ਼ ਕਰ ਚੁੱਕੇ ਨੇ, ਕਾਫੀ ਲੰਮਾ ਤਜਰਬਾ ਉਹਨਾਂ ਦਾ, ਕਾਫੀ ਵੱਡਾ ਤਜਰਬਾ ਥੀਏਟਰ ਦੇ ਵਿੱਚ, ਈਵਨ ਕੈਮਰੇ ਦੇ ਸਾਹਮਣੇ ਵੀ, ਕੈਮਰੇ ਦੇ ਪਿੱਛੇ ਵੀ, ਉਹ ਦੋਨੇ ਆ ਰਹੇ ਨੇ। ਇੱਕ ਹਫ਼ਤਾ ਆਪਣੇ ਐਡੀਲੇਡ ਚ ਰਹਿਣਗੇ, ਸਾਡੇ ਲਈ ਇਹ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਵੀ ਸਾਡੇ ਬੱਚੇ ਉਹਨਾਂ ਕੋਲੋਂ ਸਿੱਖ ਪਾਉਣਗੇ। ਸੋ ਇਹ ਸਾਰਾ ਕੁਝ ਸੋਚ ਕੇ ਕਿ ਸਾਡੇ ਆਪਣੇ ਬੱਚਿਆਂ ਨੂੰ ਇੱਕ ਵਧੀਆ ਪਲੇਟਫਾਰਮ ਦਿੱਤਾ ਜਾਵੇ, ਤੇ ਇਹ ਜਿਹੜੀ ਥੀਏਟਰ ਵਰਕਸ਼ਾਪ ਓਰਗਨਾਈਜ਼ ਕੀਤੀ ਜਾ ਰਹੀ ਹੈ
ਜੀ। ਸੋ ਬਿਲਕੁਲ ਜੀ, ਰੰਗ ਮੰਚ ਦੀਆਂ ਜਿਹੜੀਆਂ ਬਾਰੀਕੀਆਂ, ਜਿਹੜੀਆਂ ਟੈਕਨੀਕਸ ਆ, ਉਹਨਾਂ ਤੋਂ ਜਾਣੂ ਕਰਵਾਉਣ ਦੇ ਲਈ ਜਿੱਥੇ ਸਾਡੇ ਕੋਲ ਐਮ ਐਸ ਸੰਗਰ ਹਮੇਸ਼ਾ ਮੌਜੂਦ ਰਹਿੰਦੇ ਨੇ, ਉਸ ਤੋਂ ਇਲਾਵਾ ਪੰਜਾਬੀ ਰੰਗ ਮੰਚ ਨਾਲ ਜੁੜੀਆਂ ਹੋਰ ਮਹਾਨ ਹਸਤੀਆਂ ਜਿਹੜੀਆਂ ਕਿ ਪੰਜਾਬੀ ਫਿਲਮਾਂ ਦੇ ਵਿੱਚ ਵੀ ਜਿਨ੍ਹਾਂ ਨੇ ਕਾਫੀ ਕੰਮ ਕੀਤਾ ਹੋਇਆ, ਉਹ ਉਹਨਾਂ ਤੋਂ ਵੀ ਸਿੱਖਣ ਦਾ ਮੌਕਾ ਮਿਲੇਗਾ। ਸੋ ਜੀ, ਬਹੁਤ ਹੀ ਵਧੀਆ ਮੌਕਾ ਹੈ। ਸੋ ਇਹ ਜਿਹੜੀ ਥੀਏਟਰ ਵਰਕਸ਼ਾਪ ਹੈ, ਕਿੱਥੇ ਲੱਗਣ ਜਾ ਰਹੀ ਹੈ, ਕਿਹੜੀ ਤਰੀਕ ਨੂੰ ਲੱਗਣ ਜਾ ਰਹੀ ਹੈ, ਇਹਨਾਂ ਦੇ ਬਾਰੇ ਵੀ ਤੁਸੀਂ ਜ਼ਰੂਰ ਸਾਡੇ ਸਰੋਤਿਆਂ ਨੂੰ ਦੱਸੋ।
ਹਾਂਜੀ, ਪਹਿਲਾਂ ਤਾਂ ਮੈਂ ਜ਼ਰੂਰ ਕਹਿਣਾ ਚਾਹੂੰਗਾ ਵੀ ਜਿੰਨਾ ਵੀ ਬੱਚਿਆਂ ਨੇ ਮੇਰੇ ਨਾਲ ਹੁਣ ਤੱਕ ਸੋ ਫਾਰ ਕੰਮ ਕੀਤਾ ਇੱਥੇ ਐਡੀਲੇਡ ਦੇ ਵਿੱਚ, ਕਈਆਂ ਕੋਲੋਂ ਮੈਨੂੰ ਇਹ ਸੁਣਨ ਨੂੰ ਮਿਲਿਆ ਕਿ ਅਸੀਂ ਤੁਹਾਡੇ ਕੋਲੋਂ ਕਾਫੀ ਕੁਛ ਸਿੱਖਿਆ, ਤੁਹਾਡੇ ਕੋਲੋਂ ਵਧੀਆ ਸਿੱਖਿਆ, ਅਸੀਂ ਹੋਰ ਕੀ ਸਿੱਖ ਲਾਂਗੇ ਵਗੈਰਾ ਵਗੈਰਾ। ਤੇ ਮੈਂ ਉਹ ਸਾਰੇ ਨੂੰ ਇਹ ਕਹਿਣਾ ਜ਼ਰੂਰ ਚਾਹੂੰਗਾ ਵੀ ਮੈਂ ਜਦੋਂ ਵੀ ਗੱਲ ਕੀਤੀ ਇੱਕ ਨਾਟਕ ਦੇ ਫਰੇਮ ਦੇ ਵਿੱਚ ਰਹਿ ਕੇ ਹੀ ਗੱਲ ਕੀਤੀ। ਥੀਏਟਰ ਬਹੁਤ ਇੱਕ ਮਤਲਬ ਕੀ ਕਹਿੰਦੇ ਵੀ ਵਾਸਟ ਵਿਸ਼ਾ, ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਇਹਨਾਂ ਵਿੱਚ ਗੱਲਬਾਤ ਹੁੰਦੀ ਹੈ। ਈਵਨ ਪੰਜਾਬੀ ਥੀਏਟਰ ਦੀ ਇੱਕ ਕੀ ਕਹਿੰਦੇ ਰਹੇ ਵੀ ਬਦਕਿਸਮਤੀ ਰਹੀ ਹੈ ਵੀ ਅਜੇ ਤੱਕ ਇਹ ਉਨਾ ਮਕਬੂਲ ਹੋ ਨਹੀਂ ਸਕਿਆ, ਉਹਨਾਂ ਬੁਲੰਦੀਆਂ ਤੇ ਪਹੁੰਚ ਨਹੀਂ ਸਕਿਆ ਜਿਸ ਬੁਲੰਦੀਆਂ ਤੇ ਬੰਗਾਲੀ ਥੀਏਟਰ ਜਾਂ ਮਰਾਠੀ ਥੀਏਟਰ ਜਾਂ ਇੰਗਲਿਸ਼ ਥੀਏਟਰ ਇਟਸੈਲਫ ਉਹ ਜਿਹੜਾ ਪਹੁੰਚਿਆ ਹੋਇਆ ਹੈ ਅੱਜ ਦੀ ਘੜੀ ਚ। ਵੀ ਸ਼ੇਕਸਪੀਅਰ ਨੂੰ ਤੁਸੀਂ ਪੰਜਾਬੀ ਚ ਵੀ ਪੜਾਇਆ ਜਾ ਰਿਹਾ, ਇੰਗਲਿਸ਼ ਚ ਵੀ ਪੜਾਇਆ ਜਾ ਰਿਹਾ ਤੇ ਦੁਨੀਆਂ ਦੀਆਂ ਬਹੁਤ ਸਾਰੀਆਂ ਲੈਂਗੁਏਜ ਪੜਾਇਆ ਜਾ ਰਿਹਾ ਸ਼ੇਕਸਪੀਅਰ ਨੂੰ, ਲੇਕਿਨ ਪੰਜਾਬੀ ਦੇ ਜਿਹੜੇ ਕੋਈ ਸਾਡੇ ਨਾਮਵਰ ਉਸ ਲੈਵਲ ਦੇ ਕੋਈ ਵੀ ਅਜੇ ਤੱਕ ਕੋਈ ਰਾਈਟਰ, ਕੋਈ ਡਾਇਰੈਕਟਰ, ਕੋਈ ਐਕਟਰ ਅਜੇ ਤੱਕ ਨਹੀਂ ਪਹੁੰਚੇ ਵੀ ਇਸ ਥੀਏਟਰ ਬਾਰੇ ਜਿਹੜੀ ਗੱਲਬਾਤ ਇੰਨੇ ਵਿਸ਼ਵ ਪੱਧਰ ਤੇ ਨਹੀਂ ਹੋਣੀ ਸ਼ੁਰੂ ਹੋਈ। ਉਹਦੇ ਪਿੱਛੇ ਸਭ ਤੋਂ ਵੱਡੀ ਮੈਂ ਸਮਝਦਾ ਜਿਹੜੀ ਇੱਕ ਇਹ ਹੈ ਕਿ ਸਾਡਾ ਜਿਹੜਾ ਨੌਰਥ ਇੰਡੀਆ ਜਾਂ ਪੰਜਾਬ ਜਿਹੜਾ ਬੇਸਿਕਲੀ ਹੈ ਉੱਥੇ ਸਿੰਗਿੰਗ ਦਾ ਮੁਹਾਰਤ ਲੋਕ ਹਾਸਲ ਕਰਨਾ ਜ਼ਿਆਦਾ ਸਮਝਦੇ ਨੇ ਤੇ ਥੀਏਟਰ ਤੋਂ ਥੋੜਾ ਦੂਰ ਰਹਿੰਦੇ ਨੇ ਕਿਉਂਕਿ ਸੰਜੀਦਗੀ ਦੀ ਗੱਲ ਕਰਦਾ। ਅਸੀਂ ਲੋਕ ਮਤਲਬ ਕੀ ਕਹਿੰਦੇ ਵੀ ਜਿਉਂ ਜੰਮੇ ਬੋਧੀਆਂ ਲੰਮੇ ਵਾਲਾ ਕੰਮ ਹੈ ਵੀ ਅਸੀਂ ਲੜਾਈਆਂ ਝਗੜਿਆਂ ਚ ਕਿਉਂਕਿ ਬਾਰਡਰ ਤੇ ਪੈਂਦੇ ਸੀ ਹਰ ਦਫਾ ਇੱਕ ਕੰਧ ਬਣ ਕੇ ਖੜੇ ਰਹਿਣਾ ਉੱਥੇ, ਸੋ ਅਸੀਂ ਆਪਣੇ ਆਪ ਨੂੰ ਸੰਜੀਦਗੀ ਵਾਲੇ ਪਾਸੇ ਘੱਟ ਲੈ ਕੇ ਜਾਂਦੇ ਹਾਂ ਤੇ ਇਸ ਠੱਠੇ ਖੇਡੇ ਦੇ ਵਿੱਚ ਜ਼ਿਆਦਾ ਮਕਬੂਲ ਰੱਖਦੇ ਹਾਂ। ਈਵਨ ਮੈਨੂੰ ਯਾਦ ਹੈ ਵੀ ਤਕਰੀਬਨ 2 ਮਹੀਨੇ ਪਹਿਲਾਂ ਮੈਂ ਇੱਕ ਪੰਜਾਬੀ ਦੇ ਬੜੇ ਰਿਨਾਊਂਡ ਰਾਈਟਰ ਨੂੰ ਮਿਲਿਆ, ਉੱਥੇ ਇੰਡੀਆ ਗਿਆ ਸੀ ਤੇ ਉੱਥੇ ਉਹ ਗੱਲਬਾਤ ਕਰਨ ਲੱਗ ਗਏ, ਕਹਿੰਦੇ ਵੀ ਸਿੰਗਰ ਯਾਰ ਗੱਲ ਇਹ ਹੈ ਵੀ ਸਾਡੇ ਨਾ ਬੰਦੇ ਮਤਲਬ ਕੀ ਕਹਿੰਦੇ ਵੀ ਲਾਸ਼ਾਂ ਦੇ ਉੱਤੇ ਵੀ ਵੈਣ ਵੀ ਪੈ ਰਹੇ ਹੋਣਗੇ ਉਹਦੇ ਚ ਵੀ ਕਮੇਡੀ ਭਾਲਦੇ ਆ, ਤੇ ਇਹ ਬੜੀ ਕਹਿੰਦੇ ਵੀ ਸੋਚ ਦਾ ਵਿਸ਼ਾ ਹੈ ਵੀ ਸਾਡੀ ਖਾਸ ਤੌਰ ਤੇ ਕੁਛ ਇੱਕ ਫਿਲਮੀ ਕਲਾਕਾਰਾਂ ਨੇ ਦੋ ਅਰਥੀ ਸ਼ਬਦਾਂ ਨਾਲ ਇੱਕ ਫੂਹੜ ਜੀ ਕਮੇਡੀ ਕਰਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਇਸ ਪਾਸੇ ਵਰਗਲਾ ਲਿਆ। ਸੋ ਮੈਂ ਕੁਛ ਹੱਦ ਤੱਕ ਉਹਨਾਂ ਨਾਲ ਸਹਿਮਤ ਹੋਇਆ ਵੀ ਤੇ ਕੁਛ ਨਾਲ ਮੈਂ ਇਹ ਵੀ ਜ਼ਰੂਰ ਕਿਹਾ ਵੀ ਦੇਖੋ ਜੀ ਜਦੋਂ ਤੁਸੀਂ ਥੀਏਟਰ ਰਾਹੀਂ ਕੋਈ ਸੰਜੀਦਗੀ ਵਿਸ਼ੇ ਵਾਲੀ ਗੱਲ ਕਰਨੀ ਹੈ ਤਾਂ ਮਾਹੌਲ ਜੇ ਤੁਸੀਂ ਕ੍ਰੀਏਟ ਕਰ ਲੈਂਦੇ ਹੋ, ਦਰਸ਼ਕਾਂ ਨੂੰ ਸਮਝਾ ਦਿੰਦੇ ਹੋ, ਚਾਹੇ ਉਹ ਨੌਜਵਾਨ ਪੀੜ੍ਹੀ ਹੈ ਜਾਂ ਕਿਸੇ ਵੀ ਏਜ ਵਰਗ ਚ ਬੈਠਾ ਕੋਈ ਦਰਸ਼ਕ ਹੈ, ਅਗਰ ਤੁਸੀਂ ਆਪਣੀ ਗੱਲ ਕਰਨ ਤੋਂ ਪਹਿਲਾਂ ਉਹਨਾਂ ਨੂੰ ਪੂਰੀ ਤਰ੍ਹਾਂ ਇੱਕ ਉਸ ਮਾਹੌਲ ਚ ਲੈ ਆਉਂਦੇ ਹੋ ਆਪਣੀ ਗੱਲ ਕਰਕੇ ਤਾਂ ਗੱਲ ਸੁਣਦੇ ਨੇ ਤੁਹਾਡੀ। ਸੋ ਇਹ ਇਸੇ ਕਰਕੇ ਥੀਏਟਰ ਜਿਹੜਾ ਕਾਫੀ ਟਫ ਗੇਮ ਹੈ, ਇਹਨਾਂ ਨਾਲ ਜੁੜੇ ਰਹਿਣਾ ਤੇ ਇਹਨੂੰ ਲਗਾਤਾਰ ਕਰ ਪਾਉਣਾ। ਸੋ ਲੇਕਿਨ ਫਿਰ ਵੀ ਚਲੋ ਲੱਗੇ ਹੋਏ ਆ, ਪਰਮਾਤਮਾ ਨੇ ਜੋਸ਼ ਬਖਸ਼ਿਆ ਹੋਇਆ ਤੇ ਭੈਣਾਂ ਭਰਾਵਾਂ ਦਾ ਸਾਥ ਹੈਗਾ। ਇਸ ਵਾਸਤੇ ਮੈਂ ਕਹੂੰਗਾ ਵੀ ਜਿੰਨਾ ਕੁ ਮੈਂ ਸਿਖਾਇਆ ਉਹ ਤਾਂ ਨਾ ਕਾਫੀ ਹੈ, ਕਿਉਂਕਿ ਮੈਂ ਤਾਂ ਸਿਰਫ ਇੱਕ ਨਾਟਕ ਦੇ ਫਰੇਮ ਚ ਰਹਿ ਕੇ ਗੱਲਬਾਤ ਕੀਤੀ ਸੀ। ਸੋ ਇਹ ਜਿਹੜੇ ਲੋਕ ਆ ਰਹੇ ਨੇ ਉਹ ਥੀਏਟਰ ਦੀ ਸਾਰੀਆਂ ਬਰੀਕੀਆਂ, ਥੀਏਟਰ ਦੇ ਉੱਤੇ ਮਤਲਬ ਤੁਸੀਂ ਇੰਪਰੋਵਾਈਜ਼ ਕਿਵੇਂ ਕਰਨਾ, ਆਵਾਜ਼ ਦੀ ਸਿਲੈਕਚੁਏਸ਼ਨ ਤੁਹਾਡੀ ਕਿਵੇਂ ਹੋਣੀ ਚਾਹੀਦੀ ਹੈ, ਕੈਮਰੇ ਦੇ ਸਾਹਮਣੇ ਤੁਸੀਂ ਕਿਵੇਂ ਕੰਮ ਕਰਨਾ, ਥੀਏਟਰ ਤੇ ਕੈਮਰੇ ਚ ਫਰਕ ਕੀ ਹੈ, ਸਟੇਜ ਤੇ ਕੈਮਰੇ ਦਾ ਫਰਕ ਕੀ ਹੈ ਐਕਟਿੰਗ ਦਾ, ਉਹ ਸਾਰੀਆਂ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਉਹ ਸਾਡੇ ਸਾਡੇ ਬੱਚਿਆਂ ਨੂੰ ਸਿੱਖਣ ਨੂੰ ਮਿਲਣਗੀਆਂ। ਤੇ ਹੋਰ ਵੀ ਇਸ ਤੋਂ ਵਧੀਆ ਗੱਲ ਇਹ ਵੀ ਉਹਨਾਂ ਨੇ ਖੁਦ ਵੀ ਇੱਕ ਨਾਟਕ ਕਰਨਾ, ਇੱਥੇ ਇਸੇ ਬੱਚਿਆਂ ਚੋਂ ਵੀ ਉਹਨਾਂ ਨੇ ਸਿਲੈਕਟ ਕਰਕੇ ਬੱਚਿਆਂ ਦੇ ਨਾਲ ਨਾਟਕ ਕਰਨਾ ਤੇ ਨਾਲ ਅਸੀਂ ਇਹ ਵੀ ਗਰੰਟੀ ਦਵਾ ਰਹੇ ਹਾਂ ਪੇਰੈਂਟਸ ਨੂੰ ਵੀ ਜਿਨ੍ਹਾਂ ਦੇ ਵੀ ਬੱਚੇ ਨਾਲ ਜੁਆਇਨ ਕਰਨਗੇ ਅਸੀਂ ਸਾਰੇ ਬੱਚਿਆਂ ਨੂੰ ਸਟੇਜ ਤੇ ਪਰਫਾਰਮ ਕਰਵਾਵਾਂਗੇ, ਉਹ ਜਿਹੜੇ ਉਹਨਾਂ ਦੇ ਨਾਲ ਕਰਨਗੇ ਉਹ ਵੀ, ਇਸ ਤੋਂ ਇਲਾਵਾ ਵੀ ਬਾਕੀ ਸਾਰੇ ਬੱਚਿਆਂ ਨੂੰ ਸਟੇਜ ਤੇ ਪਰਫਾਰਮ ਕਰਵਾਵਾਂਗੇ, ਉਹਨਾਂ ਨੂੰ ਬਕਾਇਦਾ ਪਾਰਟੀਸਪੇਸ਼ਨ ਸਰਟੀਫਿਕੇਟ ਦੇਵਾਂਗੇ। ਸੋ ਇੱਕ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕਰਨ ਦੀ ਕੋਸ਼ਿਸ਼ ਚ ਲੱਗੇ ਹੋਏ ਆ। ਸੋ ਆਉਣ ਵਾਲੀ ਜਿਹੜੀ 20 ਮਈ ਤੋਂ ਸ਼ੁਰੂ ਹੋਣੀ ਵਰਕਸ਼ਾਪ 26 ਮਈ ਤੱਕ ਚੱਲਣੀ ਹੈ ਤੇ 27 ਮਈ ਨੂੰ ਇਹਦਾ ਫਾਈਨਲ ਸ਼ੋਅ ਹੈ। ਲੇਕਿਨ ਜਿਹੜੀ ਰਜਿਸਟ੍ਰੇਸ਼ਨ ਕਮ ਸਟੂਡੀਓ ਆਡੀਸ਼ਨ, ਬੱਚੇ ਬਾਰੇ ਜਿਹੜਾ ਕਿੰਨਾ ਕੁ ਉਹਦੇ ਚ ਟੈਲੈਂਟ ਹੈਗਾ, ਉਹ ਕਿਸ ਤਰ੍ਹਾਂ ਦਾ ਡਾਇਲੋਗ ਬੋਲ ਸਕਦਾ, ਕੀ ਕਰ ਸਕਦਾ, ਉਹ ਇਹਦੇ ਬਾਰੇ ਇੱਕ ਸਟੂਡੀਓ ਆਡੀਸ਼ਨ ਰੱਖੀ ਗਈ ਹੈ, ਉਹ ਰਜਿਸਟ੍ਰੇਸ਼ਨ ਵੀ ਉੱਥੇ ਕਰਨੀ ਹੈ। ਇਹ 91 ਸਾਊਥ ਰੋਡ ਤੇ ਸਾਊਥ ਰੋਡ ਦੇ ਉੱਪਰ ਹੈ, ਮਨੀ ਮਰਚੈਂਟ ਵਾਲਿਆਂ ਦਾ ਆਫਿਸ ਹੈ, ਉਹਦੇ ਵਿੱਚ ਅਸੀਂ ਆਰਜੀ ਤੌਰ ਤੇ ਸਟੂਡੀਓ ਡਿਵੈਲਪ ਕੀਤਾ। ਉਹ ਸਟੂਡੀਓ ਦੇ ਵਿੱਚ ਆਉਣ ਵਾਲੀ 13 ਤੇ 14 ਤਰੀਕ ਨੂੰ ਸੈਟਰਡੇ ਤੇ ਸੰਡੇ 2 ਦਿਨ 10 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਰਜਿਸਟ੍ਰੇਸ਼ਨ ਕੰਮ ਆਡੀਓ ਸਟੂਡੀਓ ਆਡੀਸ਼ਨ ਹੋਏਗੀ। ਸੋ ਸਭ ਨੂੰ ਮੇਰੀ ਬੇਨਤੀ ਹੈ ਵੀ ਜੋ ਵੀ ਇਸ ਟਾਈਮ ਜਿਹੜੇ ਸੁਣ ਰਹੇ ਨੇ ਸਰੋਤੇ, ਉਹ ਪਲੱਸ ਤੋਂ ਆਪਣੇ ਦੋਸਤਾਂ ਮਿੱਤਰਾਂ ਨੂੰ ਕਹਿਣ, ਆਪਣੇ ਬੱਚਿਆਂ ਨੂੰ, 5 ਸਾਲ ਤੋਂ ਪਲੱਸ ਵਾਲੇ ਬੱਚੇ ਪਾਰਟੀਸਪੇਟ ਕਰ ਸਕਦੇ ਨੇ ਤੇ ਉਮਰ ਦੀ ਕੋਈ ਬਾਰ ਨਹੀਂ ਹੈਗੀ, 60 ਸਾਲ ਤੱਕ ਦਾ ਵੀ ਆ ਸਕਦਾ। ਸੋ ਸਾਰੇ ਜਿਹੜੇ ਨੇ ਜਿਹੜਾ ਐਕਟਿੰਗ ਸਿੱਖਣਾ ਚਾਹੁੰਦੇ ਨੇ, ਆਉਣ ਵਾਲੇ ਕੱਲ ਦੇ ਵਿੱਚ ਸਕਰੀਨ ਤੇ ਕੰਮ ਕਰਨਾ ਚਾਹੁੰਦੇ ਨੇ, ਹੋ ਸਕਦਾ ਕੋਈ ਬੱਚਾ ਬਹੁਤ ਵਧੀਆ ਕੋਈ ਇਸ ਤਰ੍ਹਾਂ ਦਾ ਨਿਕਲੇ ਕਿ ਉਹਨਾਂ ਨੂੰ ਕਿਸੇ ਆਉਣ ਵਾਲੇ ਪ੍ਰੋਜੈਕਟ ਦੇ ਵਿੱਚ ਫਿਲਮ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲ ਜੇ, ਸੋ ਉੱਥੋਂ ਸਿਲੈਕਟ ਹੋ ਸਕਦਾ ਉਹ। ਇੱਕ ਮੈਂ ਹੋਰ ਜਿਹੜੀ ਗੱਲ ਕਰਨਾ ਚਾਹਾਂਗਾ ਵੀ ਇਹ ਸਾਰਾ ਕੁਛ ਕਿਉਂ ਕਰ ਰਿਹਾ ਸੀ, ਉਹਦੇ ਪਿੱਛੇ 2 ਬਹੁਤ ਵੱਡੇ ਰੀਜ਼ਨ ਨੇ। ਸਭ ਤੋਂ ਵੱਡਾ ਰੀਜ਼ਨ ਤੇ ਹੈ ਕਿ ਕਿਉਂਕਿ ਜਿਹੜੇ ਬੱਚੇ ਇੱਥੇ ਮਾਈਗ੍ਰੇਟ ਹੋ ਗਏ ਸਾਰੇ, ਉਹਨਾਂ ਦੀ ਇੰਗਲਿਸ਼ ਚ ਬਹੁਤ ਵਧੀਆ ਮਹਾਰਤ ਉਹਨਾਂ ਨੂੰ ਬਣ ਰਹੀ ਹੈ ਜਾਂ ਬਣ ਚੁੱਕੀ ਹੈ। ਸੋ ਜਿਹੜਾ ਹਾਲੀਵੁੱਡ ਨੇ ਐਡੀਲੇਡ ਨੂੰ, ਸਾਡੇ ਲਈ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਵੀ ਹਾਲੀਵੁੱਡ ਨੇ ਐਡੀਲੇਡ ਨੂੰ ਬੈਸਟ ਸ਼ੂਟਿੰਗ ਪਲੇਸ ਦੇ ਤੌਰ ਤੇ ਸਿਲੈਕਟ ਕਰ ਲਿਆ। ਉਹ ਕਿਉਂਕਿ ਐਡੀਲੇਡ ਜਿਹੜਾ ਚੀਪ ਸਿਟੀ ਮੰਨਦੇ ਨੇ, ਐਕਸਪੈਂਸਿਵ ਵਾਈਜ਼ ਬੜਾ ਮਤਲਬ ਐਕਸਪੈਂਸਿਵ ਵਾਈਜ਼ ਬਹੁਤ ਚੀਪ ਹੈ ਸਿਟੀ, ਮਤਲਬ ਉਹਨਾਂ ਨੂੰ ਬਹੁਤ ਕੋਸਟ ਘੱਟ ਬੀਅਰ ਕਰਨੀ ਪੈਂਦੀ ਹੈ। ਸੋ ਹੁਣੇ ਪਿੱਛੇ ਜੇ ਇੱਕ ਫਿਲਮ ਦੀ ਸ਼ੂਟਿੰਗ ਹੋ ਕੇ ਵੀ ਹਟੀ ਹੈ, ਹੁਣੇ ਹੋਟਲ ਮੁੰਬਈ ਇੱਕ ਮਤਲਬ ਤੁਸੀਂ ਜਾਣਦੇ ਹੋ ਕਿ 1998 ਦੇ ਵਿੱਚ ਬੰਬੇ ਇੱਕ ਹੋਟਲ ਤੇ ਅਟੈਕ ਹੋਇਆ ਸੀ, ਤਾਜ ਹੋਟਲ ਤੇ। ਸੋ ਉਸ ਹੋਟਲ ਤੇ ਇੱਕ ਰੀਅਲ ਸਟੋਰੀ ਦੇ ਉੱਤੇ ਮੂਵੀ ਬਣ ਕੇ ਤੁਸੀਂ ਦੇਖੋ ਵੀ ਇੱਥੇ ਲੋਕਲ ਤਾਜ ਹੋਟਲ ਦਾ ਸੈੱਟ ਲੱਗਿਆ, ਜਿਹੜਾ ਇੰਟਰਨਲ ਸੈੱਟ ਸਾਰਾ ਇੱਥੇ ਲੋਕਲ ਲਾਇਆ ਗਿਆ, ਉੱਥੇ ਸ਼ੂਟਿੰਗ ਹੋਈ। ਸਬੱਬੀ ਮੈਨੂੰ ਵੀ ਉਹਦੇ ਵਿੱਚ ਥੋੜਾ ਐਕਟ ਕਰਨ ਦਾ ਮੌਕਾ ਵੀ ਮਿਲਿਆ। ਸੋ ਉਹ ਉਸ ਹਾਲੀਵੁੱਡ ਦੀ ਟੀਮ ਸੀ ਬਕਾਇਦਾ, ਉਹਨਾਂ ਨੇ ਸ਼ੂਟਿੰਗ ਕੀਤੀ। ਸੋ ਇੱਥੇ ਹਾਲੀਵੁੱਡ ਵਾਲੇ ਹੁਣ ਇਸ ਚੀਜ਼ ਨੂੰ ਲੈ ਕੇ ਇੱਥੇ ਆ ਰਹੇ ਨੇ ਵੀ ਐਡੀਲੇਡ ਦੇ ਵਿੱਚ ਉਹਨੂੰ ਸ਼ੂਟਿੰਗ ਹੱਬ ਬਣਾ ਰਹੇ ਨੇ। ਬਕਾਇਦਾ ਜਿਹੜਾ ਫਿਲਮ ਐਂਡ ਬੋਰਡ ਕਾਰਪੋਰੇਸ਼ਨ ਫਲਟਨ ਰੋਡ ਦੇ ਉੱਤੇ ਹੈਗਾ, ਸੋ ਉਹ ਵੀ ਕਾਫੀ ਪ੍ਰਮੋਟ ਕਰ ਰਹੇ ਨੇ ਚੀਜ਼ਾਂ ਨੂੰ। ਉਸ ਤੋਂ ਵੀ ਅੱਗੇ ਦੀ ਗੱਲ ਇਹ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਕਾਫੀ ਆਉਣ ਵਾਲੇ ਸਾਲ ਦੇ ਵਿੱਚ ਤਕਰੀਬਨ 3-4 ਫਿਲਮਾਂ ਦੀ ਸ਼ੂਟਿੰਗ ਇੱਥੇ ਆਸਟ੍ਰੇਲੀਆ ਚ ਹੋਣ ਜਾ ਰਹੀ ਹੈ। ਸੋ ਨੈਚੁਰਲੀ ਲੋਕਲ ਜਿਹੜੇ ਕਲਾਕਾਰ ਨੇ, ਛੋਟੇ ਰੋਲਾਂ ਵਾਸਤੇ ਜਿਹੜੇ ਕਲਾਕਾਰ ਨੇ, ਇੱਥੋਂ ਲੋਕਲ ਏਰੀਏ ਚੋਂ ਹੀ ਲਏ ਜਾਂਦੇ ਨੇ। ਮੇਨ ਆਰਟਿਸਟ ਜਿਹੜੇ ਪਿੱਛੋਂ ਹੁੰਦੇ ਨੇ, ਬਾਕੀ ਸਾਰੇ ਇੱਥੋਂ ਹੀ ਸਿਲੈਕਟ ਕੀਤੇ ਜਾਂਦੇ ਨੇ। ਸੋ ਉਹਨਾਂ ਨੂੰ ਵੀ ਮੌਕਾ ਮਿਲੇ, ਸਾਡੇ ਲੋਕਲ ਟੈਲੈਂਟ ਨੂੰ ਮੌਕਾ ਮਿਲੇ। ਸੋ ਮੈਂ ਸਾਰਿਆਂ ਨੂੰ ਮੇਰੀ ਬੇਨਤੀ ਹੈ ਵੀ ਪਲੀਜ਼ ਵੱਧ ਤੋਂ ਵੱਧ ਰਜਿਸਟਰਡ ਕਰਾਓ, ਵੱਧ ਤੋਂ ਵੱਧ ਬੱਚੇ ਇੱਥੇ ਨਾਲ ਰਜਿਸਟਰਡ ਹੋਣ, ਕਿਸੇ ਵੀ ਏਜ ਦੇ ਹੋਣ, ਕੋਈ ਡਜ਼ਨਟ ਮੈਟਰ। ਫਿਲਹਾਲ ਅਸੀਂ ਜਿਹੜੀਆਂ ਪਲਾਨ ਕੀਤੀਆਂ ਕਲਾਸਿਸ ਸ਼ਾਮ ਤੋਂ 5 PM ਤੋਂ ਆਨਵਰਡ ਹੋਇਆ ਕਰਨਗੀਆਂ, ਲੇਕਿਨ ਜੇ ਬੱਚਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਜਾਂ ਟਾਈਮ ਦੀ ਸੈਟਿੰਗ ਅੱਗੇ ਪਿੱਛੇ ਹੁੰਦੀ ਹੈ, ਦੂਸਰੀਆਂ ਕਲਾਸ ਵੀ ਪਲਾਨ ਕੀਤੀਆਂ ਜਾ ਸਕਦੀਆਂ ਨੇ। ਸੋ ਇਹ ਆਉਣ ਵਾਲੀ 13-14 May ਨੂੰ ਸਾਊਥ ਰੋਡ ਦੇ ਉੱਤੇ, ਜਿਹੜਾ ਆਪਣਾ ਬ੍ਰਿਕ ਵਰਕਸ ਮਾਰਕੀਟ ਦੇ ਲਗਭਗ ਓਪੋਜਿਟ ਕਰਕੇ ਹੈ, 91 ਮਨੀ ਮਰਚੈਂਟ ਵਾਲਿਆਂ ਦਾ ਆਫਿਸ ਹੈ, ਉੱਥੇ ਅਸੀਂ ਆਡੀਸ਼ਨ ਪਲੱਸ ਰਜਿਸਟ੍ਰੇਸ਼ਨ ਕਰਾਂਗੇ ਜੀ।
ਜੀ ਤੇ ਸੰਗਤ ਸਾਹਿਬ, ਜਿਹੜੀ ਇਹ ਡਿਊਰੇਸ਼ਨ ਕਿੰਨੀ ਹੋਏਗੀ ਉਹ ਵਰਕਸ਼ਾਪ ਦੀ, ਜਿਹੜੀ ਕਿੰਨੇ ਸਮੇਂ ਚੱਲਿਆ ਕਰੇਗੀ ਉਹ, ਜਿਸ ਤਰ੍ਹਾਂ 5 ਤੋਂ ਤੁਸੀਂ ਸ਼ੁਰੂ ਕਰਦੇ
ਹੋ? 3 ਘੰਟੇ ਤਕਰੀਬਨ ਚੱਲੇਗੀ ਜੀ, 2 ਡੇਲੀ 3 ਘੰਟੇ ਚੱਲਿਆ ਕਰੇਗੀ
ਜੀ।
ਹਾਂਜੀ, ਤੇ ਉਹਦੇ ਵਿੱਚ ਪਲੇਅ ਵੀ ਤਿਆਰ ਕਰਨਾ ਕੀਤਾ ਜਾਣਾ ਨੀ, ਜਿਹੜਾ 27 ਤਰੀਕ ਨੂੰ ਸਟੇਜ ਸ਼ੋਅ ਹੋਣਾ
ਜੀ।
ਸਟੇਜ ਵਾਸਤੇ ਵੀ ਬਹੁਤ ਵਧੀਆ ਬੱਚਿਆਂ ਨੂੰ, ਕਿਉਂਕਿ ਇੱਕ ਸਟੇਜ ਨਾਲ ਜੋੜਨ ਵਾਸਤੇ ਉਹਨਾਂ ਨੂੰ ਥੋੜਾ ਜਿਹਾ ਕੀ ਕਹਿੰਦੇ ਵੀ ਅੱਛਾ ਵੀ ਲੱਗੇ। ਸਕੋਟ ਥੀਏਟਰ ਯੂਨੀ ਐਡੀਲੇਡ ਦੇ ਵਿੱਚ ਸਕੋਟ ਥੀਏਟਰ ਹੈ, ਬਿਲਕੁਲ ਨਵੀਂ ਬਿਲਡਿੰਗ ਬਣੀ, ਬਹੁਤ ਪਿਆਰਾ ਥੀਏਟਰ ਬਣਿਆ ਹੋਇਆ, ਉਹ ਬੁੱਕ ਕੀਤਾ ਜੀ। ਸੋ ਸਾਰੇ ਪੇਰੈਂਟਸ ਬੱਚਿਆਂ ਨੂੰ ਉੱਥੇ ਪਰਫਾਰਮ ਕਰਦੇ ਦੇਖਦੇ ਹੋ, ਖੁਸ਼ ਹੋਣਗੇ। ਸੋ ਸਾਰਿਆਂ ਨੂੰ ਹੈਗਾ ਜੀ, ਡੇਲੀ 3 ਘੰਟੇ ਦੀ ਚੱਲੂਗੀ, ਹਫ਼ਤਾ ਘੰਟੇ ਨਹੀਂ ਚੱਲੂਗੀ
ਜੀ। ਬਿਲਕੁਲ, ਬਹੁਤ ਸੁਨਹਿਰੀ ਮੌਕਾ ਹੈ ਜੀ ਸਾਡੇ ਸਾਰਿਆਂ ਦੇ ਲਈ ਇਸ ਵਰਕਸ਼ਾਪ ਨਾਲ ਜੁੜਨ ਦਾ, ਕਿਉਂਕਿ ਜਿੱਥੇ ਕੁਝ ਸਿੱਖਣ ਨੂੰ ਮਿਲੇਗਾ, ਉਸ ਤੋਂ ਬਾਅਦ ਤੁਹਾਨੂੰ ਆਪਣਾ ਪ੍ਰੂਵ ਕਰਨ ਲਈ, ਜੋ ਤੁਸੀਂ ਸਿੱਖਿਆ ਉਹ ਕੁਝ ਦਿਖਾਉਣ ਲਈ, ਇੱਕ ਜਿਹੜਾ ਪਲੇਅ ਹੈ ਉਹ ਵੀ ਆਯੋਜਿਤ ਕੀਤਾ ਜਾਏਗਾ। ਸੋ ਉਹਨਾਂ ਦੇ ਵਿੱਚ ਜਿਹੜੇ ਅਨੀਤਾ ਦੇਵਗਨ ਉਹ ਵੀ ਪਾਰਟੀਸਪੇਟ ਕਰਨਗੇ ਉਸ ਪਲੇਅ ਦੇ ਵਿੱਚ, ਜਾਂ ਸਿਰਫ ਜਿਹੜੇ ਸਿੱਖ ਰਹੇ ਬੱਚੇ ਉਹ ਹੀ ਹੋਣਗੇ?
ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ, ਉਹ ਦੋਨੇ ਵੀ ਪਲੇਅ ਦੇ ਵਿੱਚ ਖੁਦ ਪਾਰਟੀਸਪੇਟ ਕਰ ਰਹੇ ਨੇ
ਜੀ। ਸੋ ਬਹੁਤ ਵਧੀਆ ਗੱਲ ਹੈ ਜੀ, ਜਿੱਥੋਂ ਸਾਨੂੰ ਇੰਨੇ ਵਧੀਆ ਕਲਾਕਾਰਾਂ ਤੋਂ ਸਿੱਖਣ ਦਾ ਮੌਕਾ ਮਿਲੇਗਾ, ਉੱਥੇ ਉਹਨਾਂ ਦੇ ਨਾਲ ਪਰਫਾਰਮ ਕਰਨ ਦਾ ਜਿਹੜਾ ਉਹ ਵੀ ਚਾਂਸ ਮਿਲ ਰਿਹਾ ਹੈ। ਸੋ ਜ਼ਰੂਰ ਹੀ ਹੁੰਮ ਹੁਮਾ ਕੇ ਪਹੁੰਚੋ, ਤੁਸੀਂ ਆਪਣੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਜ਼ਰੂਰ ਕਰਵਾਓ, ਤੇ ਲਾਹਾ ਹੀ ਹੁੰਦਾ ਹੈ ਜੀ, ਕਿਸੇ ਵੇਲੇ ਕੋਈ ਚਾਂਸ ਪਤਾ ਨਹੀਂ ਕਦੋਂ ਪਰਮਾਤਮਾ ਨੇ ਤੁਹਾਨੂੰ ਦੇਣਾ ਹੁੰਦਾ। ਸੋ ਜ਼ਰੂਰ ਸਾਡੀ ਤਾਕੀਦ ਹੈ ਕਿ ਤੁਸੀਂ ਇਸ ਜਿਹੜੀ ਮੁਹਿੰਮ ਇਹਨਾਂ ਨੇ ਤੋਰੀ ਹੈ ਰੰਗ ਮੰਚ ਦੀ, ਉਹਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਜੁੜੋ ਤੁਸੀਂ। ਸੋ ਸੰਗਤ ਸਾਹਿਬ, ਕੁਝ ਹੋਰ ਤੁਸੀਂ ਇਸ ਥੀਏਟਰ ਵਰਕਸ਼ਾਪ ਦੇ ਰਿਗਾਰਡਿੰਗ ਗੱਲ ਕਰਨੀ ਚਾਹੁੰਦੇ ਹੋ ਤੇ ਜਾਂ ਕੋਈ ਹੋਰ ਸੁਨੇਹਾ ਤੁਸੀਂ ਸਰੋਤਿਆਂ ਨੂੰ ਦੇਣਾ ਚਾਹੁੰਦੇ ਹੋਵੋ?
ਹਾਂਜੀ ਹਾਂਜੀ ਬਿਲਕੁਲ ਜੀ, ਸਰੋਤਿਆਂ ਨੂੰ ਇਹੀ ਸੁਨੇਹਾ ਹੈ ਮੇਰਾ ਕਿ ਥੀਏਟਰ ਨਾਲ ਬੱਚਿਆਂ ਨੂੰ ਜ਼ਰੂਰ ਜੋੜੋ। ਥੀਏਟਰ ਇੱਕ ਸਾਡੀ ਗੁਰੂਆਂ ਪੀਰਾਂ ਵੱਲੋਂ ਮਾਨਤਾ ਪ੍ਰਾਪਤ ਜਿਹੜੀ ਕਲਾ ਹੈ। ਸੋ ਜੇ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਹਰਗੋਬਿੰਦ ਸਿੰਘ ਜੀ, ਇਹ ਸਭ ਇਸ ਚੀਜ਼ ਨੂੰ ਬਹੁਤ ਪ੍ਰਮੋਟ ਕਰਦੇ ਰਹੇ ਨੇ, ਥੀਏਟਰ ਨੂੰ ਬਹੁਤ ਪ੍ਰਮੋਟ ਕਰਦੇ ਰਹੇ ਨੇ। ਈਵਨ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਚਿੱਤਰ ਨਾਟਕ ਜਿਹੜਾ ਤੁਸੀਂ ਆਮ ਹੀ ਆਪਾਂ ਸੁਣ ਲੈਂਦੇ ਹਾਂ, ਜਿਹੜਾ ਜ਼ਫਰਨਾਮਾ, ਜ਼ਫਰਨਾਮਾ ਦੇ ਖੁਦ ਬਹੁਤ ਨਾਟਕ ਖੇਡੇ ਗਏ ਨੇ ਸੋ ਫਾਰ। ਸੋ ਇਹ ਇਸ ਕਲਾ ਨਾਲ ਬੱਚਿਆਂ ਨੂੰ ਜੋੜੋ। ਇਹ ਕਲਾ ਜਿੱਥੇ ਇੱਕ ਵਧੀਆ ਇਨਸਾਨ ਪੈਦਾ ਕਰਦੀ ਹੈ, ਇੱਕ ਵਧੀਆ ਸਿਟੀਜ਼ਨ ਪੈਦਾ ਕਰਦੀ, ਨਾਲ ਹੀ ਨਾਲ ਬੱਚੇ ਚ ਕੌਨਫੀਡੈਂਸ ਬਹੁਤ ਜ਼ਿਆਦਾ ਡਿਵੈਲਪ ਕਰਦੀ ਹੈ। ਸੋ ਸਾਰਿਆਂ ਨੂੰ, ਸਾਡੇ ਪੇਰੈਂਟਸ ਨੂੰ ਸਾਡਾ ਫਰਜ਼ ਬਣ ਜਾਂਦਾ ਵੀ ਬੱਚਿਆਂ ਨੂੰ ਇਸ ਕਲਾ ਨਾਲ ਜੋੜੀਏ ਜੀ। ਬਸ ਜੀ ਇਹੀ ਮੈਂ ਕਹਿਣਾ ਚਾਹੁੰਦਾ
ਸਾਡੇ ਨਾਲ ਜੁੜੇ ਆ ਜੀ ਜੀ। ਸੋ ਸੰਗਤ ਸਾਹਿਬ, ਰਵਿੰਦਰ ਰਵੀ ਹੁਣਾਂ ਨੇ ਵੀ ਜੀ ਇਹ ਮਲੇਸ਼ੀਆ ਚ ਲੇਕਿਨ ਕੰਮ ਕਰਦੇ ਆ, ਪੰਜਾਬ ਤੋਂ ਨੇ, ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੁਹਾਨੂੰ, ਤੇ ਕਹਿ ਰਹੇ ਕਿ ਮੈਂ ਵੀ ਕਹਿੰਦੇ ਜਾਣਦਾ ਜੀ ਗੁਰਸ਼ਰਨ ਜੀ ਨੂੰ, ਬਿਕੋਜ਼ ਕਹਿੰਦੇ ਮੈਂ ਵੀ ਇੰਡੀਆ ਵਿੱਚ ਪੰਜਾਬ ਵਿੱਚ ਪਲੇ ਕਰਦਾ ਸੀ ਪੰਜਾਬੀ ਨਾਟਕ, ਕਹਿੰਦੇ ਮਿੱਟੀ ਰੁਦਨ ਕਰੇ ਜਿਹੜਾ ਪਲੇ ਮੈਂ ਕੀਤਾ ਹੋਇਆ ਹੈ, ਤੇ ਕਹਿੰਦੇ ਮੈਨੂੰ ਪੰਜਾਬੀ ਰੰਗ ਮੰਚ ਤੇ ਕੰਮ ਕਰਨਾ ਬਹੁਤ ਹੀ ਜ਼ਿਆਦਾ ਪਸੰਦ ਹੈ ਜੀ। ਸੋ ਇਹੋ ਜਿਹੇ ਰਵਿੰਦਰ ਰਵੀ ਹੁਣਾਂ ਵਰਗੇ ਆ ਹੋਰ ਵੀ ਬਹੁਤ ਸ਼ਖਸੀਅਤ ਜੀ। ਸੋ ਬੜੀਆਂ ਸ਼ਖਸੀਅਤਾਂ ਹੋਰ ਵੀ ਹੋਣੀਆਂ ਸਾਡੇ ਐਡੀਲੇਡ ਦੇ ਵਿੱਚ ਜੋ ਰੰਗ ਮੰਚ ਦੇ ਨਾਲ ਜੁੜਨਾ ਚਾਹੁੰਦੀਆਂ। ਵੈਸੇ ਵੀ ਸੰਗਤ ਸਾਹਿਬ ਹਰ ਸਾਲ ਇੱਕ ਆਪਣਾ ਪਲੇ ਲੈ ਕੇ ਹਾਜ਼ਰ ਹੁੰਦੇ ਆ ਦਰਸ਼ਕਾਂ ਦੇ ਰੂਬਰੂ, ਪਿੱਛੇ ਜੇ ਕੀਤੇ ਇਹਨਾਂ ਦੇ ਪਲੇ ਕੁਝ ਕਰੋ ਯਾਰੋ ਚੰਦਨ ਦੇ ਉਲੇ, ਜਿਹੜੇ ਬਹੁਤ ਮਕਬੂਲ ਹੋਏ ਨੇ। ਸੋ ਉਮੀਦ ਕਰਦੇ ਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੰਗਰ ਪਰਿਵਾਰ ਤੋਂ ਸਾਨੂੰ ਇਹੋ ਜਿਹਾ ਜਿਹੜੇ ਪਲੇ ਆ ਉਹ ਦੇਖਣ ਦਾ ਮੌਕਾ ਜ਼ਰੂਰ ਮਿਲਦਾ ਰਹੇਗਾ।
ਬਿਲਕੁਲ ਜੀ ਬਿਲਕੁਲ, ਉਹ ਤਾਂ ਕਮਿਟਡ ਆ ਜੀ ਸੋਸਾਇਟੀ ਨਾਲ, ਹਰੇਕ ਸਾਲ ਇੱਕ ਸ਼ੋਅ ਤਾਂ ਦੇਣਾ ਹੀ ਦੇਣਾ ਜੀ, ਤੇ ਇਹ ਇੱਕ ਜਿਹੜਾ ਜੋ ਹੁਣ ਥੀਏਟਰ ਵਰਕਸ਼ਾਪ ਇੱਕ ਐਕਸਟਰਾ ਡੋਜ਼ ਦੇ ਤੌਰ ਤੇ ਆ ਰਹੀ ਹੈ ਜੀ।
ਕੁਲਦੀਪ ਕੌਰ ਹੁਣਾਂ ਨੇ ਸਾਂਝ ਪਾਈ ਹੈ ਮੈਸੇਜ ਦੇ ਜ਼ਰੀਏ ਤੇ ਉਹਨਾਂ ਨੇ ਇੱਕ ਕਹਿੰਦੇ ਕਿ ਮੇਰਾ ਇੱਕ ਕੁਐਸਚਨ ਹੈ ਜੀ ਸੌਰੀ ਜੀ ਕਹਿੰਦੇ ਕੁਐਸਚਨ ਥੋੜਾ ਕੰਪਲੀਕੇਟਿਡ ਜਿਹਾ ਹੈ ਕਹਿੰਦੇ ਮੈਂ ਇਹ ਪੁੱਛਣਾ ਹੈ ਜੀ ਕਿ ਅਗਰ ਕੋਈ ਸਿਰ ਤੇ ਦਸਤਾਰ ਸਜਾਉਂਦਾ ਹੈ ਤੇ ਉਹ ਫਿੱਟ ਹੋ ਸਕਦਾ ਹੈ ਕਹਿੰਦੇ ਇਸ ਵਰਕਸ਼ਾਪ ਚ ਉਹਨਾਂ ਨੇ ਕਿਹਾ ਆਈ ਮੀਨ ਜਿਹੜੀ ਫੀਮੇਲ ਹੈ ਉਹ ਤੇ ਉਹ ਗੁਰਸਿੱਖ ਹੈ ਤੇ ਉਹਨਾਂ ਨੇ ਦਸਤਾਰ ਸਜਾਈ ਹੋਈ ਹੈ ਤੇ ਕੀ ਉਹ ਉਹਨੂੰ ਤੁਸੀਂ ਕਿਸੇ ਤਰ੍ਹਾਂ ਫਿੱਟ ਕਰ ਸਕਦੇ ਹੋ?
ਬਿਲਕੁਲ ਜੀ ਬਿਲਕੁਲ ਬਿਲਕੁਲ, ਇਹ ਤਾਂ ਇਹੀ ਤਾਂ ਪਰਮ ਭੁਲੇਖਾ ਦੂਰ ਕਰਦਾ ਜੀ ਥੀਏਟਰ। ਕਿਸੇ ਵੀ ਕੋਈ ਵੀ ਕਿਸੇ ਵੀ ਲੈਵਲ ਦੀ ਕਿਸੇ ਤਰ੍ਹਾਂ ਦੀ ਕੋਈ ਡਿਸਕ੍ਰਿਮੀਨੇਸ਼ਨ ਨਹੀਂ, ਕੋਈ ਵੀ ਜੈਂਡਰ ਹੋਵੇ, ਕੋਈ ਧਰਮ ਹੋਵੇ, ਕਿਸੇ ਤਰ੍ਹਾਂ ਦੀ ਵੀ ਵੇਸ਼ਭੂਸ਼ਾ ਹੋਵੇ, ਉਹਨੂੰ ਬਿਨਾਂ ਛੇੜਛਾੜ ਕੀਤਿਆਂ ਥੀਏਟਰ ਦੇ ਥੀਏਟਰ ਨੇ ਤਾਂ ਇੱਕ ਇੰਟਰਨਲ ਜਿਹੜੀ ਬੰਦੇ ਦੀ ਇੰਟਰਨਲ ਬੋਡੀ ਉਹ ਡਿਵੈਲਪ ਕਰਨੀ ਹੈ, ਐਕਸਟਰਨਲ ਨਾਲ ਕੋਈ ਲੈਣ ਦੇਣ ਨਹੀਂ ਹੈ। ਦਸਤਾਰ ਸਜਾਉਂਦੇ ਨੇ ਬਹੁਤ ਚੰਗੀ ਗੱਲ ਹੈ, ਹੋ ਸਕਦਾ ਕੋਈ ਉਸ ਤਰ੍ਹਾਂ ਦਾ ਹੀ ਕਰੈਕਟਰ ਉਹਨਾਂ ਨੂੰ ਦੇ ਦਿੱਤਾ ਜਾਵੇ ਵੀ ਕਰਨ ਵਾਸਤੇ ਮੰਚ ਦੇ ਉੱਤੇ। ਸੋ ਇਸ ਕਾਰਨ ਕੋਈ ਫਰਕ ਨਹੀਂ ਪੈਂਦਾ, ਬੇਟੀ ਹੈ ਮੋਸਟ ਵੈਲਕਮ ਜੀ ਆਇਆਂ ਨੂੰ। ਦਸਤਾਰ ਸਜਾਉਂਦੇ ਜਾਂ ਨਹੀਂ ਸਜਾਉਂਦੇ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ, ਕਿਉਂਕਿ ਮੈਂ ਖੁਦ ਸਿੱਖ ਧਰਮ ਨੂੰ ਬਿਲੋਂਗ ਕਰਦਾ ਜੀ, ਦਸਤਾਰ ਸਜਾਉਂਦੇ ਤੇ ਹੋਰ ਹੀ ਵਧੀਆ ਗੱਲ ਹੈ। ਸੋ ਇਸ ਤਰ੍ਹਾਂ ਦਾ ਉਹ ਕੋਈ ਇਸ਼ੂ ਨਹੀਂ ਹੈ। ਸੋ ਇਹ ਤਾਂ ਥੀਏਟਰ ਦਾ ਵੈਸੇ ਵੀ ਇਹ ਧਰਮਾਂ ਤੋਂ ਉੱਪਰ ਦੇ ਉੱਠ ਕੇ ਗੱਲ ਕਰਦਾ।
ਹਾਂਜੀ ਜੀ ਬਿਲਕੁਲ। ਸੋ ਕੋਈ ਪ੍ਰੋਬਲਮ ਨਹੀਂ ਹੈ ਜੀ, ਤੁਸੀਂ ਕਿਸੇ ਵੀ ਧਰਮ ਨੂੰ ਕਿਸੇ ਵੇਸ਼ਭੂਸ਼ਾ ਨੂੰ ਬਿਲੋਂਗ ਕਰਦੇ ਹੋ ਤੇ ਤੁਸੀਂ ਕਿਸੇ ਵੀ ਤਰ੍ਹਾਂ ਕਿਸੇ ਵੀ ਉਮਰ ਨੂੰ ਬਿਲੋਂਗ ਕਰਦੇ ਹੋ, ਉਮਰ ਦੀ ਕੋਈ ਹੱਦ ਨਹੀਂ ਹੈ ਜੀ, 5 ਸਾਲ ਤੋਂ ਲੈ ਕੇ 80 ਸਾਲ ਤੱਕ ਤੁਸੀਂ ਕੋਈ ਹੱਦ ਨਹੀਂ ਹੈ, ਤੁਸੀਂ ਕੋਈ ਵੀ ਜਿਹੜਾ ਉਹ ਇਸ ਵਰਕਸ਼ਾਪ ਨਾਲ ਥੀਏਟਰ ਦੇ ਨਾਲ ਜੁੜ ਸਕਦੇ ਹੋ। ਸੋ ਉਮੀਦ ਕਰਦੇ ਹਾਂ ਜੀ ਕਿ ਮਈ ਦਾ ਮਹੀਨਾ ਜਿਹੜਾ ਉਹ ਐਡੀਲੇਡ ਦੇ ਵਿੱਚ ਇੱਕ ਬਹੁਤ ਵਧੀਆ ਇੱਕ ਹੋਰ ਪਲੇ ਜਿਹੜਾ ਉਹ ਆਪਣੇ ਨਾਲ ਲੈ ਕੇ ਆ ਰਿਹਾ ਹੈ। ਸੋ ਸਾਨੂੰ ਸਾਰਿਆਂ ਨੂੰ ਇੰਤਜ਼ਾਰ ਹੈ ਸੰਗਰ ਸਾਹਿਬ ਉਸ ਪਲੇ ਦੇ ਲਈ, ਇਸ ਵਰਕਸ਼ਾਪ ਦੇ ਲਈ ਤੇ ਆਉਣ ਵਾਲੇ ਪਲੇ ਦੇ ਲਈ। ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸ਼ੁਭਕਾਮਨਾਵਾਂ ਜੀ।
ਮਿਹਰਬਾਨੀ ਜੀ, ਮਿਹਰਬਾਨੀ ਜੀ, ਸ਼ੁਕਰੀਆ ਜੀ ਸਾਰੇ ਸਰੋਤਿਆਂ ਦਾ, ਤੁਹਾਡਾ ਵੀ ਹਰਮਨ ਰੇਡੀਓ ਦਾ ਖਾਸ ਤੌਰ ਤੇ। ਥੈਂਕ ਯੂ ਜੀ,
ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਸੰਗਰ ਸਾਹਿਬ ਜੀ। ਸੋ ਐਮ ਐਸ ਸੰਗਰ ਸਾਹਿਬ ਸਾਡੇ ਨਾਲ ਜੀ ਜੀ ਐਮ ਐਸ ਸੰਗਰ ਸਾਹਿਬ ਹੁਣਾਂ ਨੇ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਸਾਂਝ ਪਾਈ ਸੀ, ਉਹਨਾਂ ਦਾ ਸ਼ੁਕਰੀਆ ਅਦਾ ਕਰਦੀ ਹੈ ਜੀ। ਉਹਨਾਂ ਨੇ ਆਪਣੇ ਆਉਣ ਵਾਲੇ ਦਿਨਾਂ ਦੇ ਵਿਚ ਜੋ ਵਰਕਸ਼ਾਪ ਲਗਾਉਣ ਜਾ ਰਹੇ ਨੇ ਉਹਦੇ ਰਿਗਾਰਡਿੰਗ ਗੱਲਬਾਤ ਕੀਤੀ। ਸੋ ਜ਼ਰੂਰ ਹੀ ਮੈਨੂੰ ਲੱਗਦਾ ਕਿ ਸਾਡੇ ਵਿਚੋਂ ਹੁਮ ਹਮਾ ਕੇ ਲੋਕ ਇਸ ਰੰਗ ਮੰਚ ਦੇ ਨਾਲ ਜੁੜਨਗੇ। ਸੋ ਕਿਉਂਕਿ ਗੱਲ ਇਹ ਹੁੰਦੀ ਹੈ ਕਿ ਪੰਜਾਬ ਦੇ ਵਿਚ ਜਦੋਂ ਅਸੀਂ ਹੁੰਦੇ ਹਾਂ ਤੇ ਪੰਜਾਬ ਦੇ ਵਿਚ ਬੱਚਿਆਂ ਦੇ ਕੋਲ ਵੀ ਕਾਫੀ ਪਲੇਟਫਾਰਮ ਹੁੰਦਾ, ਉਹਨਾਂ ਸਕੂਲਾਂ ਦੇ ਵਿਚ ਕੋਈ ਨਾ ਕੋਈ ਪ੍ਰੋਗਰਾਮ ਜਿਹੜੇ ਚੱਲਦੇ ਰਹਿੰਦੇ ਆ ਹਨਾ, ਤੇ ਇੱਥੇ ਉਸ ਚੀਜ਼ ਦੀ ਜਿਹੜੀ ਕਮੀ ਹੈ ਇੱਕ ਅਸੀਂ ਮਹਿਸੂਸ ਕਰਦੇ ਹਾਂ ਕਿ ਉਹ ਪਲੇਟਫਾਰਮ ਉਨਾ ਵਧੀਆ ਤਰੀਕੇ ਦਾ ਜਿਹੜਾ ਉਹ ਨਹੀਂ ਮਿਲਦਾ। ਸੋ ਉਹਦੇ ਲਈ ਸਾਨੂੰ ਖੁਦ ਹੀ ਕੋਸ਼ਿਸ਼ ਕਰਨੀ ਪੈਂਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਰੰਗ ਮੰਚ ਹੋਵੇ ਚਾਹੇ ਆਪਣੇ ਸੱਭਿਆਚਾਰ ਨਾਲ ਜੁੜੇ ਲੋਕ ਗੀਤ ਹੋਣ, ਲੋਕ ਨਾਚ ਹੋਣ, ਇਹਨਾਂ ਚੀਜ਼ਾਂ ਤੋਂ ਉਹਨਾਂ ਨੂੰ ਰੂਬਰੂ ਕਰਵਾ ਸਕੀਏ ਤਾਂ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਇਹਨਾਂ ਇਸ ਸੱਭਿਆ ਆਪਣੇ ਸੱਭਿਆਚਾਰ ਇਸ ਵਿਰਸੇ ਦੀਆਂ ਸਿਰਫ ਗੱਲਾਂ ਹੀ ਨਾ ਕਰੇ ਬਲਕਿ ਉਹਨੂੰ ਹੰਢਾਵੇ ਵੀ। ਸੋ ਜੀ ਮੇਰੇ ਕੋਲ ਮੈਸੇਜਿਸ ਵੀ ਆਏ ਹੋਏ ਨੇ ਜੀ, ਤੇ ਸ਼ਿਵਪ੍ਰੀਤ ਹੁਣਾਂ ਨੇ ਜੀ ਜਿਹੜਾ ਮੁੱਦਾ ਚੱਲ ਰਿਹਾ ਸੀਗਾ ਵੀ ਜਿਹੜੀ ਸਟੋਰੀ ਦੇ ਰਿਗਾਰਡਿੰਗ, ਸ਼ਿਵਪ੍ਰੀਤ ਹੁਣਾਂ ਨੇ ਉਹਨਾਂ ਤੇ ਫੇਰ ਕਮੈਂਟ ਕੀਤਾ ਕਿ ਭਾਜੀ ਵਟਸ ਕਹਿੰਦੇ ਵਟਸ ਦਾ ਰੀਜ਼ਨ ਸ਼ੀ ਡਿਡਨਟ ਟੈਲ ਹਰ ਡੈਡ, ਕਹਿੰਦੇ ਜੇ ਦੱਸ ਦਿੰਦੀ ਤਾਂ ਆਈ ਡੋਂਟ ਥਿੰਕ ਸੋ ਉਹ ਘਰੋਂ ਬਾਹਰ ਵੀ ਨਹੀਂ ਨਿਕਲਣ ਦਿੰਦੇ ਉਹਨੂੰ। ਤਾਂ ਕਹਿੰਦੇ ਮੈਂ ਇਸੇ ਲਈ ਕਹਿੰਦੀ ਹਾਂ ਕਿ ਇਟਸ 2017, ਇਟਸ ਟਾਈਮ ਟੂ ਟਾਕ ਟੂ ਅਵਰ ਪੇਰੈਂਟਸ ਐਂਡ ਦੇ ਨੀਡ ਟੂ ਅੰਡਰਸਟੈਂਡ ਐਸ ਵੈਲ। ਐਂਡ ਭਾਜੀ ਆਈ ਵਿਲ ਸਟਿਲ ਸੇ ਨਥਿੰਗ ਜਸਟੀਫਾਈ ਭਰੂਣ ਹੱਤਿਆ ਭਾਵੇਂ ਉਹ ਕੋਈ ਵੀ ਰੀਜ਼ਨ ਹੋਵੇ। ਬਿਲਕੁਲ ਜੀ ਸ਼ਿਵਪ੍ਰੀਤ ਜੀ, ਮੈਨੂੰ ਨੀ ਲੱਗਦਾ ਕਿ ਬਰਾੜ ਸਾਹਿਬ ਨੇ ਵੀ ਕਿਤੇ ਇਹ ਗੱਲ ਉਹਨੂੰ ਜਸਟੀਫਾਈ ਕਰਨ ਲਈ ਕਿਤੇ ਉਹ ਗੱਲ ਕਹੀ ਹੋਵੇ ਭਰੂਣ ਹੱਤਿਆ ਨੂੰ। ਬਿਲਕੁਲ ਜੀ ਇਸ ਚੀਜ਼ ਦੀ ਬਿਲਕੁਲ ਨਿੰਦਾ ਕਰਦੇ ਆ, ਨਖੇਦੀ ਕਰਦੇ ਆ ਕਿਸੇ ਵੀ ਜਿਹੜੀ ਗੱਲ ਕਰਕੇ ਇਹ ਚੀਜ਼ਾਂ ਜਿਹੜੀਆਂ ਬੁਰਾਈਆਂ ਆ ਉਹ ਸਾਡੇ ਸਮਾਜ ਦਾ ਹਿੱਸਾ ਨਹੀਂ ਬਣਨੀਆਂ ਚਾਹੀਦੀਆਂ। ਪਰ ਬਰਾੜ ਸਾਹਿਬ ਇਹ ਕਹਿ ਰਹੇ ਸੀਗੇ ਕਿ ਸਾਡੀ ਜਿਹੜੀ ਸਮਾਜ ਦੀ ਕੋਈ ਵੀ ਬੁਰਾਈ ਹੁੰਦੀ ਹੈ ਉਹਦੀਆਂ ਜੜਾਂ ਕਿਤੇ ਨਾ ਕਿਤੇ ਸਾਡੇ ਜੀਵਨ ਦੇ ਨਾਲ ਹੀ ਸੰਬੰਧਿਤ ਹੁੰਦੀਆਂ, ਉਹ ਸਾਨੂੰ ਹੁਣ ਨਹੀਂ ਦਿਸਦੀਆਂ ਪਰ ਪਿੱਛੋਂ ਕਿਤੇ ਉਹ ਚੱਲੀਆਂ ਆ ਰਹੀਆਂ ਹੁੰਦੀਆਂ। ਉਹ ਤੁਹਾਡੀ ਸੋਸਾਇਟੀ ਕਹਿ ਲਓ, ਤੁਹਾਡੇ ਸਮਾਜ ਦਾ ਰਹਿਣ ਸਹਿਣ ਦਾ ਢੰਗ ਹੋਵੇ, ਕੋਈ ਵੀ ਗੱਲ ਹੋਵੇ ਜਿੱਥੇ ਉਹੀ ਕਹਿੰਦੇ ਆ ਕਿ ਸਾਡੇ ਪੰਜਾਬੀਆਂ ਦਾ ਜਿਹੜਾ ਸੱਭਿਆਚਾਰ ਆ ਜੋ ਸਲੀਕਾ ਆ ਉਹ ਬਿਲਕੁਲ ਵੱਖਰਾ ਆ। ਜੇ ਅਸੀਂ ਹੋਰ ਮੁਸਲਿਮ ਕੰਟਰੀਜ਼ ਦੇ ਵਿੱਚ ਦੇਖੀਏ ਉਹਨਾਂ ਦਾ ਰਹਿਣ ਸਹਿਣ, ਉਹਨਾਂ ਦੀਆਂ ਕਦਰਾਂ ਕੀਮਤਾਂ ਦੇ ਤਰੀਕੇ ਵੱਖ ਆ। ਜੇ ਪੱਛਮੀ ਦੇਸ਼ ਦੇਖੀਏ ਜਾਂ ਇੱਥੇ ਆਸਟ੍ਰੇਲੀਆ ਵਿੱਚ ਆਏ ਹਾਂ ਤੇ ਸਾਨੂੰ ਬਹੁਤ ਸਾਰੀਆਂ ਹੋਰ ਇੱਦਾਂ ਦੇ, ਕਿਉਂਕਿ ਮਲਟੀਕਲਚਰਲ ਸੋਸਾਇਟੀ ਹੈ ਜੀ, ਸੋ ਚਾਹੇ ਉਹ ਗ੍ਰੀਕ ਦੇ ਹੋਣ, ਚਾਹੇ ਇੰਡੀਅਨ ਹੋਣ, ਚਾਹੇ ਅਫਗਾਨਿਸਤਾਨ ਤੋਂ ਹੋਣ, ਕੈਨੇਡਾ ਤੋਂ ਹੋਣ, ਹਰ ਤਰ੍ਹਾਂ ਦੇ ਲੋਕਾਂ ਨਾਲ ਮਿਲਣ ਬੈਠਣ ਦਾ ਜਿਹੜਾ ਸਾਨੂੰ ਮੌਕਾ ਮਿਲਦਾ। ਸੋ ਹਰ ਕਿਸੇ ਦੀਆਂ ਆਪਣੀਆਂ ਕਦਰਾਂ ਕੀਮਤਾਂ ਹੁੰਦੀਆਂ ਹਰ ਕਿਸੇ, ਪਰ ਜਿਹੜੀਆਂ ਇਹ ਬੁਰਾਈਆਂ ਹੁੰਦੀਆਂ ਉਹ ਸਾਡੀਆਂ ਹੀ ਕਿਤੇ ਨਾ ਕਿਤੇ ਸਾਡੇ ਜਨ ਜੀਵਨ ਦੇ ਵਿੱਚੋਂ ਹੀ ਆਈਆਂ ਹੁੰਦੀਆਂ, ਚਾਹੇ ਉਹ ਭਰੂਣ ਹੱਤਿਆ ਕਹਿ ਲੋ, ਦਾਜ ਦੀ ਗੱਲ ਕਰ ਲਈਏ ਜਾਂ ਕੋਈ ਵੀ ਇਹੋ ਜਿਹੀ। ਪਰ ਬਿਲਕੁਲ ਜੀ, ਸਮੇਂ ਦੇ ਨਾਲ ਜਿਹੜੀ ਸੋਚ ਹੈ ਉਹ ਬਦਲਣੀ ਚਾਹੀਦੀ ਹੈ। ਬਿਲਕੁਲ ਹੀ ਜਿਵੇਂ ਤੁਸੀਂ ਕਿਹਾ ਕਿ ਪੇਰੈਂਟਸ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਖੁੱਲ ਕੇ ਹੋਣੀ ਚਾਹੀਦੀ ਹੈ। ਉਹ ਤਾਂ ਹੀ ਹੋ ਸਕਦੀ ਹੈ ਜੇ ਪੇਰੈਂਟਸ ਬੱਚਿਆਂ ਨੂੰ ਇੱਕ ਫਰੈਂਡਲੀ ਮਾਹੌਲ ਦੇਣ, ਜੇ ਉਹ ਉਹਨਾਂ ਦੇ ਮਨ ਦੇ ਵਿੱਚ ਉਹ ਡਰ ਦੀ ਜਗ੍ਹਾ ਦੇ ਉੱਤੇ ਇੱਕ ਪਿਆਰ ਜਿਹੜਾ ਆ ਔਰ ਉਹਨਾਂ ਨੂੰ ਇਹ ਵਿਸ਼ਵਾਸ ਦਿਵਾ ਸਕਣ ਕਿ ਹਾਂ ਅਸੀਂ ਤੁਹਾਨੂੰ ਸੁਣਦੇ ਹਾਂ ਔਰ ਤੁਹਾਨੂੰ ਸੁਣ ਕੇ ਤੁਹਾਨੂੰ ਵੀ ਸਮਝਣ ਦੀ ਜਿਹੜੀ ਅਸੀਂ ਕੋਸ਼ਿਸ਼ ਕਰਦੇ ਹਾਂ ਔਰ ਜ਼ਰੂਰ ਕਰਾਂਗੇ। ਸੋ ਇਹੋ ਜਿਹੜੇ ਲੋੜ ਹੈ ਇਹੋ ਜਿਹੀਆਂ ਗੱਲਾਂ ਬਾਤਾਂ ਦੀ ਜਾਂ ਖੁੱਲ ਕੇ ਵਿਚਾਰ ਕਰਨ ਦੀ ਬੱਚਿਆਂ ਦੇ ਨਾਲ ਜ਼ਰੂਰਤ ਹੈ, ਤਾਂ ਹੀ ਉਹ ਸਾਨੂੰ ਵੀ ਸਮਝ ਸਕਣਗੇ ਤੇ ਅਸੀਂ ਅੱਗੇ ਬੱਚਿਆਂ ਨੂੰ ਵੀ ਸਮਝ ਸਕਣਗੇ। ਸੋ ਬਹੁਤ ਬਹੁਤ ਸ਼ੁਕਰੀਆ ਸ਼ਿਵਪ੍ਰੀਤ ਜੀ, ਤੁਸੀਂ ਇਸ ਵਿਚਾਰ ਚਰਚਾ ਦਾ ਹਿੱਸਾ ਬਣੇ ਔਰ ਬਿਲਕੁਲ ਜੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੋ ਜਿਹੀਆਂ ਵਿਚਾਰ ਚਰਚਾ ਜਿਹੜੀਆਂ ਅਸੀਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਕਰਦੇ ਰਹਾਂਗੇ, ਤਾਂ ਕਿ ਸਮਾਜ ਨਾਲ ਜੁੜੀਆਂ ਜਿਹੜੀਆਂ ਬੁਰਾਈਆਂ ਆ ਉਹਨਾਂ ਦੇ ਉੱਤੇ ਅਸੀਂ ਕੁਝ ਠੱਲ ਪਾ ਸਕੀਏ ਤੇ ਬਹੁਤ ਵੱਡੀ ਗੱਲ ਹੋਏਗੀ ਜੀ। ਸੋ ਸੁਰਿੰਦਰ ਕੌਰ ਹੁਣਾਂ ਨੇ ਵੀ ਜੀ ਸਾਂਝ ਪਾਈ ਆ ਪ੍ਰੋਗਰਾਮ ਦੇ ਵਿੱਚ ਇੱਕ ਵਾਇਸ ਮੈਸੇਜ ਨਾਲ, ਜ਼ਰੂਰ ਪ੍ਰੋਗਰਾਮ ਦੇ ਵਿੱਚੋਂ ਵਾਇਸ ਮੈਸੇਜ ਅਸੀਂ ਲੈਣਾ ਹੈ ਜੀ। ਤੇ ਜਗਤਾਰ ਗਿੱਲ ਹੁਣਾਂ ਨੇ ਕਿਹਾ ਹੈ ਸਤਿ ਸ੍ਰੀ ਅਕਾਲ ਜੀ, ਤੇ ਕਹਿੰਦੇ ਬਹੁਤ ਵਧੀਆ ਉਦਮ ਹੈ, ਬਾਹਰਲੇ ਮੁਲਕਾਂ ਚ ਮਿਹਨਤ ਤੇ ਮੁਸ਼ਕਤ ਦੇ ਨਾਲ ਨਾਲ ਸ਼ੌਂਕ ਵੀ ਬਰਕਰਾਰ ਰੱਖੇ ਜਾਣ, ਜ਼ਿੰਦਗੀ ਰੰਗੀਨ ਹੋ ਜਾਂਦੀ ਹੈ। ਕੀਪ ਇਟ ਅਪ ਸੰਗਤ ਸਾਹਿਬ, ਆਪਣੀ ਬੈਕਗ੍ਰਾਉਂਡ ਬਾਰੇ ਜ਼ਰੂਰ ਦੱਸਿਓ ਜੀ। ਬਿਲਕੁਲ ਜਗਤਾਰ ਜੀ, ਜਿਹੜੇ ਸੰਗਰ ਸਾਹਿਬ ਹੈ ਪੰਜਾਬ ਤੋਂ ਬਿਲਕੁਲ ਬਿਲੋਂਗ ਕਰਦੇ ਔਰ ਰੰਗ ਮੰਚ ਦੇ ਨਾਲ ਜੁੜੀ ਹੋਈ ਬੜੀ ਅਹਿਮ ਹਸਤੀ ਹੈ ਤੇ ਸਾਡੇ ਨਾਲ ਐਡੀਲੇਡ ਦੇ ਵਿੱਚ ਹੀ ਅੱਜ ਕੱਲ ਇਹਨਾਂ ਦਾ ਜਿਹੜਾ ਆਪਣਾ ਆਸ਼ਿਆਨਾ ਔਰ ਪੂਰੀ ਮਿਹਨਤ ਦੇ ਨਾਲ ਇਹ ਰੰਗ ਮੰਚ ਨੂੰ ਜਿਹੜਾ ਜ਼ਿੰਦਾ ਰੱਖਣ ਦਾ ਇੱਥੇ ਇਹਨਾਂ ਨੇ ਇੱਕ ਬੂਟਾ ਲਗਾਇਆ ਜੀ ਐਡੀਲੇਡ ਦੇ ਵਿੱਚ, ਕਹਿ ਲਈਏ ਸੰਗੜ ਪਰਿਵਾਰ ਨੇ ਐਡੀਲੇਡ ਦੇ ਵਿੱਚ। ਸੋ ਬਿਲਕੁਲ ਉਹ ਬੂਟਾ ਹੌਲੀ ਹੌਲੀ ਵੱਡਾ ਹੋ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਜੀ ਉਹ ਦਰਖਤ ਬਣੇਗਾ ਤੇ ਉਹਦੀ ਛਾਵੇਂ ਅਸੀਂ ਸਾਰੇ ਬੈਠਿਆ ਕਰਾਂਗੇ। ਤੇ ਕੁਲਦੀਪ ਕੌਰ ਹੁਣਾਂ ਨੇ ਵੀ ਜੀ ਸਾਨੂੰ ਕੁਝ ਜਿਹੜੀਆਂ ਤਸਵੀਰਾਂ ਭੇਜੀਆਂ ਹੈ ਮਾਂ ਦੇ ਨਾਲ ਰਿਲੇਟਡ। ਸੋ ਬਿਲਕੁਲ ਜੀ, ਇਹਨਾਂ ਨੇ ਮੈਨੂੰ ਯਾਦ ਦਵਾਇਆ ਕਿ ਅਸੀਂ ਅੱਜ ਮਾਂ ਦੇ ਗੱਲ ਕਰਨੀ ਸੀ ਤੇ ਬਿਲਕੁਲ ਜੀ ਮਾਂ ਦੇ ਬਾਰੇ ਜੇ ਗੱਲ ਕਰਨ ਲੱਗੋ, ਮੈਨੂੰ ਲੱਗਦਾ ਹੁੰਦਾ ਕਿ ਜਿਹੜਾ ਮਾਂ ਹੈ ਪੰਜਾਬੀ ਸ਼ਬਦ ਕੋਸ਼ ਦਾ ਇੱਕ ਸਭ ਤੋਂ ਛੋਟਾ ਜਿਹਾ ਅੱਖਰ ਹੈ, ਪਰ ਜੇ ਅਸੀਂ ਮਾਂ ਬਾਰੇ ਕੁਝ ਲਿਖਣਾ ਹੋਵੇ ਤਾਂ ਬਿਲਕੁਲ ਜੀ ਮੈਨੂੰ ਲੱਗਦਾ ਪੰਜਾਬੀ ਦੇ ਸਾਰੇ ਪੰਜਾਬੀ ਦੇ ਕੀ ਕਿਸੇ ਵੀ ਜ਼ੁਬਾਨ ਦੇ ਸਾਰੇ ਸ਼ਬਦ ਜਿਹੜੇ ਆ ਉਹ ਘੱਟ ਪੈ ਜਾਂਦੇ ਆ। ਸੋ ਅੱਜ ਜਿੰਨਾ ਕੁ ਸਾਡੀ ਸਮਝ ਹੈਗੀ ਆ ਆਪਣੀਆਂ ਮਾਵਾਂ ਬਾਰੇ ਅਸੀਂ ਜ਼ਰੂਰ ਗੱਲ ਕਰਨੀ ਹੈ ਜੀ। ਤੇ ਇੱਕ ਈਮੇਲ ਜੀ ਮੈਨੂੰ ਆਈ ਸੀ ਜਗਦੀਪ ਸਿੱਧਵਾਂ ਹੁਣਾਂ ਦੀ। ਸੋ ਸਤਿ ਸ੍ਰੀ ਅਕਾਲ ਬੁਲਾਈ ਸੀ ਇਹਨਾਂ ਨੇ ਵੀ ਤੇ ਮੈਂ ਮਾਫੀ ਚਾਹੁੰਦੀ ਹਾਂ ਜੀ ਕਿ ਇਹ ਜਿਹੜਾ ਮੈਸੇਜ ਹੈ ਮੈਂ ਕਾਫੀ ਲੇਟ ਪੜ੍ਹ ਰਹੀ ਹਾਂ, ਪਰ ਇਹਨਾਂ ਨੇ ਇੱਕ ਲਿਖਿਆ ਸੀ ਕਿ ਦਿਸ ਨਿਊਜ਼ ਆਲਸੋ ਨੀਡ ਐਨਾਲਾਈਸਿਸ, ਬਟ ਉਹ ਜਿਹੜੀ ਨਿਊਜ਼ ਹੈ ਉਹ ਮੈਨੂੰ ਕਿਤੇ ਵੀ ਨਹੀਂ ਦਿਸੀ, ਉਹ ਮੇਰੇ ਪੇਜ ਤੇ ਉਹ ਜਿਹੜੀ ਨਿਊਜ਼ ਹੈ ਉਹ ਨਹੀਂ ਆਈ, ਇਸ ਕਰਕੇ ਜਗਦੀਪ ਮਾਫੀ ਚਾਹੁੰਦੀ ਹਾਂ। ਜੇ ਹੋ ਸਕੇ ਤੇ ਤੁਸੀਂ ਉਹ ਜਿਹੜੀ ਨਿਊਜ਼ ਹੈ ਉਹ ਨਾਲ ਲਗਾ ਕੇ ਤੁਸੀਂ ਬਰਾੜ ਸਾਹਿਬ ਨੂੰ ਉਸ ਬਾਰੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਪੁੱਛ ਸਕਦੇ ਹੋ। ਸੋ ਕੁਲਦੀਪ ਕੌਰ ਹੁਣਾਂ ਨੇ ਜੀ ਲਿਖਿਆ ਕਿ ਕੀ ਮੈਂ ਆਪਣੇ ਮਾਂ ਬਾਰੇ ਲਿਖਾਂ, ਮੇਰੇ ਕੋਲ ਉਨੇ ਸ਼ਬਦ ਹੀ ਨਹੀਂ ਜਿੰਨੇ ਮੇਰੀ ਮਾਂ ਦੇ ਵਿੱਚ ਗੁਣ ਨੇ। ਕਿਆ ਬਾਤ ਹੈ ਕੁਲਦੀਪ ਕੌਰ ਜੀ, ਬਹੁਤ ਖੂਬ। ਤੇ ਨਾਲ ਹੀ ਲਿਖਿਆ, ਮਾਂ ਤੋਂ ਜੰਨਤ ਕਾ ਫੂਲ ਹੈ, ਪਿਆਰ ਕਰਨਾ ਉਸਕਾ ਅਸੂਲ ਹੈ, ਦੁਨੀਆ ਕੀ ਮੁਹੱਬਤ ਫਿਜ਼ੂਲ ਹੈ, ਮਾਂ ਕੀ ਹਰ ਦੁਆ ਕਬੂਲ ਹੈ, ਮਾਂ ਕੋ ਨਾਰਾਜ਼ ਕਰਨਾ ਇਨਸਾਨ ਤੇਰੀ ਭੂਲ ਹੈ, ਮਾਂ ਕੇ ਕਦਮੋਂ ਕੀ ਮਿੱਟੀ ਜੰਨਤ ਕੀ ਧੂਲ ਹੈ। ਸੋ ਬਹੁਤ ਖੂਬ ਜੀ, ਨਾਲ ਹੀ ਲਿਖਿਆ ਕਿ ਮਾਂ ਦਾ ਪਿਆਰ ਮਿਲਦਾ ਹੈ ਨਸੀਬਾਂ ਵਾਲਿਆਂ ਨੂੰ, ਦੁਨੀਆਂ ਚ ਨਹੀਂ ਇਸ ਦਾ ਬਾਜ਼ਾਰ ਹੁੰਦਾ, ਇਹ ਰਿਸ਼ਤਾ ਰੱਬ ਦੀਆਂ ਰਹਿਮਤਾਂ ਦਾ, ਹੋਰ ਕੋਈ ਰਿਸ਼ਤਾ ਨਹੀਂ ਇੰਨਾ ਵਫਾਦਾਰ ਹੁੰਦਾ, ਉਹ ਘਰ ਤੋਂ ਚੰਗਾ ਸ਼ਮਸ਼ਾਨ ਹੁੰਦਾ ਜਿੱਥੇ ਮਾਂ ਦਾ ਨਹੀਂ ਸਤਿਕਾਰ ਹੁੰਦਾ, ਸੱਤ ਜਨਮ ਤੱਕ ਨਹੀਂ ਉਤਾਰ ਸਕਦੀ ਔਲਾਦ, ਕੁਦਰਤ ਮਾਂ ਦੀ ਇੰਨੀ ਕਰਜ਼ਦਾਰ ਹੁੰਦੀ ਹੈ। ਸੋ ਬਿਲਕੁਲ ਜੀ, ਬੜੇ ਪਿਆਰੇ ਪਿਆਰੇ ਵਿਚਾਰ ਕੁਲਦੀਪ ਕੌਰ ਜੀ ਨੇ ਸਾਨੂੰ ਭੇਜਿਆ ਮਾਂ ਦੇ ਨਾਲ। ਸੋ ਮਾਂ ਦੇ ਨਾਲ ਰਿਲੇਟਡ ਕਈ ਗੀਤ ਵੀ ਮੈਂ ਕੱਢ ਕੇ ਰੱਖੇ ਹੋਏ ਸੀ ਪ੍ਰੋਗਰਾਮ ਦੇ ਵਿੱਚ, ਜਿੰਨਾ ਸਮਾਂ ਬਚਿਆ ਉਹਦੇ ਵਿੱਚ ਅਸੀਂ ਉਹ ਗੀਤ ਵੀ ਚਲਾਵਾਂਗੇ ਤੇ ਨਾਲ ਅਸੀਂ ਮਾਂ ਦੀਆਂ ਗੱਲਾਂ ਕਰਕੇ ਉਹ ਠੰਡ ਜਿਹੜੀ ਹੈ ਜ਼ਰੂਰ ਮਾਣਾਂਗੇ। ਸੋ ਸੁਣਦੇ ਹਾਂ ਜੀ ਇਹ ਗੀਤ ਤੇ ਫੇਰ ਅਸੀਂ ਆਪਣੀ ਆਪਣੀ ਮਾਂ ਨੂੰ ਯਾਦ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ।
ਮਾਂ ਦੁਨੀਆ ਵਾਲਿਓ, ਓ ਮਾਂ ਖੰਡਣੀ ਤਾਂ ਉਹ ਦੁਨੀਆ ਵਾਲਿਓ, ਓ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ, ਓ ਰਹਿੰਦਾ ਚੁੱਪ ਤੇ ਰਹਿੰਦਾ ਮਾਂ ਬਿਨਾ ਕੋਈ ਨਾ ਲਾਡ ਲੜਾਉਂਦਾ ਰੋਂਦਿਆਂ ਨੂੰ ਨਾ ਚੁੱਪ ਤੇ ਰਹਿੰਦਾ ਖੋਲਦੇ ਟੁੱਕ ਕਾਂ ਉਹ ਦੁਨੀਆ ਵਾਲਿਓ ਹੋ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਪੈਂਦੀ ਉਹ ਬੱਚਿਆਂ ਦਾ ਦੁੱਖ ਮਾਣਾ ਸਹਿੰਦੀ ਬਿੱਲੀ ਥਾਂ ਤੇ ਆਪ ਪੈਂਦੀ ਉਹ ਪਾਉਂਦੇ ਸੁੱਕੀ ਥਾਂ ਉਹ ਦੁਨੀਆ ਵਾਲਿਓ ਹੋ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਬੱਚਿਆਂ ਦੀ ਮਾਂ ਮਾਰੇ ਨਾ ਕੋਈ ਉਹ ਸਿਰ ਤੋਂ ਉੱਠਦੀ ਤਾਂ ਉਹ ਦੁਨੀਆ ਵਾਲਿਓ ਹੋ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ
ਸੁਣਦੇ ਹਾਂ ਜਦੋਂ ਹਰਮਨ ਰੇਡੀਓ ਬੜੀ ਖੁਸ਼ੀ ਹੁੰਦੀ ਏ ਹਰ ਵਾਰ ਖੂਬ ਲੱਗਣੀਆਂ ਮਹਿਫਲਾਂ ਜਦੋਂ ਮਿਲ ਬੈਠਣਗੇ ਤਿੰਨ ਯਾਰ
ਗੱਲ ਸੋਹਣੀ ਕਿਹੜੇ ਨੀ ਆਉਂਦੀ ਵਾਲੀਏ ਇੰਨਾ ਉੱਤੇ ਕਰ ਨਾ ਤੂੰ ਹਵਾ ਬਾਲੀਏ
ਤੁਸੀਂ ਮੈਂ ਤੇ ਰੇਡੀਓ ਹਰਮਨ ਪ੍ਰੋਗਰਾਮ ਹਰਮਨ ਮਿਊਜ਼ਿਕ ਜੰਕਸ਼ਨ ਦੇ ਵਿੱਚ
ਚੱਲ ਜਿੰਦੂ ਆਵੇ ਚੱਲ ਸ਼ਹਿਰ ਬਾਜ਼ਾਰੀ ਵਿਕਦਨ ਜਿੱਥੇ ਰੁਮਾਲ
ਰਾਤ 9 ਤੋਂ 11 ਵਜੇ ਖੂਬ ਲੱਗਣੀਆਂ ਨੇ ਜੀ ਮਹਿਫਲਾਂ ਯੋਗੇਸ਼ ਗੁਰਨਾ ਦੇ ਨਾਲ Radio Harman, Dil Punjabi, Jazba Punjabi. Galaxy Migration, har tarah de student visa, TRPR, employer nomination, 457 RSMS ate taziyan tabdiliyan layi professional sevaan dende ne. Gagandeep Sharma, Migration Consultant, mara agent number 1575771, jinna nu bhartiyan vallon darpesh aundiyan samasyaan di khaas jankari hai. Inna da mukh daftar Canberra de vich te dooja daftar Ludhiana, India de vich maujood hai ji. Wajib qeemat de ਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0405418755 ਯਾਨੀ ਕਿ 04054-1855 ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ
Vital Production presents the most romantic love story of 2017 Arjun
Holi Holi oh de naal pyar hoi janda
ਇੱਕ ਹਿੱਸਾ ਪਿਆਰ ਦਾ ਰਿਸ਼ਤਿਆਂ ਦਾ ਜੁਦਾਈਆਂ ਦਾ ਅਰਜਨ ਅਰਜਨ
ਦਿਲ ਵੀ ਹੈ ਤੇਰਾ ਮੈਂ ਵੀ ਹਾਂ ਤੇਰਾ
Starring Roshan Prince, Prachi Tehla, Nirmal Rishi, Arjun, 5 Mai to Nazdiki Cinema Karachi. For more info, visit whitehillproduction.com.
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
You are listening Harman Radio Australia, truly yours. For more information, visit our website, harmanradio.com.
ਜੀ ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ ਅਸੀਂ ਮਾਂ ਹੁੰਦੀ ਹੈ ਮਾਂ ਉਹ ਕਰਮਾਂ ਵਾਲੇ ਉਹ ਬਿਲਕੁਲ ਤੇ ਜਦੋਂ ਗੀਤ ਚੂਜ਼ ਕਰ ਰਹੀ ਸੀ ਮੈਂ ਪ੍ਰੋਗਰਾਮ ਦੇ ਵਿੱਚ ਚਲਾਉਣ ਲਈ ਤੇ ਇੰਨੇ ਗੀਤ ਮਾਂ ਦੇ ਨਾਲ ਰਿਲੇਟਡ ਔਰ ਕੋਈ ਹੀ ਇਹੋ ਜਿਹਾ ਸਿੰਗਰ ਹੋਏਗਾ ਜਿਹਨੇ ਇਹ ਮਾਂ ਦੇ ਜਿਹੜਾ ਗੀਤ ਹੈ ਉਹਨੂੰ ਨਾ ਟੱਚ ਕੀਤਾ ਹੋਵੇ ਸੋ ਬੜੇ ਹੀ ਮੰਨੇ ਪਰਮੰਨੇ ਜਿਹੜੇ ਕਲਾਕਾਰ ਹੈ ਗਾਇਕ ਹੈ ਗੀਤਕਾਰ ਹੈ ਉਹਨਾਂ ਨੇ ਬਹੁਤ ਕੁਝ ਗਾਇਆ ਹੈ ਮਾਂ ਦੇ ਬਾਰੇ ਬਹੁਤ ਕੁਝ ਲਿਖਿਆ ਹੈ ਜੀ ਸੋ ਬਿਲਕੁਲ ਮਾਂ ਇੱਕ ਸ਼ਬਦ ਹੀ ਇਹੋ ਜਿਹਾ ਜਿਵੇਂ ਮੈਂ ਦੱਸਿਆ ਕਿ ਅਸੀਂ ਇਹਦੇ ਬਾਰੇ ਕੁਝ ਕਹਿਣ ਦੇ ਬੈਠੀਏ ਤਾਂ ਜਿਹੜੇ ਸ਼ਬਦ ਹੈ ਉਹ ਸਾਡੇ ਮੁੱਕ ਜਾਣਗੇ ਸੋ ਪ੍ਰੋਗਰਾਮ ਦੇ ਵਿੱਚ ਸੁਰਿੰਦਰ ਕੌਰ ਹੁਣਾਂ ਨੇ ਸਾਂਝ ਪਾਈ ਹੈ ਜੀ ਇੱਕ ਵੋਇਸ ਮੈਸੇਜ ਦੇ ਨਾਲ ਤੇ ਪਹਿਲਾਂ ਸੀ ਉਹ ਵੋਇਸ ਮੈਸੇਜ ਜਿਹੜਾ ਉਹ ਸੁਣ ਲਈਏ ਫਿਰ ਪ੍ਰੋਗਰਾਮ ਚ ਅੱਗੇ ਚੱਲਦੇ ਆ ਜੀ ਸਰਬਜੀਤ ਭਾਜੀ ਤੁਸੀਂ ਉਹ ਜਿਹੜਾ ਵੋਇਸ ਮੈਸੇਜ ਆ ਪਲੀਜ਼ ਸਾਡੇ ਲਈ ਚਲਾ ਦੋ
ਹਾਂਜੀ ਸੁਖਪ੍ਰੀਤ ਜੀ ਅਤੇ ਹਰਮਨ ਰੇਡੀਓ ਦੇ ਪਿਆਰੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਆਪ ਜੀ ਆਪਣੇ ਬਹੁਤ ਪਿਆਰੇ ਪਿਆਰੇ ਰਿਸ਼ਤਿਆਂ ਪਿਆਰੇ ਪਿਆਰੇ ਜਿਹੜੇ ਹੈਗੇ ਆ ਸਾਡੇ ਰਿਸ਼ਤੇ ਨਾਤੇ ਹੋਰ ਸਾਡੇ ਪਿਆਰਾ ਪੁਰਾਣਾ ਪੰਜਾਬੀ ਸੱਭਿਆਚਾਰ ਉਹਦੇ ਬਾਰੇ ਉਹਦੇ ਨਾਲ ਸਾਨੂੰ ਜੋੜਦੇ ਆ ਅੱਜ ਆਪ ਜੀ ਨੇ ਮਾਂ ਦੇ ਵਿਸ਼ੇ ਤੇ ਸ਼ੁਰੂ ਕੀਤਾ ਹੈ ਮਾਂ ਮਾਂ ਤਾਂ ਸ਼ਬਦ ਅਜਿਹਾ ਹੈ ਜਿਸ ਦੇ ਬੋਲਣ ਦੇ ਨਾਲ ਮੂੰਹ ਵਿੱਚ ਮਿਠਾਸ ਭਰ ਜਾਂਦੀ ਹੈ ਮਾਂ ਦਾ ਰਿਸ਼ਤਾ ਇਨਸਾਨ ਦੀ ਜ਼ਿੰਦਗੀ ਵਿੱਚ ਪਰਮਾਤਮਾ ਤੋਂ ਅੱਗੇ ਜਿਹੜੀ ਰਿਸ਼ਤਿਆਂ ਦੀ ਲਿਸਟ ਬਣਦੀ ਹੈ ਉਸ ਵਿੱਚ ਪਹਿਲੇ ਸਥਾਨ ਤੇ ਮਾਂ ਦਾ ਰਿਸ਼ਤਾ ਹੈ ਮਾਂ ਜ਼ਿੰਦਗੀ ਦੇ ਸਭ ਕੁਝ ਹੈ ਬੱਚਿਆਂ ਲਈ ਕਿ ਇੱਕ ਇਨਸਾਨ ਹੀ ਨਹੀਂ ਮਾਂ ਤਾਂ ਪਸ਼ੂ ਪੰਛੀ ਸਭ ਦੇ ਲਈ ਜੋ ਜੀਵ ਜੰਤੂ ਹਰ ਇੱਕ ਦੇ ਲਈ ਮਾਂ ਜਿਹੜੀ ਹੈ ਬਹੁਤ ਕੀਮਤੀ ਚੀਜ਼ ਹੈ ਮਾਂ ਦੀ ਸਿਫਤ ਕਰਨ ਦੇ ਲਈ ਕੋਈ ਐਸੀ ਸ਼ਬਦ ਨਹੀਂ ਮਿਲ ਰਿਹਾ ਜਿਨ੍ਹਾਂ ਦੇ ਨਾਲ ਉਹਦੀ ਸਿਫਤ ਕੀਤੀ ਜਾਵੇ ਆਪ ਸਭ ਚੜ੍ਹਦੀ ਕਲਾ ਵਿੱਚ ਰਹੋ ਇਸੇ ਤਰ੍ਹਾਂ ਮਤਲਬ ਕਿ ਆਪਣੇ ਇਨ੍ਹਾਂ ਪੁਰਾਣੇ ਰਿਸ਼ਤਿਆਂ ਨਾਲ ਪੁਰਾਣੇ ਸੱਭਿਆਚਾਰ ਦੇ ਨਾਲ ਸਾਨੂੰ ਜੋੜਦੇ ਰਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਤੇ ਇਸ ਵਿੱਚ ਮੈਂ ਇੱਕ ਗੀਤ ਦੀ ਫਰਮਾਇਸ਼ ਕਰਦੀ ਹਾਂ ਜਿਹੜਾ ਹੈ ਉਸਕੋ ਨਹੀਂ ਦੇਖਾ ਹਮਨੇ ਕਭੀ ਪਰ ਇਸਕੀ ਜ਼ਰੂਰਤ ਕਿਆ ਹੋਗੀ ਐ ਮਾਂ ਤੇਰੀ ਸੂਰਤ ਸੇ ਅਲੱਗ ਭਗਵਾਨ ਕੀ ਸੂਰਤ ਕਿਆ ਹੋਗੀ
ਜੀ ਜੀ ਬਹੁਤ ਪਿਆਰਾ ਵੋਇਸ ਮੈਸੇਜ ਜਿਹੜਾ ਭੇਜਿਆ ਔਰ ਜਿਹੜੀ ਫਰਮਾਇਸ਼ ਹੈ ਉਹ ਸਰਬਜੀਤ ਭਾਜੀ ਤੱਕ ਪਹੁੰਚ ਗਈ ਹੈ ਜੇ ਉਹ ਗੀਤ ਸਾਨੂੰ ਮਿਲਿਆ ਤੇ ਪ੍ਰੋਗਰਾਮ ਦੇ ਵਿੱਚ ਅਸੀਂ ਜ਼ਰੂਰ ਚਲਾਵਾਂਗੇ ਸੋ ਸੁਰਿੰਦਰ ਕੌਰ ਹੁਣਾਂ ਨੇ ਸਾਂਝ ਪਾਈ ਸੀ ਜੀ ਵੋਇਸ ਮੈਸੇਜ ਦੇ ਜ਼ਰੀਏ ਸੋ ਮਾਂ ਦੀ ਗੱਲ ਚੱਲ ਰਹੀ ਹੈ ਤਾਂ ਮੈਂ ਅੱਜ ਸਾਰੇ ਸਰੋਤਿਆਂ ਨੂੰ ਦੱਸ ਦਵਾਂ ਕਿ ਇਹ ਸੁਰਿੰਦਰ ਕੌਰ ਜਿਹੜੇ ਆ ਉਹ ਮੇਰੇ ਮੰਮੀ ਹੈ ਮੇਰੇ ਮਾਂ ਨੇ ਜੀ ਸੋ ਬਿਲਕੁਲ ਜੇ ਮਾਂ ਦੀ ਗੱਲ ਕਰੀਏ ਤੇ ਸ਼ਬਦ ਥੋੜੇ ਪੈ ਜਾਂਦੇ ਆ ਔਰ ਮੂੰਹ ਦੇ ਵਿੱਚ ਮਿਠਾਸ ਬਿਲਕੁਲ ਆ ਜਾਂਦੀ ਹੈ ਸੋ ਮੈਂ ਆਪਣੀ ਗੱਲ ਸ਼ੁਰੂ ਕਰਦੀ ਆ ਕਿ ਇੱਕ ਜਿਵੇਂ ਇਹਨਾਂ ਨੇ ਕਿਹਾ ਕਿ ਮਾਂ ਤੋਂ ਬਾਅਦ ਰੱਬ ਤੋਂ ਬਾਅਦ ਜਿਹੜੀ ਮਾਂ ਆ ਉਹੀ ਹੁੰਦੀ ਆ। ਬਿਲਕੁਲ ਜੀ, ਰੱਬ ਇਹ ਗੱਲ ਸੁਣੀ ਹੈ ਕਿ ਰੱਬ ਹਰ ਜਗ੍ਹਾ ਤੇ ਆਪ ਨਹੀਂ ਆ ਕੇ ਖੜਾ ਹੋ ਸਕਦਾ, ਇਸ ਕਰਕੇ ਉਹਨੇ ਜਿਹੜੀ ਆ ਮਾਂ ਬਣਾ ਦਿੱਤੀ ਹੈ। ਸੋ ਇੱਕ ਬੱਚੇ ਨੂੰ ਆਪਣੇ ਪੇਟ ਦੇ ਵਿੱਚ ਆਪਣੀ ਕੁੱਖ ਦੇ ਵਿੱਚ ਪਾਲਣਾ ਔਰ ਉਸ ਤੋਂ ਬਾਅਦ ਜੋ ਜਨਮ ਵੇਲੇ ਦੀਆਂ ਤਕਲੀਫਾਂ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਉਹਦਾ ਪਾਲਣ ਪੋਸ਼ਣ, ਉਹ ਸਿਰਫ ਬਚਪਨ ਦੇ ਵਿੱਚ ਹੀ ਨਹੀਂ ਜੀ, ਬਚਪਨ ਤੋਂ ਲੈ ਕੇ ਜਦੋਂ ਤੱਕ ਮਾਂ ਸਿਰ ਤੇ ਰਹਿੰਦੀ ਆ ਉਹ ਹਰ ਉਹਦੀ ਉਮਰ ਦੇ ਅਨੁਸਾਰ ਜਿਹੜਾ ਉਹਦਾ ਪਾਲਣ ਪੋਸ਼ਣ ਕਰਦੀ ਰਹਿੰਦੀ ਹੈ। ਸੋ ਜਿਵੇਂ ਮੈਂ ਆਪਣੇ ਮੰਮੀ ਦੀ ਗੱਲ ਕਰਾਂ ਤੇ ਇੱਥੇ ਪ੍ਰੋਗਰਾਮ ਕਰਦੀ ਹੁੰਦੀ ਆ, ਉਹਨਾਂ ਨੇ ਉੱਥੇ ਭਾਵੇਂ 2 ਵਜੇ ਹੋਣ, 2:30 ਹੋਣ, 3 ਹੋਣ, ਉਹਨਾਂ ਨੇ ਜ਼ਰੂਰ ਸਵੇਰੇ ਉੱਠ ਕੇ ਜਿਹੜਾ ਮੇਰਾ ਪ੍ਰੋਗਰਾਮ ਸੁਣਨਾ ਹੁੰਦਾ ਉੱਥੇ। ਤੇ ਅੱਜ ਵੀ ਪ੍ਰੋਗਰਾਮ ਤੋਂ ਪਹਿਲਾਂ ਦੇਖੋ ਉਹਨਾਂ ਦਾ ਫੋਨ ਆ ਗਿਆ, ਜਿਵੇਂ ਕੱਲ ਗੱਲ ਹੋਈ ਤੇ ਮੈਂ ਦੱਸਿਆ ਕਿ ਮੇਰਾ ਥੋੜਾ ਗਲਾ ਜਿਹੜਾ ਖਰਾਬ ਹੈ ਨਾ, ਖਾਂਸੀ ਵਗੈਰਾ, ਤੇ ਸਵੇਰੇ ਸਵੇਰੇ ਉਹਨਾਂ ਦਾ ਫੋਨ ਆ ਗਿਆ ਇਹ ਪੁੱਛਣ ਲਈ ਕਿ ਤੇਰਾ ਗਲਾ ਠੀਕ ਹੈ ਹੁਣ, ਮੈਨੂੰ ਤਾਂ ਇਹ ਫਿਕਰ ਸੀ ਤੇਰਾ ਪ੍ਰੋਗਰਾਮ ਹੈ ਤੂੰ ਕਿਵੇਂ ਕਰ ਲਏਗੀ। ਸੋ ਇੱਕ ਜਿਹੜੀ ਇਹ ਜਿਹੜੀ ਮਾਂ ਦੇ ਦਿਲ ਵਿੱਚ ਹਮੇਸ਼ਾ ਆਪਣੇ ਬੱਚੇ ਲਈ ਰਹਿੰਦਾ ਕਿ ਹਾਂ ਉਹਦੀ ਦੁੱਖ ਤਕਲੀਫ ਦਾ ਅੰਦਾਜ਼ਾ, ਔਰ ਇਹਦੇ ਲਈ ਬਿਲਕੁਲ ਮੇਰੇ ਕੋਲ ਵੀ ਸ਼ਬਦ ਥੋੜੇ ਪੈ ਰਹੇ ਨੇ। ਸੋ ਬਿਲਕੁਲ ਜੀ, ਸਿਰਫ ਇਨਸਾਨ ਦੇ ਲਈ ਨਹੀਂ, ਚਾਹੇ ਉਹ ਪਸ਼ੂ ਹੋਣ, ਪੰਛੀ ਹੋਣ, ਕੋਈ ਵੀ ਜੀਵ ਜੰਤੂ ਹੋਵੇ, ਜਿਹੜੀ ਮਾਂ ਹੈ ਉਹਨੇ ਆਪਣੇ ਬੱਚਿਆਂ ਦੇ ਲਈ ਉਹੀ ਫੀਲਿੰਗ ਹੁੰਦੀ ਹੈ, ਉਹੀ ਜਜ਼ਬਾਤ ਹੁੰਦੇ ਨੇ। ਪੰਛੀਆਂ ਨੂੰ ਦੇਖ ਲਈਏ ਤੇ ਉਹ ਵੀ ਜੀ ਪਹਿਲਾਂ ਅੰਡਿਆਂ ਤੇ ਬੈਠਦੀ ਹੈ, ਫਿਰ ਉਹਦੇ ਵਿੱਚੋਂ ਬੱਚੇ ਨਿਕਲਦੇ ਨੇ, ਫਿਰ ਉਹਨਾਂ ਦੇ ਲਈ ਉਹ ਦਾਣੇ ਪਾਣੀ ਦਾ ਪ੍ਰਬੰਧ ਕਰਦੀ ਹੈ, ਉਸ ਤੋਂ ਪਹਿਲਾਂ ਜਿਹੜਾ ਆਲਣਾ ਬਣਾਉਣਾ ਹੁੰਦਾ ਹੈ। ਸੋ ਇਹ ਕੁਦਰਤ ਨੇ ਸਾਨੂੰ ਬਹੁਤ ਵੱਡੀਆਂ ਨਿਆਮਤਾਂ ਬਖਸ਼ੀਆਂ, ਜਿਵੇਂ ਪਹਿਲਾਂ ਹੀ ਪ੍ਰੋਗਰਾਮ ਦੇ ਸ਼ੁਰੂਆਤ ਚ ਕਿਹਾ ਸੀ ਕਿ ਹਰ ਦਿਨ ਸਾਡੇ ਲਈ ਚੜਦਾ ਹੈ ਔਰ ਸਾਡੇ ਲਈ ਬੇਸ਼ੱਕ ਉਹ ਸਾਨੂੰ ਆਮ ਜਿਹਾ ਦਿਨ ਲੱਗਦਾ, ਪਰ ਜੇ ਅਸੀਂ ਨਜ਼ਰ ਚੁੱਕ ਕੇ ਇਸ ਕੁਦਰਤ ਦੇ ਨਾਲ ਜੁੜੀਏ, ਇਹ ਆਲਾ ਦੁਆਲਾ ਦੇਖੀਏ, ਤੇ ਫਿਰ ਪਤਾ ਲੱਗਦਾ ਕਿ ਉਸ ਪਰਮਾਤਮਾ ਨੇ ਇਹ ਸਾਡੇ ਲਈ ਕਿੱਡਾ ਵੱਡਾ ਵਰਤਾਰਾ ਇਹ ਸਜਾਇਆ ਹੋਇਆ, ਇੱਕ ਰੰਗ ਮੰਚ ਸਜਾਇਆ ਹੋਇਆ, ਔਰ ਅਸੀਂ ਇਹਦੇ ਤੇ ਕਿਰਦਾਰ ਨਿਭਾ ਰਹੇ ਨੇ, ਜਿਹਦੇ ਵਿੱਚ ਮਾਂ ਦਾ ਜਿਹੜਾ ਕਿਰਦਾਰ ਹੈ ਉਹ ਸਭ ਤੋਂ ਉੱਚਾ ਹੈ ਜੀ, ਸਭ ਤੋਂ ਪਿਆਰਾ ਹੈ। ਸੋ ਆਪਣੀਆਂ ਮਾਵਾਂ ਬਾਰੇ ਅਸੀਂ ਸਾਰਿਆਂ ਨੇ ਅੱਜ ਗੱਲਾਂ ਬਾਤਾਂ ਕਰਨੀਆਂ, ਸੋ ਗੱਲਾਂ ਬਾਤਾਂ ਹੋਰ ਵੀ ਕਰਾਂਗੇ, ਤੇ ਸਾਡੇ ਕੋਲ ਜਿਹੜੇ ਗੀਤਾਂ ਦੀਆਂ ਫਰਮਾਇਸ਼ਾਂ ਵੀ ਆਈਆਂ ਹੋਈਆਂ, ਤੇ ਮੈਂ ਵੀ ਖੁਦ ਜਿਹੜੇ ਗੀਤ ਹੈ ਉਹ ਕਾਫੀ ਚੁਣੇ ਹੋਏ ਨੇ ਮਾਂ ਦੇ ਲਈ। ਸੋ ਮੈਨੂੰ ਲੱਗਦਾ ਉਹ ਗੀਤ ਅਸੀਂ ਇੱਕ ਹੋਰ ਸੁਣਦੇ ਆ ਤੇ ਉਸ ਤੋਂ ਬਾਅਦ ਫੇਰ ਗੱਲ ਕਰਦੇ ਆ ਅੱਗੇ ਜੀ।
ਸੱਤ ਸਮੁੰਦਰ ਪਾਰ ਰਹਿੰਦੇ ਅਨੇਕਾਂ ਹੀ ਸਰੋਤਿਆਂ ਨੇ ਵਾਰ ਵਾਰ ਮੰਗ ਕੀਤੀ ਕਿ ਚਿੱਠੀਏ ਨੀ ਚਿੱਠੀਏ ਗੀਤ ਰਾਹੀਂ ਮਾਂ ਨੇ ਆਪਣੇ ਪੁੱਤ ਨੂੰ ਚਿੱਠੀ ਲਿਖੀ ਸੀ, ਅਤੇ ਹੁਣ ਉਸੇ ਚਿੱਠੀ ਦਾ ਜਵਾਬ ਯਾਨੀ ਪੁੱਤ ਦੀ ਚਿੱਠੀ ਮਾਂ ਨੂੰ ਰਿਕਾਰਡ ਕਰਵਾਓ। ਸਾਰਿਆਂ ਪ੍ਰਦੇਸੀਆਂ ਦੀ ਮੰਗ ਤੇ ਪੇਸ਼ ਹੈ ਮਾਂ ਦੀ ਚਿੱਠੀ ਦਾ ਪੁੱਤ ਵੱਲੋਂ ਜਵਾਬ।
ਮਾਏ ਮੇਰੀ ਤੇਰੀ ਆਈ तू लगता नहीं जी मां है चिट्ठी तेरी आई गंध मैनू बदना दी आई दिल खुर के अखा दे बिच आ गया हंजू बाण टिप टिप चिट्ठी उत्ते चोया जांदा जांदा मैनू चंद्रारू आ गया माए नी जांदा जांदा मैनू चंद्रारू आ गया बदना दे बिच मेरे अपने ने वसदे नी माए मेरीए बदना दे बिच मेरे अपने ने वसदे नी बिच पर
ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਜਿਸ ਦੀ ਫਰਮਾਇਸ਼ ਕੀਤੀ ਸੀ ਜੀ ਕੁਲਦੀਪ ਕੌਰ ਹੁਣਾਂ ਨੇ ਔਰ ਬੜਾ ਹੀ ਇਮੋਸ਼ਨਲ ਜਿਹਾ ਗੀਤ ਸੀ ਔਰ ਵੈਸੇ ਵੀ ਮੈਂ ਕੱਲ ਵੀ ਗੀਤ ਸੁਣ ਰਹੀ ਸੀ ਮਾਂ ਦੇ ਨਾਲ ਰਿਲੇਟਡ ਸਾਰੇ ਜਿਹੜੇ ਗੀਤ ਸੀ ਉਹ ਬੜੇ ਹੀ ਜਜ਼ਬਾਤੀ ਕਰ ਦੇਣ ਵਾਲੇ ਹੁੰਦੇ ਆ ਜੀ ਸੋ ਰਿਸ਼ਤਾ ਹੀ ਇਹੋ ਜਿਹਾ ਹੈ ਸੋ ਮਾਂ ਦੀ ਗੱਲ ਹੋ ਰਹੀ ਹੈ ਸੋ ਮਾਂ ਦੀਆਂ ਜਿੱਥੇ ਕਹਿੰਦੇ ਆ ਕਿ ਮਾਂ ਦਾ ਪਿਆਰ ਹੁੰਦਾ ਮਾਂ ਦੀਆਂ ਝਿੜਕਾਂ ਹੁੰਦੀਆਂ ਮਾਂ ਦੀ ਘੂਰੀ ਹੁੰਦੀ ਹੈ ਸੋ ਮਾਂ ਦੀਆਂ ਝਿੜਕਾਂ ਤੇ ਮਾਂ ਦੀ ਮਾਰ ਦੇ ਵਿੱਚ ਬਚਪਨ ਤੋਂ ਹੀ ਅਸੀਂ ਦੇਖ ਲਈਏ ਕਿ ਜਿਹੜੀ ਮਾਂ ਆ ਉਹਨੇ ਬੱਚੇ ਨੂੰ ਝਿੜਕਣਾ ਵੀ ਹੁੰਦਾ ਹਨਾ ਜਿੱਥੇ ਉਹ ਕੋਈ ਗਲਤ ਕੰਮ ਕਰਦਾ ਹੈ ਕਈ ਵਾਰੀ ਲਗਾ ਵੀ ਦਿੰਦੀ ਹੈ ਮਾਂ ਪਰ ਜਿਹੜਾ ਬੱਚਾ ਹੁੰਦਾ ਉਹਨੇ ਫਿਰ ਉਸ ਉਹ ਆਪਣੀ ਜਿੰਨੇ ਮਾਂ ਨੇ ਮਾਰਿਆ ਹੁੰਦਾ ਉਹਦੀ ਗੋਦ ਵਿੱਚ ਹੀ ਵੜਦਾ ਹੈ ਕਿ ਹਾਂ ਹੁਣ ਪਿਆਰ ਵੀ ਤੂੰ ਹੀ ਕਰ है ना। सो जे मां ने कुछ कह दिता ते कोई होर रिश्ता जेड़ा हुंदा है बेशक वो बाप दा होवे जा भैणा दा होवे दादा दादी दा होवे जे वो कहण पे तू मेरे कोल आ जा पर उन्हें मनना नहीं हुंदा उन्हें हुंदा पे नहीं मैं मां दी गोद विच ही बढ़ना हुण। सो बेशक मां जिन्ना मर्जी छिड़क लवे घूर लवे पर जेड़ा एक प्यार मां तो मिलदा है वो निघ जेड़ा मां तो मिलदा है ओदी अपनी गल हुंदी है जी। सो मावां इसे तरह घूरदियां भी है झिड़कदियां भी है पर जिहड़ा प्यार बनिया रहिंदा और बच्चे दे लई भी जे गल करिए ते जे बचपन च देखिए ते हर एक बच्चे नूं अपनी मां जिहड़ी है बड़ी प्यारी लगदी है ओदे लई ओह दुनिया दी सब तों खूबसूरत एक लेडी हुंदी है ना ओदे लई उस तों सोहणा उस तों चंगा होर कोई नहीं हुंदा ते इसे तरह बच्चे लई हुंदा है उस लई मां लई हुंदा है मां लई अपना बच्चा चाहे ओह जिवें दा भी होवे ओहनूं सब तों सोहणा सब तों प्यारा ओह ही लगदा है जी। और किते ना किते कई बार ऐदा हो जांदा है कि जिहड़ियां मावां हुंदियां अपने बच्चियां दीयां गलतियां नूं भी अणदेखा कर दिंदियां उहनां नूं लगदा है कि नहीं कोई गल नहीं। सो कई बार मां नूं कई बार की ज्यादातर जी मां नूं इसे तरह ही बदनाम किया जाता है कि तेरा ही भूए चढ़ाया होया है जिहड़ा बाप है वह ज्यादातर यही गल कहेगा कि तू इन्हां नूं सिर चढ़ाया होया है पर ओ जेड़ा सिर चढ़ाउणा भूए चढ़ाउणा ओ जेड़े लाड हुंदे आ जेड़े एक मां ही लड़ा सकदी है जी। सो ए जेड़ा लाड प्यार है ए भी जिंदगी च जरूर हुंदा है। सो जिथे मां दे लाड हुंदे ने बाप दियां घूरियां हुंदियां है ए ही साडी जिंदगी नूं एक सही दिशा दिंदियां ने। सो आप जे सुणदे हुंदे सीगे कि आप गिले ते पै के बच्चे नूं किवें ओ सुक्की जगह ते पा दिंदी है सो बड़ा वड्डा जिगरा है जी मावां दा। और मावां इदां नहीं हुंदियां कि एक छोटे बच्चे नाल ही उहनां दी चाहे कोई भी उमर रह जाए जिवें मैं अपने परिवार विच देखा ते मेरे नानी जी जेड़े आ मेरे मम्मी नाल बहुत हद तक अटैच जेड़े हैगे आ। और कई बार जदों नानी जी ने साडे घर आए होना ते मम्मी ने कोई घर दा काम करदे होना ते उहनां नूं बड़ा दुख लगना कि मेरी धी काम करदी पई है ना ते उहनां ने सगों सानूं कहना कि देखो तुहाडी मम्मी कल्ली लगी हुई है रसोई दे विच तुसीं वी उठ के नाल कराओ है ना ते असी सगों हसना अपने नानी जी ते असी कहना भी लै तुहाडे लई ते हजे तक भी तुहाडी धी देखो किन्नी बच्ची है ना कि तुहानूं अजे भी लगदा भी ओह कल्ली लगी है ते फिर साडी मां दे लई भी तां असी आ। और बिलकुल ही एदां हुंदा है जी हुण भी जदों साडी मां आके सानूं देखदी है ते उहनूं हुंदा कि नहीं धीए तूं बैठ मैं ज्यादा तों ज्यादा काम जिहड़ा तेरे घर दा काम आ ओह मैं निपटा जावां। और उहनां नूं वाकिया ही एदां हुंदा कि जिन्ना ज्यादा तों ज्यादा हो जाए चाहे ओह चार भांडे पए होण या सब्जी कट्टण वाली होवे या होर ताडे गार्डन दा कोई ना कोई काम होवे उहनां नूं हुंदा कि जिन्ना हो सके असी कर जाइए ताकि ए थोड़ा देर आराम कर ले आराम दे नाल बैठ जाए। सो ए इक जिहड़ी फील हुंदी है जी ए मां प्यो दी हुंदी है और मां प्यो दे सिर ते जिहड़ियां सरदारियां हुंदियां बेफिकरियां हुंदियां ने। सो मां बाप दा जिहड़ा साया है ओह परमात्मा हर किसे दे सिर ते बनाई रखे रहिंदी दुनिया तक हर किसे दे मां प्यो चढ़दी कला विच रहण तंदुरुस्तियां परमात्मा उहनां नूं बख्शे। सो सुणदे आं जी इक गीत होर असी मां दे नाल रिलेटेड ते क्योंकि समां वी जिहड़ा ओह सानूं ज्यादा इजाजत नहीं दिंदा पर सुणदे आं जी इह गीत ते उस तों बाद फिर मैं तुहाडे तों विदा लैनी आं जी।
को नहीं देखा हमने कभी पर इसकी जरूरत क्या होगी ऐ मां तेरी सूरत से अलग भगवान की सूरत क्या होगी उसको नहीं देखा हमने कभी इंसान तो क्या देवता भी आंचल में पले तेरे है स्वर्ग इसी दुनिया में कदमों के तले तेरे ममता ही लुटाए जिसके नयन हो ममता ही लुटाए जिसके नयन ऐसी कोई मूरत क्या होगी ऐ मां तेरी सूरत से अलग भगवान की सूरत क्या होगी उसको नहीं देखा हमने कभी की क्यों गम की घटा बरसे ये हाथ दुआओं वाले रहते हैं सदा सर पे तू है तो अंधेरे पथ में हमें हो तू है तो अंधेरे पथ में हमें सूरज की जरूरत क्या होगी ऐ मां तेरी सूरत से अलग भगवान की सूरत क्या होगी उसको नहीं देखा हमने कभी से बड़ी हो हम तो यही जाने तुझसे बड़ी संसार की दौलत क्या होगी ऐ मां तेरी सूरत से अलग भगवान की सूरत क्या होगी उसको नहीं देखा हमने कभी पर इस जरूरत क्या होगी ऐ मां तेरी सूरत से अलग भगवान की सूरत क्या होगी
तू है तो अंधेरे पथ में सूरज की जरूरत क्या होगी ऐ माँ तेरी सूरत से अलग भगवान की सूरत क्या होगी बहुत ही खूबसूरत बोल और बड़ी ही प्यारी आवाज बड़ा ही प्यारा जिहा गीत जिहड़ा असीं सुनिया सुरिंदर कौर यानी मेरे मम्मी दी फरमाइश दे उत्ते सो उम्मीद करदी हां जी तुसीं सारिया ने पसंद कीता होना इहनू ਤੇ ਕੁਲਦੀਪ ਕੌਰ ਹੁਣਾਂ ਨੇ ਵੀ ਜੀ ਇੱਕ ਮਾਂ ਬਾਪ ਦੇ ਰਿਗਾਰਡਿੰਗ ਇੱਕ ਵਿਚਾਰ ਸਾਡੇ ਨਾਲ ਹੋਰ ਸਾਂਝੇ ਕੀਤੇ ਨੇ ਕੁਝ ਕਹਿੰਦੇ ਜਦੋਂ ਤੁਸੀਂ ਧਰਤੀ ਉੱਤੇ ਪਹਿਲਾ ਸਾਹ ਲਿਆ ਤਾਂ ਤੁਹਾਡੇ ਮਾਂ ਬਾਪ ਤੁਹਾਡੇ ਕੋਲ ਸਨ ਜਦੋਂ ਉਹ ਆਖਰੀ ਸਾਹ ਲੈਣ ਤਾਂ ਤੁਸੀਂ ਕੋਲ ਹੋਵੋ ਮਾਂ ਗਰਭ ਵਿੱਚ ਆਪਣੇ ਬੱਚੇ ਨੂੰ ਸੰਭਾਲ ਕੇ ਰੱਖਦੀ ਹੈ ਬੱਚਿਆਂ ਦਾ ਫਰਜ਼ ਹੈ ਕਿ ਉਹ ਵੀ ਆਪਣੇ ਮਾਂ ਬਾਪ ਨੂੰ ਆਪਣੇ ਘਰ ਵਿੱਚ ਸੰਭਾਲ ਕੇ ਰੱਖਣ 5 ਸਾਲ ਦਾ ਲਾਡਲਾ ਤੁਹਾਡੇ ਤੋਂ ਪਿਆਰ ਦੀ ਆਸ ਰੱਖਦਾ ਹੈ 50 ਸਾਲ ਦੀ ਉਮਰ ਤੋਂ ਉੱਪਰ ਦੇ ਮਾਂ ਬਾਪ ਵੀ ਤੁਹਾਡੇ ਕੋਲੋਂ ਪਿਆਰ ਅਤੇ ਆਦਰ ਦੀ ਉਮੀਦ ਰੱਖਦੇ ਹਨ ਪਤਨੀ ਪਸੰਦ ਨਾਲ ਮਿਲਦੀ ਹੈ ਮਾਂ ਬਾਪ ਕਰਮਾਂ ਨਾਲ ਪਸੰਦ ਖਾਤਰ ਕਰਮਾਂ ਨਾਲ ਮਿਲੇ ਮਾਂ ਬਾਪ ਦਾ ਦਿਲ ਨਾ ਦਿਖਾਉਣਾ ਮਾਂ ਬਾਪ ਸ਼ੱਕੀ ਅਤੇ ਪੱਖਪਾਤੀ ਬਾਅਦ ਵਿੱਚ ਪਹਿਲਾਂ ਉਹ ਪ੍ਰਤੱਖ ਦੇਵਤਾ ਹਨ ਮਾਂ ਬਾਪ ਦੀਆਂ ਅੱਖਾਂ ਵਿੱਚ ਹੰਝੂ 2 ਵਾਰ ਆਉਂਦੇ ਹਨ ਇੱਕ ਬੇਟੀ ਦੀ ਡੋਲੀ ਵੇਲੇ ਤੇ ਦੂਜਾ ਜਦੋਂ ਪੁੱਤਰ ਮੂੰਹ ਮੋੜ ਲਵੇ ਜਿਹੜੇ ਬੱਚਿਆਂ ਨੂੰ ਮਾਂ ਬਾਪ ਬੋਲਣਾ ਸਿਖਾਉਣ ਉਹ ਵੱਡੇ ਹੋ ਕੇ ਮਾਂ ਬਾਪ ਨੂੰ ਚੁੱਪ ਰਹੋ ਕਹਿਣ ਇਹ ਸ਼ਰਮ ਦੀ ਗੱਲ ਹੈ ਬਹੁਤ ਖੂਬਸੂਰਤ ਸੀ ਬਹੁਤ ਹੀ ਪਿਆਰੀਆਂ ਜਿਹੜੀਆਂ ਗੱਲਾਂ ਬਹੁਤ ਹੀ ਪਿਆਰੇ ਵਿਚਾਰ ਕੁਲਦੀਪ ਕੌਰ ਹੁਣਾਂ ਨੇ ਸਾਨੂੰ ਭੇਜੇ ਨੇ ਸੋ ਬਿਲਕੁਲ ਜੀ ਇਹ ਛੋਟੀਆਂ ਛੋਟੀਆਂ ਜਿਹੀਆਂ ਗੱਲਾਂ ਹੁੰਦੀਆਂ ਪਰ ਦੇਖੋ ਕਿੰਨੀਆਂ ਡੂੰਘੀਆਂ ਹੈ ਨਾ ਕਿ ਜਿਹੜੇ ਬੱਚਿਆਂ ਨੂੰ ਮਾਂ ਬਾਪ ਬੋਲਣਾ ਸਿਖਾਉਣ ਉਹ ਵੱਡੇ ਹੋ ਕੇ ਮਾਂ ਬਾਪ ਨੂੰ ਚੁੱਪ ਕਰੋ ਕਹਿਣ ਇਹ ਤਾਂ ਬਿਲਕੁਲ ਜੀ ਸ਼ਰਮ ਵਾਲੀ ਗੱਲ ਹੈ ਸੋ ਬਿਲਕੁਲ ਬਾਕੀ ਜਿਵੇਂ ਅੱਜ ਪਹਿਲਾਂ ਵੀ ਗੱਲ ਤੁਰੀ ਪ੍ਰੋਗਰਾਮ ਦੇ ਵਿੱਚ ਗੱਲ ਹੁੰਦੀ ਆਪਣੀਆਂ ਕਦਰਾਂ ਕੀਮਤਾਂ ਦੀ ਆਪਣੇ ਸਮਾਜ ਦੀ ਤੁਸੀਂ ਕਿਸ ਸੱਭਿਆਚਾਰ ਦਾ ਹਿੱਸਾ ਹੋ ਕਿਸ ਸੋਸਾਇਟੀ ਦਾ ਹਿੱਸਾ ਹੋ ਉਹਦੇ ਅਕੋਰਡਿੰਗਲੀ ਤੁਹਾਡੀਆਂ ਆਪਣੀਆਂ ਕਦਰਾਂ ਕੀਮਤਾਂ ਜਿਹੜੀਆਂ ਤੁਸੀਂ ਸੈੱਟ ਕਰ ਲੈਂਦੇ ਹੋ ਤੇ ਇਹੋ ਜਿਹੀ ਗੱਲ ਨਹੀਂ ਹੈਗੀ ਜੀ ਕਿ ਜੇ ਇੱਥੇ ਅਸੀਂ ਦੂਸਰੇ ਲੋਕਾਂ ਨਾਲ ਜਿਵੇਂ ਕਹਿ ਲਈਏ ਆਸਟ੍ਰੇਲੀਅਨ ਆ ਜਾਂ ਹੋਰ ਦੇਸ਼ਾਂ ਦੇ ਲੋਕ ਵੀ ਹੈਗੇ ਆ ਉਹਨਾਂ ਨਾਲ ਵੀ ਮਿਲਦੇ ਬੈਠਦੇ ਆ ਤੇ ਉਹ ਉਨ੍ਹਾਂ ਦੇ ਵਿੱਚ ਵੀ ਮਾਂ ਦਾ ਪਿਆਰ ਜਿਹੜਾ ਉਹ ਓਨਾ ਹੀ ਹੁੰਦਾ ਹੈ ਇਹੋ ਜਿਹੀ ਗੱਲ ਨਹੀਂ ਕਿ ਉਹ ਮਾਵਾਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀਆਂ ਨੇ ਪਰ ਫਿਰ ਵੀ ਉਹਦੇ ਜਿਸ ਤਰ੍ਹਾਂ ਗੱਲ ਕਰਦੇ ਆ ਕਿ ਜਿਸ ਤਰ੍ਹਾਂ ਇੱਕ ਭੂਏ ਚੜਾਉਣ ਵਾਲੀ ਗੱਲ ਹੀ ਕਹਿ ਲਓ ਤੁਸੀਂ ਮੈਂ ਕਹੀ ਆ ਹਨਾ ਤੇ ਉਹ ਜਿਹੜੀਆਂ ਮਾਵਾਂ ਉਹ ਹੱਦ ਤੱਕ ਪਿਆਰ ਕਰਦੀਆਂ ਨਾ ਜੀ ਉਹ ਕਿਤੇ ਨਾ ਕਿਤੇ ਅਸੀਂ ਖੁਸ਼ ਨਸੀਬ ਹਾਂ ਸੋ ਕਈ ਵਾਰ ਇੱਥੇ ਇਹਨਾਂ ਨੂੰ ਦੇਖਿਆ ਕਿ ਜੇ 1 ਸਾਲ ਦਾ ਬੱਚਾ ਤਾਂ ਉਹਨਾਂ ਨੂੰ ਵੀ ਇਹਨਾਂ ਨੂੰ ਹੁੰਦਾ ਕਿ ਇੰਡੀਪੈਂਡੈਂਟ ਕਰੋ ਕਿਤੇ ਨਾ ਕਿਤੇ ਹੱਦ ਤੱਕ ਉਹ ਠੀਕ ਵੀ ਆ ਗੱਲਾਂ ਉਹਨਾਂ ਕਿਉਂਕਿ ਉਹ ਉਹਨਾਂ ਦੇ ਸਮਾਜ ਦੀ ਅਕੋਰਡਿੰਗਲੀ ਉਹ ਗੱਲਾਂ ਠੀਕ ਹੈ ਤੇ ਸਾਡੇ ਜੇ ਸਮਾਜ ਦੀ ਗੱਲ ਕਰੀਏ ਤੇ 1 ਸਾਲ ਦਾ ਜਿਹੜਾ ਬੱਚਾ ਹੁੰਦਾ ਮਾਂ ਨੂੰ ਹੁੰਦਾ ਮੈਂ ਆਪਣੇ ਆਂਚਲ ਦੇ ਵਿੱਚ ਇਹਨੂੰ ਲੁਕੋ ਕੇ ਰੱਖਾਂ ਇਹਨੂੰ ਕਿਤੇ ਜੁਕਾਮ ਵੀ ਨਾ ਹੋ ਜਾਵੇ। ਸੋ ਉਹੀ ਆਪਣੀ ਸੱਭਿਆਚਾਰ ਆਪਣਾ ਜਿਹੜਾ ਸਮਾਜ ਹੁੰਦਾ ਉਹਦੇ ਅਕੋਰਡਿੰਗਲੀ ਕਦਰਾਂ ਕੀਮਤਾਂ ਹੁੰਦੀਆਂ ਉਹਨਾਂ ਨੂੰ ਅਸੀਂ ਨਿਭਾਉਂਦੇ ਹਾਂ। ਸੋ ਇਹ ਜਿਹੜੇ ਰਿਸ਼ਤੇ ਨਾਤੇ ਆ ਜੀ, ਮੈਂ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਅਸੀਂ ਇਸ ਪੰਜਾਬੀ ਸੱਭਿਆਚਾਰ ਦਾ ਅੰਗ ਆ ਜਿੱਥੇ ਇਹ ਰਿਸ਼ਤਿਆਂ ਦੇ ਬਹੁਤ ਮਾਇਨੇ ਹੁੰਦੇ ਆ ਔਰ ਇਹਨਾਂ ਰਿਸ਼ਤਿਆਂ ਨੂੰ ਅਸੀਂ ਸੰਭਾਲ ਕੇ ਰੱਖੀਏ। ਹਰ ਰਿਸ਼ਤੇ ਦਾ ਆਪਣਾ ਨਾਮ ਹੈ ਜੀ, ਇੱਕ ਹਰ ਰਿਸ਼ਤੇ ਦਾ ਆਪਣਾ ਨਿੱਘ ਹੈ। ਸੋ ਇਸ ਨਿੱਘ ਨੂੰ ਮਾਣਦੇ ਰਹੀਏ ਤੇ ਆਪਣੀ ਆਉਣ ਵਾਲੀ ਪੀੜ੍ਹੀ ਦੇ ਨਾਲ ਵੀ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਰੂਬਰੂ ਕਰਵਾਉਂਦੇ ਰਹੀਏ। ਇਹ ਸਾਡੀ ਜ਼ਿੰਮੇਵਾਰੀ ਹੈ ਜੀ ਇੱਕ ਤਰ੍ਹਾਂ ਨਾਲ। ਤੇ ਧਨੀ ਸਾਹਿਬ ਹੁਣਾਂ ਨੇ ਵੀ ਜੀ ਲਓ ਜੀ ਸਟਿੱਕਰ ਭੇਜ ਦਿੱਤਾ ਮੈਨੂੰ ਥੰਬਸ ਅਪ ਕਰਕੇ ਭਈ ਬਿਲਕੁਲ ਠੀਕ। ਸੋ ਹਾਂ ਦੇ ਹਾਂ ਵਿੱਚ ਹਾਂ ਮਿਲਾਉਣ ਦੇ ਲਈ ਧਨੀ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅੱਛਾ ਧਨੀ ਸਾਹਿਬ, ਮੈਂ ਨਾ ਤੁਹਾਨੂੰ ਇੱਕ ਗੱਲ ਪੁੱਛਣੀ ਆ। ਤੁਹਾਡਾ ਨਾਮ, ਚਲੋ ਹੈ ਨਾ, ਅਸੀਂ ਹੁਣ ਪਰਿਵਾਰ ਦਾ ਹਿੱਸਾ ਆ। ਸੋ ਮੈਨੂੰ ਦੱਸੋ ਤੁਹਾਡਾ ਇਹ ਨਾਮ ਧਨੀ ਸਾਹਿਬ ਇੱਕ ਨਾਮ ਹੈ ਜਾਂ ਤੁਸੀਂ ਵੈਸੇ ਆਪਣੇ ਨਾਲ ਸਾਹਿਬ ਲਗਾਇਆ ਹੋਇਆ ਹੈ? ਸੋ ਇਹ ਤੁਸੀਂ ਮੈਨੂੰ ਜ਼ਰੂਰ ਦੱਸਿਓ, ਠੀਕ ਹੈ ਜੀ। ਸੋ ਬੜੀ ਵਧੀਆ ਗੱਲ ਹੈ, ਦੇਖੋ ਤੁਸੀਂ ਧਨੀ ਵੀ ਹੋ ਤੇ ਸਾਹਿਬ ਵੀ ਹੋ, ਹਨਾ, ਤੇ ਹੋਰ ਕੀ ਹੋ ਸਕਦਾ। ਵੈਸੇ ਮੈਂ ਵੀ ਇਸ ਗੱਲ ਦੇ ਵਿੱਚ ਕਈ ਵਾਰੀ ਨਾ ਬੜੀ ਫੁਕਰੀ ਮਾਰਦੀ ਹੁੰਦੀ ਹਾਂ ਭਈ ਮੈਂ ਸੁੱਖ ਪ੍ਰੀਤ ਆ, ਹਨਾ, ਭਈ ਦੇਖੋ ਸੁੱਖ ਵੀ ਆ ਮੇਰੇ ਕੋਲ ਤੇ ਪਿਆਰ ਵੀ ਆ ਮੇਰੇ ਕੋਲ। ਸੋ ਬਿਲਕੁਲ ਜੀ, ਤੁਹਾਡਾ ਨਾਮ ਬਹੁਤ ਕੁਝ ਕਹਿ ਦਿੰਦਾ ਹੈ। ਸੋ ਧਨੀ ਸਾਹਿਬ, ਆਪਣੇ ਜਿਹੜਾ ਇਹ ਸੀਕਰੇਟ ਹੈ ਤੁਸੀਂ ਮੈਨੂੰ ਜ਼ਰੂਰ ਦੱਸਣਾ। ਤੇ ਸ਼ਿਵਪ੍ਰੀਤ ਹੁਣਾਂ ਨੇ ਜੀ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ, ਕੁੜੀਏ ਕਿਸਮਤ, ਗੁਰਦਾਸ ਮਾਨ ਜੀ ਦਾ। ਸੋ ਜ਼ਰੂਰ ਹੀ ਸ਼ਿਵਪ੍ਰੀਤ ਜੀ ਇਹ ਗੀਤ ਜਿਹੜਾ ਪ੍ਰੋਗਰਾਮ ਦੇ ਵਿੱਚ ਚਲਾ ਦੇਣਾ, ਪਰ ਮੈਂ ਇੱਕ ਵਾਰੀ ਫੇਰ ਤੋਂ ਮੈਨੂੰ ਲੱਗਦਾ ਕਿ ਤੁਸੀਂ ਅੱਜ ਭਾਵੁਕ ਹੋ ਰਹੇ ਹੋ, ਹੈ ਨਾ, ਕੁੜੀਆਂ ਨੂੰ ਲੈ ਕੇ। ਬਿਲਕੁਲ ਹੋਣਾ ਵੀ ਚਾਹੀਦਾ ਹੈ ਜੀ, ਪਰ ਕਿਤੇ ਨਾ ਕਿਤੇ ਜੇ ਕਿਸੇ ਵੀ ਗੱਲ ਕਾਰਨ ਤੁਹਾਡੇ ਦਿਲ ਨੂੰ ਠੇਸ ਪਹੁੰਚੀ ਹੋਵੇ ਪ੍ਰੋਗਰਾਮ ਦੀ ਕਿਸੇ ਗੱਲ ਨਾਲ, ਕਿਸੇ ਟਿੱਪਣੀ ਨਾਲ, ਤੇ ਉਹਦੇ ਲਈ ਮੈਂ ਮਾਫੀ ਮੰਗਦੀ ਹਾਂ। ਬਾਕੀ ਗੱਲ ਇਹ ਹੈ ਜੀ, ਬਿਲਕੁਲ ਓਪਨ ਪਲੇਟਫਾਰਮ ਆ, ਹਰ ਕਿਸੇ ਦੇ ਆਪਣੇ ਆਪਣੇ ਵਿਚਾਰ ਨੇ। ਸੋ ਧੀਆਂ ਪੁੱਤਰਾਂ ਦਾ ਜਿਹੜਾ ਸਤਿਕਾਰ ਹੈ ਉਹ ਹਮੇਸ਼ਾ ਹੋਣਾ ਚਾਹੀਦਾ। ਉਹ ਧੀ ਪੁੱਤਰਾਂ ਦਾ ਨਹੀਂ, ਹਰ ਹੀ ਰਿਸ਼ਤੇ ਦਾ, ਮਾਂ ਬਾਪ ਜਾਂ ਕੋਈ ਵੀ ਜਿਹੜਾ ਰਿਸ਼ਤਾ, ਉਹਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਜਿਹੜੇ ਸਾਡੇ ਲਹਿਰਾਂ ਦੇ ਪ੍ਰੋਗਰਾਮ ਹੋਣਗੇ, ਉਹਦੇ ਵਿੱਚ ਜ਼ਰੂਰ ਹੀ ਜੀ ਰਿਸ਼ਤੇ ਨਾਤਿਆਂ ਦੇ ਵਿੱਚ ਅਸੀਂ ਧੀ ਪੁੱਤਰਾਂ ਦਾ ਜਿਹੜਾ ਰਿਸ਼ਤਾ ਹੈ ਉਹ ਵੀ ਸ਼ਾਮਿਲ ਕਰਨਾ ਹੈ। ਸੋ ਹੋਰ ਕਿਸ ਰਿਸ਼ਤੇ ਦੀ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਤੇ ਉਹ ਵੀ ਤੁਸੀਂ ਜ਼ਰੂਰ ਲਿਖ ਭੇਜਣਾ ਹੈ, ਤੇ ਅਸੀਂ ਇਕੱਠੇ ਬੈਠ ਕੇ ਇਹ ਜਿਹੜੀ ਮਾਲਾ ਭਰਾਉਣੀ ਹੈ। ਤੇ ਕੁਲਦੀਪ ਜੀ ਨੇ ਮੈਨੂੰ ਹੋਰ ਮੈਸੇਜ ਭੇਜਿਆ, ਲਿਖਿਆ ਕਿ ਮੇਰੀ ਤਕਦੀਰ ਵਿੱਚ ਇੱਕ ਵੀ ਦੁੱਖ ਨਾ ਹੁੰਦਾ ਜੇਕਰ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ। ਬਹੁਤ ਵਧੀਆ ਕਿਹਾ, ਬਿਲਕੁਲ ਕੁਲਦੀਪ ਕੌਰ ਜੀ, ਸਾਨੂੰ ਕੋਈ ਦੁੱਖ ਤਕਲੀਫ ਹੋਣੀ ਨਹੀਂ ਸੀ ਕਿਉਂਕਿ ਮਾਵਾਂ ਉਹ ਦੁੱਖ ਤਕਲੀਫ ਨਾ ਫਿਲਟਰ ਕਰ ਦਿੰਦੀਆਂ ਤੇ ਸਾਡੇ ਤੱਕ ਆਉਣ ਹੀ ਨਹੀਂ ਦਿੰਦੀਆਂ, ਉਹਨਾਂ ਨੇ ਉਹ ਦੁੱਖ ਵੀ ਆਪਣੇ ਕੋਲ ਹੀ ਰੱਖ ਲੈਣੇ ਸੀ। ਸੋ ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਰਿਹਾ ਜੀ, ਸੋ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਕਹਿੰਦੇ ਧਨੀ ਸਾਹਿਬ ਜੀ ਨੇ ਧਨ ਲੁੱਟਿਆ ਸੀ ਜੀ ਕੁਝ ਟਾਈਮ ਪਹਿਲਾਂ ਤੇ ਬਹੁਤ ਧਨੀ ਹੋ ਗਏ। ਲਓ ਜੀ ਧਨੀ ਸਾਹਿਬ, ਮੈਨੂੰ ਕੁਲਦੀਪ ਕੌਰ ਹੁਣਾਂ ਨੇ ਦੱਸ ਦਿੱਤਾ ਹੈ ਨਾ, ਤੇ ਪਰ ਨਾਲ ਹੀ ਇਹਨਾਂ ਨੇ ਲਿਖਿਆ ਵੀਰ ਜੀ ਮਾਇੰਡ ਨਾ ਕਰਨਾ ਜੀ। ਨਹੀਂ ਨਹੀਂ ਜੀ, ਮਾਇੰਡ ਕਿਉਂ ਕਰਨਾ ਧਨੀ ਸਾਹਿਬ, ਸਾਨੂੰ ਪਤਾ ਬਿਲਕੁਲ ਜੀ, ਭੈਣ ਭਰਾਵਾਂ ਦੇ ਨਾਲ ਇਹੋ ਜਿਹੇ ਜਿਹੜੇ ਹਾਸੇ ਮਜ਼ਾਕ ਚੱਲਦੇ ਰਹਿੰਦੇ ਆ। ਸੋ ਮੈਨੂੰ ਪਤਾ ਹੈ ਧਨੀ ਸਾਹਿਬ ਨੇ ਮਾਇੰਡ ਨਹੀਂ ਕਰਨਾ, ਮੈਨੂੰ ਬਸ ਇਹਨਾਂ ਨੇ ਸਟਿੱਕਰ ਭੇਜ ਦਿੱਤੇ ਆ, ਦੱਸਿਆ ਕੁਝ ਨਹੀਂ ਤੇ ਪਰ ਦੰਦ ਜੇ ਕੱਢ ਕੇ ਦਿਖਾ ਦਿੱਤੇ ਆ। ਚਲੋ ਕੋਈ ਗੱਲ ਨੀ ਜੀ, ਰੱਬ ਇਸੇ ਤਰ੍ਹਾਂ ਤੁਹਾਨੂੰ ਇਸ ਧਨ ਦੇ ਨਾਲ ਮਾਲਾ ਮਾਲ ਰੱਖੇ ਤੇ ਤੁਹਾਨੂੰ ਸਾਹਿਬ ਬਣਾ ਕੇ ਰੱਖੇ ਹਮੇਸ਼ਾ। ਔਰ ਇਹ ਧਨ ਸਿਰਫ ਜੀ ਦੌਲਤ ਸਿਰਫ ਪੈਸਿਆਂ ਦੀ ਨੀ ਹੁੰਦੀ, ਇਹ ਜਿਹੜਾ ਧਨ ਹੁੰਦਾ ਹੈ ਪਿਆਰ ਦਾ ਹੁੰਦਾ ਹੈ, ਆਪਣੇ ਪਨ ਦਾ ਹੁੰਦਾ ਹੈ, ਤੁਹਾਡੇ ਚੰਗੇ ਵਿਚਾਰਾਂ ਦਾ ਹੁੰਦਾ ਹੈ। ਸੋ ਇਹ ਜਿਹੜੇ ਇਸ ਚੀਜ਼ ਦੇ ਨਾਲ ਪ੍ਰਮਾਤਮਾ ਸਾਨੂੰ ਸਭ ਨੂੰ ਹਮੇਸ਼ਾ ਧਨੀ ਜਿਹੜਾ ਬਣਾ ਕੇ ਰੱਖੇ। ਸੋ ਧਨੀ ਸਾਹਿਬ ਕਹਿ ਰਹੇ ਆ ਭੀ ਜੀ ਬਹੁਤ ਡਾਲਰ ਆ ਮੇਰੇ ਕੋਲ, ਚਲੋ ਠੀਕ ਆ, ਆ ਵੀ ਵਧੀਆ ਹੈ ਨਾ, ਭੈਣ ਭਰਾਵਾਂ ਕੋਲ ਡਾਲਰ ਹੋਣ ਤਾਂ ਵਧੀਆ ਕੰਮ ਪਏ ਤੇ ਆਵਾਜ਼ ਮਾਰਨੀ ਪੈਂਦੀ ਆ ਕੁਲਦੀਪ ਜੀ, ਹੈ ਨਾ। ਸੋ ਹੁਣ ਕਿਤੇ ਜ਼ਰੂਰਤ ਹੋਈ ਤਾਂ ਅਸੀਂ ਧਨੀ ਸਾਹਿਬ ਨੂੰ ਫੋਨ ਲਾ ਲੈਣਾ ਭੀ ਚਲੋ ਥੋੜੇ ਜਿਹੇ ਡਾਲਰ ਸਾਨੂੰ ਭੇਜੋ। ਨਹੀਂ ਜੀ, ਡਾਲਰ ਇੱਥੇ ਮਿਲ ਜਾਂਦੇ ਆ, ਪਰ ਗੱਲ ਉਹੀ ਹੈ ਜੀ ਪਿਆਰ ਦੀ ਹੁੰਦੀ ਹੈ। ਸੋ ਬਿਲਕੁਲ ਉਹ ਪਿਆਰ ਜਿਹੜਾ ਆ ਉਹ ਹਮੇਸ਼ਾ ਇਸੇ ਤਰ੍ਹਾਂ ਬਣਿਆ ਰਹੇ, ਸਾਡਾ ਸਾਰਿਆਂ ਦਾ ਇੱਕ ਪਰਿਵਾਰ ਹੈ ਜੀ ਹਰਮਨ ਰੇਡੀਓ, ਔਰ ਹਰਮਨ ਪਰਿਵਾਰ ਜਿਹੜਾ ਉਹਦੇ ਤੁਸੀਂ ਸਾਰੇ ਬਹੁਤ ਸਪੋਰਟ ਕਰਦੇ ਹੋ, ਔਰ ਇੱਕ ਸਪੋਰਟ ਵੱਡੀ ਹੁੰਦੀ ਹੈ ਜੀ ਜਿਹੜੇ ਸਾਡੇ ਸਪੋਂਸਰਸ ਹੁੰਦੇ ਆ, ਕਿਉਂਕਿ ਕੋਈ ਵੀ ਅਦਾਰਾ ਹੋਵੇ, ਕੋਈ ਵੀ ਚੀਜ਼ ਹੋਵੇ ਜਿਹੜਾ ਉਹਨੂੰ ਚਲਾਉਣ ਦੇ ਲਈ ਇੱਕ ਫਾਈਨੈਂਸ ਜਿਹੜਾ ਉਹ ਬੜਾ ਜ਼ਰੂਰੀ ਹੁੰਦਾ ਹੈ। ਸੋ ਉਹਦੇ ਲਈ ਜਿਹੜੇ ਸਾਡੇ ਸਪੋਂਸਰਸ ਆ ਉਹ ਹਮੇਸ਼ਾ ਹੀ ਸਾਡੀ ਸਪੋਰਟ ਕਰਦੇ ਆ। ਔਰ ਆਪ ਸਭ ਨੂੰ ਵੀ ਤਾਕੀਦ ਹੈ ਜੀ, ਜੇ ਤੁਸੀਂ ਕੋਈ ਆਪਣਾ ਬਿਜ਼ਨਸ ਕਰ ਰਹੇ ਹੋ ਜਾਂ ਕੋਈ ਹੋਰ ਵੀ ਤੁਸੀਂ ਆਪਣੇ ਰਿਗਾਰਡਿੰਗ ਗੱਲ ਜਿਹੜੀ ਹੈ ਉਹ ਦੁਨੀਆਂ ਤੱਕ ਪਹੁੰਚਾਉਣੀ ਚਾਹੁੰਦੇ ਹੋ ਤੇ ਤੁਸੀਂ ਸਾਡੇ ਪ੍ਰੋਗਰਾਮ ਜਿਹੜੇ ਆ ਸਪੋਂਸਰ ਕਰ ਸਕਦੇ ਹੋ ਤੇ ਇੱਕ ਤਰ੍ਹਾਂ ਕਹਿ ਦਿੰਦੇ ਆ ਨਾਲੇ ਪੁੰਨ ਤੇ ਨਾਲੇ ਫਲੀਆਂ ਸੋ ਇੱਕ ਤਰ੍ਹਾਂ ਤੇ ਤੁਸੀਂ ਆਪਣਾ ਮੈਸੇਜ ਵੀ ਦੁਨੀਆਂ ਅੱਗੇ ਰੱਖ ਸਕਦੇ ਹੋ ਤੇ ਦੂਸਰਾ ਜੀ ਤੁਸੀਂ ਇਹ ਜਿਹੜੇ ਚੰਗੇ ਕੰਮ ਕਾਰ ਜਿਹੜੇ ਅਸੀਂ ਆਪਣੇ ਸਭਿਆਚਾਰ ਨੂੰ ਚਲਾਉਣ ਦੇ ਲਈ ਲਗਾਏ ਹੋਏ ਨੇ ਇਹਨਾਂ ਦੇ ਵਿੱਚ ਵੀ ਆਪਣਾ ਯੋਗਦਾਨ ਪਾ ਸਕਦੇ ਹੋ ਬਿਲਕੁਲ ਜੀ ਦਸਵੰਧ ਕੱਢਦੇ ਹਾਂ ਅਸੀਂ ਗੁਰਦੁਆਰਿਆਂ ਦੇ ਨਾਮ ਤੇ ਜਾਂ ਹੋਰ ਕਾਰਜਾਂ ਦੇ ਲਈ ਸੋ ਇਹ ਵੀ ਇੱਕ ਪੁੰਨ ਵਾਲਾ ਹੀ ਕਾਰਜ ਹੈ ਸੋ ਇਹਦੇ ਵਿੱਚ ਤੁਸੀਂ ਸਾਰਿਆਂ ਨੇ ਜ਼ਰੂਰ ਆਪਣਾ ਹਿੱਸਾ ਪਾਉਣਾ ਤੇ ਧਨੀ ਸਾਹਿਬ ਨੇ ਲਓ ਜੀ ਮੈਨੂੰ ਡਾਲਰ ਭੇਜ ਦਿੱਤੇ ਆ ਤੇ ਕਹਿੰਦੇ ਭੀ ਦੱਸ ਦੋ ਬਹੁਤ ਡਾਲਰ ਆ ਕਹਿੰਦੇ ਭੀ ਮੈਂ ਇੱਕ ਬੋਰੀ ਭੇਜ ਦਿੰਨਾ ਆ ਤੇ ਕਹਿੰਦੇ ਆ ਭੀ ਬਿਜ਼ਨਸ ਤਾਂ ਹੈ ਨੀ ਕੋਈ ਗੱਲ ਨੀ ਧਨੀ ਸਾਹਿਬ ਜੀ ਬਿਜ਼ਨਸ ਨਹੀਂ ਹੈਗਾ ਤੇ ਕੋਈ ਚੱਕਰ ਨੀ ਜੀ ਤੇ ਇਹਨਾਂ ਨੇ ਪੁੱਛਿਆ ਭੀ ਮੈਂ ਕਿੱਦਾਂ ਸਪੋਂਸਰ ਕਰ ਸਕਦਾ ਤੁਹਾਡੇ ਜਿਹੜੇ ਆ ਪਿਆਰ ਭਰੇ ਮੈਸੇਜਿਸ ਆਉਂਦੇ ਆ ਜੀ ਇਹ ਵੀ ਬਹੁਤ ਜ਼ਿਆਦਾ ਨੇ ਪਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਜੇ ਸਪੋਂਸਰਸ਼ਿਪ ਦੇ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਡੋਨੇਸ਼ਨ ਲਈ ਤੁਸੀਂ ਸੰਪਰਕ ਕਰਨਾ ਤੇ ਉਹ ਸਰਬਜੀਤ ਭਾਜੀ ਨੂੰ ਕਰ ਸਕਦੇ ਹੋ ਤੁਸੀਂ ਤੇ ਅੱਜ ਦਾ ਪ੍ਰੋਗਰਾਮ ਤੁਹਾਡੇ ਸਾਰਿਆਂ ਦੇ ਸਾਥ ਨਾਲ ਬਹੁਤ ਵਧੀਆ ਹੋ ਨਿਬੜਿਆ ਤੇ ਹਮੇਸ਼ਾ ਦੀ ਤਰ੍ਹਾਂ ਮੇਰੀ ਅੱਜ ਦੀ ਬੁੱਧਵਾਰ ਦੀ ਸਵੇਰ ਵੀ ਬੜੀ ਪਿਆਰੀ ਹੋ ਗਈ ਹੈ ਤੇ ਬਾਹਰ ਜੀ ਹੁਣ ਬੱਦਲ ਵੀ ਛੱਟ ਗਏ ਤੇ ਧੁੱਪ ਤਿੱਖੀ ਚਮਕ ਰਹੀ ਹੈ ਤੇ ਬੜੇ ਦਿਨਾਂ ਬਾਅਦ ਜਿਹੜੀ ਧੁੱਪ ਹੈ ਉਹ ਅੱਜ ਐਡੀਲੇਡ ਦੇ ਵਿੱਚ ਚੜੀ ਹੈ ਸੋ ਮੈਂ ਥੋੜੀ ਜਿਹੀ ਹੁਣ ਅੱਜ ਧੁੱਪ ਵੀ ਸੇਕ ਲਵਾਂ ਕਿਉਂਕਿ ਅੱਜ ਮੇਰੀ ਵੈਸੇ ਵੀ ਛੁੱਟੀ ਹੈ ਸੋ ਤੁਹਾਡੇ ਸਾਰਿਆਂ ਦੇ ਮੈਸੇਜਿਸ ਵਿਚਾਰ ਜਿਹੜੇ ਹੁੰਦੇ ਆ ਉਹਨਾਂ ਨੂੰ ਮੈਂ ਇੱਕ ਵਾਰ ਹੁਣ ਧੁੱਪੇ ਬੈਠ ਕੇ ਫਿਰ ਤੋਂ ਦੁਹਰਾਉਣਾ ਹੈ ਆਪਣੇ ਮਾਇੰਡ ਦੇ ਵਿੱਚ ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਵਿੱਚ ਮੇਰੇ ਕੋਈ ਮੈਸੇਜ ਰਹਿ ਗਿਆ ਹੋਵੇ ਜਾਂ ਹੋਰ ਕੋਈ ਭੁੱਲ ਚੁੱਕ ਹੋ ਗਈ ਹੋਵੇ ਤੇ ਉਹਦੇ ਲਈ ਮਾਫੀ ਚਾਹੁੰਦੀ ਹਾਂ ਇੱਕ ਹੋਰ ਜਿਹੜੀ ਮੈਂ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੁੰਦੀ ਹਾਂ ਜੀ ਕਿ ਯੋਗੇਸ਼ ਗੁਰਨਾ ਸਾਡੇ ਹਰਮਨ ਪਰਿਵਾਰ ਦਾ ਇੱਕ ਨਵਾਂ ਨਵਾਂ ਜਿਹੜੇ ਮੈਂਬਰ ਬਣੇ ਨੇ ਔਰ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਇਹ ਆਪਣੇ ਪ੍ਰੋਗਰਾਮ ਲੈ ਕੇ ਆ ਰਹੇ ਨੇ ਜੀ 6 ਤੋਂ 11 ਵਜੇ ਤੱਕ ਇਹ ਹਰਮਨ ਰੇਡੀਓ ਦੇ ਨਾਲ ਸਾਂਝ ਪਾਉਂਦੇ ਨੇ ਸੋ ਉਹਨਾਂ ਨੂੰ ਵੀ ਅਸੀਂ ਹੱਲਾ ਸ਼ੇਰੀ ਦੇਣੀ ਆ ਤੇ ਆਪਣੇ ਪਰਿਵਾਰ ਦੇ ਵਿੱਚ ਜਿਵੇਂ ਕਹਿੰਦੇ ਆ ਕੋਈ ਨਵਾਂ ਜੀ ਆਇਆ ਹੋਵੇ ਤਾਂ ਉਹਨੂੰ ਕੰਫਰਟੇਬਲ ਕਰੀਦਾ ਆ ਹਨਾ ਸੋ ਉਹਨਾਂ ਦਾ ਜੀ ਆਇਆ ਵੀ ਆਖਣਾ ਤਾਂ ਉਹਨਾਂ ਨੂੰ ਹੱਲਾ ਸ਼ੇਰੀ ਵੀ ਦੇਣੀ ਆ ਵੈਸੇ ਬਹੁਤ ਖੂਬਸੂਰਤ ਪ੍ਰੋਗਰਾਮ ਉਹ ਕਰ ਰਹੇ ਨੇ ਔਰ ਤੁਸੀਂ ਜ਼ਰੂਰ ਹੀ ਪਸੰਦ ਕਰੋਗੇ ਸੋ ਹਰਮਨ ਰੇਡੀਓ 24 ਘੰਟੇ 7 ਦਿਨ ਹੈ ਨਾ ਸੋ ਮਾਣਦੇ ਰਹਿਣਾ ਤੁਸੀਂ ਹਰਮਨ ਰੇਡੀਓ ਨਾਲ ਸੋ ਬਿਲਕੁਲ ਜੀ ਇਸੇ ਦੇ ਨਾਲ ਮੈਨੂੰ ਤੁਸੀਂ ਦੋ ਇਜਾਜ਼ਤ ਕਿਉਂਕਿ ਕਿਤੇ ਬੱਦਲ ਬਾਹਰ ਨਾ ਆ ਜਾਣ ਤੇ ਧੁੱਪ ਨਾ ਚਲੀ ਜਾਵੇ ਮੇਰੀਆਂ ਗੱਲਾਂ ਤੇ ਖਤਮ ਹੀ ਨਹੀਂ ਹੁੰਦੀਆਂ ਸੋ ਹਮੇਸ਼ਾ ਖੁਸ਼ ਰਹੋ ਹੱਸਦੇ ਰਹੋ ਤੇ ਇਹ ਖੁਸ਼ੀਆਂ ਜਿਹੜੀਆਂ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਰਹੋ ਜੀ ਤੁਸੀਂ ਰੱਬ ਰਾਖਾ
ਸੀਡੀ ਬੈਟਰੀਜ਼ ਨਾਓ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸੀਡੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434